ਨੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ ਅਪ੍ਰੈਲ ਮਹੀਨੇ ਦਾ ਜੇਠਾ ਬੁੱਧਵਾਰ 3 ਤਰੀਕ ਤੇ ਸਾਲ ਜੀ 2018 ਬਹੁਤ ਹੀ ਸੋਹਣੀ ਸਵੇਰ ਹਲਕੀ ਹਲਕੀ ਠੰਡ ਤੇ ਨਿੱਗੀ ਨਿੱਗੀ ਚੜ੍ਹਦੀ ਧੁੱਪ ਦਰੇਲ ਚ ਨਹਾ ਕੇ ਤਰੋ ਤਾਜ਼ਾ ਹੋਏ ਫੁੱਲ ਬੂਟੇ ਮਸਤੀ ਚ ਝੂਮਦੀ ਹਵਾ ਤੇ ਉਸ ਦੀ ਤਾਲ ਚ ਨੱਚਦੇ ਰੁੱਖਾਂ ਦੇ ਪੱਤੇ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਤੇ ਲਹਿਰਾਂ ਤੇ ਮੈਂ ਆਪਣੇ ਹਰਮਨ ਟੱਬਰ ਦੀ ਸੁੱਖ ਮੰਗਦੀ ਸੁਖਪ੍ਰੀਤ ਹਾਜ਼ਰ ਹਾਂ ਜੀ ਤੁਹਾਡੇ ਚਹੇਤੇ ਪ੍ਰੋਗਰਾਮ ਲਹਿਰਾਂ ਨਾਲ ਤੇ ਮੇਰੇ ਨਾਲ ਪਟਿਆਲਾ ਸਟੂਡੀਓ ਤੋਂ ਹਮੇਸ਼ਾ ਦੀ ਤਰ੍ਹਾਂ ਸਰਬਜੀਤ ਭਾਜੀ ਸਾਥ ਨਿਭਾ ਰਹੇ ਨੇ ਸੋ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿਚ ਨਿੱਕਾ ਸਵਾਗਤ ਜੀ ਆਇਆਂ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਚਲੋ ਫੇਰ ਜੀ ਦਿਲਾਂ ਚੋ ਫਿਕਰਾਂ ਗੁੱਸੇ ਗਿਰੇ ਨਫ਼ਰਤਾਂ ਨੂੰ ਕੱਢ ਕੇ ਤੇ ਹੱਸਦੇ ਚਿਹਰਿਆਂ ਦੇ ਨਾਲ ਫਤਿਹ ਬੁਲਾਈਏ ਸੋ ਲਿਆਓ ਜੀ ਫੇਰ ਚਿਹਰਿਆਂ ਤੇ ਸਮਾਈਲ ਤੇ ਇਸ ਮੁਸਕੁਰਾਹਟ ਨਾਲ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਘਰਾਂ ਵਿਚ ਕੰਮਾਂ ਕਾਰਾਂ ਦੇ ਵਿਚ ਲਹਿਰਾਂ ਬਹਿਰਾਂ ਲੱਗੀਆਂ ਰਹਿਣ ਸੋ ਬੁੱਧਵਾਰ ਦੀ ਸਵੇਰ ਜੀ ਤੇ ਬੁੱਧਵਾਰ ਦੀ ਸਵੇਰੇ ਅੱਜ ਐਡੀਲੇਡ ਦੇ ਵਿਚ ਇਸ ਵੇਲੇ ਜਿਹੜਾ ਸਮਾਂ 7:32 ਹੋ ਗਏ ਨੇ ਤੇ ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਦੇ ਵਿਚ 8:02 ਹੋ ਗਏ ਨੇ ਸੋ ਸਮਾਂ ਥੋੜਾ ਬਦਲ ਵੀ ਗਿਆ ਹੈ ਦਿਨਾਂ ਚ ਫਰਕ ਪੈ ਗਿਆ ਹੈ ਹੁਣ ਤੇ ਹਨੇਰਾ ਹੁਣ ਬਸ ਜਲਦੀ ਹੋਣ ਲੱਗ ਜਾਂਦਾ ਤੇ ਚਲੋ ਇਹ ਆ ਭਾਈ ਹਨਾ ਸਵੇਰ ਨੂੰ ਥੋੜਾ 1 ਘੰਟਾ ਹੋਰ ਮਿਲ ਜਾਂਦਾ ਸੋ ਜਿੱਥੇ ਕਿਤੇ ਵੀ ਹੋ ਜੀ ਪਰਮਾਤਮਾ ਸੁਖ ਰੱਖੇ ਹੱਸਦੇ ਵਸਦੇ ਰਹੋ ਤੇ ਇਸ ਵੇਲੇ ਬਹੁਤ ਹੀ ਪਿਆਰੀ ਜਿਹੀ ਸਵੇਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਸਟ੍ਰੇਲੀਆ ਦੇ ਵਿਚ ਚੜੀ ਹੋਈ ਐਡੀਲੇਡ ਦੇ ਵਿਚ ਬੜਾ ਹੀ ਪਿਆਰਾ ਜਿਹਾ ਦਿਨ ਔਰ ਇਸ ਦੇ ਨਾਲ ਹੀ ਮੌਸਮ ਦੇ ਵਿਚ ਵੀ ਜਿਹੜਾ ਥੋੜਾ ਫਰਕ ਆਉਣ ਲੱਗ ਗਿਆ ਸਵੇਰੇ ਸ਼ਾਮ ਹਲਕੀ ਹਲਕੀ ਜਿਹੀ ਠੰਡਕ ਜਿਹੜੀ ਹੈ ਮਹਿਸੂਸ ਹੋਣ ਲੱਗ ਗਈ ਹੈ ਸੋ ਪਰ ਜੀ ਮੌਸਮ ਆਉਂਦੇ ਜਾਂਦੇ ਰਹਿੰਦੇ ਨੇ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ ਤੇ ਪਰ ਆਪਣਾ ਲਹਿਰਾਂ ਪ੍ਰੋਗਰਾਮ ਤੇ ਉਹਦੇ ਵਿਚ ਮਿਲਦਾ ਤੁਹਾਡੇ ਸਾਰਿਆਂ ਦਾ ਪਿਆਰ ਜਿਉਂਦਾ ਤੇ ਉਹ ਬਰਕਰਾਰ ਰਹਿੰਦਾ ਤੇ ਪਰਮਾਤਮਾ ਕਰੇ ਇਹ ਪਿਆਰ ਸਾਨੂੰ ਤੁਹਾਡੇ ਤੋਂ ਹਮੇਸ਼ਾ ਇਸੇ ਤਰ੍ਹਾਂ ਮਿਲਦਾ ਰਹੇ ਤੁਹਾਡਾ ਸਾਥ ਬਣਿਆ ਰਹੇ ਤੇ ਲਹਿਰਾਂ ਦੇ ਉੱਤੇ ਇਸੇ ਤਰ੍ਹਾਂ ਲਹਿਰਾਂ ਜਿਹੜੀਆਂ ਲੱਗਦੀਆਂ ਰਹਿਣ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਤੁਹਾਡਾ ਆਪਣਾ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਹੋਣਾ ਨੇ ਵੀ ਸ਼ਿਰਕਤ ਕਰਨੀ ਹੈ ਤੇ ਕੁਝ ਮੁੱਦੇ ਖਬਰਾਂ ਤੇ ਗੱਲਬਾਤ ਕਰਾਂਗੇ ਸੋ ਤੁਸੀਂ ਵੀ ਆਪਣੇ ਮੈਸੇਜਿਸ ਜਿਹੜੇ ਆ ਉਹ ਭੇਜ ਸਕਦੇ ਹੋ ਤੇ ਉਸ ਤੋਂ ਬਾਅਦ ਅੱਜ ਗੱਲ ਕਰਾਂਗੇ ਜੀ ਖਾਣ ਪੀਣ ਦੀ ਠੀਕ ਹੈ ਸੋ ਬਿਲਕੁਲ ਅੱਜ ਮੈਂ ਸੋਚਿਆ ਕਿ ਕਿਉਂ ਨਾ ਗੱਲ ਕਰੀਏ ਹਨਾ ਸਾਡਾ ਪੰਜਾਬ ਜਿਹੜਾ ਕਈ ਪੰਜਾਬ ਕੀ ਆਪਣਾ ਭਾਰਤ ਹੀ ਕਈ ਤਰ੍ਹਾਂ ਦੇ ਖਾਣਿਆਂ ਦੇ ਮਸ਼ਹੂਰ ਹੈ ਹਨਾ ਕਿਸੇ ਦੀ ਕਿਤੇ ਬੈਠੇ ਹੁੰਦੇ ਆ ਤੇ ਫਿਰ ਗੱਲ ਹੁੰਦੀ ਆ ਜੀ ਸਾਡੇ ਵੱਲ ਤੇ ਆਹ ਬਹੁਤ ਵਧੀਆ ਮਿਲਦਾ ਹੈ ਸਾਡੇ ਪਾਸੇ ਦੇ ਤੇ ਗੋਲ ਗੱਪੇ ਬੜੇ ਵਧੀਆ ਆ ਫਲਾਨੇ ਦੀ ਦੁਕਾਨ ਦੇ ਛੋਲੇ ਭਟੂਰੇ ਹਨਾ ਅੰਮ੍ਰਿਤਸਰ ਜਾਓ ਤੇ ਭਰਾਵਾਂ ਦੀ ਹੱਟੀ ਤੋਂ ਨਾ ਖਾ ਕੇ ਆਓ ਸੋ ਏਦਾਂ ਦੇ ਬਹੁਤ ਸਾਰੇ ਹੋਰ ਵੀ ਕਈ ਜਗ੍ਹਾ ਹੋਣੀਆਂ ਜਿਹੜੀਆਂ ਸਾਡੇ ਸਾਰਿਆਂ ਦੇ ਇੱਕ ਦੂਜੇ ਦੀਆਂ ਨਜ਼ਰਾਂ ਤੋਂ ਪਰੇ ਹੋਣੀਆਂ ਸੋ ਮੈਨੂੰ ਲੱਗਾ ਅੱਜ ਕਿਉਂ ਨਾ ਅਸੀਂ ਬੈਠ ਕੇ ਉਹਨਾਂ ਚੀਜ਼ਾਂ ਨੂੰ ਹੀ ਸਾਂਝਾ ਕਰੀਏ ਹਨਾ ਤੁਸੀਂ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਹੜੀ ਚੀਜ਼ ਮਸ਼ਹੂਰ ਹੈ ਤੇ ਮੈਂ ਵੀ ਸਾਂਝੀ ਕਰੂੰਗੀ ਜੀ ਮੇਰੇ ਵਾਲੇ ਪਾਸੇ ਕੀ ਮਿਲਦਾ ਹੁੰਦਾ ਸੀ ਵਧੀਆ ਤੇ ਨਾਲ ਹੀ ਲਵਾਂਗੇ ਅਸੀਂ ਅੱਜ ਇੱਕ ਹੋਰ ਮਹਿਮਾਨ ਮਨਜੋਤ ਨੂੰ ਸੋ ਬੜਾ ਹੀ ਪਿਆਰਾ ਗੱਭਰੂ ਹੈ ਜੀ ਔਰ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਵੀ ਮਾਰਦਾ ਤੇ ਨਾਲ ਹੀ ਉਹਨੂੰ ਵੀ ਇਸ ਬਾਰੇ ਬਹੁਤ ਬੜੀ ਜਾਣਕਾਰੀ ਹੈ ਭਈ ਕਿੱਥੇ ਕਿਹੜੀ ਚੀਜ਼ ਵਧੀਆ ਮਿਲਦੀ ਹੈ ਸੋ ਅੱਜ ਅਸੀਂ ਖਾਣ ਪੀਣ ਦੀਆਂ ਗੱਲਾਂ ਕਰਨੀਆਂ ਜੀ ਮੂੰਹ ਚ ਪਾਣੀ ਲੈ ਆਓ ਸਵਾਦਲੀਆਂ ਸਵਾਦਲੀਆਂ ਚੀਜ਼ਾਂ ਅੱਜ ਲੈ ਕੇ ਆਉਣੀਆਂ ਤੁਹਾਡੇ ਸਾਰਿਆਂ ਲਈ ਮੈਂ ਸੋ ਸਾਂਝ ਤੁਸੀਂ ਬਣਾਈ ਰੱਖਣੀ ਹੈ ਸਾਂਝ ਪਾਉਣ ਦੇ ਲਈ ਈਮੇਲ ਦਾ ਜ਼ਰੀਆ ਯੂਜ਼ ਕਰ ਸਕਦੇ ਹੋ ਜਾਂ ਜੀ ਤੁਸੀਂ ਚਿੱਠੀਆਂ ਸਾਨੂੰ ਟੈਲੀਗ੍ਰਾਮ ਤੇ ਵੀ ਪਾ ਸਕਦੇ ਹੋ। ਸੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਈਮੇਲ ਦਾ ਪਤਾ ਹੈ ਤੇ ਐਟ ਹਰਮਨ ਰੇਡੀਓ ਦੇ ਰਾਹੀਂ ਤੁਸੀਂ ਟੈਲੀਗ੍ਰਾਮ ਦੇ ਵਿੱਚ ਆਪਣੇ ਜਿਹੜੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਫੋਨ ਵੀ ਕਰ ਸਕਦੇ ਹੋ ਜੀ 02-285-99-28-11 ਤੇ। ਸੋ 02-85-99-281 ਇਹ ਫੋਨ ਨੰਬਰ ਹੈ ਜੀ। ਸੋ ਤੁਹਾਡੇ ਸਾਰਿਆਂ ਦੇ ਮੈਸੇਜਿਸ ਆਉਣੇ ਸ਼ੁਰੂ ਵੀ ਹੋ ਗਏ। ਲੋ ਜੀ ਬਿੱਟੂ ਬੋਪਾ ਰਾਏ ਮਲਟੂਰੇ ਤੋਂ, ਦਲਜੀਤ ਸਿੰਘ ਮਹਿਤਾ ਚੌਕ, ਸੰਦੀਪ ਰਾਏ, ਜਗਤਾਰ ਗਿੱਲ ਭਾਜੀ ਵੀ ਆ ਗਏ ਨੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੇ ਬਿੱਟੂ ਬੋਪਾ ਰਾਏ ਹੁਣਾਂ ਨੇ ਮਲਟੂਰੇ ਦਾ ਜਿਹੜਾ ਤਾਪਮਾਨ ਸਾਡੇ ਨਾਲ ਸਾਂਝਾ ਕੀਤਾ। ਸੋ 28 ਡਿਗਰੀ ਤੱਕ ਅੱਜ ਜਿਹੜਾ ਤਾਪਮਾਨ ਜਾਣਾ ਮਲਟੂਰੇ ਦਾ, ਬਿਲਕੁਲ ਜੀ ਬਹੁਤ ਹੀ ਸੋਹਣਾ ਮੌਸਮ ਹੈ ਨਾ। ਪਿਛਲੇ 2 ਦਿਨਾਂ ਤੋਂ ਐਡੀਲੇਡ ਦੇ ਵਿੱਚ ਇੰਨਾ ਵਧੀਆ ਮੌਸਮ ਹੈ ਭਈ, ਨਾ ਠੰਡ ਤੇ ਨਾ ਗਰਮੀ, ਬਹੁਤ ਹੀ ਪਿਆਰਾ ਜਿਹਾ ਮੌਸਮ ਅਸੀਂ ਮਾਣ ਰਹੇ ਹਾਂ। ਤੇ ਦਲਜੀਤ ਸਿੰਘ ਭਾਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ? ਅਜੇ ਤਾਂ ਚੰਗਾ ਤੜਕਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ। ਜੇ ਤੁਸੀਂ ਇਸ ਤੜਕਸਾਰ ਉੱਠ ਕੇ ਸਾਡੇ ਨਾਲ ਸਾਂਝ ਪਾਉਂਦੇ ਹੋ ਤੇ ਤੁਹਾਨੂੰ ਸੱਚੀ ਦੱਸਾਂ ਪ੍ਰਭਾਤ ਫੇਰੀ ਵਾਲੀ ਫੀਲਿੰਗ ਆ ਜਾਂਦੀ ਹੈ। ਸੋ ਨਾਲ ਹੀ ਇਹਨਾਂ ਨੇ ਕਿਹਾ ਜੀ ਰੱਬ ਰੋਜ਼ ਹੀ ਪਰਖਦਾ ਹੈ ਮੈਨੂੰ ਤੇ ਨਾਲੇ ਇਹ ਕਹਿ ਜਾਂਦਾ ਹੈ ਡਰਨਾ ਹਾਰਨ ਨਹੀਂ ਦਿੰਦਾ ਤੈਨੂੰ। ਬਹੁਤ ਵਧੀਆ, ਬਹੁਤ ਵਧੀਆ। ਸੋ ਬਿਲਕੁਲ ਜੀ ਜ਼ਿੰਦਗੀ ਚ ਜਿੱਤ ਹਾਰ ਤੇ ਲੱਗੀ ਰਹਿੰਦੀ ਹੈ, ਪਰ ਜਦੋਂ ਸਾਨੂੰ ਤੁਹਾਨੂੰ ਇਹ ਪਰਖਣਾ ਆ ਜਾਵੇ, ਤੁਹਾਡੀ ਨਜ਼ਰ ਨੂੰ ਇਹ ਮਹਿਸੂਸ ਕਰਨਾ ਆ ਜਾਵੇ ਕਿ ਪਰਮਾਤਮਾ ਕਿਤੇ ਤੁਹਾਡੇ ਨਾਲ ਹੀ ਹੈ ਤੇ ਉਹੀ ਤੁਹਾਡੇ ਇਮਤਿਹਾਨ ਲੈ ਰਿਹਾ ਹੈ ਤੇ ਤੁਹਾਨੂੰ ਡਿੱਗਣ ਵੀ ਨਹੀਂ ਦਿੰਦਾ ਉਹ, ਤੇ ਫੇਰ ਬਸ ਆਪਣੀ ਮੌਜ ਬਣੀ ਰਹਿੰਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਦਲਜੀਤ ਭਾਜੀ। ਸੰਦੀਪ ਰਾਏ ਹੁਣੀ ਵੀ ਆਏ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ। ਲਓ ਫਿਰ ਦਓ ਜਵਾਬ ਸੰਦੀਪ ਰਾਏ ਹੁਣਾਂ ਨੂੰ। ਚਲੋ ਮੈਂ ਤੁਹਾਡੇ ਸਾਰਿਆਂ ਦੇ ਬਿਹਾਫ ਤੇ ਸਤਿ ਸ੍ਰੀ ਅਕਾਲ ਬੁਲਾ ਦਿੰਦੀ ਹਾਂ ਸੰਦੀਪ ਜੀ ਹੁਣਾਂ ਨੂੰ ਵੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਵੀ ਜੀ ਬਹੁਤ ਹੀ ਪਿਆਰਾ ਜਿਹਾ ਮੈਸੇਜ, ਜਿਹੜਾ ਫੋਟੋ ਮੈਸੇਜ ਪਾਇਆ ਹੈ, ਜ਼ਿੰਦਗੀ ਦੇ ਭੇਦ ਸੜਕ ਕੋਲ ਸਪੀਡ ਦੀ ਹੱਦ। ਕਹਿੰਦੇ ਜ਼ਿੰਦਗੀ ਦਾ ਭੇਦ ਸੜਕ ਕੋਲ ਸਪੀਡ ਦੀ ਹੱਦ ਹੈ, ਬੈਂਕ ਕੋਲ ਪੈਸਿਆਂ ਦੀ ਹੱਦ ਹੈ, ਇਮਤਿਹਾਨ ਕੋਲ ਸਮੇਂ ਦੀ ਹੱਦ ਹੈ, ਸੋਚ ਦੀ ਕੋਈ ਹੱਦ ਨਹੀਂ। ਵੱਡਾ ਸੋਚੋ, ਵੱਡਾ ਕਰੋ। ਵਾਹ ਜੀ ਵਾਹ, ਬਹੁਤ ਵਧੀਆ। ਸੋ ਬਿਲਕੁਲ ਜੀ, ਜਦੋਂ ਤੱਕ ਤੁਹਾਡੇ ਵਰਗੀ ਸੋਚਾਂ ਦੇ ਲੋਕ ਸਾਡੇ ਨਾਲ ਜੁੜੇ ਹੋਏ ਨੇ, ਬਿਲਕੁਲ ਹੀ ਅਸੀਂ ਵੱਡਾ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ। ਸੋ ਬਹੁਤ ਵਧੀਆ ਲੱਗਦਾ ਹੈ ਜੀ ਕਿ ਸਾਡੇ ਸਰੋਤਿਆਂ ਦੀਆਂ ਸੋਚਾਂ ਵੱਡੀਆਂ ਵੱਡੀਆਂ ਨੇ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ। ਸੋ ਹੋਰ ਸੁਣਾਓ ਜਗਤਾਰ ਭਾਜੀ, ਪੰਜਾਬ ਤੋਂ ਵਾਪਿਸ ਆ ਗਏ, ਔਰ ਕਿੱਦਾਂ ਦਾ ਰਿਹਾ ਤੁਹਾਡਾ ਉੱਥੇ ਦਾ ਸਫ਼ਰ, ਤੁਹਾਡਾ ਟੂਰ ਕਿਵੇਂ ਦਾ ਰਿਹਾ? ਵੈਸੇ ਪੰਜਾਬ ਜਾ ਕੇ ਤਾਂ ਨਾ ਸਾਰੇ ਹੀ ਬਸ ਯਾਦਾਂ ਲੈ ਕੇ ਵਾਪਸ ਮੁੜਦੇ ਹੁੰਦੇ ਆ। ਸੋ ਯਾਦਾਂ ਵੀ ਅੱਜ ਜ਼ਰੂਰ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਨੀਆਂ ਨੇ। ਸੋ ਚਲੋ ਜੀ ਸੁਣਦੇ ਆ ਇੱਕ ਗੀਤ, ਹੈ ਨਾ, ਸਮਾਂ ਹੋ ਗਿਆ। ਇਸ ਗੀਤ ਤੋਂ ਬਾਅਦ ਕੋਸ਼ਿਸ਼ ਕਰਦੀ ਆ ਕਿ ਬਰਾੜ ਸਾਹਿਬ ਨੂੰ ਵੀ ਲੈ ਕੇ ਹੀ ਮੁੜਾ। ਸੋ ਇੱਕ ਗੀਤ ਸਰਬਜੀਤ ਭਾਜੀ ਪਿਆਰਾ ਜਿਹਾ ਸਾਡੇ ਸਾਰੇ ਸਰੋਤਿਆਂ ਦੇ ਲਈ ਲਗਾ ਦੋ ਤੁਸੀਂ।
ਕਲੰਦਰ ਦਮਾ ਤਾਂ ਮਸਤ ਕਲੰਦਰ, ਅਲੀ ਦਾ ਪਹਿਲਾ ਨੰਬਰ ਦਮਾ ਤਾਂ ਮਸਤ ਕਲੰਦਰ, ਸਖੀ ਸ਼ਾਬਾਜ਼ ਕਲੋ ਦਿਲ ਦੇ ਅੰਦਰ ਅਮੀ ਦਾ ਪਹਿਲਾ ਨੰਬਰ।
ਕਲੰਦਰ ਦਮਾਦਮ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਦਮਾਦਮ ਮਸਤ ਕਲੰਦਰ ਸਖੀ ਸ਼ਾਬਾਜ਼ ਕਲੰਦਰ ਹੋ ਲਾਲ ਮੇਰੀ
ਮੇਰੀ ਹਾਰ ਵਿੱਚ ਮੇਰੇ ਦਿਲਦਾਰ ਦਿਲਦਾਰ ਵਿੱਚ ਮੇਰਾ ਜ਼ਿੰਦਗੀ ਤੇ ਇਤਬਾਰ ਵਿੱਚ ਮੇਰਾ ਮੋਮਿਨ ਤੂੰ ਮੇਰਾ ਕਾਜ਼ੀ ਤੂੰ ਮੇਰਾ ਰੁਸਿਆ ਤੂੰ ਮੇਰਾ ਰਾਜ਼ੀ ਤੂੰ ਮੇਰਾ ਆਪ ਵੀ ਤੂੰ ਮੇਰਾ ਆਤਿਸ਼ ਤੂੰ ਮੇਰਾ ਦੁਸ਼ਮਨ ਤੂੰ ਮੇਰਾ ਆਸ਼ਿਕ ਤੂੰ ਮੇਰਾ ਦਿਲ ਵੀ ਤੂੰ ਮੇਰੀ ਰਾਤ ਵੀ ਤੂੰ ਮੇਰੀ ਰੂਹ ਵੀ ਤੂੰ ਮੇਰੀ ਜ਼ਾਤ ਵੀ ਤੂੰ ਮੈਂ ਤੂੰ ਦੂਰ ਵੀ ਤੂੰ ਮੇਰੇ ਸਾਥ ਵੀ ਤੂੰ ਇਸ ਕਾਫਿਰ ਦੀ ਔਕਾਤ ਵੀ ਤੂੰ
ਲਓ ਜੀ ਹਰਮਨ ਰੇਡੀਓ ਦਾ ਵਿਹੜਾ ਤੇ ਇਸ ਵੇਲੇ ਰੌਣਕਾਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਤੁਹਾਡੇ ਸੁੱਖ ਸੁਨੇਹਾ ਨਾਲ ਵੀ ਬਹੁਤ ਹੀ ਪਿਆਰਾ ਜਿਹਾ ਸੋ ਉਮੀਦ ਕਰਦੀ ਹਾਂ ਸਾਰਿਆਂ ਨੇ ਪਸੰਦ ਕੀਤਾ ਹੋਣਾ। ਚਲੋ ਜੀ ਬਰਾੜ ਸਾਹਿਬ ਸਾਡੇ ਨਾਲ ਨੇ ਹੁਣ ਤੇ ਹੁਣ ਜਿਹੜਾ ਪ੍ਰੋਗਰਾਮ ਦਾ ਰੁਖ ਥੋੜਾ ਬਦਲਦੇ ਆ ਤੇ ਚੱਲਦੇ ਆ ਅਸੀਂ ਖਬਰਾਂ ਉਹਦੇ ਵਿੱਚ ਵੀ ਕੋਈ ਖਬਰ ਜਾਂ ਕੋਈ ਇਹੋ ਜਿਹਾ ਵਿਚਾਰ ਮੁੱਦਾ ਹੋਵੇ ਜੋ ਤੁਸੀਂ ਬਰਾੜ ਸਾਹਿਬ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਹੀ ਜਿਹੜਾ ਲਿਖ ਭੇਜੋ ਕਿਉਂਕਿ ਹੁਣ ਜਿਹੜੇ ਅੱਧਾ ਪੌਣਾ ਘੰਟਾ ਬਰਾੜ ਸਾਹਿਬ ਸਾਡੇ ਨਾਲ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ ਭਾਜੀ, ਹੋਰ ਸੁਣਾਓ ਕੀ ਹਾਲ ਚਾਲ ਆ।
ਸਤਿ ਸ੍ਰੀ ਅਕਾਲ ਸੁਖਬੀਰ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਏਗਾ ਜੀ। ਬਸ ਜੀ ਥਕੇਮਾ ਲਾਇਆ ਤੇ ਕੱਲ ਰੈਸਟ ਕਰਨ ਦੀ ਸਲਾਹ ਸੀ ਪਰ ਰੈਸਟ ਕਰ ਨਹੀਂ ਸਕੇ, ਪਰ ਚਲੋ ਜੋ ਵੀ ਆ ਜ਼ਿੰਦਗੀ ਚੱਲਦੀ ਰਹਿਣੀ ਆ। ਸੋ ਕੋਸ਼ਿਸ਼ ਆ ਵੀ ਫੇਰ ਆਪਾਂ ਜਿਹੜੇ ਟਰੈਕ ਤੇ ਚੜੀਏ ਅੱਜ ਤੋਂ ਤੇ ਉਹੀ ਕੰਮ ਆਸਟ੍ਰੇਲੀਆ ਦੀ ਜ਼ਿੰਦਗੀ ਤੇ ਉਹੀ ਗੱਲਾਂ ਉਹੀ ਬਾਤਾਂ ਹੁਣ ਸ਼ੁਰੂ ਅੱਜ ਤੋਂ।
ਬਿਲਕੁਲ ਸਹੀ ਗੱਲ ਆ ਭਾਜੀ, ਪਰ ਚਲੋ ਬਹੁਤ ਵਧੀਆ ਬ੍ਰੇਕ, ਇੱਕ ਤਿਉਹਾਰ ਹੀ ਬਣ ਗਈ ਆ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਇਹ, ਹੈ ਨਾ। ਜਿੱਦਾਂ ਇੰਡੀਆ ਦੇ ਵਿੱਚ ਵਿਸਾਖੀ ਦੇ ਮੇਲੇ ਤੇ ਕਈ ਜਾਈਦਾ ਹੁੰਦਾ ਸੀ ਜਾਂ ਮਾਘੀ ਦੇ ਮੇਲੇ ਤੇ ਜਾਣ ਦਾ ਚਾਅ ਹੁੰਦਾ ਸੀਗਾ ਤੇ ਹੁਣ ਖੇਡਾਂ ਦਾ ਚਾਅ ਹੁੰਦਾ, ਕਿਉਂਕਿ ਇਹ ਸਭ ਤੋਂ ਵੱਡਾ ਜਿਹੜਾ ਮੇਲਾ ਕਹਿ ਲੋ ਸਾਡੀ ਜ਼ਿੰਦਗੀ ਦਾ ਰਹਿ ਗਿਆ ਇੱਥੇ ਤੇ ਬਹੁਤ ਖੁਸ਼ੀ ਹੁੰਦੀ ਆ ਜੀ ਇਹਦੇ ਉੱਚੇ ਉੱਠਦੇ ਮਿਆਰ ਨੂੰ ਦੇਖ ਕੇ ਵੀ ਤੇ ਮੇਲੇ ਗੇਲੇ ਲੱਗਦੇ ਰਹਿਣ ਤੇ ਮਿਲਦੇ ਗਿਲਦੇ ਰਹੀਏ ਸਾਰਿਆਂ ਨੂੰ।
ਬਿਲਕੁਲ ਜੀ, ਮੇਲਿਆਂ ਦਾ ਜਿਹੜਾ ਸਿਲਸਿਲਾ ਉਹ ਤਕਰੀਬਨ ਬਹੁਤ ਪੁਰਾਣਾ, ਬਹੁਤ ਉਹਨਾਂ ਵੇੜਿਆਂ ਤੋਂ ਜਿਹੜੇ ਵੇੜਿਆਂ ਤੋਂ ਦੁਨੀਆਂ ਬਸੀ ਆ ਉਸ ਤੋਂ ਇਹ ਮੇਲ ਮੇਲੇ ਹੀ ਚੱਲਦੇ ਆਏ ਆ ਤੇ ਇਹ ਜਦੋਂ ਜਿਵੇਂ ਜਿਵੇਂ ਮੇਲੇ ਹੁੰਦੇ ਆ ਉਹ ਪਹਿਲਾਂ ਨਿਉ ਟਿਕਦੀ ਆ, ਇੱਥੋਂ ਦੋ ਬੰਦਿਆਂ ਦੇ ਮੇਲ ਤੋਂ ਮੇਲਾ ਸ਼ੁਰੂ ਹੁੰਦਾ ਤੇ ਅਖੀਰ ਮੇਲਿਆਂ ਦਾ ਮੇਲਾ ਬਣ ਜਾਂਦਾ। ਸੋ ਉਹੀ ਬਣ ਚੁੱਕਿਆ ਜੀ ਆਸਟ੍ਰੇਲੀਆ ਦਾ ਜਿਹੜਾ ਸਿੱਖ ਖੇਡਾਂ ਦਾ ਮੇਲਾ ਤੇ ਬਹੁਤ ਵਧੀਆ ਜਿਹਨੂੰ ਕਹਿ ਸਕਦੇ ਆ। ਅਖਬਾਰਾਂ ਦੀਆਂ ਜੇ ਰਿਪੋਰਟਸ ਪੜ੍ਹੀਏ ਤਾਂ ਕਈ ਅਖਬਾਰਾਂ ਨੇ 75 ਤੋਂ 90 ਹਜ਼ਾਰ ਲੋਕਾਂ ਦੀ 3 ਦਿਨਾਂ ਦੀ ਜਿਹੜੀ ਉੱਥੇ ਆਮਦ ਦੱਸੀ ਆ, ਕਿਉਂਕਿ 3 ਦਿਨਾਂ ਦੇ ਵਿੱਚ ਜਿੰਨੀਆਂ ਉਹ ਬਾਠਲਾ ਗਰੁੱਪ ਵੱਲੋਂ ਖਾਣਾ ਲਾਇਆ ਗਿਆ ਸੀ ਜਾਂ ਜਿੰਨੀਆਂ ਪਲੇਟਾਂ ਲੱਗੀਆਂ ਉਹਨਾਂ ਦੀ ਗਿਣਤੀ ਤੇ ਸਿਕਿਉਰਿਟੀ ਦੀ ਅਫੀਸ਼ੀਅਲ ਗਿਣਤੀ ਵੀ ਕਿੰਨੇ ਲੋਕ ਐਂਟਰ ਹੋਏ ਉਹਦੀ ਗਿਣਤੀ ਦੇ ਮੁਤਾਬਕ ਇਹ ਅੰਕੜਾ 75 ਤੋਂ 90 ਹਜ਼ਾਰ ਦੇ ਲਾਗੇ ਗਿਆ। ਸੋ ਜਦੋਂ ਕਿਸੇ ਨੂੰ ਵੀ ਦੱਸਦੇ ਆ ਤੇ ਉਹ ਹੈਰਾਨ ਹੁੰਦੇ ਆ ਵੀ ਵਾਕਈ ਯਾਰ ਇੰਨੇ ਲੋਕ ਜੇ ਕਿਤੇ ਆ ਰਹੇ ਆ ਤਾਂ ਕੋਈ ਨਾ ਕੋਈ ਤਾਂ ਗੱਲ ਜ਼ਰੂਰ ਹੋਊਗੀ ਉੱਥੇ। ਸੋ ਬੜਾ ਵਧੀਆ ਲੱਗਦਾ ਜੀ ਇਹ ਜੀ ਇੱਕ ਮੇਲੇ ਦਾ ਹਿੱਸਾ ਹੁੰਦੇ ਹੋਏ ਤੇ ਇਸ ਮੇਲੇ ਦੇ ਜੇ ਇੱਕ ਨਾਲ ਵਿੱਚ ਸ਼ਮੂਲੀਅਤ ਕਰਕੇ ਕੰਮ ਕਰਕੇ ਚੰਗਾ ਲੱਗਦਾ, ਮਾਣ ਮਹਿਸੂਸ ਹੁੰਦਾ
ਜੀ। ਸੋ ਮੈਨੂੰ ਥੋੜੀ ਜਿਹੀ ਆਵਾਜ਼ ਕੱਟ ਰਹੀ ਹੈ ਬਰਾੜ ਸਾਹਿਬ ਦੀ।
ਜੀ ਜੀ ਕੋਈ ਨਾ ਕੋਈ ਦਿੱਕਤ ਆ ਜੀ, ਜਰੂਰ ਮੈਨੂੰ ਲੱਗਦਾ ਆਪਾਂ ਸਰਬਜੀਤ ਹੋਰਾਂ ਨੂੰ ਕਹਿ ਕੇ ਕੋਈ ਨਾ ਦੁਬਾਰਾ ਫਿਕਸ ਕਰਦੇ ਆ
ਜੀ। ਪਰ ਜ਼ਿੰਦਗੀ ਹੌਲੀ ਹੌਲੀ ਫੇਰ ਟਰੈਕ ਤੇ ਆ ਜਾਂਦੀ ਹੈ।
ਬਿਲਕੁਲ ਜੀ, ਹੌਲੀ ਹੌਲੀ ਗੱਡੀ ਟਰੈਕ ਤੇ ਵੀ ਲਿਆਉਣੀ ਪੈਣੀ ਆ, ਇਹ ਮਜਬੂਰੀ ਆਪਣੀ, ਕਿਉਂਕਿ ਜੇ ਮੇਲਿਆਂ ਚ ਰੁੱਝੇ ਰਹੇ ਤੇ ਜੇ ਇਹ ਕੰਮ, ਕੋਈ ਵੀ ਕੰਮ ਦੀ ਬਹੁਤਾਤ ਆ ਜਿਹੜੀ ਉਹ ਮਾੜੀ ਹੁੰਦੀ ਹੈ, ਸੋ ਇਹ ਵੀ ਇੱਕ ਜ਼ਰੂਰੀ ਅੰਗ ਆ ਤੇ ਹੁਣ ਬੈਕ ਟੂ ਨਾਰਮਲ ਆਉਣਾ ਹੀ ਪੈਣਾ ਆਪਾਂ ਨੂੰ।
ਬਿਲਕੁਲ ਭਾਜੀ, ਸੋ ਗੱਲਬਾਤ ਸ਼ੁਰੂ ਕਰਦੇ ਆ। ਪਿਛਲੇ ਕੁਝ ਦਿਨ ਰਿਹਾ ਹੋਈ ਜੋ SCS ਐਕਟ ਦੇ ਵਿੱਚ ਲੈ ਕੇ
ਫੋਨ ਤੇ ਕਿਉਂ ਕੱਟ ਰਹੀ ਹੈ ਬਹੁਤ? ਹੈਲੋ ਸੁਖਪ੍ਰੀਤ, ਆਵਾਜ਼ ਤੁਹਾਡੀ ਬਹੁਤ ਜ਼ਿਆਦਾ ਕੱਟ ਰਹੀ ਹੈ ਤੇ ਮੈਨੂੰ ਲੱਗਦਾ ਸਾਨੂੰ ਸਾਰਾ ਲਿੰਕ ਹੀ ਦੁਬਾਰਾ ਲਾਉਣਾ ਪੈਣਾ। ਸੋ ਇੱਕ ਗੀਤ ਸੁਣੋ ਤੇ ਇੱਕ ਗੀਤ ਸੁਣ ਕੇ ਤੇ ਆਪਾਂ ਕਰਦੇ ਹਾਂ
ਜੀ।
ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿਸਨੇ ਜਾਣਾ। ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿਸਨੇ ਜਾਣਾ। ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿਸਨੇ ਜਾਣਾ।
ਜੀ ਉਮੀਦ ਕਰਦੀ ਹਾਂ ਜੀ ਕਿ ਆਵਾਜ਼ ਹੁਣ ਬਿਲਕੁਲ ਠੀਕ ਆ ਰਹੀ ਹੋਵੇਗੀ। ਸੋ ਮਾਫ਼ੀ ਵੀ ਚਾਹੁੰਦੇ ਇੱਕ ਵਾਰ ਫੇਰ ਤੋਂ ਕਿ ਥੋੜੀ ਟੈਕਨੀਕਲ ਪ੍ਰੋਬਲਮ ਕਰਕੇ ਆਵਾਜ਼ ਦੇ ਵਿੱਚ ਪ੍ਰੋਬਲਮ ਆ ਰਹੀ ਸੀ।
ਸੋ ਓਹਦੇ ਰਿਗਾਰਡਿੰਗ ਮੇਰਾ ਤਰਨ ਸਿੱਧੂ ਹੋਣਾ ਨੇ ਜਿਹੜਾ ਧਿਆਨ ਵੀ ਦਵਾਇਆ, ਸੋ ਓਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਤੇ ਉਸ ਤੋਂ ਬਾਅਦ ਸਾਡੇ ਨਾਲ ਭਾਜੀ ਹਰਿੰਦਰ ਸਿੰਘ ਹੁਣੀ ਜੁੜੇ ਨੇ, ਉਹਨਾਂ ਨੇ ਸਾਂਝ ਪਾਈ ਹੈ। ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰੇ ਸਾਨੂੰ, ਤੇ ਕਹਿ ਰਹੇ ਨੇ ਕਿ ਸਾਰੇ ਹਰਮਨ ਪਰਿਵਾਰ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਹਿੰਦੇ ਆਈ ਕੁਡ ਨਾਟ ਲਿਸਨ ਯੈਸਟਰਡੇਸ ਪ੍ਰੋਗਰਾਮ ਕੰਪਲੀਟਲੀ ਐਂਡ ਕੁਡ ਨਾਟ ਫਾਇੰਡ ਦਾ ਪੋਡਕਾਸਟ, ਸੋ ਕਹਿੰਦੇ ਮੀ ਆਈ ਰਿਕੁਐਸਟ ਸਰਬਜੀਤ ਭਾਜੀ ਟੂ ਅਪਲੋਡ ਇਟ ਟੂ ਪੋਡਕਾਸਟ। ਸੋ ਭਾਜੀ ਜਿਹੜਾ ਕੱਲ ਦਾ ਪ੍ਰੋਗਰਾਮ ਉਹਦੇ ਬਾਰੇ ਇਹਨਾਂ ਨੇ ਪੋਡਕਾਸਟ ਤੇ ਅਪਲੋਡ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਸੋ ਜ਼ਰੂਰ ਜੀ ਭਾਜੀ ਉਹ ਪ੍ਰੋਗਰਾਮ ਜਿਹੜਾ ਪੋਡਕਾਸਟ ਤੇ ਪਾ ਦੇਣਗੇ ਤੇ ਤੁਸੀਂ ਸੁਣ ਸਕਦੇ ਹੋ। ਸੋ ਮੈਗਾ ਐਪੀਸੋਡ ਕਹਿ ਲਓ ਸਾਡਾ ਕੱਲ ਦਾ ਲਹਿਰਾ ਪ੍ਰੋਗਰਾਮ ਦਾ ਬਣ ਗਿਆ ਉਹ। ਸੋ ਕਾਫੀ ਵੱਡੀਆਂ ਲਹਿਰਾਂ ਚੱਲੀਆਂ ਔਰ ਉਹਦੇ ਵਿੱਚ ਕਾਫੀ ਵਿਚਾਰ ਚਰਚਾ ਵੀ ਹੋਈ। ਸੋ ਸੁਣਨ ਵਾਲਾ ਪ੍ਰੋਗਰਾਮ ਹੈ ਜੀ, ਤੁਸੀਂ ਜ਼ਰੂਰ ਹੀ ਜਲਦੀ ਹੀ ਭਾਜੀ ਅਪਲੋਡ ਕਰ ਦੇਣਗੇ ਤੇ ਤੁਸੀਂ ਸੁਣ ਸਕਦੇ ਹੋ ਜੀ। ਔਰ ਲਓ ਭਾਜੀ ਨੇ ਕਰ ਵੀ ਦਿੱਤਾ ਉਹ ਤੇ ਤੁਸੀਂ ਹੁਣ ਕਿਸੇ ਵੀ ਵੇਲੇ ਸੁਣ ਸਕਦੇ ਹੋ। ਅੱਛਾ ਠੀਕ ਹੈ ਜੀ, ਕੱਲ ਦਾ ਹੀ ਕੀਤਾ ਹੋਇਆ। ਸੋ ਕੁਲਦੀਪ ਕੌਰ ਹੁਣਾਂ ਨੇ ਵੀ ਇਹ ਫਤਿਹ ਬੁਲਾਈ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਪ੍ਰੀਤ ਕੌਰ ਜੀ ਕਹਿੰਦੇ ਵੀਰ ਜੀ ਮਿੰਟੂ ਬਰਾੜ ਜੀ ਤੇ ਵੱਡੇ ਤੜਕੇ ਸਾਡੇ ਸਭ ਦੇ ਆਪਸੀ ਰਾਬਤੇ ਲਈ ਪਾ ਰਹੇ ਵੱਡੇ ਯੋਗਦਾਨ ਵਾਲੇ ਵੀਰ ਜੀ ਸਰਬਜੀਤ ਸਿੰਘ ਅਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ। ਕਹਿੰਦੇ ਆਪ ਸਭ ਦਾ ਸਮਾਂ ਸੁੱਖਣ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਆ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਕਹਿੰਦੇ ਗੁਰੂ ਸਾਹਿਬ ਜੀ ਆਪਣੇ ਤੇ ਆਪ ਕਿਰਪਾ ਕਰ ਆਪੇ ਨਾਲ ਜੋੜ ਲੈਣ। ਸੋ ਬਹੁਤ ਹੀ ਵਧੀਆ ਉਹਨੇ ਬਹੁਤ ਹੀ ਪਿਆਰੀ ਜੀ ਜਿਹੜੀ ਕਵਿਤਾ ਉਹ ਵੀ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਜ਼ਰੂਰ ਹੀ ਮੈਂ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗੀ। ਤਰਨ ਸਿੱਧੂ ਹੋਣਾ ਨੇ ਵੀ ਜੀ ਮੇਰੀ ਆਵਾਜ਼ ਦੇ ਰਿਗਾਰਡਿੰਗ ਇਹਨਾਂ ਨੇ ਮੈਨੂੰ ਮੈਸੇਜ ਕੀਤਾ ਸੀਗਾ, ਜਿਹੜੀ ਆਵਾਜ਼ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਸੰਦੀਪ ਰਾਏ ਹੋਣਾ ਨੇ ਕਿਹਾ ਕਿ ਆਈ ਟਰਾਈ ਟੂ ਮੀਟ ਹਰਮਨ ਟੀਮ ਬਟ ਸਿਕਿਉਰਿਟੀ ਡਿਡਨਟ ਅਲਾਓ VIP ਸਿਸਟਮ। ਕਹਿੰਦੇ ਆਈ ਪਰਸਨਲੀ ਡਿਡਨਟ ਲਾਈਕ। ਸੋ ਕੀ ਕਹੋਗੇ ਬਰਾੜ ਸਾਹਿਬ ਇਹਦੇ ਬਾਰੇ ਤੁਸੀਂ?
ਠੀਕ ਹੈ ਜੀ, ਕੋਈ ਚੱਕਰ ਨੀ, ਸੱਤ ਵਚਨ ਜੀ ਜੋ ਵੀ ਸੰਦੀਪ ਰਾਏ ਜੀ ਕਹਿ ਰਹੇ ਆ। ਕੱਲ ਵੀ ਮੈਂ ਇਸ ਵਿਸ਼ੇ ਤੇ ਵੈਸੇ ਗੱਲ ਹੋ ਚੁੱਕੀ ਸੀ, ਮੈਂ ਪਾਣੀ ਚ ਮਧਾਣੀ ਪਾਉਣ ਦੇ ਹੱਕ ਵਿਚ ਨੀ, ਪਰ VIP ਸਿਸਟਮ ਤੁਸੀਂ ਕਿਸ ਨੂੰ ਸਮਝਦੇ ਹੋ, ਕਿਸ ਚੀਜ਼ ਨੂੰ ਤੁਸੀਂ VIP ਸਿਸਟਮ ਕਹਿ ਰਹੇ ਹੋ ਸਾਨੂੰ? ਪਹਿਲਾਂ ਤਾਂ ਇਹ ਤੁਹਾਨੂੰ ਮੈਨੂੰ ਲੱਗਦਾ ਇਸ ਨੂੰ ਮੈਨੂੰ ਵਿਸ਼ੇ ਤੇ ਕਾਫੀ ਕੁਛ ਗੱਲ ਕਰਨੀ ਪੈਣੀ ਆ, ਪਰ ਮੈਂ ਥੋੜਾ ਜਿਹਾ ਇਸ ਚੀਜ਼ ਚ ਥੋੜਾ ਜਿਹਾ ਹੋਰ ਮਹਿਸੂਸ ਕਰ ਰਿਹਾ ਵੀ ਤੁਸੀਂ ਇਸ ਨੂੰ ਇਸ਼ੂ ਬਣਾ ਰਹੇ ਹੋ ਇੱਕ, ਇਸ ਇਸ਼ੂ, ਇਹ ਇਸ਼ੂ ਹੈ ਨੀ, ਕੁਛ ਵੀ ਇਸ਼ੂ ਨੀ ਸੀ, ਕੁਛ ਵੀ ਗੱਲ ਨੀ ਸੀ। ਤੁਸੀਂ ਹੁਣ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਆਏ ਹੋ 2 ਘੰਟੇ ਜਾਂ 4 ਘੰਟੇ ਮਿਲਣ, ਜਿਹੜੀ ਜੇ ਹੁਣ ਆਪਾਂ ਦੇਖੀਏ ਕੋਈ ਵੀ ਬੰਦਾ, ਇਕੱਲੇ ਸੰਦੀਪ ਦੀ ਗੱਲ ਨੀ, ਕੋਈ ਵੀ ਬੰਦਾ ਆਪਦੇ ਵਕਤ ਚੋਂ ਵਕਤ ਕੱਢ ਕੇ 2 ਜਾਂ 4 ਘੰਟੇ ਉਹਦੇ ਕੋਲੇ ਹੈਗੇ ਆ, ਪਰ ਇਹ ਜ਼ਰੂਰੀ ਨਹੀਂ ਵੀ ਗਾਂ ਮੇਲਾ ਤੇ ਮੇਲੇ ਦੇ ਵਿੱਚ ਉਹੀ 2 ਘੰਟੇ ਜਿਹਨੂੰ ਤੁਸੀਂ ਮਿਲਣਾ ਜਾਂ ਮਿਲਣਾ ਚਾਹੁੰਦੇ ਹੋ ਉਹ ਫ੍ਰੀ ਹੋਵੇ ਤੇ ਤੁਹਾਨੂੰ ਉਸੇ ਟਾਈਮ 'ਚ ਹੀ ਮਿਲੇ। ਦੇਖੋ ਅਸੀਂ 7-7 ਦਿਨ ਆਪਦੇ ਉੱਥੇ ਲਾਏ ਆ, 7-7 ਦਿਨ ਲਾ ਕੇ ਆਏ ਆ, ਜਾਂ 7-7 ਦਿਨ ਅਸੀਂ ਤੁਸੀਂ ਦੇਖਿਆ ਹੀ ਆ ਜੋ ਵੀ ਅਸੀਂ ਕੰਮ ਕੀਤਾ, ਪਰ ਜੇ ਅਸੀਂ ਕਹੀਏ ਵੀ ਉਹ 7 ਦਿਨਾਂ ਦੇ ਵਿੱਚ ਅਸੀਂ ਹਰ ਬੰਦੇ ਨੂੰ ਮਿਲ ਸਕਦੇ ਜਾਂ ਹਰ ਨੂੰ ਮਿਲਦੇ ਤੇ ਉਹ ਅਸੰਭਵ ਸੀ, ਤੇ ਜੇ ਨਹੀਂ ਮਿਲੇ ਤੇ ਇਹਦੇ ਲਈ ਕਹੀਏ ਅਸੀਂ VIP ਸੀ ਤਾਂ ਨਹੀਂ ਮਿਲੇ। ਜੇ VIP ਸੀ ਨਾ ਅਸੀਂ ਤਾਂ VIP ਵਾਂਗੂ ਰਹਿੰਦੇ ਤੇ VIP ਵਾਂਗੂ ਅਸੀਂ ਉੱਥੇ, ਜੇ ਸਹੀ ਮਾਇਨੇ ਚ ਦੇਖੀਏ ਤਾਂ ਸਿਡਨੀ ਦੇ ਵਿੱਚ ਜਾ ਕੇ ਅਸੀਂ ਗਲਾਸ ਬੋਤਲਾਂ ਚੱਕੇ ਆ, ਅਸੀਂ ਕੰਮ ਕਰਿਆ, ਅਸੀਂ VIP ਵਾਂਗੂ ਕੋਈ ਨਹੀਂ ਰਿਹਾ ਉੱਥੇ। ਪਰ ਜੇ ਤੁਸੀਂ ਇਸ ਚੀਜ਼ ਨੂੰ VIP ਸਮਝਦੇ ਹੋ ਵੀ ਇਹ ਮੈਨੂੰ ਪਤਾ ਇਹਨਾਂ ਦੀ ਸੂਈ ਕਿੱਥੇ ਅਟਕੀ ਹੋਈ ਆ, ਕੱਲ ਦੀ ਇਹਨਾਂ ਦੀ ਸੂਈ ਅਟਕੀ ਹੋਈ ਆ ਵੀ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਮੀਡੀਆ ਵਾਲੇ ਥਾਂ ਦੇ ਵਿੱਚ। ਸੰਦੀਪ ਤੂੰ ਕੱਲਾ ਤੁਸੀਂ ਨਹੀਂ ਸੀਗੇ ਇਹ ਵੀ ਤੁਹਾਨੂੰ ਨੇ ਅੰਦਰ ਜਾਣ ਦਿੱਤਾ, ਮੀਡੀਆ ਦੇ ਪਾਸ ਐਡਲੇਡ ਦੇ ਵਿੱਚ 40 ਪਾਸ ਗਲਤ ਘਰੋਂ ਬਣਾ ਕੇ ਲਿਆ ਕੇ ਉੱਥੇ ਫੜੇ ਗਏ ਲੋਕ, ਜਿਨ੍ਹਾਂ ਨੇ ਕੀ ਕੀਤਾ ਵੀ ਨੇੜੇ ਜਾਣ ਦੀ ਕੋਸ਼ਿਸ਼ ਕੀਤੀ। ਹੁਣ ਜੇ ਤੁਹਾਨੂੰ ਅਸਲੀ ਰਿਪੋਰਟਸ ਦੇਈਏ ਦੱਸੀਏ ਵੀ ਉਹਦੇ ਗਰਾਊਂਡ ਦੇ ਵਿੱਚ ਵੀ ਬੋਲਿਆ ਗਿਆ ਵੀ 25 ਬੰਦੇ ਬਿਨਾਂ ਵਰਦੀ ਤੋਂ ਪੁਲਿਸ ਵਾਲੇ ਵਿੱਚ ਫਿਰਦੇ ਸੀ, ਕਾਰਨ ਕੀ ਸੀ? ਇੱਕ ਬਹੁਤ ਵੱਡੀ ਅਣਸੁਖਾਵੀ ਘਟਨਾ ਦੀ ਰਿਪੋਰਟ ਆਈ ਸੀ ਵੀ ਕੁਛ ਵੀ ਹੋ ਸਕਦਾ, ਤੇ ਉਸ ਲਈ 25 ਬੰਦੇ ਬਾਈ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੀ ਰਹਿਨਮਾਈ ਹੇਠ ਉਹਦੇ ਚ ਲੱਭਦੇ ਫਿਰਦੇ ਸੀ ਵੀ ਕਿਤੇ ਕੋਈ ਊਨਤਾ ਹੀ ਨਾ ਹੋ ਜੇ। ਜਿਹੜਾ ਪ੍ਰਬੰਧਕ ਹੁੰਦਾ ਨਾ ਜਾਂ ਜਿਹੜੇ ਆਰਗੇਨਾਈਜ਼ਰ ਹੁੰਦੇ ਜਾਂ ਉਹਨਾਂ ਨੂੰ ਬਹੁਤ ਪੱਖਾਂ ਤੋਂ ਸੋਚਣਾ ਪੈਂਦਾ। ਮੰਨ ਲਓ ਤੁਸੀਂ ਜੇ ਆ VIP ਕਲਚਰ ਨੂੰ ਛੱਡੋ, ਮੰਨ ਲਓ ਐਂ ਕਹਿ ਦਿੰਦੇ ਵੀ ਉੱਥੇ ਕੋਈ ਵੀ ਜਾ ਵੜਦਾ ਮੀਡੀਆ ਦੇ ਕੋਲੇ ਜਾਂ ਸਟੇਜ ਦੇ ਕੋਲੇ ਜਾਂ ਉੱਥੇ, ਤਾਂ ਤੁਹਾਨੂੰ ਲੱਗਦਾ ਵੀ ਉਹ ਕਵਰ ਹੋ ਸਕਦੀਆਂ ਸਾਰੀਆਂ ਚੀਜ਼ਾਂ ਜਾਂ ਸਾਰੇ ਕੰਮ ਹੋ ਸਕਦੇ? ਜੇ ਤਾਂ ਦੱਸੋ, ਜੇ ਤਾਂ ਹੋ ਸਕਦਾ ਏਦਾਂ ਨਹੀਂ ਹੁੰਦਾ ਹੁੰਦਾ ਹਰ ਥਾਂ ਤੇ ਦੁਨੀਆਂ ਦੇ ਵਿੱਚ ਇੱਕ ਮੀਡੀਆ ਗੈਲਰੀ ਬਣੀ ਆ। ਕੱਲ ਵੀ ਤੁਸੀਂ ਸੋ ਕਾਲਡ ਸ਼ਬਦ ਵਰਤਿਆ ਮੀਡੀਆ ਲਈ, ਉਹ ਮੇਰੇ ਕੋਲੇ ਕੱਲ ਦਿਨੇ ਵੀ ਬਹੁਤ ਸਾਰੀਆਂ ਕਾਲਸ ਤੇ ਫੋਨ ਆਏ, ਮੈਂ ਤੁਹਾਨੂੰ ਵੀ ਰਿਵਰਸ ਕਾਲ ਕੀਤਾ, ਪਰ ਠੀਕ ਆਪਣੀ ਗੱਲਬਾਤ ਨਹੀਂ ਹੋ ਸਕੀ। ਪਰ ਪਲੀਜ਼ ਸਮਝਣ ਦੀ ਕੋਸ਼ਿਸ਼ ਕਰੋ, ਜੇ ਤੁਸੀਂ ਆਪਦੇ 2 ਘੰਟਿਆਂ ਚ ਆਏ ਤੇ ਤੁਹਾਨੂੰ ਐਂ ਲੱਗਦਾ ਵੀ ਮੈਂ 2 ਘੰਟੇ ਮੇਰੇ ਬਰਬਾਦ ਕੀਤੇ, ਮੈਂ ਆਇਆ ਸੀ ਮਿਲਣ ਸੀ ਜਾਂ ਹੋਰ ਸੀ, ਨਹੀਂ ਬਰਬਾਦ ਨਹੀਂ ਕੀਤੇ, ਬਹੁਤ ਸਾਰੇ ਸੱਜਣਾਂ ਦੇ ਮੈਨੂੰ ਇਹ ਜਿਹਾ ਦੇ ਫੋਨ ਆਏ ਜਿਹੜੇ ਕਹਿੰਦੇ ਬਾਈ ਜੀ ਅਸੀਂ ਦੇਖਿਆ ਵੀ ਤੁਸੀਂ ਬਿਜੀ ਸੀ ਤੇ ਮੈਂ ਕਿਹਾ ਵੀ ਯਾਰ ਨਹੀਂ ਇੱਕ ਮਿੰਟ ਤਾਂ ਫਿਰ ਵੀ ਮਿਲ ਸਕਦਾ ਸੀ ਤੇ ਨਹੀਂ ਕਹਿੰਦੇ ਅਸੀਂ ਤੁਹਾਨੂੰ ਡਿਸਟਰਬ ਕਰਨਾ ਠੀਕ ਨਹੀਂ ਸਮਝਿਆ ਉਹ ਵੀ ਲੋਕ ਆ ਤੇ ਹੁਣ ਤੁਸੀਂ ਇਸ ਚੀਜ਼ ਦਾ ਕੱਲ ਤੋਂ ਇਸਦਾ ਇਸ ਚੀਜ਼ ਦੇ ਉੱਤੇ ਸਾਡੇ ਤੇ ਪ੍ਰੈਸ਼ਰ ਬਣਾ ਰਹੇ ਹੋ ਵੀ ਅਸੀਂ ਜੇ ਤੁਹਾਨੂੰ ਮਿਲੇ ਨਹੀਂ ਤਾਂ ਅਸੀਂ VIP ਸੀ ਜਾਂ ਅਸੀਂ ਸੋ ਕਾਲਡ ਸੀ ਇਹ ਜਾਂ ਕੁਛ ਵੀ ਨਹੀਂ ਸੀ ਅਮਰਦੀਪ ਹੋਰਾਂ ਨੂੰ ਇੰਨੀ ਭੀੜ ਦੇ ਵਿੱਚ ਅਸੀਂ ਲਿਜਾ ਕੇ ਉੱਥੇ ਬਿਠਾਇਆ ਵੀ ਚੱਲ ਉਹ ਇੱਕ ਲੇਡੀ ਆ ਇੱਕ ਉਹਨਾਂ ਨੂੰ ਇੰਨੀ ਭੀੜ ਦੇ ਵਿੱਚ ਜੇ ਉਹਨਾਂ ਕੋਲੇ ਜੋ VIP ਪਾਸ ਨਹੀਂ ਇੱਕ ਮੀਡੀਆ ਪਾਸ ਸੀ ਉਹ ਮੀਡੀਆ ਪਾਸ ਨਾਲ ਉੱਥੇ ਜਾ ਕੇ ਬੈਠ ਕੇ ਉੱਥੋਂ ਲੋਕ ਕਮੈਂਟਰੀ ਕਰ ਸਕਦੇ ਆ ਉੱਥੋਂ ਦੇਖ ਸਕਦੇ ਆ ਇਵੇਂ ਦਲਜੀਤ ਹੋਰੇ ਜਾਂ ਬ੍ਰਿਸਬੇਨ ਦਾ ਮੀਡੀਆ ਉੱਥੇ ਬੈਠਾ ਸੀ ਇੱਦਾਂ ਨਾ ਇਹਨੂੰ ਇਸ਼ੂ ਬਣਾਓ ਇਹ ਜਾਂ ਕੋਈ ਇਸ਼ੂ ਨਹੀਂ ਸੀ ਨਾ ਕੋਈ VIP ਹੈ ਨਾ ਕੋਈ VIP ਸੀ ਬਾਕੀ ਜਿਹੜੇ ਪਾਸ ਇਸ਼ੂ ਕਰਨ ਦੀ ਗੱਲ ਸੁਣ ਲਓ ਹੁਣ ਤੁਸੀਂ ਇਹ ਦੱਸੋ ਆਪਦੇ ਦਿਲੋਂ ਦੱਸੋ ਵੀ ਜਿਹੜੀਆਂ ਖੇਡਾਂ ਇਹ ਖੇਡਾਂ ਤੇ 500,000 ਤੋਂ ਉੱਤੇ ਲੱਗਿਆ ਤੇ ਜੇ 500,000 ਦੇ ਉੱਤੇ ਪੈਸਾ ਇਕੱਠਾ ਕਰਨਾ ਤੇ ਉਹਦਾ ਤਰੀਕਾ ਦੱਸੋ ਵੀ ਕੀ ਆ ਜਾਂ ਤਾਂ ਇਹ ਦੱਸੋ ਵੀ ਤੁਸੀਂ ਜਮੀਰ ਦੀ ਆਵਾਜ਼ ਸੁਣ ਕੇ ਸਾਰੇ ਬੰਦੇ $1,000 ਦੇ ਕੇ ਆਏ ਹੋ ਕਿਸੇ ਨੂੰ ਆਪ ਕਾਲ ਕਰਕੇ ਦਿੱਤਾ ਪਹਿਲਾਂ ਤਾਂ ਐਂ ਦੱਸੋ ਵੀ ਭਾਈ ਇਹ ਸਾਰਿਆਂ ਦੀਆਂ ਸਾਂਝੀਆਂ ਖੇਡਾਂ ਤੇ ਉਹਦੇ ਤੇ ਅਸੀਂ ਆਹ ਚੱਕੋ ਜੀ $1,000 VIP ਕਲਚਰ ਨਾ ਪੈਦਾ ਹੋਣ ਦਿਓ ਤੇ ਲਓ ਜੀ ਅਸੀਂ $1,000 ਸਾਰੇ ਦਿੰਦੇ ਹਾਂ ਤੇ ਅਸੀਂ ਧੁੱਪ ਚ ਖੜ ਕੇ ਦੇਖਦੇ ਵੀ ਹਾਂ ਕਿਸੇ ਨੇ ਇਹ ਜੀ ਆਵਾਜ਼ ਦਿੱਤੀ ਨਹੀਂ ਦਿੱਤੀ ਨਾ ਤਾਂ ਫਿਰ ਉਹ ਜਿਹੜਾ ਸਟੈਂਡ ਬਣਿਆ ਸੀ ਨਾ ਉਹ ਸਟੈਂਡ ਦੇ ਉੱਤੇ ਕੋਈ ਸੋਫੇ ਤਾਂ ਲੱਗੇ ਨਹੀਂ ਸੀ ਸਿਰਫ ਇੱਕ ਸਟੈਂਡ ਬਣਿਆ ਸੀ ਉਹ ਸਟੈਂਡ ਦੇ ਉੱਤੇ ਜਿਹੜੇ 200 ਬੰਦਾ ਬੈਠਾ ਸੀ ਨਾ ਉਹ 200 ਬੰਦਿਆਂ ਨੇ ਕਿਸੇ ਨੇ $5,000 ਤੇ ਕਿਸੇ ਨੇ $10,000 ਤੱਕ ਪਹੁੰਚ ਤੱਕ ਸੀ ਹਜ਼ਾਰ ਤੋਂ ਲੈ ਕੇ 10,000 ਤੱਕ ਵਾਲੇ ਤੇ ਉਹਨਾਂ ਨੂੰ ਜੇ ਹੁਣ ਕੋਈ ਪਰਿਵਾਰ ਬਿਨਾਂ ਕਹੇ ਤੋਂ 5 ਤੋਂ 10,000 ਦੇ ਕੇ ਖੇਡਾਂ ਦੇ ਵਿੱਚ ਕਾਮਯਾਬੀ ਲਈ ਇੱਕ ਹਿੱਸਾ ਪਾਉਂਦਾ ਤੇ ਜੇ ਉਹਨਾਂ ਨੂੰ ਉੱਥੇ ਬੈਠਣ ਲਈ ਇੱਕ ਸੀਟ ਦੇਤੀ ਤੇ ਕੀ ਉਸ ਦੇ ਵਿੱਚ ਬੁਰਾ ਹੋ ਗਿਆ ਕਿਹੜਾ ਉਹਦੇ ਚ VIP ਕਲਚਰ ਆ ਗਿਆ ਇਹ ਨਾ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਹੁੰਦੀਆਂ ਜਦੋਂ ਮਰਜ਼ੀ ਕਿਸੇ ਤੇ ਕੋਈ ਦੋਸ਼ ਲਾ ਦਿਓ ਬਹੁਤ ਸੌਖਾ ਇੱਕ ਮਿੰਟ ਚ ਕਮੀ ਲੱਭੋ ਉਹਦੇ ਤੇ ਦੋਸ਼ ਲਾ ਦਿਓ ਪਰ ਅੱਗੇ ਤੋਂ ਮਜ਼ਾ ਫੇਰ ਆਊਗਾ ਵੀ ਮਜ਼ਾ ਇਹ ਕਰੋ ਵੀ ਤੁਸੀਂ ਮੂਹਰੇ ਆਓ ਮੂਹਰੇ ਆ ਕੇ ਆਪਣਾ ਟਾਈਮ ਦਿਓ ਜਿਵੇਂ ਅਮਨਦੀਪ ਨੇ ਇੱਕ ਸਾਲ ਚ 4 ਮਹੀਨੇ ਸਿੱਖ ਖੇਡਣ ਨੂੰ ਦਿੱਤੇ ਆ ਤੁਸੀਂ 4 ਘੰਟੇ ਦੇ ਕੇ ਦਿਖਾਇਓ ਕਿਤੇ ਕਿਸੇ ਵੀ ਕੰਮ ਨੂੰ ਉਹਨਾਂ ਨੇ 4 ਮਹੀਨੇ ਦਿੱਤੇ ਆ ਅਸੀਂ ਸਾਰੀ ਟੀਮ ਨੇ ਜਿੰਨਾ ਟਾਈਮ ਦੇ ਸਕਦੇ ਤੇ ਉਦੋਂ ਬਾਅਦ ਤੇ ਫਿਰ ਇਹ ਕਰਿਓ ਫਿਰ ਉਦੋਂ ਬਾਅਦ ਜਿਹੜਾ ਪੈਸਾ ਵੀ ਜੇਬ ਚ ਲਾਇਓ ਸਾਰਾ ਕੁਛ ਲਾ ਕੇ ਉਦੋਂ ਬਾਅਦ ਤੁਸੀਂ ਇਹੀ ਗੱਲ ਜਾਂ ਇਹੀ ਬਾਤ ਫੇਰ ਕਿਹੋ ਜਾਂ ਸੋ ਕਾਲਡ ਸ਼ਬਦ ਵਰਤਿਓ ਜਾਂ VIP ਸ਼ਬਦ ਵਰਤਿਓ ਕੋਈ VIP ਨਹੀਂ ਸੀ ਇਹ ਇੱਕ ਆਰਗੇਨਾਈਜ਼ ਹੁੰਦੀਆਂ ਜਦੋਂ ਤੁਸੀਂ ਆਰਗੇਨਾਈਜ਼ ਕਰਦੇ ਹੋ ਕਿਸੇ ਵੀ ਚੀਜ਼ ਨੂੰ ਉਹਦੇ ਚ ਤੁਹਾਨੂੰ ਉਹਦੀ ਪ੍ਰਾਇਓਰਿਟੀ ਦੇਣੀ ਬਣਦੀ ਆ ਇੱਕ ਬੰਦਾ ਇੱਕ ਸਾਲ ਤੋਂ ਬਾਠਲਾ ਗਰੁੱਪ ਆ $1.5 ਲੱਖ ਉਹਨਾਂ ਨੇ ਲੰਗਰ ਤੇ ਲਾਤਾ 90,000 ਪਲੇਟ ਉਹਨਾਂ ਨੇ ਕੱਲ ਦੱਸੀ ਆ ਵੀ ਲੱਗੀ ਆ ਤੇ ਜੇ ਉਹਨਾਂ ਨੂੰ ਲਿਆ ਕੇ ਗਰਾਊਂਡ ਚ ਉਹਨਾਂ ਨੂੰ 4 ਬੰਦਿਆਂ ਨੂੰ ਸਿਕਿਉਰਿਟੀ ਦੇ ਵਿੱਚ ਦੀ ਲਗਾ ਕੇ ਤੇ ਉਹਨਾਂ ਨੂੰ ਇੰਟਰੋਡਿਊਸ ਕਰਤਾ ਕਿੱਡਾ ਕੁ VIP ਕਲਚਰ ਆ ਗਿਆ ਕੀ ਬੁਰਾਈ ਹੋ ਗਈ ਉਹਦੇ ਵਿੱਚ ਤੁਸੀਂ ਦੱਸੋ ਤਾਂ ਸਹੀ ਤੁਸੀਂ ਕਰੋ ਤੁਹਾਨੂੰ ਲੈ ਕੇ ਆਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਏਦਾਂ ਨਹੀਂ ਹੁੰਦਾ ਇਹਨੂੰ ਹੋਰ ਐਂਗਲ ਤੋਂ ਦੇਖੋ ਪਲੀਜ਼ ਬੇਨਤੀ ਹੈ ਮੇਰੀ ਹੱਥ ਜੋੜ ਕੇ ਮੈਂ ਮਾਫੀ ਮੰਗ ਸਕਦਾ ਤੁਹਾਡੇ ਕੋਲ ਆ ਕੇ ਸਿੱਟਣੀ ਆ ਕੇ ਮਾਫੀ ਮੰਗ ਜਾਣਾ ਜੇ ਸਾਡੇ ਤੋਂ ਕੋਈ ਗਲਤੀ ਹੋਈ ਆ ਪਰ ਇਸ ਨੂੰ ਇਸ਼ੂ ਨਾ ਬਣਾਓ ਇਹ ਇਸ਼ੂ ਹੈ ਨਹੀਂ ਇਸ਼ੂ ਜਿਹੜੇ ਹੈਗੇ ਨਾ ਬਹੁਤ ਵੱਡੇ ਵੱਡੇ ਇਹ ਤੁਹਾਡੀ ਪਰਸਨਲ ਹੋਮਿਓ ਦੀ ਸੱਟ ਆ ਪਰਸਨਲ ਤੁਹਾਨੂੰ ਐਂ ਲੱਗਿਆ ਵੀ ਮੈਂ 2 ਘੰਟੇ ਛੱਡ ਕੇ ਆਇਆ ਤੇ ਮੈਨੂੰ ਮਿਲਣ ਨਹੀਂ ਆਏ ਤੇ ਹੁਣ ਮੈਂ ਇਹਨਾਂ ਦੀ ਬਣਾਉਣਾ ਰੇਲ ਇਹ ਸਿਰਫ ਇੱਥੇ ਅਟਕੀ ਹੋਈ ਹੈ ਤੁਹਾਡੀ ਸੂਈ ਸੋਰੀ ਟੂ ਸੇ ਆ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤੁਹਾਨੂੰ ਆ ਕੇ ਮਾਫੀ ਵੀ ਮੰਗ ਸਕਦਾ ਇਸ ਗੱਲ ਲਈ ਸਾਰੀ ਟੀਮ ਲਿਆਉਣਾ ਚੜਾ ਕੇ ਆਖੋ ਤਾਂ ਹਰਮਨ ਰੇਡੀਓ ਦੀ ਵੀ ਭਾਈ ਸੰਦੀਪ ਜੀ ਆਏ 2 ਘੰਟੇ ਤੇ ਉਹਨਾਂ ਨੂੰ ਅਸੀਂ ਮਿਲ ਨਹੀਂ ਸਕੇ ਕਿਉਂਕਿ ਉੱਥੇ VIP ਕਲਚਰ ਚ ਅਸੀਂ VIP ਲੋਕ ਸੀ ਤੇ ਉਹ ਇੱਕ ਆਮ ਇਨਸਾਨ ਸੀ ਜਿਹੜੀ ਤੁਸੀਂ ਇੱਕ ਪਿਕਚਰ ਬਣਾ ਰਹੇ ਹੋ ਮੈਨੂੰ ਕੱਲ ਵੀ ਇਸ ਚੀਜ਼ ਦਾ ਦੁੱਖ ਹੋਇਆ ਸੀ ਮੈਂ ਕੱਲ ਵੀ ਨਹੀਂ ਬੋਲਣਾ ਚਾਹੁੰਦਾ ਸੀ ਔਨ ਏਅਰ ਪਰ ਤੁਸੀਂ ਅੱਜ ਫੇਰ ਉਹੀ ਛਿੰਜ ਛੇੜੀ ਹੈ ਚੰਗੀ ਗੱਲ ਨਹੀਂ ਹੈ ਪਲੀਜ਼ ਬੇਨਤੀ ਆ
ਕਹਿ ਰਹੇ ਨੇ ਕਿ ਸੋਰੀ ਕਿ ਕਹਿੰਦੇ ਮੇਰੇ ਕੋਲ ਕੱਲ ਜਿਹੜਾ ਪ੍ਰੋਗਰਾਮ ਆ ਉਹ ਸੁਣਿਆ ਨਹੀਂ ਗਿਆ ਇਸ ਕਰਕੇ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਕਹਿ ਰਹੇ ਨੇ ਸੋਰੀ ਭਾਜੀ ਆ ਜਿਹਨਾਂ ਦਿਸ ਨਹੀਂ ਯੈਸਟਰਡੇ ਪ੍ਰੋਗਰਾਮ ਸੋ ਗੱਲ ਇਹ ਹੈ ਕਿ ਚਲੋ ਮੰਨ ਵੀ ਲੈਂਦੇ ਹਾਂ ਕਿ ਹੈ ਨਾ ਉਹਨਾਂ ਨੇ ਮਿਲਣਾ ਸੀ ਹਰਮਨ ਜਿਹੜੀ ਟੀਮ ਨੂੰ ਜੋ ਰਾਬਤਾ ਬਣਿਆ ਜਿਹਨੂੰ ਅਸੀਂ ਆਪਣਾ ਪਰਿਵਾਰ ਕਹਿੰਦੇ ਹਾਂ ਕਿ ਚਲੋ ਉਹਨਾਂ ਨੇ ਮਿਲਣਾ ਸੀ ਪਰ ਮੈਨੂੰ ਲੱਗਦਾ ਕਿ ਅਸੀਂ ਸਾਡੇ ਜਿਹੜੇ ਫੋਨ ਨੰਬਰ ਆ ਉਹ ਸਾਰਿਆਂ ਦੇ ਕੋਲ ਹੀ ਹੁੰਦੇ ਆ ਜੇ ਕਿਸੇ ਨੇ ਫੋਨ ਨੰਬਰ ਮੰਗਿਆ ਪ੍ਰੋਗਰਾਮ ਪਿਛਲੇ ਹਫ਼ਤੇ ਵੀ ਜੇ ਕਿਸੇ ਨੇ ਫੋਨ ਨੰਬਰ ਮੰਗਿਆ ਮੇਰਾ ਵੀ ਤੇ ਮੈਂ ਬਿਨਾਂ ਝਿਜਕ ਤੋਂ ਦੇ ਦਿੱਤਾ ਔਰ ਉੱਥੇ ਹੋਇਆ ਵੀ ਏਦਾਂ ਕਿ ਫੋਨ ਆਏ ਔਰ ਜੇ ਕਿਸੇ ਨੇ ਮਿਲਣਾ ਚਾਹਿਆ ਜਿੰਨਾ ਕੁ ਸਮਾਂ ਸੀ ਜੇ ਮਿਲ ਸਕੇ ਤੇ ਜ਼ਰੂਰ ਮਿਲੇ ਸੋ ਉੱਥੇ ਇੱਕ ਸਿਕਿਉਰਿਟੀ ਵਾਈਜ਼ ਸਿਸਟਮ ਇਹੋ ਜਿਹਾ ਹੁੰਦਾ ਕਿ ਜਿਹਦੇ ਵਿੱਚ ਤੁਹਾਨੂੰ ਕੁਝ ਲਿਮੀਟੇਸ਼ਨਸ ਰੱਖਣੀਆਂ ਪੈਂਦੀਆਂ ਜਿਹਨੂੰ ਅਸੀਂ VIP ਕਲਚਰ ਕਹਿ ਦਿੰਦੇ ਹਾਂ ਸੋ ਉਹਦੇ ਲਈ ਪਰ ਉਹ VIP ਦੀ ਜਗ੍ਹਾ ਤੱਕ ਪਹੁੰਚਣ ਲਈ ਜਿਹੜੀ ਮਿਹਨਤ ਹੁੰਦੀ ਹੈ ਜਾਂ ਉਹ ਸਾਰੇ ਕੰਮ ਕਾਰ ਜਿੱਦਾਂ ਤੁਸੀਂ ਕੀਤੇ ਦੱਸੇ ਪਏ ਹੁੰਦੇ ਨੇ ਸੋ ਉਹ ਜਦੋਂ ਕਰੋ ਤੇ ਫੇਰ ਹੀ ਪਤਾ ਲੱਗਦਾ ਬਿਲਕੁਲ ਜੀ ਮੇਰੇ ਵਰਗਾ ਆਮ ਬੰਦਾ ਐਂ ਲੱਗਦਾ ਪੀ ਉੱਥੇ ਆਪ ਤਾਂ ਬੈਠੇ ਆ ਹਨਾ, ਬਾਕੀ ਸਾਰੇ ਐਂ ਘੁੰਮੀ ਫਿਰੀ ਜਾਂਦੇ ਆ, ਪਰ ਉਸ
ਸਿਕਿਉਰਿਟੀ ਨਾਲ ਸੁਪ੍ਰੀਤ ਜੇ ਉੱਥੇ ਸਿਕਿਉਰਿਟੀ ਨਾਲ ਲੱਗੀ ਹੁੰਦੀ ਤਾਂ ਹੁਣ ਪਲੇਅਰਾਂ ਨੂੰ ਅਵਾਰਡ ਕਰਨੇ ਸੀ, ਉਹ ਇੱਕ ਸਟੇਜ ਬਣਾਈ ਸੀ ਜਿੱਥੇ ਸਾਰੇ ਪਲੇਅਰਾਂ ਦਾ ਸਨਮਾਨ ਹੋਣਾ ਸੀ ਤੇ ਹੋਇਆ, ਤਾਂ ਉਹ ਪਲੇਅਰਾਂ ਨੂੰ ਉੱਥੋਂ ਤੱਕ ਕੌਣ ਪਹੁੰਚਣ ਦਿੰਦਾ ਸੀਗਾ? ਕਿਸੇ ਨੇ ਪਹੁੰਚ ਨਹੀਂ ਦੇਣਾ ਸੀ, ਇੱਕ ਇੰਚ ਇੰਚ ਥਾਂ ਲੋਕਾਂ ਨੇ ਭਰਤਾ ਸੀ। ਮੀਡੀਆ ਨੂੰ ਕੈਮਰੇ ਲਾਉਣ ਵਾਸਤੇ ਹੁਣ ਐਤਕੀ 3-4 ਟੀਵੀ ਚੈਨਲ ਸੀ ਤੇ ਉਹਨਾਂ ਦੀ 5-5 ਬੰਦੇ ਸੀ, ਪੂਰੀ ਉਹਨਾਂ ਦੀ ਟੀਮ ਸੀ। ਉਹਨਾਂ ਨੂੰ ਜੇ ਉੱਥੇ ਕੈਮਰਾ ਸਟੈਂਡ ਲਾਉਣ ਨੂੰ ਥਾਂ ਨਾ ਆਪਾਂ ਦਿੰਦੇ ਤੇ ਆਪਾਂ ਉਹਨਾਂ ਨੂੰ ਕਹਿੰਦੇ ਵੀ ਨਹੀਂ, ਇਹ ਤਾਂ VIP ਕਲਚਰ, ਇੱਥੇ ਭੀੜ ਚ ਜਿੱਥੇ ਮਰਜ਼ੀ ਖੜ ਜਾ, ਜਿੱਥੇ ਮਰਜ਼ੀ ਲਾ ਲਾ, ਤਾਂ ਕੀ ਹੋ ਜਾਂਦਾ? ਫਿਰ ਗਰਾਊਂਡ ਦੇ ਵਿੱਚ ਸਾਡੇ ਨਾਲ ਹੁੰਦੀ ਰਹੀ ਆ, ਕਿਉਂਕਿ ਇਹ ਸ਼ਾਇਦ ਪਹਿਲੀ ਵਾਰ ਇਹਨਾਂ ਨੇ ਅਟੈਂਡ ਕੀਤੀਆਂ ਤਾਂ ਇਹਨਾਂ ਨੂੰ ਮਹਿਸੂਸ ਹੋਇਆ। ਪਰ ਜਿਹੜੀਆਂ ਜੇ ਗਰਾਊਂਡ ਦੇ ਵਿੱਚ ਜਾਂਦੇ ਹਾਂ ਅਸੀਂ ਤਾਂ ਗਰਾਊਂਡ ਦੇ ਵਿੱਚ ਪਿਛਲੇ ਦੌਰਾਂ ਚ ਇਹ ਹਾਲ ਹੁੰਦਾ ਸੀ ਵੀ 12 ਪਲੇਅਰ ਹੁੰਦੇ ਸੀ ਤੇ 25-25 ਨਾਲ ਆਰਗੇਨਾਈਜ਼ਰ ਵੜ ਜਾਂਦੇ ਸੀਗੇ ਤੇ ਜਿਹੜੇ ਬਾਹਰ ਦਰਸ਼ਕ ਚੀਕਾਂ ਮਾਰੀ ਜਾਂਦੇ ਵੀ ਆਹ ਕੀ ਹੋ ਗਿਆ। ਐਤਕੀ ਇਸ ਤਹਿਤ 2 ਬੰਦਿਆਂ ਨੂੰ ਸਿਰਫ ਅੰਦਰ ਜਾਣ ਦਿੱਤਾ ਤੇ ਮੇਰੀ ਪੋਜੀਸ਼ਨ ਦੇਖੋ, ਵੈਸਟਰਨ ਯੂਨੀਅਨ ਪਿਛਲੇ 5 ਸਾਲ ਤੋਂ $10,000 ਸਾਨੂੰ ਦੇ ਰਹੀ ਆ ਤੇ ਵੈਸਟਰਨ ਯੂਨੀਅਨ ਦੇ ਸੰਦੀਪ ਨੇ ਬਾਈ ਨੇ ਮੈਨੂੰ ਆ ਕੇ ਕਿਹਾ ਉਹਨਾਂ ਦਾ ਕਿਤੇ ਪਾਸ ਉਹ ਲਾਸਟ ਦਿਨ ਆਏ ਤੇ ਉਹਨਾਂ ਦਾ ਪਾਸ ਨਹੀਂ ਉਹਨਾਂ ਨੂੰ ਮਿਲਿਆ, ਇਨਫੋਰਮੇਸ਼ਨ ਸੈਂਟਰ ਤੇ ਮਿਸ ਹੋ ਗਿਆ ਜਾਂ ਕੋਈ ਹੋਰ ਲੈ ਗਿਆ, ਕੁਛ ਵੀ ਹੋ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਮੈਨੂੰ ਐਂਟਰ ਕਰਾ ਦਿਓ। ਮੈਂ ਕਿਹਾ ਜੀ ਮੈਂ ਟਰਾਈ ਕਰਦਾ। ਮੈਂ ਸਿਕਿਉਰਿਟੀ ਵਾਲਿਆਂ ਨੂੰ ਕਿਹਾ, ਹਾਲਾਂਕਿ ਮੇਰੇ ਕੋਲੇ ਅਫੀਸ਼ੀਅਲ ਐਨਜੈਕ ਦੇ ਸਿਰਫ ਜਿਹੜੇ 7 ਪਾਸ ਸੀ ਮੇਰੇ ਕੋਲੇ, ਉਹ 7 ਪਾਸਾਂ ਚੋਂ 1 ਪਾਸ ਸੀ ਤੇ ਉਹਨੂੰ ਉਹ ਦਿਖਾਇਆ। ਮੈਂ ਕਿਹਾ ਵੀ ਮੈਂ ਐਨਜੈਕ ਬਾਡੀ ਦਾ ਮੈਂਬਰ ਹਾਂ, ਇਹ ਸਾਡੇ ਸਪੌਂਸਰ ਆ ਤੇ ਮੈਂ ਇਹਨਾਂ ਨੂੰ ਅੰਦਰ ਲੈ ਕੇ ਜਾਣਾ। ਉਹ ਆਦੇ ਵੀ ਤੂੰ ਅੰਦਰ ਜੇ ਲਿਜਾਣਾ ਜੇ ਤਾਂ ਗਰਾਊਂਡ ਚ ਇੰਟਰੋਡਿਊਸ ਕਰਾਉਣਾ ਤਾਂ 1 ਮਿੰਟ ਕਰਾ ਕੇ ਤੈਨੂੰ ਛੱਡ ਕੇ ਜਾਣਾ ਪਊਗਾ, ਪਾਸ ਉਹਨਾਂ ਚ ਤੈਨੂੰ ਮੈਨੂੰ ਫੜਾਉਣਾ ਪਊਗਾ। ਸਿਕਿਉਰਿਟੀ ਵਾਲੇ ਮੈਨੂੰ ਆਦੇ, ਮੈਂ ਉੱਥੇ ਜਿੱਦ ਵੀ ਸਕਦਾ ਸੀ, ਮੈਂ ਉੱਥੇ ਇਹ ਵੀ ਕਹਿ ਸਕਦਾ ਸੀ ਵੀ ਸਾਡਾ ਹੈ ਯੇ ਆ ਬੋ ਆ, ਪਰ ਮੈਨੂੰ ਪਤਾ ਵੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ। ਭਾਈ ਸੁਖਵੰਤ ਸਿੰਘ ਜਿਨ੍ਹਾਂ ਨੇ 31 ਦਿਨ 9200 ਕਿਲੋਮੀਟਰ ਦਾ ਸਫ਼ਰ ਬਿਨਾਂ ਕਿਸੇ ਲਾਲਚ ਦੇ ਤੈਅ ਕੀਤਾ ਤੇ ਇੰਨਾ ਵੱਡੀ ਜਿਹੜਾ ਪ੍ਰਚਾਰ ਕੀਤਾ ਤੇ ਉਹਨਾਂ ਦੀ ਟੀਮ ਨੂੰ ਅੰਦਰ ਲਿਜਾਣ ਵਾਸਤੇ, ਮੈਨੂੰ ਪਤਾ ਵੀ ਮੈਂ ਕਿਹੜੀ ਕਿੰਨੀ ਉਹਨਾਂ ਦੀਆਂ ਮਿੰਟਾਂ ਕੱਢੀਆਂ। ਤੇ ਫਿਰ ਜਦੋਂ ਉਹਨਾਂ ਨੂੰ ਵਾਪਸ ਛੱਡਣ ਦੀ ਗੱਲ ਸੀ ਤਾਂ ਉਹਨਾਂ ਨੂੰ ਸਾਰੇ ਪ੍ਰਬੰਧਕਾਂ ਨੇ ਕਿਹਾ ਵੀ ਨਹੀਂ, ਇਹਨਾਂ ਨੂੰ ਇੱਥੇ ਮੈਚ ਦੇਖਣ ਵਾਸਤੇ ਆਪਾਂ ਕੁਛ ਚਿਰ ਇਜਾਜ਼ਤ ਲੈ ਦਿੰਦੇ ਹਾਂ। ਪਰ ਜਿੰਨਾ ਚਿਰ ਇਜਾਜ਼ਤ ਲਈ, ਉਹਨਾਂ 'ਚ ਇੱਕ ਮੁੰਡਾ ਜਿਹੜਾ ਕਿ ਉਹਨਾਂ ਦਾ ਸ਼ਗਿਰਦ ਸੀਗਾ ਹੋਰ ਬਾਹਰੋਂ ਸੀ, ਕਿਉਂਕਿ ਬੰਦੇ 5 ਨੂੰ ਇਜਾਜ਼ਤ ਮਿਲੀ ਸੀ, ਉਹ ਕੋਲੇ ਬੈਠਣਾ ਚਾਹੁੰਦਾ ਸੀ ਪਰ ਨਹੀਂ, ਪੋ ਮੁੰਡੇ ਨੇ ਮੇਰੀ ਮਿੰਨਤ ਕੱਢੀ, ਭਾਈ ਸਾਹਿਬ ਨੇ ਮੈਨੂੰ ਕਿਹਾ ਵੀ ਇਹਨੂੰ ਰਹਿਣ ਦਿਓ, ਪਰ ਨਹੀਂ, ਕਿਸੇ ਨੇ ਨੀ ਮੰਨੀ, ਪੁਲਿਸ ਆਈ ਤੇ ਉਹਨੂੰ ਕੱਢ ਕੇ ਬਾਹਰ ਲੈ ਗਈ। ਸੋ ਇਹ VIP ਕਲਚਰ ਨਹੀਂ ਹੁੰਦਾ, ਇਹ ਇੱਕ ਦਾਇਰੇ ਹੁੰਦੇ ਆ, ਸਿਸਟਮ ਹੁੰਦਾ ਜਿਹਦੇ ਤਹਿਤ ਤੁਸੀਂ ਸੇਵ ਕਰ ਸਕਦੇ ਹੋ। ਜੇ ਕੁਛ ਜਦੋਂ ਕੋਈ ਚੀਜ਼ ਆਰਗੇਨਾਈਜ਼ ਕਰਨੀ ਹੁੰਦੀ ਹੈ ਨਾ, ਉਦੋਂ ਪਤਾ ਲੱਗਦਾ ਇਹ ਚੀਜ਼ਾਂ ਕਿਵੇਂ ਹੁੰਦੀਆਂ।
ਬਿਲਕੁਲ ਜੀ, ਸੋ ਮਧੂਸੂਦਨ ਹੁਣਾਂ ਦੀ ਈਮੇਲ ਆਈ ਆ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਕਹਿ ਰਹੇ ਨੇ ਬਾਈ ਜੀ ਹੀ ਵਾਂਟ ਟੂ ਬੀ ਅ VIP ਐਸ ਵੈਲ। ਸੋ ਚਲੋ ਜੀ, ਇਸ ਚੀਜ਼ ਨੂੰ ਮੈਨੂੰ ਲੱਗਦਾ ਹੋਰ ਨੀ ਵਧਾਉਂਦੇ। ਕਈ ਵਾਰੀ ਇਹ ਹੁੰਦਾ ਕਿ ਕੋਈ ਕਿਸੇ ਹੋਰ ਫੀਲਡ ਦੇ ਨਾਲ ਗੱਲ ਕਰ ਰਿਹਾ ਹੁੰਦਾ ਤੇ ਸ਼ਾਇਦ ਗਲਤ ਪਾਸੇ ਲੈ ਹੋ ਜਾਂਦੀ ਹੈ। ਸੋ ਹੀ ਸੰਦੀਪ ਰਾਏ ਹੁਣਾਂ ਨੇ ਕਿਹਾ ਕਿ ਆਈ ਐਕਸਟ੍ਰੀਮਲੀ ਫੀਲ ਸੋਰੀ ਫਰੋਮ ਬੋਟਮ ਆਫ ਮਾਈ ਹਾਰਟ, ਯੂ ਗੋਟ ਮੀ ਕਹਿੰਦੇ ਰੋਂਗ। ਸੋ ਚਲੋ ਜੀ, ਇਹਦੇ ਲਈ ਵੀ ਮਾਫ਼ੀ ਚਾਹੁੰਦੇ ਹਾਂ ਜੇ ਤੁਸੀਂ ਕੁਝ ਹੋਰ ਕਹਿਣਾ ਚਾਹਿਆ ਤੇ ਅਸੀਂ ਕੁਝ ਹੋਰ ਸਮਝਿਆ ਉਹਦੇ ਲਈ ਵੀ। ਸੋ ਮੁੱਖ ਦੀ ਗੱਲ ਇਹ ਜੀ ਕਿ ਗੁੱਸੇ ਗਿਲੇ ਛੋਟੇ ਮੋਟੇ ਜਿਹੜੇ ਇਹਨਾਂ ਚ ਨਹੀਂ ਪੈਣਾ ਚਾਹੀਦਾ ਤੇ ਪਿਆਰ ਜਿਹੜਾ ਸਾਡਾ ਏਦਾਂ ਹੀ ਬਣਿਆ ਰਹਿਣਾ ਚਾਹੀਦਾ। ਕੋਈ ਗੱਲ ਨੀ ਜੀ, ਅਸੀਂ ਉੱਥੇ ਨਹੀਂ ਮਿਲ ਸਕੇ ਹਨਾ, ਤੇ ਪਰ ਗੱਲ ਇਹ ਆ ਕਿ ਅਸੀਂ ਰੋਜ਼ ਮਿਲਦੇ ਹਾਂ ਹਰਮਨ ਪਰਿਵਾਰ। ਇਹ ਪਲੇਟਫਾਰਮ ਏਦਾਂ ਦਾ ਕਿ ਅਸੀਂ ਆਪਣੇ ਦਿਲ ਦੀਆਂ ਗੱਲਾਂ ਇਹਦੇ ਤੇ ਸਾਂਝੀਆਂ ਕਰ ਲਈ ਦੀਆਂ, ਤਾਂ ਤੁਸੀਂ ਵੀ ਚਲੋ ਆਪਣਾ ਪੱਖ ਰੱਖਿਆ, ਉਹਦੇ ਲਈ ਤੁਹਾਡਾ ਵੀ ਸਵਾਗਤ ਜਿਹੜਾ ਕਰਦੇ ਅਸੀਂ। ਸੋ ਜਗਵੀਰ ਸਿਡਨੀ ਵਾਲਿਆਂ ਨੇ ਵੀ ਸਾਂਝ ਪਾਈ ਹੈ ਜੀ, ਕਹਿੰਦੇ ਆਈ ਐਮ ਨੋਟ ਐਗਰੀ ਵਿਦ ਸੰਦੀਪ ਰਾਏ ਬਰੋ। ਸੋ ਉਹਨਾਂ ਨੇ ਫੋਟੋ ਭੇਜੀ ਹੈ ਜੀ, ਇੱਕ ਤੁਹਾਡੇ ਤੇ ਅਮਨਦੀਪ ਭਾਜੀ ਨਾਲ ਜਿਹੜੀ ਉਹਨਾਂ ਨੇ ਖਿਚਵਾਈ ਹੋਈ ਸੀਗੀ। ਸੋ ਬੜੀ ਪਿਆਰੀ ਜੀ ਫੋਟੋ ਹੈ, ਬਹੁਤ ਬਹੁਤ ਸ਼ੁਕਰੀਆ ਜਗਵੀਰ ਜੀ ਇਹ ਫੋਟੋ ਸਾਂਝੀ ਕਰਨ ਦੇ ਲਈ ਸਾਡੇ ਨਾਲ। ਤੇ ਭਿੰਦਰ ਕਿਸ਼ਨਪੁਰੀਆ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਯੂ ਆਰ ਰਾਈਟ ਬਰਾਜ ਸਾਹਿਬ, ਮੀਡੀਆ ਨੀਡ ਅ ਸਿਕਿਉਰਿਟੀ ਇਨ ਦਿਸ ਸਿਸਟਮ, ਆਈ ਮੀਟ ਯੂ ਅਮਨਦੀਪ ਭਾਜੀ ਤੇ ਗੁਰਸੇਵਕ ਸਿੰਘ। ਸੋ ਲਓ ਜੀ, ਬਿਲਕੁਲ ਸੰਦੀਪ ਰਾਏ ਜੀ, ਮੈਨੂੰ ਲੱਗਦਾ ਤੁਹਾਨੂੰ ਥੋੜਾ ਜਿਹਾ ਇੰਤਜ਼ਾਰ ਕਰ ਲੈਣਾ ਚਾਹੀਦਾ ਸੀ, ਤੁਸੀਂ ਸਿਰਫ VIP ਸਿਸਟਮ ਦੇਖ ਕੇ ਨਾ ਬੁਖਲਾ ਕੇ ਚਲੇ ਗਏ, ਨਹੀਂ ਤੇ ਜਿਨ੍ਹਾਂ ਨੇ ਮਿਲਣਾ ਸੀਗਾ ਉਹ ਕਾਫੀ ਮਿਲੇ ਨੇ। ਸੋ ਕੁਲਦੀਪ ਕੌਰ ਹੁਣਾਂ ਨੇ ਲਿਖਿਆ, ਬਹੁਤ ਹੀ ਵਧੀਆ ਰਿਹਾ ਸਾਰਾ ਪ੍ਰਬੰਧ, ਇਹ ਲਾਈਵ ਦੱਸਦੇ ਸੀ, ਬਾਕੀ ਭੈਣੇ ਤੁਹਾਨੂੰ ਲੱਭਦੇ ਰਹੇ ਲਾਈਵ ਚ ਨਹੀਂ ਲੱਭੇ, ਪਰ ਕੱਲ ਫੋਟੋਆਂ ਚ ਮਿਲੇ ਤੁਸੀਂ ਵੀ ਮੇਰੇ ਕੋਲ, ਜਿਹੜਾ ਮੇਰੀ ਬਦਕਿਸਮਤੀ ਕਹਿ ਲੋ ਕਿ ਮੇਰੇ ਕੋਲ ਖੇਡਾਂ ਤੱਕ ਨਹੀਂ ਅੱਪੜ ਹੋਇਆ, ਕਿਉਂਕਿ ਕਲਚਰਲ ਨਾਈਟ ਦੀ ਥੋੜੀ ਜ਼ਿੰਮੇਦਾਰੀ ਸੀਗੀ, ਇਸ ਕਰਕੇ ਉਧਰ ਬਿਜ਼ੀ ਰਹੀ ਉਹਨਾਂ ਦੇ ਹਸਲ ਦੇ ਵਿੱਚ ਜਾਂ ਉਹਨਾਂ ਪ੍ਰਬੰਧਾਂ ਦੇ ਵਿੱਚ। ਸੋ ਬਿਲਕੁਲ ਮੈਂ ਜੀ ਤੁਹਾਡੇ ਤੋਂ ਜ਼ਿਆਦਾ ਮਿਸ ਕੀਤਾ ਕਿ ਮੈਂ ਤੁਹਾਨੂੰ ਬਾਕੀਆਂ ਨੂੰ ਜਿਹੜਾ ਨਹੀਂ ਮਿਲ ਸਕੀ ਉਸ ਖੇਡਾਂ ਦੇ ਵਿੱਚ। ਗੌਰਵ ਸ਼ਰਮਾ ਹੁਣੀ ਵੀ ਆ ਗਿਆ ਜੀ ਤੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ ਤੇ ਨਾਲ ਹੀ ਇਹਨਾਂ ਨੇ ਇੱਕ ਫੋਟੋ ਜਿਹੜੀ ਗੌਰਵ ਸ਼ਰਮਾ ਹੁਣਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਟੀਵ ਸਮਿਥ ਦੀ ਦ ਜਰਨੀ ਕਲੀਅਰੈਂਸ ਤੇ ਲੱਗੀ ਹੋਈ ਹੈ ਜੀ $2 ਦੇ ਵਿੱਚ ਜਿਹੜੀ ਗੌਰਵ ਸ਼ਰਮਾ ਨੇ ਸਾਨੂੰ ਫੋਟੋ ਤੇ ਪਾਈ ਹੈ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦੇ ਸੁੱਖ ਸੁਨੇਹਿਆਂ ਦਾ ਆਪਣੇ ਰੋਸੇ ਸ਼ਿਕਵਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਤੁਸੀਂ ਆਪਣੇ ਦਿਲ ਦੀ ਗੱਲ ਸਾਡੇ ਨਾਲ ਸਾਂਝੀ ਕੀਤੀ ਸੋ ਬਰਾੜ ਸਾਹਿਬ ਇਸ ਤੋਂ ਬਾਅਦ ਚੱਲਦੇ ਆ ਆਪਣੀ ਖਬਰਾਂ ਦਾ ਸਿਲਸਿਲਾ ਜਿਹੜਾ
ਸਾਡੀ ਕਮਾਈ ਤੁਹਾਡੇ ਤੋਂ ਬੋਲ ਤੇ ਤੁਹਾਡੇ ਵੱਲੋਂ ਆਈ ਪ੍ਰਸ਼ੰਸਾ ਤੁਹਾਡੀ ਮਿਲਣ ਦੀ ਤਾਂਘ ਸਾਡੀ ਕਮਾਈ ਉਹੀ ਆ ਤੇ ਕਿਹੜਾ ਮੂਰਖ ਹੋਊਗਾ ਉਹ ਕਮਾਈ ਨਾ ਲੈਣੀ ਚਾਹੂਗਾ ਉਹ ਕਮਾਈ ਲੈ ਕੇ ਬੜਾ ਚੰਗਾ ਲੱਗਦਾ ਮੈਂ ਜਿੱਥੇ ਵੀ ਕੋਈ ਵੀ ਸੱਜਣ ਮਿੱਤਰ ਮਿਲਿਆ ਜੇ ਕਿਸੇ ਨੇ ਮੈਨੂੰ ਐ ਨਾ ਕਿਹਾ ਨਾ ਵੀ ਮੈਨੂੰ ਫੋਟੋ ਖਿੱਚਣ ਦੀ ਗੱਲ ਨਾ ਕੀ ਤੇ ਮੈਂ ਉਹਨੂੰ ਕਿਹਾ ਵੀ ਬੇਨਤੀ ਇੱਕ ਮੇਰੇ ਨਾਲ ਫੋਟੋ ਖਿਚਾ ਲਾ ਬਾਈ ਬਣ ਕੇ ਮੈਂ ਇਹ ਕਹਿ ਕੇ ਉਹ ਅਗਲਾ ਕਹਿੰਦਾ ਕਿਉਂ ਮੈਂ ਕਹਿੰਦਾ ਮੈਂ ਆਪਦੀਆਂ ਯਾਦਾਂ ਚ ਰੱਖਣੀਆਂ ਚਾਹੁੰਦਾ ਵੀ ਭਾਈ ਮੈਨੂੰ ਚਾਹੁਣ ਵਾਲੇ ਸੀ ਤੇ ਮੈਂ ਆਪ ਕਹਿ ਕੇ ਫੋਟੋਆਂ ਖਿਚਾਈਆਂ ਜਦੋਂ ਵੀ ਕੋਈ ਵੀ ਚਾਂਸ ਸੀ ਮੈਨੂੰ ਕਿਸੇ ਬੰਦੇ ਨੇ ਕਿਹਾ ਵੀ ਅਮਰਦੀਪ ਨੂੰ ਮਿਲਣਾ ਤੇ ਮੈਂ ਕਿਹਾ ਜੀ ਉਹ ਅੰਦਰ ਰੇਡੀਓ ਦਾ ਕਰੀ ਜਾਂਦੇ ਆ ਪਰ ਮੈਂ ਉਹਨਾਂ ਨੂੰ ਕਹਿ ਦੇਣਾ ਵੀ ਬੁੱਕ ਸਟਾਲ ਤੇ ਆ ਜਾਂਦੇ ਆ ਕੋਈ ਨੀ ਅੰਦਰ ਤੁਹਾਨੂੰ ਜਾਇਆ ਨੀ ਜਾਣਾ ਮੈਂ ਉਹਨਾਂ ਨੂੰ ਬੁੱਕ ਸਟਾਲ ਤੇ ਭੇਜ ਦੇਣਾ ਤੇ ਮੈਂ ਅਮਰਦੀਪ ਨੂੰ ਕਿਹਾ ਵੀ ਭਾਈ ਤੁਹਾਨੂੰ ਕੋਈ ਮਿਲਣ ਵਾਲੇ ਤੇ ਤੁਸੀਂ ਬੁੱਕ ਸਟਾਲ ਤੇ ਜਾਓ ਉੱਥੇ ਤਾਂ ਇਸ ਢੰਗ ਨਾਲ ਹਰ ਬੰਦਾ ਕਿਵੇਂ ਨਾ ਕਿਵੇਂ ਐਡਜਸਟਮੈਂਟਾਂ ਹੋਈਆਂ ਤੇ ਇੱਕ ਚੀਜ਼ ਇਹ ਹੁੰਦੀ ਆ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਕੋਈ ਬੰਦਾ ਕਿਸੇ ਚੀਜ਼ ਚ ਮਜਬੂਰ ਆ ਜਾਂ ਬਿਜ਼ੀ ਆ ਤਾਂ ਉਹਦੇ ਨਾਲ ਆਪਾਂ ਐਡਜਸਟ ਕਰਨਾ ਆਪਣੀ ਡਿਊਟੀ ਬਣ ਜਾਂਦਾ ਧਨੀ ਸਿੰਘ ਦੇ ਮਾਮਲੇ ਚ ਦੇਖ ਲਓ ਵੀ ਇਹਨਾਂ ਨੇ ਮੈਨੂੰ 3-4 ਵਾਰੀ ਕਿਹਾ ਸੀ ਬਾਈ ਨੇ ਵੀ ਆਪਾਂ ਮਿਲਣਾ ਤੇ ਪਰ ਸਾਡਾ ਸੰਯੋਗ ਹੀ ਨਹੀਂ ਬਣ ਸਕਿਆ ਮੈਨੂੰ 2 ਨਿਆਰਿਆਂ ਨੇ ਪੁੱਛਿਆ ਵੀ ਤੁਹਾਨੂੰ ਮਿਲੇ ਗੁਰਪ੍ਰੀਤ ਗਿੱਲ ਆ ਦੇਖੋ ਕੈਨਬਰਾ ਤੋਂ ਆਇਆ ਚੱਲ ਕੇ ਉਹਨਾਂ ਨੇ ਮੈਨੂੰ ਕਾਲ ਕੀਤੀ ਮੈਂ 2 ਵਾਰੀ ਉਹਨਾਂ ਦੀ ਕਾਲ ਕੱਟਤੀ ਤੀਜੀ ਵਾਰ ਉਹਨਾਂ ਨੇ ਮੈਸੇਜ ਕੀਤਾ ਮੈਂ ਕਿਹਾ ਬਾਈ ਮੈਂ ਕਾਨਫਰੰਸ ਚ ਆ ਤੇ ਮੈਂ ਤੈਨੂੰ ਕਰਦਾ ਉਸ ਤੋਂ ਬਾਅਦ ਅਸੀਂ ਦੂਜੇ ਦਿਨ ਮੈਨੂੰ ਲੱਗਦਾ 2 ਜਾਂ 3 ਮਿੰਟ ਲਈ ਅਸੀਂ ਦੋਨੇ ਕਿਤੇ ਨਾ ਕਿਤੇ ਅਸੀਂ ਤੁਰੇ ਜਾਂਦੇ ਮਿਲੇ ਆ ਤੇ ਮੈਂ ਕਿਹਾ ਕੋਈ ਨੀ ਗੁਰਪ੍ਰੀਤ ਅਸੀਂ ਬਿਜ਼ੀ ਆ ਫੇਰ ਮਿਲਦੇ ਆ ਚਲੋ ਇਹ ਨਾ ਇੱਕ ਵਕਤ ਤੇ ਟਾਈਮ ਹੁੰਦਾ ਜਾਂ ਤਾਂ ਅਸੀਂ ਰੱਖੀ ਹੋਵੇ ਇੱਕ ਮਿਲਣੀ ਵੀ ਭਾਈ ਆਪਾਂ ਮਿਲਣੀ ਰੱਖੀ ਹੈ ਸਾਰੀ ਟੀਮ ਦੀ ਤੇ ਉੱਥੇ ਬੈਠੇ ਆ ਤੇ ਉੱਥੇ ਕਿਸੇ ਵਿਸ਼ੇਸ਼ ਨੂੰ ਜਾਣ ਦਿੱਤਾ ਜਾਵੇ ਤੇ ਕਿਸੇ ਵਿਸ਼ੇਸ਼ ਨੂੰ ਜਾਣ ਨਾ ਦਿੱਤਾ ਜਾਵੇ ਏਦਾਂ ਨਹੀਂ ਹੁੰਦਾ ਅਸੀਂ ਤਾਂ ਇਹ ਸਾਡੀ ਤਾਂ ਆਪ ਇਹੀ ਕਮਾਈ ਆ ਜਿਹੜੇ ਤੁਹਾਡੇ 2 ਬੋਲ ਆ ਜਿਹੜਾ ਤੁਸੀਂ ਪਿਆਰ ਕਰਦੇ ਆ ਫਿਰ ਅਸੀਂ ਕਿਉਂ ਛੱਡਣਾ ਚਾਹਾਂਗੇ ਉਹ 2 ਬੋਲ ਕਿਉਂ ਅਸੀਂ ਆਪਦੀ ਕਮਾਈ ਛੱਡਾਂਗੇ ਸੋ ਅਸੀਂ ਤਾਂ ਆਪ ਮੰਗਦੇ ਹਾਂ ਕਮਾਈ ਸੋ ਕੋਸ਼ਿਸ਼ ਕਰਿਆ ਕਰੋ ਮੈਨੂੰ ਮੈਂ ਬਹੁਤ ਸਾਰੇ ਮਿੱਤਰਾਂ ਨੂੰ ਕਿਹਾ ਜਿਹੜੇ ਮੈਨੂੰ ਕਹਿੰਦੇ ਵੀ ਬਾਈ ਤੂੰ ਬਿਜ਼ੀ ਸੀ ਇਸ ਕਰਕੇ ਮੈਂ ਮਿਲਣਾ ਨਹੀਂ ਮੈਂ ਪਾਸੇ ਹੋ ਗਿਆ ਥੋੜਾ ਜਿਹਾ ਤੇ ਮੈਂ ਕਿਹਾ ਵੀ ਬਾਈ ਨੂੰ ਤੰਗ ਨਾ ਕਰਾਂ ਮੈਂ ਉਹਨਾਂ ਨੂੰ ਸਮਾਂ ਦੀ ਗਿਲਾ ਕੀਤਾ ਮੈਂ ਕਿਹਾ ਯਾਰ ਐਡੀ ਵੀ ਕੋਈ ਗੱਲ ਨਹੀਂ ਸੀ 1 ਮਿੰਟ ਜਾਂ ਹੋਰ ਤੰਗ ਹੋ ਕੇ ਵੀ ਮਿਲਿਆ ਜਾ ਸਕਦਾ ਸੀ ਮੈਂ ਬਾਹਰ ਅੰਦਰ ਹੀ ਤੁਰਿਆ ਫਿਰਦਾ ਸੀ ਤੇ ਜਿੱਥੇ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਜ਼ਰੂਰ ਮਿਲਿਆ ਕਰੋ ਤਾਂ ਇਹ ਮੈਂ ਤਾਂ ਹਰੇਕ ਬੰਦੇ ਨੂੰ ਸਮਾਂ ਦੀ ਇਹ ਲਾਂਭਾ ਦਿੰਦਾ ਪਰ ਚਲੋ ਕੋਈ ਗੱਲ ਨਹੀਂ ਮੈਂ ਫਿਰ ਵੀ ਇਹ ਥੋੜੀ ਜਿਹੀ ਹੁੰਦਾ ਕੱਲ ਕਈ ਵਾਰੀ ਪੇਸ਼ ਕਰਨ ਦਾ ਤਰੀਕਾ ਸਹੀ ਨਹੀਂ ਹੋਣਾ ਤਾਂ ਕਰਕੇ ਸ਼ਾਇਦ ਮੈਨੂੰ ਲੱਗਦਾ ਇਹ ਤਲਖੀ ਆਈ ਪਰ ਕੋਈ ਗੱਲ ਨਹੀਂ ਜੀ ਆਪਾਂ ਪਿਆਰ ਕਰਦੇ ਹਾਂ ਪਿਆਰ ਕਰਦੇ ਰਹਾਂਗੇ ਤੁਹਾਡੇ ਲਈ ਜਿਉਣੇ ਆ ਕੋਈ ਇਹੋ ਜਿਹਾ ਨਾ ਤਾਂ ਅੱਜ ਤਾਈਂ ਆਇਆ ਕੋਈ VIP ਕਲਚਰ ਜਾਂ ਸਾਡੀ ਸੋਚ ਤੇ ਨਾ ਆਵੇ ਹਾਂ ਸਿਸਟਮ ਆ ਜਿਹੜਾ ਸਿਸਟਮ ਮੁਤਾਬਕ ਢਲਣਾ ਪੈਂਦਾ ਜਿੱਥੇ ਜਿੱਥੇ ਜਾਂਦੇ ਆ ਜਿਵੇਂ ਜਿਵੇਂ ਜਾਂਦੇ ਆ ਉਵੇਂ ਵਿਚਰਨਾ ਹੀ ਪੈਂਦਾ ਹੁਣ ਕਾਮਨਵੈਲਥ ਗੇਮਸ ਹੋ ਰਹੀਆਂ ਸਾਡੇ ਬਾਈ ਰਸ਼ਪਾਲ ਹੇਰ ਹੋਰਾਂ ਨੂੰ ਉੱਥੇ ਮੀਡੀਆ ਦਾ ਬਣਾਇਆ ਗਿਆ ਪੰਜਾਬੀ ਦਾ ਤੇ ਉਹ ਅੰਦਰ ਬਾਹਰ ਆ ਜਾ ਸਕਦੇ ਆ ਪਰ ਅਸੀਂ ਉਹਨਾਂ ਨੂੰ ਮਿਲਣ ਲਈ ਉਡੀਕਦੇ ਰਹੇ ਵੀ ਮੈਂ ਬਿਲ ਮਿਲਣਾ ਬਾਈ ਨੂੰ ਜੇ ਮਿਲਿਆ ਜਾਵੇ ਤਾਂ ਪਰ ਉਹਨਾਂ ਦੀਆਂ ਲਿਮਿਟੇਸ਼ਨ ਸੀ ਨਾ ਮੈਂ ਕਾਮਨਵੈਲਥ ਵੇਲੇ ਚ ਅੰਦਰ ਜਾ ਸਕਦਾ ਸੀ ਨਾ ਉਹ ਬਾਹਰ ਆ ਸਕਦੇ ਸੀ ਤਾਂ ਫਿਰ ਸਾਨੂੰ ਬਾਈ ਉਹਨੂੰ ਤਿਆਗਣਾ ਪਿਆ ਟੈਲੀਫੋਨ ਤੇ ਗੱਲ ਹੋ ਗਈ ਤੇ ਬਸ ਛੱਡਤਾ
ਬਿਲਕੁਲ ਬਰਾੜ ਸਾਹਿਬ ਤੋਂ ਧਨੀ ਸਾਹਿਬ ਹੁਣੀ ਵੀ ਆਏ ਸਤਿ ਸ਼੍ਰੀ ਅਕਾਲ ਬੁਲਾਈ ਜੀ ਇਹਨਾਂ ਨੇ ਵੀ ਸੋ ਇਹਨਾਂ ਨੂੰ ਮੈਂ ਮਿਲ ਕੇ ਆਈ ਇਹਨਾਂ ਨੇ ਨਾਲ ਮੁਲਾਕਾਤ ਹੋ ਸਕੀ ਸੋ ਬੜੇ ਹੀ ਇਨਸਾਨ ਔਰ ਬਿਲਕੁਲ ਕਹਿ ਰਹੇ ਸੀਗੇ ਕਿ ਮਿੰਟੂ ਭਾਜੀ ਨੂੰ ਵੀ ਮਿਲਣਾ ਜਿਸ ਦਿਨ ਆਖਰੀ ਦਿਨ ਸੀ ਖੇਡਾਂ ਦਾ ਸੋ ਕਈ ਵਾਰੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਇਹੋ ਜਿਹਾ ਹੋ ਜਾਂਦਾ ਪਰ ਜੋ ਚਾਹੁੰਦੇ ਆ ਉਹਦੇ ਅਕੋਰਡਿੰਗ ਵੀ ਨਹੀਂ ਹੁੰਦਾ ਹਨਾ ਪਰ ਚਲੋ ਜੀ ਦਿਲ ਚ ਕੋਈ ਗਿਲਾ ਸ਼ਿਕਵਾ ਨਹੀਂ ਰੱਖਣਾ ਚਾਹੀਦਾ ਸੋ ਕੁਲਦੀਪ ਕੌਰ ਹੁਣਾਂ ਨੇ ਕਿਹਾ ਕਿ ਨਿੱਗੀ ਯਾਦਵੀਰ ਜੀ ਨਾਲ ਖੇਡਾਂ ਤੋਂ ਪਹਿਲਾਂ ਗਰੀਬੜੀਆਂ ਦੀ ਕੁੱਲੀ ਸੋ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਜਿੱਦਾਂ ਬਰਾੜ ਸਾਹਿਬ ਨੇ ਕਿਹਾ ਕਿ ਤੁਹਾਡਾ ਸਾਰਿਆਂ ਦਾ ਇਹ ਪਿਆਰ ਜਿਹੜਾ ਹੁੰਦਾ ਇਹ ਅਸੀਂ ਵੀ ਇਹਨੂੰ ਤਰਸਦੇ ਹੁੰਦੇ ਹਾਂ ਕਿਉਂਕਿ ਇਹੀ ਹੁੰਦਾ ਜਿਹੜਾ ਇਹ ਸਾਨੂੰ ਹੱਲਾਸ਼ੇਰੀ ਦਾ ਕੰਮ ਦਿੰਦਾ ਕਿਉਂ ਭਾਜੀ
ਬਿਲਕੁਲ ਜੀ ਬਿਲਕੁਲ, ਮੈਂ ਖੁਦ ਜਿਹੜੀ ਜਦੋਂ ਹੁਣ ਸਾਨੂੰ ਪਤਾ ਵੀ ਸਾਨੂੰ ਕੋਈ ਵੀ ਕਿਸੇ ਵੀ ਕਿਸਮ ਦੇ ਕੋਈ ਚਾਹੁਣ ਵਾਲਾ ਬੈਠਾ ਤਾਂ ਅਸੀਂ ਟਾਈਮ ਚੋਂ ਟਾਈਮ ਕੱਢਦੇ ਹਾਂ। ਦੇਖੋ ਇਹ ਮੈਂ ਕੁਲਦੀਪ ਨੂੰ ਮਿਲ ਕੇ ਆਇਆ ਤਾਂ ਉਹਨਾਂ ਕੋਲੇ ਜਾ ਕੇ 10 ਮਿੰਟ 5 ਮਿੰਟ ਜੋ ਵੀ ਅਸੀਂ ਲਾ ਕੇ ਆਏ ਤਾਂ ਜਿੰਨੀ ਕੁ ਸਾਡੀ ਯਾਦ ਹੋ ਸਕਦੀ ਅਸੀਂ ਜਿੰਨਾ ਟਾਈਮ ਦੇ ਸਕਦੇ ਦਿੱਤਾ। ਏਦਾਂ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਅਸੀਂ ਕਿਸੇ ਬੰਦੇ ਨੂੰ ਇਗਨੋਰ ਕਰੀਏ ਜਾਂ ਕਿਸੇ ਨੂੰ ਇਹ ਕਰੀਏ ਵੀ ਨਹੀਂ, ਐਡੀ ਐਡਾ ਮੁਕਾਮ ਨਹੀਂ ਹੈ ਜਿਹੜੇ ਮੁਕਾਮ ਜੇ ਤੁਸੀਂ ਕਹੋ ਉਸ ਮੁਕਾਮ ਤੇ ਕੋਈ ਨਹੀਂ ਆਇਆ, ਇੱਥੇ ਸਾਰੇ ਜ਼ਮੀਨ ਤੇ ਆ।
ਬਿਲਕੁਲ, ਸੋ ਜਿੰਦੂ ਮੰਦਿਰ ਹੁਣਾਂ ਨੇ ਵੀ ਤੁਹਾਡੀਆਂ ਫੋਟੋਆਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਿਹਦੇ ਵਿੱਚ ਤੁਸੀਂ ਗਰਾਊਂਡ ਦੇ ਵਿੱਚ ਨਾਲ ਲੱਗੇ ਹੋਏ ਹੋ, ਤਾਂ ਉਹਨਾਂ ਨੇ ਲਿਖਿਆ ਲੁੱਕ ਐਟ VIP ਪੀਪਲ। ਸੋ ਕਹਿੰਦੇ ਕੀਪ ਇਟ ਅਪ, ਬਹੁਤ ਵਧੀਆ ਜੀ CG ਟੂਰਨਾਮੈਂਟ, ਪ੍ਰਾਊਡ ਆਫ ਯੂ ਆਲ, ਹੈਟਸ ਆਫ। ਸੋ ਬਹੁਤ ਬਹੁਤ ਸ਼ੁਕਰੀਆ, ਜਿੰਦੂ ਮੰਦਿਰ ਹੁਣਾਂ ਨੇ ਇਹ ਮੈਸੇਜ ਕੀਤਾ ਸੀ ਭਾਜੀ।
ਉਹਨਾਂ ਨੇ ਦਿਖਾਇਆ ਵੀ ਬੋਤਲਾਂ ਚੁੱਕੀ ਜਾਂਦਾ VIP ਗਰਾਊਂਡ ਚ।
ਬਸ ਬਸ ਹਾਂਜੀ, ਜਸਵੰਤ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ। ਕਹਿੰਦੇ ਡੋਂਟ ਵਰੀ ਅਬਾਊਟ ਕੀਪ ਇਟ ਅਪ, ਵੀ ਨੋ ਵਟ ਯੂ ਡਿਡ ਐਂਡ ਯੂਅਰ ਕੰਟਰੀਬਿਊਸ਼ਨ ਐਪਰੀਸ਼ੀਏਟਡ, ਕਹਿੰਦੇ ਜਸਵੰਤ ਸਿੰਘ ਕੈਨਬਰਾ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ ਜੀ ਈਮੇਲ ਦੇ ਰਾਹੀਂ।
ਦੇਖੋ ਮੈਂ ਬਾਈ ਜਸਵੰਤ ਦਾ, ਬਾਈ ਜਸਵੰਤ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਵੀ ਕਹਿੰਦੇ ਨੀ ਹੁੰਦੇ ਵਰਦੀਆਂ ਡਾਂਗਾਂ ਚ ਕੋਈ ਖੜਦਾ, ਹਰੇਕ ਨੀ ਖੜਦਾ। 3 ਦਿਨ ਪਹਿਲੇ ਦਿਨ ਹੀ ਜਦੋਂ ਬਾਈ ਜਸਵੰਤ ਪਹੁੰਚੇ ਸਾਡੇ ਕੋਲ, ਕਹਿੰਦੇ ਵੀ ਮੇਰੀ ਡਿਊਟੀ ਲਾਓ ਜਿੱਥੇ ਮਰਜ਼ੀ ਲਾਓ ਸੇਵਾ ਤੇ, ਚਲੋ ਜੀ ਉਹਨਾਂ ਨੇ ਆਪਣੇ ਆਪ ਨੂੰ ਸਾਡੇ ਨਾਲ ਸਮਰਪਿਤ ਕਰਤਾ। 3 ਦਿਨ ਉਹਨਾਂ ਨੇ ਡਿਊਟੀ ਦਿੱਤੀ ਤੇ ਡਿਊਟੀ ਵੀ ਪਤਾ ਕਿੱਥੇ ਦਿੱਤੀ, ਜਿੱਥੇ ਜਦੋਂ ਮਰਜ਼ੀ ਵੀ ਛਿੱਤਰ ਪੈ ਸਕਦੇ ਸੀਗੇ ਵੀ ਜਿਹੜਾ ਲੋਕਾਂ ਦਾ ਰੋਹ ਝੱਲਣ ਵਾਲੀ ਪੋਜੀਸ਼ਨ ਸੀ ਉਹ ਜਦੋਂ ਮਰਜ਼ੀ ਪੈ ਸਕਦੀ ਸੀ। ਮੈਂ ਗਰਾਊਂਡ ਦੇ ਵਿੱਚ ਤੁਸੀਂ ਦੇਖਿਆ ਹੋਣਾ ਐਗਜ਼ੀਕਿਊਟਿਵ ਕਮੇਟੀ ਸੀ, ਸਾਰੀ ਫੈਸਲਿਆਂ ਚ ਉਲਝੀ ਹੋਈ ਸੀ ਤੇ ਉਹ ਸਿਰਫ ਤੇ ਸਿਰਫ ਕੱਲਾ ਮੈਂ ਗਰਾਊਂਡ ਦੇ ਵਿੱਚ ਸੀ। ਮੈਂ ਸਿਰਫ ਉਹ ਵੀ ਇੱਕ ਸਟ੍ਰੈਟਜੀ ਦੇ ਤਹਿਤ ਸੀ ਵੀ ਚਲੋ ਲੋਕ ਚਾਹੁੰਦੇ ਆਪਾਂ ਨੂੰ, ਲੋਕ ਆਪਾਂ ਨੂੰ ਜਾਣਦੇ ਆ, ਕੋਈ ਆਪਣੇ ਤੇ ਅਟੈਕ ਨਹੀਂ ਕਰੂਗਾ, ਹੱਥ ਨਹੀਂ ਚੱਕੂਗਾ, ਕੋਈ ਇਹ ਜਿਹਾ ਨਹੀਂ ਕਰੂ, ਚਲੋ ਮੈਂ ਖੜਦਾ ਇੱਥੇ ਗਰਾਊਂਡ ਚ। ਤਾਂ ਮੇਰੇ ਨਾਲ ਜਸਵੰਤ ਬਾਈ ਪਰਛਾਵੇਂ ਬਣ ਕੇ ਸਾਰਾ ਦਿਨ ਮੇਰੇ ਨਾਲ ਰਹੇ ਆ 3 ਦਿਨ ਤੇ ਅਸੀਂ ਧੰਨਵਾਦੀ ਇਹਨਾਂ ਦੇ ਵੀ ਇਹਨਾਂ ਨੇ ਇੰਨਾ ਜ਼ਿਆਦਾ ਜਿਹੜੀ ਡਿਊਟੀ ਸੀ ਕੈਨਬਰਾ ਤੋਂ ਆ ਕੇ ਸਾਡੇ ਨਾਲ ਨਿਭਾਈ ਆ। ਤੇ ਇਹ ਇਹ ਹੁੰਦੀਆਂ ਡਿਊਟੀਆਂ ਤੇ ਬਿਨਾਂ ਕਿਸੇ ਵੀ ਲਾਲਚ ਦੇ, ਬਿਨਾਂ ਕਿਸੇ ਵੀ ਕੋਈ ਇਸ ਚੀਜ਼ ਦੇ ਵੀ ਮੈਂ ਉਹਦੇ ਚ ਕੁਛ ਖੱਟਣਾ, ਤਾਂ ਜਿੱਥੇ ਵੀ ਕਿਹਾ ਜਿਵੇਂ ਵੀ ਕਿਹਾ ਉੱਥੇ ਉਹ ਖੜੇ ਆ। ਜਿਹੜੀਆਂ ਇਹ VIP ਡਿਊਟੀਆਂ ਸੀ ਨਾ, ਇਹ ਤੁਸੀਂ ਜਸਵੰਤ ਸਿੰਘ ਹੋਰਾਂ ਨੂੰ ਪੁੱਛੋ ਵੀ ਕੁਰਸੀਆਂ ਚੱਕ ਕੇ, ਗਲਾਸ ਬੋਤਲਾਂ ਚੱਕ ਕੇ ਤੇ ਲੋਕਾਂ ਨੂੰ ਚਾਹ ਦੇ ਡੋਲੂ ਲਿਆ ਕੇ, ਕਿਸੇ ਨੂੰ ਪਕੌੜੇ ਲਿਆ ਕੇ, ਉਹ ਸੀ ਸਾਡੀ VIP ਡਿਊਟੀ ਦੇਖ ਲਓ
ਜੀ। ਬਿਲਕੁਲ, ਸੋ ਬੜੀ ਖੁਸ਼ੀ ਹੁੰਦੀ ਹੈ ਜੀ ਇਹੋ ਜਿਹੇ ਜਦੋਂ ਤੁਹਾਡੇ ਨਾਲ ਦੋਸਤ ਖੜੇ ਹੁੰਦੇ ਆ ਤਾਂ ਬਿਲਕੁਲ ਆਪਣਾ ਜੋਸ਼ ਵੀ ਜਿਹੜਾ ਦੁੱਗਣਾ ਹੋ ਜਾਂਦਾ। ਸੋ ਗੁਰਦੀਪ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਕਹਿੰਦੇ ਬਾਈ ਜੀ ਮੈਂ 3 ਦਿਨ ਤੁਹਾਨੂੰ ਮਿਲਣ ਆਇਆ ਸੀ ਪਰ ਮੈਂ ਮੌਕਾ ਦੇਖਿਆ ਵੀ ਨਹੀਂ, ਕਹਿੰਦੇ ਪਰ ਮੈਂ ਮੌਕਾ ਦੇਖਿਆ ਵੀ ਨਹੀਂ, ਟਾਈਮ ਸੀ, ਮੈਂ ਕਾਲ ਵੀ ਨਹੀਂ ਕੀਤੀ ਤੁਹਾਨੂੰ ਵੀ ਡਿਸਟਰਬ ਕੇ ਤੁਸੀਂ ਡਿਸਟਰਬ ਨਾ ਹੋਵੋ। ਕਹਿੰਦੇ ਬਾਈ ਪਰ 4-5 ਕੁਸਚਨ ਨੇ, ਇਹ ਸਾਰੇ ਮੈਂ ਫੇਸਬੁੱਕ ਤੋਂ ਚੁੱਕੇ ਨੇ, ਆਪ ਦੀ ਨੌਲੇਜ ਲਈ ਤੁਹਾਡੇ ਤੋਂ ਪੁੱਛ ਰਿਹਾ। ਇੱਕ ਤਾਂ ਇਹਨਾਂ ਨੇ ਇਹ ਪੁੱਛਿਆ ਕਿ ਚਿਕਨ ਦਾ ਸਟਾਲ ਕਿਉਂ ਸੀਗਾ ਉੱਥੇ
ਜੀ ਜੀ, ਮੈਂ ਕਿੱਲੇ ਕਿੱਲੇ ਦਾ ਜਵਾਬ ਦਿੰਦੇ ਜਾਵਾਂ ਤੁਹਾਡਾ ਕਹਿਣ ਨਾ, ਚਲੋ ਮੈਂ ਕਿੱਲੇ ਕਿੱਲੇ ਦਾ ਜਵਾਬ ਦਿੰਦਾ ਜਾਣਾ, ਵਧੀਆ ਰੋ ਉਹ ਫਿਰ ਮੈਂ ਭੁੱਲ ਜਾਂਦਾ ਮੈਂ ਭਲੱਕੜਾਂ ਤੇ। ਅੱਛਾ, ਨੰਬਰ 1 ਚਿਕਨ ਦਾ ਸਟਾਲ ਕਿਉਂ ਸੀ? ਬਿਲਕੁਲ ਜੀ, ਦੇਖੋ ਇਹ ਇਸ਼ੂ ਐਤਕੀ ਪਹਿਲੀ ਵਾਰ ਨਹੀਂ ਬਣਿਆ ਸਿੱਖ ਖੇਡਾਂ ਚ, ਇਹ ਇਸ਼ੂ ਪਿਛਲੇ ਮੈਂ 8-10 ਸਾਲ ਤੋਂ ਦੇਖਦਾ ਆ ਰਿਹਾ। ਐਤਕੀ ਇਸ਼ੂ ਇਹ ਥੋੜਾ ਜਿਹਾ ਤਾਂ ਬਦਲ ਲੱਗਿਆ ਵੀ ਉਹ ਜਿਹੜਾ ਸਟਾਲ ਸੀ ਉਹਦੀ ਜਿਹੜੀ ਜਗ੍ਹਾ ਸੀ ਉਹ ਸਹੀ ਨਹੀਂ ਚੂਜ਼ ਕੀਤੀ ਲੋਕਲ ਕਮੇਟੀ ਨੇ। ਦੇਖੋ ਜਦੋਂ ਸ਼ੁਰੂ ਦੇ ਦੌਰ ਦੇ ਵਿੱਚ ਇਹ ਗੱਲਾਂ ਚੱਲੀਆਂ ਸਨ, ਜਦੋਂ ਮੈਂ ਵੀ ਨਵਾਂ ਨਵਾਂ ਆਇਆ ਸੀ, ਮੈਂ ਵੀ ਇਹਨਾਂ ਗੱਲਾਂ ਤੇ ਵੀ ਸਿੱਖ ਖੇਡਾਂ ਤੇ ਚਿਕਨ ਇਹ ਕੀ ਮਤਲਬ ਹੋਇਆ, ਤਾਂ ਉਹਦੇ ਚ ਫਿਰ ਜੋ ਗੱਲਾਂ ਸਾਹਮਣੇ ਆਈਆਂ ਤਾਂ ਪਤਾ ਇਹ ਲੱਗਿਆ ਵੀ ਜਿਹੜੇ ਸਪੋਰਟਸ ਪਰਸਨ ਜਿਹੜੇ ਪਲੇਅਰ ਆ ਤੇ ਉਹ ਜਦੋਂ ਇੱਕ ਇੱਕ ਦਿਨ ਚ 4-4 ਮੈਚ ਖੇਡਦੇ ਆ ਤਾਂ ਉਹ ਐਨਰਜੀ ਦੇ ਤੌਰ ਦੇ ਉੱਤੇ ਖਾਂਦੇ ਆ ਭਾਈ, ਚਿਕਨ ਖਾਂਦੇ ਆ, ਮੱਛੀ ਖਾਂਦੇ ਆ, ਸਭ ਕੁਛ ਖਾਂਦੇ ਆ, ਤੇ ਜਦੋਂ ਅਸੀਂ ਉਹਨਾਂ ਨੂੰ ਗੱਲ ਕਰਦੇ ਹਾਂ ਤਾਂ ਫਿਰ ਉਹ ਗੱਲਾਂ ਉਹੀ ਮੀਟ ਮਾਸ ਕਰ ਮੂਰਖ ਉਲਝੇ ਵਾਲੀਆਂ ਤੁਕਾਂ ਚੱਲ ਪੈਂਦੀਆਂ। ਫਿਰ ਮੀਟ ਮਾਸ ਦੇ ਉੱਤੇ ਕਿੰਨਾ ਕੁਛ ਦੇਖੋ, ਰੋਜ਼ ਤੁਸੀਂ ਯੂਟਿਊਬ ਤੇ ਦੇਖਦੇ ਹੋ, ਹੋਰ ਦੇਖਦੇ ਹੋ, ਉਹ ਗੱਲਾਂ ਆ ਜਾਂਦੀਆਂ। ਤਾਂ ਫਿਰ ਇਹਦਾ ਤੋੜ ਇਹ ਲੱਭਿਆ ਸੀਗਾ ਵੀ ਦੇਖੋ ਲੰਗਰ ਚੱਲੂਗਾ, ਫ੍ਰੀ ਆਫ ਲੰਗਰ ਚੱਲੂ, ਲੰਗਰ ਦੇ ਵਿੱਚ ਕੋਈ ਚਿਕਨ ਮੀਟ ਅੰਡਾ ਕੁਛ ਇਹੋ ਜਿਹਾ ਕੁਛ ਨਹੀਂ ਕਦੇ ਵੀ ਹੋਊਗਾ। ਸੋ ਜੇ ਇਹਨਾਂ ਦੀ ਪੂਰਤੀ ਜੇ ਕਿਸੇ ਪਲੇਅਰ ਨੇ ਕਰਨੀ ਆ ਉਹ ਬਾਹਰੋਂ ਖਾਵੇ, ਤਾਂ ਬਾਹਰੋਂ ਖਾਣ ਵਾਸਤੇ ਫਿਰ ਉਹ ਸਟਾਲਾਂ ਨੂੰ ਨਾ ਨੇੜਲੇ ਏਰੀਏ ਚ ਕਿਤੇ ਖੇਡਾਂ ਦੇ ਨੇੜਲੇ ਏਰੀਏ ਚ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਜਾਂਦੀ ਸੀ ਕੁਝ ਇੱਕ ਹੋਟਲਾਂ ਵਾਲਿਆਂ ਨੂੰ ਵੀ ਤੁਸੀਂ ਉੱਥੇ ਸਟਾਲਾਂ ਲਾ ਸਕਦੇ ਹੋ, ਜਿਵੇਂ ਐਡਲੇਡ ਦੇ ਵਿੱਚ ਵੀ ਥੋੜੀ ਜਿਹੀ ਸਾਈਡ ਤੇ ਕਰਕੇ ਲਾਈਆਂ ਹੋਈਆਂ ਸਨ ਤੇ ਪਰ ਉਹ ਤਾਂ ਹੀ ਕਿਸੇ ਨੂੰ ਵਾਲੀਆਂ ਪਿੰਚ ਨਹੀਂ ਕਰੀਆਂ ਕਿਉਂਕਿ ਉਹ ਇੱਕ ਸਾਈਡ ਤੇ ਏਰੀਆ ਸੀ ਵੀ ਜਿਹਨੇ ਖਾਣਾ ਪਾਈ ਖਾਓ ਸਾਨੂੰ ਕੀ ਪ੍ਰੋਬਲਮ ਆ, ਉਹੀ ਜਿਹਦੀ ਗਲ ਕੱਟੀਓ ਕੇ ਪਾਸ ਵਾਲੀ ਆ ਗੱਲ ਆ ਜੀ, ਜੋ ਕਰਨਗੇ ਸੋ ਭਰਨਗੇ, ਜੇ ਮੀਟ ਖਾਧੇ ਆ ਜਾਂ ਕੁਛ ਹੋਇਆ ਮਾੜਾ ਹੋਊਗਾ ਤਾਂ ਚਲੋ ਉਹ ਕਰਨਗੇ ਤੇ ਆਪੇ ਭਰਨਗੇ, ਇਸ ਲਈ ਅਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ ਸੀਗੇ ਤੇ ਇਹ ਚੀਜ਼ਾਂ ਹੁੰਦੀਆਂ। ਪਰ ਇਸ ਵਾਰ ਜਿੱਥੇ ਉਹਨਾਂ ਦਾ ਸਟਾਲ ਲੱਗਿਆ ਸੀ ਅਸੀਂ ਉਹ ਨੋਟ ਕਰ ਰੱਖਿਆ ਤੇ ਗਾਂਹ ਨੂੰ ਪ੍ਰਬੰਧਕੀ ਕਮੇਟੀ ਨੂੰ ਅਸੀਂ ਮੈਲਬਰਨ ਨੂੰ ਇਹ ਧਿਆਨ ਦਿਵਾਉਣ ਵਾਸਤੇ ਬਕਾਇਦਾ ਉਹਨਾਂ ਨੂੰ ਇਹ ਰਿਟਰਨ ਦੇ ਵਿੱਚ ਭੇਜਾਂਗੇ ਵੀ ਜਿਹੜੀਆਂ ਇਹ ਚੀਜ਼ਾਂ ਹੋਣਗੀਆਂ ਉਹਨਾਂ ਨੂੰ ਥੋੜਾ ਜਿਹਾ ਇੱਕ ਸਾਈਡ ਤੇ ਕੀਤਾ ਜਾਵੇ ਤਾਂ ਕਿ ਅਸੀਂ ਇਸ ਦੇ ਵਿੱਚੋਂ ਕੋਈ ਇਹ ਜਾਂ ਨਾ ਆਵੇ ਕੱਲ ਨੂੰ ਕਿਸੇ ਕਿਸਮ ਦੀ ਕੋਈ ਕਿੰਤੂ ਪਰੰਤੂ ਨਾ ਆਵੇ, ਇਹਦਾ ਤਾਂ ਇਹ ਸੀ ਅਜੇ। ਅਗਲਾ ਚੱਲੋ
ਦੂਸਰਾ ਇਹ ਵੀ ਕਿ ਕਿਤਾਬਾਂ ਵਾਲੇ ਕਾਊਂਟਰ ਤੇ ਕੋਈ ਸਾਈਨ ਨਹੀਂ ਸੀ ਵੀ ਇਹਦੇ ਕਰਕੇ ਇਹਨਾਂ ਨੇ ਨੋਨ ਵੈਜ ਲਿਖਣਾ ਹੋਣਾ, ਨੋਨ ਵੈਜ ਖਾ ਕੇ ਜਾਂ ਡਰਿੰਕ ਕਰਕੇ ਟੱਚ ਨਾ ਕਰੋ, ਕਹਿੰਦੇ ਲੋਕ ਬੀਅਰ ਪੀ ਕੇ ਕਿਤਾਬਾਂ ਦੇਖ ਰਹੇ ਸੀ।
ਦੇਖੋ ਇਹ ਵੀ ਮੈਨੂੰ ਨਹੀਂ ਲੱਗਦਾ ਵੀ ਇਹ ਵੀ ਨਹੀਂ ਲਾਗੂ ਕੀਤਾ ਜਾ ਸਕਦਾ, ਕਾਰਨ ਇਹ ਆ ਵੀ ਕਿਤਾਬਾਂ ਹਰ ਕਿਤਾਬ ਸਤਿਕਾਰਤ ਹੁੰਦੀ ਹੈ, ਜੋ ਹਰ ਸ਼ਬਦ ਸਤਿਕਾਰਤ ਅਸੀਂ ਮੰਨਦੇ ਹਾਂ, ਪਰ ਜੇ ਅਸੀਂ ਕਹੀਏ ਵੀ ਅਸੀਂ ਸਾਰੀਆਂ ਕਿਤਾਬਾਂ ਨੂੰ ਹੱਥ ਧੋ ਕੇ ਤੇ ਮੀਟ ਸ਼ਰਾਬ ਜੇ ਖਾਧਾ ਪੀਤਾ ਜਾਂ ਵੀਰ ਤੇ ਹੱਥ ਨਹੀਂ ਲਾ ਸਕਦੇ ਤਾਂ ਇਸ ਚੀਜ਼ ਨੂੰ ਅਸੀਂ ਆਪਣੇ ਕੋਲੋਂ ਹਟਾ ਸਕਦੇ, ਆਪਣੀ ਜ਼ਮੀਰ ਦੀ ਆਵਾਜ਼ ਤੇ ਆਪਾਂ ਆਪਦੇ ਨਾਲ ਕਰ ਸਕਦੇ ਹਾਂ, ਪਰ ਆਪਾਂ ਕਿਸੇ ਨੂੰ ਇਸ ਤੋਂ ਨਹੀਂ ਹਟਾ ਸਕਦੇ ਕਿਉਂਕਿ ਤੁਸੀਂ ਸ਼ਹਿਰਾਂ ਚ ਗਲੀਆਂ ਮੁਹੱਲਿਆਂ ਚ ਬੀੜੀਆਂ ਵਾਲੇ ਲੋਕ ਕਿਤਾਬਾਂ ਦੀਆਂ ਦੁਕਾਨਾਂ ਤੇ ਵੇਚੀ ਜਾਂਦੇ ਆ, ਖੜੇ ਬੀੜੀਆਂ ਪੀਣ ਵਾਲੇ ਲੋਕ ਲਾਈ ਜਾਂਦੇ ਹੱਥ, ਉਹ ਚੀਜ਼ ਔਖੀ ਆ ਲਾਗੂ ਕਰਨੀ ਮੈਨੂੰ ਲੱਗਦਾ ਗੁਰਦੀਪ। ਹਾਂ ਜੇ ਜਿੱਥੇ ਆ ਜਾਂਦੀ ਹੈ ਧਰਮ ਦੀ ਗੱਲ, ਧਰਮ ਗ੍ਰੰਥ ਨਹੀਂ ਸੀ ਉੱਥੇ ਕੋਈ ਵੀ, ਉੱਥੇ ਠੀਕ ਆ ਧਰਮ ਨਾਲ ਰਿਲੇਟਡ ਬੁੱਕਸ ਸੀਗਾ, ਇਤਿਹਾਸ ਨਾਲ ਰਿਲੇਟਡ ਬੁੱਕਸ ਸੀਗਾ ਤੇ, ਪਰ ਇਹ ਚੀਜ਼ ਨੂੰ ਧਰਮ ਗ੍ਰੰਥ ਦੇ ਮਾਮਲੇ 'ਚ ਜੇ ਕਹੀਏ, ਕੋਈ ਆ ਕੇ ਗੁਰਦੁਆਰਾ ਸਾਹਿਬ 'ਚ ਜਾਂ ਕਿਤੇ ਆ ਕੇ ਗੁਟਕਾ ਸਾਹਿਬ ਨੂੰ ਇਹ ਜਿਹਾ ਵਰਤਾਰਾ ਕੋਈ ਕਰਦਾ ਤਾਂ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਸੀ ਉਹ ਕਰਦਾ ਹੀ ਨਹੀਂ, ਕੋਈ ਅਗਲਾ ਆਪਦੀ ਜ਼ਮੀਰ ਦੀ ਆਵਾਜ਼ ਤੇ ਚੁੱਪ ਕਰ ਜਾਂਦਾ, ਪਰ ਜੇ ਕੋਈ ਕਰਦਾ ਤਾਂ ਬਿਲਕੁਲ ਉੱਥੇ ਲਿਖ ਕੇ ਲਾਇਆ ਜਾਣਾ ਚਾਹੀਦਾ ਸੀ ਜਾਂ ਇਹ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ, ਪਰ ਮੈਨੂੰ ਨਹੀਂ ਲੱਗਦਾ ਇੱਕ ਸ਼ੌਪ ਕਿਤਾਬਾਂ ਦੀ ਇੱਕ ਦੁਕਾਨ ਹੀ ਸੀ, ਉਸ ਦੁਕਾਨ ਦੇ ਉੱਤੇ ਆਪਾਂ ਇਹ ਜਿਹਾ ਕੁਛ ਸ਼ਾਇਦ ਨਾ ਕਰ ਸਕੀਏ।
ਜਿਹੜਾ ਤੀਸਰਾ ਕੁਸ਼ਚਨ ਹੈਗਾ ਜੀ, ਉਹ ਤਾਂ ਮੈਨੂੰ ਥੋੜਾ ਔਕਵਰਡ ਲੱਗ ਰਿਹਾ ਵੀ ਕਿਹਾ ਕਿ ਕੁਝ ਲੋਕ ਕਹਿੰਦੇ ਸੀ ਅਸੀਂ ਸੇਵਾ ਲਈ ਜਾਣਾ ਸੀ ਪਰ ਅਸੀਂ ਨਹੀਂ ਗਏ, ਮੈਂ ਉਹਨਾਂ ਨੂੰ ਕਿਹਾ ਕਿ ਕਿਉਂ ਨਹੀਂ ਗਏ, ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਕੋਲ 3 ਮੁੰਡੇ ਆਏ ਆ ਵੀਜ਼ਾ ਲਵਾ ਕੇ, ਉਹਨਾਂ ਨੇ 15-15 ਲੱਖ ਦਿੱਤਾ ਤੇ ਕਹਿੰਦੇ ਇਹੋ ਜਿਹੇ ਪਤਾ ਨਹੀਂ ਕਿੰਨੇ ਕੁ ਵੀਜ਼ੇ ਲੱਗਣੇ ਆ ਜੀ, ਕਹਿੰਦੇ ਜਿੰਨੇ 30 ਵੀਜ਼ੇ ਲਵਾ ਲਏ ਉਹ ਚਾਹੇ $20,000 ਦੇ ਦੇਣ।
ਗੱਲ ਕਲੀਅਰ ਨਹੀਂ ਹੋਈ ਇਹਨਾਂ ਦੀ ਵੀ ਦੁਬਾਰਾ, ਬੜੇ ਕੁਝ ਲੋਕ ਕਹਿੰਦੇ ਅਸੀਂ ਸੇਵਾ ਕਰਨ ਜਾਣਾ ਸੀ ਪਰ ਅਸੀਂ ਨਹੀਂ ਗਏ, ਮੈਂ ਉਹਨਾਂ ਨੂੰ ਕਿਹਾ ਕਿਉਂ ਨਹੀਂ ਗਏ, ਉਹਨਾਂ ਨੇ ਦੱਸਿਆ ਕਿ ਸਾਡੇ ਕੋਲ 3 ਮੁੰਡੇ ਆਏ ਆ ਵੀਜ਼ਾ ਲਵਾ ਕੇ, ਉਹਨਾਂ ਨੇ 15-15 ਲੱਖ ਦਿੱਤਾ ਤੇ ਕਹਿੰਦੇ ਇਹ ਜੇ ਪਤਾ ਨਹੀਂ ਕਿਹਨੇ ਵੀਜ਼ੇ ਲੱਗਣ, ਕਿੰਨੇ ਇਹ ਜੇ ਪਤਾ ਨਹੀਂ ਕਿੰਨੇ ਕੁ ਵੀਜ਼ੇ ਲੱਗਣੇ ਆ, ਕਹਿੰਦੇ ਜਿਹਨੇ 30 ਵੀਜ਼ੇ ਲਵਾ ਲਏ ਉਹ ਚਾਹੇ 20,000 ਦੇ ਦੇਣ। ਬਈ ਇਹ ਤਾਂ ਮੇਰੇ ਹਿਸਾਬ ਨਾਲ ਜੇ ਕਿਤੇ ਕੋਈ ਸਿੱਖ ਖੇਡਾਂ ਦੇ ਨਾਂ ਤੇ ਕਿਸੇ ਨੇ ਵੀਜ਼ੇ ਲਵਾਏ ਆ ਜਾਂ 15-15 ਲੱਖ ਕਿਸੇ ਨੇ ਲਿਆ ਤੇ ਇਹ ਤਾਂ ਫਿਰ ਬਹੁਤ ਵੱਡਾ ਇੱਕ ਸਕੈਂਡਲ ਆ ਗੁਰਦੀਪ, ਇਹਦੇ ਬਾਰੇ ਤਾਂ ਤੁਸੀਂ ਮੈਨੂੰ ਪ੍ਰੋਗਰਾਮ ਤੋਂ ਬਾਅਦ ਗੱਲ ਕਰਿਓ ਤੇ ਆਪਾਂ ਜਰੂਰ ਪੜਤਾਲਾਂਗੇ। ਸਿੱਖ ਖੇਡਾਂ ਦੇ ਮਾਮਲੇ ਚ ਤਾਂ ਮੈਨੂੰ ਇੰਨਾ ਕੁ ਪਤਾ ਵੀ ਸਾਨੂੰ ਜਿਵੇਂ ਹੁਣ ਮੀਡੀਆ ਨੇ ਸਾਡੇ ਤੋਂ ਲੈਟਰ ਮੰਗਿਆ ਸਿੱਖ ਖੇਡਾਂ ਦਾ, ਮੈਂ ਤੁਹਾਨੂੰ ਅੰਦਰੂਨੀ ਗੱਲ ਆ ਚਾਹੇ ਦੱਸ ਦੇ ਮੇਰੇ ਤੇ ਸ਼ਾਇਦ ਮੈਨੂੰ ਕਮੇਟੀ ਕਵੇ ਤੈਨੂੰ ਦੱਸਣੀ ਨਹੀਂ ਚਾਹੀਦੀ, ਪਰ ਮੈਂ ਫੇਰ ਵੀ ਮੈਨੂੰ ਲੱਗਦਾ ਨਹੀਂ ਵੀ ਇਹਦੇ ਚ ਕੋਈ ਕਿਸੇ ਨੂੰ ਦਿੱਕਤ ਆਊ। ਮੀਡੀਆ ਦੇ ਚੈਨਲਾਂ ਨੇ ਆਉਣਾ ਸੀ ਜੋ ਕੈਨੇਡਾ ਤੋਂ ਵੀ ਆਏ ਇੱਥੋਂ ਵੀ ਆਏ ਹੋਰ, ਉਹਨਾਂ ਨੇ ਸਾਡੇ ਤੋਂ ਇਹ ਮੰਗਿਆ ਅਫੀਸ਼ੀਅਲ ਤੌਰ ਦੇ ਉੱਤੇ ਵੀ ਸਿੱਖ ਖੇਡਾਂ ਦਾ ਸਾਨੂੰ ਇਨਵੀਟੇਸ਼ਨ ਭੇਜੋ, ਜਿਹਦੇ ਚ ਸਾਨੂੰ ਜੇ ਕਹਿਣ ਦਾ ਭਾਵ ਉਹਨਾਂ ਦੀ ਭਾਵਨਾ ਸੀ ਵੀ ਸਪੋਂਸਰਸ਼ਿਪ ਵਾਂਗੂ ਇਨਵੀਟੇਸ਼ਨ ਭੇਜੋ, ਪਰ ਉਸ ਦੇ ਲਈ ਜਦੋਂ ਅਸੀਂ ਵਿਚਾਰ ਕੀਤੀ ਮੈਂ ਅਮਨ ਨੂੰ ਗੱਲ ਕੀਤੀ ਵੀ ਉਹ ਇੱਦਾਂ ਮੰਗਦੇ ਆ ਤਾਂ ਅਸੀਂ ਕਮੇਟੀ ਦੇ ਵਿੱਚ ਲਿਜਾਣਾ ਸੀ ਮਸਲਾ ਪਹਿਲਾਂ ਵੀ ਕਮੇਟੀ ਚ ਵਿਚਾਰਿਆ ਜਾਊ ਵੀ ਕੀ ਕੀਤਾ ਜਾਵੇ, ਪਰ ਕਮੇਟੀ ਚ ਜਾਣ ਤੋਂ ਪਹਿਲਾਂ ਹੀ ਅਮਨ ਨੇ ਤੇ ਮੈਂ ਹੀ ਡਿਸਕਸ ਕਰਕੇ ਹੀ ਮੁਕਾਤੀ ਗੱਲ ਵੀ ਅਸੀਂ ਐਂ ਕਿਹਨੂੰ ਕਿਹਨੂੰ ਦੇਵਾਂਗੇ ਸਪੋਂਸਰਸ਼ਿਪ ਲੈਟਰ ਜਾਂ ਕਿਹਨੂੰ ਕਿਹਨੂੰ ਸਪੋਂਸਰ ਕਰਾਂਗੇ, ਇੱਦਾਂ ਨਹੀਂ ਕਰ ਸਕਦੇ, ਸਿੰਪਲ ਇਨਵੀਟੇਸ਼ਨ ਦੀ ਈਮੇਲ ਅਸੀਂ ਪਾ ਸਕਦੇ ਹਾਂ, ਵੀਜ਼ਾ ਤੁਹਾਡੀ ਆਪਦੀ ਕ੍ਰੈਡੀਬਿਲਟੀ ਤੇ ਤੁਹਾਡੀ ਆਪਦੀ ਹਿਸਟਰੀ ਤੇ ਤੁਹਾਡੇ ਆਪਦੇ ਅਦਾਰੇ ਦਾ ਵੀ ਕਿੱਡਾ ਕੱਦ ਆ, ਉਵੇਂ ਲੱਗੂਗਾ। ਤੇ ਅਸੀਂ ਸਿੰਪਲ ਇਹਨਾਂ ਸਾਰੇ ਚੈਨਲਾਂ ਨੂੰ ਇਨਵੀਟੇਸ਼ਨ ਦੀ ਇੱਕ ਈਮੇਲ ਪਾਈ ਜਿਹਦੇ ਚ ਅਸੀਂ ਕੋਈ ਅਟੈਚਮੈਂਟ ਵੀ ਨਹੀਂ ਲਾਈ ਕਿਸੇ ਚੀਜ਼ ਦੀ ਵੀ ਅਟੈਚ ਬਣਾ ਕੇ ਕਾਰਡ ਬਣਾਇਆ ਹੋਵੇ। ਸਿੰਪਲ ਈਮੇਲ ਦੇ ਵਿੱਚ ਇਹ ਲਿਖਿਆ ਵੀ ਭਾਈ ਇਹ ਖੇਮਾਂ ਹੋ ਰਹੀਆਂ ਇੰਨੇ ਚਿਰ ਤੋਂ ਹੋ ਰਹੀਆਂ, ਜੇ ਤੁਸੀਂ ਆ ਕੇ ਇਹਨਾਂ ਨੂੰ ਦੁਨੀਆਂ ਲਈ ਕਵਰ ਕਰੋ ਤੇ ਸਾਨੂੰ ਚੰਗਾ ਲੱਗੂਗਾ। ਬਸ ਇੰਨੀ ਵਰਡਿੰਗ ਲਈ ਪਾਈ ਤੇ ਇਹਦੇ ਨਾਲ ਕਿਸੇ ਨੂੰ ਵੀਜ਼ਾ ਲੱਗ ਗਿਆ, ਉਹਨਾਂ ਨੂੰ ਆਏ, ਬਹੁਤ ਸਾਰੀਆਂ ਟੀਮਾਂ ਆ ਗਈਆਂ, ਰੱਬ ਜਾਣੇ ਇਸੇ ਲੈਟਰ ਨਾਲ ਹੀ ਵੀਜ਼ਾ ਲੱਗ ਗਿਆ ਜਾਂ ਕਾਸੇ ਨਾਲ ਲੱਗ ਗਿਆ, ਇਹ ਨੀ ਮੈਨੂੰ ਪਤਾ। ਪਰ ਜੇ ਕੋਈ 15-15 ਲੱਖ ਲੈ ਕੇ ਤੇ ਸਿੱਖ ਖੇਡਾਂ ਦੇ ਨਾਂ ਤੇ ਵੀਜ਼ੇ ਲਵਾ ਰਿਹਾ ਜਾਂ ਲੱਗੇ ਆ, ਤੇ ਉਹ ਆਪਾਂ ਨੂੰ ਪੜਤਾਲਣਾ ਪੈਣਾ ਵੀ ਸਿੱਖ ਖੇਡਾਂ ਦੀ ਤਾਂ ਇੱਕੋ ਆਰਗੇਨਾਈਜ਼ਿੰਗ ਕਮੇਟੀ ਆ ਐਨਜੈਕ, ਤੇ ਐਨਜੈਕ ਦੇ ਪ੍ਰੈਜ਼ੀਡੈਂਟ ਆ ਮਨਦੀਪ, ਤੇ ਉਹਦੇ ਸੈਕਟਰੀ ਆ ਪ੍ਰਦੀਪ। ਪ੍ਰਦੀਪ ਦੀ ਇਹ ਪੋਜੀਸ਼ਨ ਆ ਵੀ ਉਹ ਪਿੰਡੇ ਦਾ ਬਾਲ ਕੀ ਐਨਜੈਕ ਦੀ ਇੱਕ ਬਾਲ ਜਿੰਨੀ ਚੀਜ਼ ਵੀ ਰਿਟਰਨ ਤੋਂ ਬਿਨਾਂ ਪੇਪਰ ਬਣ ਤੋਂ ਬਿਨਾਂ ਕਰਦਾ ਨੀ, ਉਹ ਐਡਾ ਸਟ੍ਰਿਕਟ ਬੰਦਾ ਵੀ ਉਹਨੂੰ ਕੋਈ ਮਤਲਬ ਨੀ ਕਿਹੜੇ ਦਾ ਕੀ ਰੁਤਬਾ, ਉਹਨੇ ਆਪਦੀ ਜੋ ਲਾਅ ਤੋਂ ਬਾਹਰ ਜਾਂਦਾ ਨੀ, ਇਸੇ ਲਈ ਉਹਨਾਂ ਨੂੰ ਅਸੀਂ ਲੈ ਕੇ ਆਏ ਸੀ। ਇਹੀ ਰੌਕੀ ਬਾਈ ਦੀ ਪੋਜੀਸ਼ਨ ਸੀ ਵੀ ਉਹ ਲਾਅ ਦੇ ਵਿੱਚ ਖੜਨ ਵਾਲਾ ਬੰਦਾ ਸੀ, ਇਸੇ ਲਈ ਅਸੀਂ ਉਹਨੂੰ ਕਬੱਡੀ ਕੋਆਰਡੀਨੇਟਰ ਲੈ ਕੇ ਆਏ ਸੀ। ਸੋ ਇਹੋ ਜਿਹੀ ਟੀਮ ਆ, ਉਸ ਟੀਮ ਦੇ ਵਿੱਚ ਜੇ ਕੋਈ ਬੰਦਾ ਵੀਜ਼ੇ ਦੇ ਦੋਸ਼ ਲੱਗਦਾ ਵੀ ਭਾਈ ਵੀਜ਼ੇ ਵਿਕ ਰਹੇ ਆ ਖੇਡਾਂ ਦੇ ਜਾਂ ਖੇਡਾਂ ਦੇ ਨਾਂ ਨੂੰ ਵੀਜ਼ੇ ਲੱਗੇ ਆ, ਤਾਂ ਸਾਨੂੰ ਇਸ ਦੀ ਤਹਿ ਤੇ ਜਾਣਾ ਪੈਣਾ। ਇਹ ਗੱਲ ਕੱਲੀ ਅਫਵਾਹ ਜਾਂ ਉਤਲੀ ਗੱਲ ਨਾ ਰਹਿ ਜੇ, ਇਹਦੇ ਮੈਨੂੰ ਬੰਦਿਆਂ ਦੇ ਦੱਸਿਓ ਤੇ ਅਸੀਂ ਜ਼ਰੂਰ ਇਹਦੀ ਤਹਿ ਤੇ ਜਾਊਂਗਾ, ਚਾਹੇ ਮੈਨੂੰ ਹੋਰ ਹਫ਼ਤੇ ਦੀਆਂ ਛੁੱਟੀਆਂ ਲੈਣੀਆਂ ਪੈ ਜਾਣ, ਹੋਰ 10 ਭਾਵੇਂ 2 ਵਾਰੀ ਕਿਸੇ ਸ਼ਹਿਰ ਜਾਣਾ ਪੈ ਜੇ, ਪਰ ਇਸ ਨੂੰ ਆਪਾਂ ਜ਼ਰੂਰ ਕੱਢਾਂਗੇ।
ਜੀ ਬਿਲਕੁਲ। ਸੋ ਗੁਰਦੀਪਾ ਜੀ ਤੁਹਾਨੂੰ ਗੁਜ਼ਾਰਿਸ਼ ਹੈ ਜੀ ਕਿ ਇਹਦੇ ਬਾਰੇ ਤੁਹਾਨੂੰ ਜੇ ਹੋਰ ਕੁਛ ਜਿੰਨਾ ਵੀ ਪਤਾ ਉਹਦੀ ਤੁਸੀਂ ਜਾਣਕਾਰੀ ਜ਼ਰੂਰ ਦਿਓ। ਤੇ ਨਵਦੀਪ ਸਿੰਘ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਗੁੱਡ ਮਾਰਨਿੰਗ ਸਾਰਿਆਂ ਨੂੰ। ਕਹਿੰਦੇ ਮਿੰਟੂ ਭਾਜੀ ਸਾਥੋਂ ਵੀ ਸੈਲਫੀ, ਕਹਿੰਦੇ ਸਾਥੋਂ ਵੀ ਸੈਲਫੀ ਨਾ ਲੈ ਹੋਈ
ਭਾਈ ਨਵਦੀਪ ਹੋਰਾਂ ਨੇ ਸਾਨੂੰ ਦੇਖੋ ਵੀਆਈਪੀ ਕਲਚਰ ਥੋੜਾ ਜਿਹਾ ਅਹਿਸਾਸ ਕਰਵਾਤਾ ਸੀ ਭਾਈ ਨਵਦੀਪ ਨੇ। ਮੈਂ ਹੁਣ ਮੇਰੇ ਧਿਆਨ ਚ ਆਈ ਗੱਲ, ਆਪਾਂ ਮੁੱਕਰਦੇ ਨੀ ਐਵੇਂ ਆਖੀਏ, ਜਦੋਂ ਅਸੀਂ ਉਹ ਲੰਗਰ ਦੀ ਬਣਾ ਰਹੇ ਸੀ ਨਾ, ਕਵਰੇਜ ਕਰ ਰਹੇ ਸੀ, ਤਾਂ ਉੱਥੇ ਰਸ਼ ਸੀ ਬਹੁਤ ਜ਼ਿਆਦਾ, ਤੇ ਅਸੀਂ ਭੱਜੇ ਭੱਜੇ ਕਰਦੇ ਕਰਾਉਂਦੇ, ਜਦੋਂ ਆਏ ਤਾਂ ਬਾਈ ਨਵਦੀਪ ਨੇ ਸਾਨੂੰ ਪਰਾਸੇ ਲਿਆ ਕੇ ਇੱਕ ਪਲੇਟ ਚ ਪਕੌੜੇ ਤੇ ਚਾਹ ਦਿੱਤੀ ਸੀ, ਤੇ ਉਹ ਸੀ ਤਾਂ ਗਲਤੀ ਵੀਆਈਪੀ ਸੀਗਾ ਨਾ, ਸਾਈਡ ਤੇ ਲਾਈਨ ਚ ਆ ਕੇ ਆਉਣਾ ਚਾਹੀਦਾ ਸੀ ਸਾਨੂੰ, ਪਰ ਉਹ ਇਹ ਲੰਗਰ ਦੇ ਵਿੱਚ ਸੇਵਾ ਨਿਭਾ ਰਹੇ ਸੀ ਤੇ ਇਹਨਾਂ ਨੂੰ ਲੱਗਿਆ ਵੀ ਇਹ ਟੀਮ ਕਵਰਿੰਗ ਕਰ ਰਹੀ ਆ ਤੇ ਇਹਨਾਂ ਕਦੋਂ ਪੀਣਗੇ ਚਾਹ, ਤੇ ਇਹਨਾਂ ਨੇ ਸਾਨੂੰ ਚਾਹ ਪਿਆਤੀ ਇੱਥੇ। ਸੋ ਬਹੁਤ ਮਿਹਰਬਾਨੀ ਨਵਦੀਪ ਭਾਈ
ਜੀ। ਤੇ ਸੰਦੀਪ ਰਾਏ ਭਾਜੀ ਹੁਣ ਕਹਿ ਰਹੇ ਨੇ ਕਿ ਕਹਿੰਦੇ ਕੋਈ ਨੀ ਐਡੀ ਰੇਡੀ ਹੋਣਾ, ਮੈਂ ਤਾਂ ਮੈਨੂੰ ਲੱਗਦਾ ਹੈ ਹੁਣ ਗਿਲੇ ਸਿੱਖ ਵੀ ਕਹਿੰਦੇ ਵੀ ਮੈਂ ਐਡੀ ਰੇਡ ਆ ਕੇ ਦੂਰ ਕਰਦਾ, ਤੋ ਜ਼ਰੂਰ ਜੀ
ਜੀਆਂ ਨੂੰ।
ਤੇ ਪਰਮ ਕੌਰ ਹੁਣਾ ਨੇ ਸਾਂਝ ਪਾਈ ਹੈ, ਕਹਿੰਦੇ ਦੀਦੀ ਜੀ ਸਤਿ ਸ਼੍ਰੀ ਅਕਾਲ, ਵੀਰ ਜੀ ਨਾਈਟ ਵੀ ਸਤਿ ਸ਼੍ਰੀ ਅਕਾਲ ਵੀਰ ਜੀ ਨੂੰ, ਮੈਨੂੰ ਲੱਗਦਾ ਇਹਨਾਂ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈਏ। ਸੋ ਵਰਮ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਤੇ ਵਿਜੇ ਵੀਰ ਦੀ ਹੁਣੀ ਵੀ ਆਏ ਜੀ, ਕਹਿੰਦੇ ਮਿੰਟੂ ਜੀ ਆਈ ਮੈਟ ਯੂ ਦੇਅਰ ਵਿਦ ਅਮਨ ਜੀ, ਥੈਂਕਸ। ਸੋ ਲਓ ਜੀ ਥੈਂਕਸ ਕਰ ਰਹੇ ਨੇ ਵਿਜੇ ਵੀਰ ਦੀ ਹੁਣੀ ਵੀ ਤੁਹਾਡੀ ਉਸ ਮੁਲਾਕਾਤ ਲਈ।
ਬਹੁਤ ਛੋਟੀ ਜੀ ਹੋਈ ਸੀ ਮੁਲਾਕਾਤ, ਮੇਰੇ ਚੇਤੇ ਆ, ਪਰ ਜਿੰਨੀ ਵੀ ਹੋਈ ਚੰਗੀ
ਜੀ ਜੀ ਬਿਲਕੁਲ। ਸੋ ਜੋਗਿੰਦਰ ਸਿੰਘ ਸੋਹੀ ਜਗਰਾਓ ਸਿਡਨੀ ਵਾਲੇ ਵੀ ਆ ਗਏ ਜੀ, ਤੇ ਨਾਲ ਇਹਨਾਂ ਨੇ ਆਪਣੀਆਂ ਫੋਟੋਜ਼ ਜਿਹੜੀਆਂ ਤੁਹਾਡੇ ਨਾਲ ਭੇਜੀਆਂ। ਵਾਹ ਜੀ ਵਾਹ। ਸੋ ਬਰਾੜ ਸਾਹਿਬ ਐਂਡ ਸੁਖਪ੍ਰੀਤ ਸਤਿ ਸ਼੍ਰੀ ਅਕਾਲ, ਕਹਿੰਦੇ ਥੈਂਕਸ ਬਰਾੜ ਸਾਹਿਬ ਗਿਵਿੰਗ ਮੀ ਟਾਈਮ ਟੂ ਮੀਟ ਯੂ, ਕਹਿੰਦੇ ਵੈਰੀ ਨਾਈਸ ਟੂ ਮੀਟ ਯੂ। ਸੋ ਬਹੁਤ ਹੀ ਪਿਆਰੀਆਂ
ਦੇਖੋ, ਜਦੋਂ ਸੋਹੀ ਸਾਹਿਬ ਰੋਜ਼ ਜੁੜਦੇ ਆ ਸਾਡੇ ਨਾਲ ਤਾਂ ਉਹ ਆਵਾਜ਼ ਦੀ ਦੁਨੀਆਂ ਨਾਲ ਸਾਂਝ ਸੀ, ਪਰ ਜਦੋਂ ਪਹਿਲੀ ਵਾਰ ਮੈਂ ਮਿਲਿਆ ਤੇ ਮੈਂ ਜਦੋਂ ਦੇਖਿਆ ਵੀ ਇੱਕ ਪੂਰੇ ਐਨ ਟਿੱਟ ਫਾ ਟੈਟ ਸਰਦਾਰ ਜੀ, ਕਹਿੰਦੇ ਤੁਸੀਂ ਪਛਾਣੋ ਮੈਨੂੰ, ਤੇ ਮੈਂ ਮੇਰੀ ਦਿਮਾਗ ਪਹਿਲੀ ਨਜ਼ਰੇ ਪਤਾ ਕਿੱਥੇ ਗਿਆ, ਕਹਿੰਦੇ ਰੋਜ਼ ਗੱਲ ਹੁੰਦੀ ਹੈ ਇੱਦਾਂ ਹੁੰਦੀਆਂ, ਜਦੋਂ ਮੈਂ ਧਿਆਨ ਮਾਰਿਆ ਤੇ ਮੈਂ ਦੇਖਿਆ ਵੱਡਾ ਖੰਡਾ ਸਿਉਣੇ ਦਾ ਗਲ ਚ ਪਾਇਆ ਤੇ ਅੱਧਾ ਕਿਲੋ ਪੱਕੇ ਦਾ ਸਿਉਣੇ ਦਾ ਕੜਾ ਪਾਇਆ, ਤੇ ਮੈਂ ਤਾਂ ਆਖਿਆ ਜੀ ਕੋਈ ਸਿੰਗਰ ਪਏ, ਇਸ ਵੱਡੇ ਸਿੰਗਰ ਲੱਗਦਾ, ਕੋਈ ਵੱਡੇ ਸਟਾਰ ਲੱਗਦਾ, ਇੰਨਾ ਸਿਆਉਣਾ ਜਿਹਾ ਪਾਇਆ, ਮੈਂ ਉਧਰ ਭਾਲੀ ਜਾਵਾਂ ਵੀ ਕਿਹੜੇ ਸਟਾਰ ਆਏ। ਤੇ ਫਿਰ ਜਦੋਂ ਉਹਨਾਂ ਨੇ ਸੋਹੀ ਕਿਹਾ ਤਾਂ ਫਿਰ ਮੈਂ ਕਿਹਾ ਓਹੋ, ਪਰ ਬਹੁਤ ਧੰਨਵਾਦ ਸਾਡੇ ਬਾਈ ਦਾ, ਸੋਹੀ ਹੋਰਾਂ ਦਾ, ਉਹਨਾਂ ਨੇ ਦੇਖੋ ਨਾਲੇ ਤਾਂ ਸਾਨੂੰ ਮੋਮੈਂਟੋ ਦਿੱਤਾ ਇੱਕ ਯਾਦਗਾਰੀ ਚਿੰਨ, ਤੇ ਨਾਲ ਨਾ ਪੰਜਾਬੀ ਅਖਬਾਰ ਲਈ ਸਾਨੂੰ ਮਾਇਆ ਵੀ ਦੇ ਕੇ ਗਏ, ਤੇ ਮੈਂ ਬਹੁਤ ਇਸ ਚੀਜ਼ ਤੋਂ ਧੰਨਵਾਦ ਕਰਦਾ। ਪਰ ਮੈਂ ਮੁਨਕਰ ਹੁੰਦਾ ਵੀ ਕਦੇ ਵੀ ਏਦਾਂ ਅਸੀਂ ਲੈਂਦੇ ਨੀ ਹੁੰਦੇ, ਨਾ ਲਏ ਅੱਜ ਤੱਕ, ਪਰ ਫਿਰ ਮੈਨੂੰ ਐਂ ਲੱਗਿਆ ਵੀ ਇੰਨੇ ਪਿਆਰ ਨਾਲ ਉਹਨਾਂ ਨੇ ਮੈਨੂੰ ਲਿਫਾਫਾ ਦਿੱਤਾ, ਤੇ ਜੇ ਮੈਂ ਹੁਣ ਇਨਕਾਰੀ ਹੁੰਦਾ ਤਾਂ ਅਗਲੇ ਦਾ ਵੀ ਇਹ ਦਿਲ ਟੁੱਟਦਾ, ਪਰ ਮੈਂ ਧੰਨਵਾਦ ਉਹਨਾਂ ਇਹੋ ਜਿਹੀ ਸੋਚ ਵਾਲੇ ਇਨਸਾਨਾਂ ਦਾ ਜਿਨ੍ਹਾਂ ਤੱਕ ਅਸੀਂ ਅਖਬਾਰ ਪਹੁੰਚਾ ਵੀ ਨੀ ਸਕਦੇ ਸਿਡਨੀ ਦੇ ਵਿੱਚ। ਪਰ ਉਹਨਾਂ ਨੇ ਸਾਡੀ ਮੁਸੀਬਤ ਜਾਂ ਸਾਡੀ ਮਜਬੂਰੀ ਜਾਂ ਸਾਡੀਆਂ ਸਮਝਦੇ ਹੋਏ ਤੇ ਉਹਦੇ ਚ ਆਪ ਹੀ ਮਾਲੀ ਮਦਦ ਮੈਨੂੰ ਦਿੱਤੀ। ਮੈਂ ਬਹੁਤ ਧੰਨਵਾਦੀ ਹਾਂ ਸੋਈ ਸਾਹਿਬ ਤੁਹਾਡਾ ਤੇ ਤੁਹਾਡਾ ਯਾਦਗਾਰ ਚਿੰਨ ਆਪਾਂ ਕੱਲ ਲਿਆ ਕੇ ਆਪਦੇ ਸਾਹਮਣੇ ਰੱਖ ਲਿਆ ਤੇ ਹੁਣ ਜਦੋਂ ਦੇਖਿਆ ਕਰਾਂਗੇ ਤੇ ਵਿੱਚੋਂ ਸੋਈ ਸਾਹਿਬ ਦਾ ਜਿਹੜਾ ਝਲਕਾਰਾ ਦਿਖਦਾ ਹੀ ਰਹਿਣਾ ਜਿੰਨਾ ਚਿਰ ਉਹ ਯਾਦ ਰਹੂਗੀ ਮੇਰੇ ਕੋਲ।
ਬਿਲਕੁਲ ਬਰਾੜ ਸਾਹਿਬ ਤੋਂ ਬੜਾ ਫਖਰ ਵੀ ਹੋਇਆ ਸੀ ਜਾ ਕੇ ਉੱਥੇ ਆਪਣੇ ਪੰਜਾਬੀ ਭਾਈਚਾਰਾ ਜਿਸ ਮੁਕਾਮ ਤੇ ਪਹੁੰਚਿਆ ਹੋਇਆ ਬਹੁਤ ਵਧੀਆ ਲੱਗਾ। ਸੋ ਸਾਡਾ ਐਡੀਲੇਟ ਤਾਂ ਕਹਿ ਲਓ ਵੀ ਛੋਟਾ ਜਿਹਾ ਪਿੰਡ ਆ, ਉੱਥੇ ਜਾ ਕੇ ਏਦਾਂ ਹੀ ਲੱਗਦਾ ਸੀਗਾ ਵੀ ਜਿੱਦਾਂ ਕੋਈ ਪਿੰਡ ਤੋਂ ਸ਼ਹਿਰ ਆਇਆ ਹੁੰਦਾ। ਸੋ ਬਹੁਤ ਵੱਡੀਆਂ ਵੱਡੀਆਂ ਗੱਲਾਂ ਔਰ ਬਹੁਤ ਹੀ ਚੰਗੇ ਰੁਤਬਿਆਂ ਤੇ ਆਪਣੇ ਪੰਜਾਬੀ ਜਿਹੜੇ ਵੀਰ ਉੱਥੇ ਪਹੁੰਚੇ ਹੋਏ ਆ, ਸੋ ਬਹੁਤ ਮਾਣ ਵੀ ਹੋਇਆ। ਸੋ ਸੇਵਾ ਦੀ ਗੱਲ ਹੈ ਜੀ, ਪ੍ਰਿੰਸੀਪਲ ਸੁਖਵੰਤ ਸਿੰਘ ਹੁਣੀ ਉਹਨਾਂ ਨਾਲ ਕੁਝ ਦਿਨ ਰਹਿਣ ਦਾ ਮੌਕਾ ਮਿਲਿਆ ਤੇ ਉਹਨਾਂ ਦੀਆਂ ਉਹੀ ਵੱਡੀਆਂ ਸੋਚਾਂ। ਸੋ ਇਹ ਗੱਲ ਕਰ ਰਹੇ ਸੀ ਕਿ ਸੇਵਾ ਚਾਰ ਤਰ੍ਹਾਂ ਦੀ ਹੁੰਦੀ ਹੈ ਨਾ, ਤੇ ਮੈਂ ਕਿਹਾ ਭਾਜੀ ਵੀ ਤਿੰਨ ਤਰ੍ਹਾਂ ਦੀ ਸੁਣੀ ਸੀ ਕਿ ਹਨਾ ਤਨ ਮਨ ਧਨ ਦੀ ਸੇਵਾ ਤੇ ਚੌਥੀ ਸੇਵਾ ਕਿਹੜੀ ਹੁੰਦੀ ਹੈ? ਸੋ ਕਹਿੰਦੇ ਚੌਥੀ ਸੇਵਾ ਸੁਰਤ ਦੀ ਹੁੰਦੀ ਹੈ। ਸੋ ਤਨ ਮਨ ਧਨ ਤੇ ਸੁਰਤ ਦੀ ਜਿਹੜੀ ਸੇਵਾ ਉਹ ਵੀ ਹੁੰਦੀ ਹੈ। ਸੋ ਬਿਲਕੁਲ ਜੀ, ਹਰ ਕੋਈ ਜਿੰਨਾ ਯੋਗਦਾਨ ਪਾ ਸਕਦਾ ਆਪਣੇ ਅਕੋਰਡਿੰਗ ਜੀ ਓਨਾ ਪਾਉਣਾ ਵੀ ਚਾਹੀਦਾ, ਕਿਉਂਕਿ ਇਹ ਕੰਮ ਇੱਕ ਬੰਦਾ ਜਿਹੜਾ ਕੱਲਾ ਨਹੀਂ ਤੋਰ ਸਕਦਾ। ਸੋ ਹਰ ਕਿਸੇ ਦੇ ਕੋਲ ਜੋ ਵੀ ਹੈ ਉਹਦੇ ਅਕੋਰਡਿੰਗਲੀ ਓਨਾ ਕੁ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਤਾਂ ਕਿ ਇਹੋ ਜਿਹੇ ਮੇਲੇ, ਇਹੋ ਜਿਹੀਆਂ ਅਖਬਾਰਾਂ ਜਿਹੜੀਆਂ, ਇਹੋ ਜਿਹੇ ਰੇਡੀਓ ਚੱਲਦੇ ਰਹਿਣ ਔਰ ਅਸੀਂ ਆਪਣੀ ਪੰਜਾਬੀਅਤ ਦੇ ਨਾਲ ਜੁੜੇ ਰਹੀਏ। ਤਾਂ ਬਹੁਤ ਬਹੁਤ ਸ਼ੁਕਰੀਆ ਜੋਗਿੰਦਰ ਸਿੰਘ ਜੀ। ਜਗਤਾਰ ਗਿੱਲ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਬਰਾੜ ਤੇ ਸੁਖਪ੍ਰੀਤ ਜੀ। ਕਹਿੰਦੇ ਪੰਜਾਬ ਤੋਂ ਹੋ ਕੇ ਆਇਆ, ਦੇਖਿਆ ਕਿ ਲੋਕ ਮੈਰਿਜ ਪੈਲਸਾਂ ਤੋਂ ਘਰ ਵੱਲ ਪਰਤ ਰਹੇ ਨੇ। ਵਾਹ ਜੀ, ਇਹ ਤਾਂ ਬਹੁਤ ਵਧੀਆ ਖਬਰ ਹੈ। ਸੋ ਕਹਿੰਦੇ ਬਰਾੜ ਵੀਰੇ, ਅਜਿਹੇ ਪ੍ਰੋਗਰਾਮ ਵਿੱਚ ਕੁਝ ਕਮੀਆਂ ਰਹਿ ਜਾਂਦੀਆਂ ਹਨ, ਪਰ ਅਸਲ ਚ ਉਹ ਕਮੀਆਂ ਨਹੀਂ ਹੁੰਦੀਆਂ, ਅਸਲ ਚ ਮਨੁੱਖ ਦੇ ਆਪਣੇ ਤਕਾਜ਼ਿਆਂ ਤੇ ਪੂਰਾ ਨਹੀਂ ਉਤਰਿਆ। ਸੋ ਉਹਨਾਂ ਮਨੁੱਖਾਂ ਨੂੰ ਕਮੀਆਂ ਦਿਸਦੀਆਂ ਹਨ, ਨਜ਼ਰੀਆ ਆਪਣਾ 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 ਹੁੰਦਾ ਹੈ। ਬਹੁਤ ਵਧੀਆ ਗੱਲ ਬਿਲਕੁਲ। ਤੇ ਮਨਪ੍ਰੀਤ ਤੇ ਸੁਖਵੀਰ ਦੀ ਸ਼ਬਦੀ ਜੰਗ ਨੂੰ ਤੁਹਾਡੀ ਅੱਖ ਕਿਵੇਂ ਦੇਖਦੀ ਹੈ? ਕਹਿੰਦੇ ਜਿਹੜਾ ਦਲਿਤ ਸਮਾਜ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਕਿਵੇਂ ਦੇਖਦੇ ਹੋ ਤੁਸੀਂ? ਅਸਲ ਚ ਮਸਲਾ ਕੀ ਸੀ ਤੇ ਬਣਿਆ ਕੀ ਹੈ? ਮਿੰਟੂ ਵੀਰੇ, ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਚਲੋ
ਦੇਖੋ, ਇਸ
ਖਬਰਾਂ ਵੱਲ ਕੀਤਾ।
ਹਾਂਜੀ ਸੁਖਪ੍ਰੀਤ, ਚਾਰ ਪੰਜ ਆਪਣੇ ਮੈਸੇਜ ਰਹਿ ਗਏ, ਤੁਸੀਂ ਇਹ ਲੈ ਲਓ ਕਿਉਂਕਿ ਸੱਜਣਾ ਮਿੱਤਰਾਂ ਨੇ ਬਹੁਤ ਪਿਆਰ ਨਾਲ ਮੈਸੇਜ ਕੀਤਾ, ਫਿਰ ਆਪਾਂ ਖਬਰਾਂ ਇਸੇ ਤੇ ਆਉਣੇ ਆ।
ਜੀ ਸੁਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਵੀ ਕਿਹਾ ਹੈ ਕਿ ਮਿੰਟੂ ਭਾਜੀ ਗੁਸਤਾਫੀ ਮਾਫ, ਅੱਜ ਗੁਰਦੀਪ ਨਹੀਂ ਸੁਖਪ੍ਰੀਤ ਤੁਹਾਡੇ ਨਾਲ ਹੈ।
ਨਹੀਂ ਤੁਸੀਂ ਕਨਫਿਊਜ਼ ਹੋ ਗਏ, ਸੱਚ ਗੁਰਦੀਪ ਨੇ ਮੈਸੇਜ ਕੀਤਾ ਸੀ, ਅਸੀਂ ਗੁਰਦੀਪ ਭਾਈ ਹੋਰਾਂ ਨੂੰ ਤਾਂ ਕਾਲ
ਕੀਤਾ ਸੀ। ਹਾਂਜੀ
ਉਹਨਾਂ ਨੇ
ਜੀ। ਹਰਪ੍ਰੀਤ ਸਿੰਘ ਕੋਲੀ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੁਖਪ੍ਰੀਤ ਜੀ ਤੇ ਬਰਾੜ ਸਾਹਿਬ ਤੇ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਸਰੋਤਿਆਂ ਨੂੰ ਜੀ, ਕਹਿੰਦੇ ਤੁਹਾਡਾ ਤੇ ਘਰ ਪਰਿਵਾਰ ਦੇ ਵਿਹੜੇ ਬੈਠੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਉਹਨਾਂ ਨੇ ਵੀ ਫੋਟੋਆਂ ਭੇਜੀਆਂ ਜੀ ਵਾਈ ਮਿੰਟੂ ਨਾਲ ਮਿਲਣੀ ਦੌਰਾਨ, ਤੇ ਕੁਝ ਪੱਤਰਕਾਰ ਕਿਸੇ ਦਿਨ ਚੰਗੇ ਹੋ ਜਾਂਦੇ ਹਨ ਅਤੇ ਕਿਸੇ ਦਿਨ ਵਿਕਾਊ, ਜਿਸ ਦਿਨ ਮੇਰੇ ਹੱਕ ਚ ਗੱਲ ਕਰਦੇ ਹਨ ਸਿਰਫ ਉਸ ਦਿਨ ਚੰਗੇ ਹੁੰਦੇ ਹਨ, ਬਾਕੀ ਸਾਰੇ ਦਿਨ ਵਿਕਾਊ ਹੁੰਦੇ ਨੇ। ਸੋ ਇਹ ਸ਼ਬਦ ਲਿਖੇ ਆ ਜੀ ਹਰਪ੍ਰੀਤ ਸਿੰਘ ਕੋਹਲੀ ਹੁਣਾਂ ਨੇ, ਬਹੁਤ ਹੀ ਪਿਆਰੀਆਂ ਫੋਟੋਆਂ ਜਿਹੜੀਆਂ ਇਹਨਾਂ ਨੇ ਸਾਂਝੀਆਂ ਕੀਤੀਆਂ। ਤੇ ਕੁਲਜੀਤ ਜਰੀਵਾਲ ਹੁਣਾਂ ਨੇ ਸਾਨੂੰ ਮੈਸੇਜ, ਕੁਲਵਿੰਦਰ ਸਿੰਘ ਜਗਰਾਓ ਹੁਣਾਂ ਨੇ ਕੀਤਾ, ਭੈਣ ਜੀ ਅਤੇ ਮਿੰਟੂ ਬਾਈ ਜੀ ਸਤਿ ਸ੍ਰੀ ਅਕਾਲ, ਸਾਰੀ ਪ੍ਰਬੰਧਕ ਕਮੇਟੀ, ਸਾਰੇ ਸਪੋਂਸਰ, ਸੇਵਾਦਾਰ, ਸਾਰਾ ਮੀਡੀਆ ਅਤੇ ਹੋਰ ਜਿੰਨੇ ਵੀ ਭੈਣਾਂ ਵੀਰਾਂ ਨੇ ਯੋਗਦਾਨ ਪਾਇਆ, ਸਾਰੇ ਹੀ ਵਧਾਈ ਅਤੇ ਸ਼ਾਬਾਸ਼ ਦੇ ਹੱਕਦਾਰ ਹਨ। ਬਾਕੀ ਅਖੀਰ ਚਮਨਦੀਪ ਸਿੱਧੂ ਅਤੇ ਕਮੇਟੀ ਨੇ ਜੋ ਕਬੱਡੀ ਸੰਬੰਧੀ ਫੈਸਲਾ ਲਿਆ ਉਹ ਸ਼ਲਾਘਾਯੋਗ ਹੈ। ਧੰਨਵਾਦ ਕੁਲਵਿੰਦਰ ਸਿੰਘ ਜਗਰਾਓ ਹੁਣਾਂ ਨੇ ਈਮੇਲ ਕੀਤੀ ਹੈ ਜੀ ਸਾਨੂੰ। ਤੇ ਜਸਕਰਨ ਪੂਨੀ ਹੁਣਾਂ ਨੇ ਵੀ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਅਸੀਂ ਵੀ ਭਾਜੀ ਨੂੰ ਮਿਲੇ ਸੀ, ਮੇਰਾ ਫਰੈਂਡ ਅਮੈਰੀਕਾ ਤੋਂ ਆਇਆ ਸੀ, ਉਸਨੇ ਮੈਨੂੰ ਕਿਹਾ ਸੀ ਕਿ ਮੈਂ ਮਿੰਟੂ ਬਰਾੜ ਜੀ ਨੂੰ ਜ਼ਰੂਰ ਮਿਲਣਾ, ਪਰ ਫਸਟ ਡੇ ਸਾਡੇ ਕੋਲੋਂ ਨਹੀਂ ਮਿਲ ਹੋਇਆ, ਪਰ ਸੈਕਿੰਡ ਡੇ ਅਸੀਂ ਭਾਜੀ ਨੂੰ ਲੱਭ ਹੀ ਲਿਆ। ਕਹਿੰਦੇ ਭਾਜੀ ਨੇ ਸਾਨੂੰ ਪੂਰਾ ਟਾਈਮ ਦਿੱਤਾ, ਅਸੀਂ ਹੀ ਭਾਜੀ ਨੂੰ ਕਿਹਾ ਤੁਸੀਂ ਬਿਜ਼ੀ ਹੁੰਦੇ ਆ ਤੇ ਤੁਸੀਂ ਆਪਣਾ ਕੰਮ ਕਰੋ ਜੀ।
ਬਿਲਕੁਲ ਜੀ ਮਧੂ ਜੀ, ਬਹੁਤ ਵਧੀਆ ਕਲੈਕਸ਼ਨ ਹੋਈ। ਉਹ ਦੋ ਦਿਨ ਤਾਂ ਉਹ ਪਹਿਲਾਂ ਤਾਂ ਉਹ ਆਪਣੇ ਬੂਥ ਤੇ ਰਹੇ, ਪਰ ਅਖੀਰ ਤੇ ਉਹਨਾਂ ਨੇ ਜਿਹੜਾ ਗਰਾਊਂਡ ਦੇ ਵਿੱਚ ਗੇੜਾ ਲਾਇਆ ਸੀ ਤੇ ਉਹਦੇ ਨਾਲ ਮੈਂ ਐਗਜ਼ੈਕਟ ਫਿਗਰ ਤਾਂ ਆਪਾਂ ਨੂੰ ਹਰਪ੍ਰੀਤ ਬਾਈ ਹੋਰਾਂ ਤੋਂ, ਡਾਰਵਨ ਹੋਰਾਂ ਤੋਂ ਲੈ ਲਾਂਗੇ ਵੀ ਕਿੰਨੀ ਹੋਈ ਆ, ਪਰ ਉਦਣ ਥੋੜੀ ਜਿਹੀ ਮੈਂ ਉੱਡਦੀ ਜੀ ਗੱਲ ਸੁਣੀ ਸੀ ਵੀ $25,000 ਦੇ ਲਾਗੇ ਉਹਨਾਂ ਨੂੰ ਹੋ ਗਿਆ ਸੀ ਉੱਥੇ ਇਕੱਠਾ, ਤੇ ਪਰ ਆਪਾਂ ਪ੍ਰੋਪਰ ਫਿਗਰ ਇੱਕ ਅੱਧੇ ਦਿਨ ਚ ਹੋ ਸਕਦਾ ਆਪਾਂ ਉਹਨਾਂ ਨੂੰ ਲੈ ਕੇ ਰੇਡੀਓ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰੀਏ ਵੀ ਕੀ ਐਕਚੁਅਲ ਫਿਗਰ ਕੀ ਸੀ।
ਪੀਟਰ ਸਮਿਥ ਹੋਣਾ ਦੀ ਇੱਕ ਈਮੇਲ ਆਈ ਆ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਤੇ ਭੈਣ ਜੀ, ਭਾਜੀ ਮੈਨੂੰ ਆਪਣੇ ਲੋਕਾਂ ਦੀ ਸਮਝ ਨਹੀਂ ਆ ਰਹੀ, ਕਹਿੰਦੇ ਭਾਜੀ ਇਹ ਸਾਡੇ ਲੋਕਾਂ ਚ ਹੀ ਕਿਉਂ ਬਿਮਾਰੀ ਹੁੰਦੀ ਆ ਤੇ ਹਰ ਗੱਲ ਦੇ ਵਿਚ ਨੁਕਸ ਕੱਢਣਾ। ਤੇ ਚਲੋ ਮੈਂ ਸਾਰੀਆਂ ਲਾਈਨਾਂ ਨਹੀਂ ਪੜਾਂਗੀ, ਥੋੜੇ ਜਿਹੇ ਤਲਖੀ ਚ ਆ ਗਏ ਵੀ। ਸੋ ਇਹਨਾਂ ਨੇ ਇਹ ਕਿਹਾ ਵੀ ਇਹ ਕੋਈ ਕਿਸੇ ਨੂੰ ਕਿੱਦਾਂ ਰੋਕ ਸਕਦਾ ਹੈ ਕਿ ਹਨਾ ਕਿ ਗੰਦੇ ਹੱਥ ਜਿਹੜੇ ਉਹ ਕਿਤਾਬਾਂ ਨੂੰ ਲਾਉਣ ਤੋਂ ਕਿਵੇਂ ਕੋਈ ਰੋਕ ਸਕਦਾ ਹੈ। ਸੋ ਇਹਨਾਂ ਨੂੰ ਲੱਗਦਾ ਵੀ ਇਹ ਨੁਕਸ ਕੱਢਣ ਵਾਲੀ ਗੱਲ ਹੈ। ਸੋ ਇਹਦੇ ਬਾਰੇ ਕੀ ਕਹੋਗੇ ਤੁਸੀਂ?
ਬਿਲਕੁਲ ਜੀ, ਇਹ ਤੇ ਆਪਾਂ ਕਰ ਹੀ ਚੁੱਕੇ ਹਾਂ ਡਿਸਕਸ਼ਨ, ਕਿਉਂਕਿ ਸਮਾਜ ਦੇ ਵਿੱਚ ਰਹਿੰਦਿਆਂ ਹੋਇਆ ਅਸੀਂ ਜੇ ਮੰਨ ਲੈਂਦੇ ਹਾਂ ਵੀ 100% ਕਲੀਨ ਕਰਨੀ ਹੈ ਕੋਈ ਵੀ ਚੀਜ਼, ਤਾਂ ਸਭ ਤੋਂ ਬੈਸਟ ਆਈਡੀਆ ਮੈਨੂੰ ਤਾਂ ਇਹ ਲੱਗਿਆ ਵੀ ਆਪਣੇ ਆਪ ਨੂੰ ਕਰ ਲਓ ਕਲੀਨ। ਤੁਸੀਂ ਆਪਣੇ ਆਪ, ਜੇ ਤੁਹਾਨੂੰ ਲੱਗਦਾ ਵੀ ਕੋਈ ਚੀਜ਼ ਬੁਰੀ ਹੈ ਇੱਦਾਂ ਨਹੀਂ ਹੋਣੀ ਚਾਹੀਦੀ, ਤੁਸੀਂ ਆਪ ਤੋਂ ਸ਼ੁਰੂ ਕਰੋ ਤੇ ਆਪ ਨਾ ਕਰੋ। ਜੇ ਤੁਸੀਂ ਆਪ ਨਾ ਕਰੋਗੇ ਤੇ ਸਾਰੇ ਆਪ ਇਹ ਸੋਚਣ ਲੱਗ ਗਏ ਤਾਂ ਬਸ ਫਿਰ ਆਪੇ ਸਾਰਾ ਕੁਛ ਕਲੀਨ ਹੋ ਜਾਊਗਾ। ਸੋ ਮੈਨੂੰ ਲੱਗਦਾ ਵੀ ਦੇਖੋ ਅਸੀਂ ਹੁਣ ਵੈਸੇ ਤਾਂ ਬਹੁਤ ਫਰਕ ਪੈ ਗਿਆ ਅੱਗੇ ਨਾਲ, ਅੱਜ ਤੋਂ 2 ਸਾਲ ਪਹਿਲਾਂ ਨਾ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਜਾਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਸਨ ਜਿਹ ਚ ਇਹ ਕਿਹਾ ਜਾਂਦਾ ਦੇਖੋ ਗੁਰੂ ਘਰ ਚ ਕੀ ਹੋਈ ਜਾਂਦਾ, ਫਲਾਣੇ ਤਾਂ ਕੀ ਹੋਈ ਜਾਂਦਾ। ਤੇ ਹੁਣ ਜਦੋਂ ਦਾ ਪ੍ਰਚਾਰ ਇਹ ਚੱਲਿਆ ਹੋਇਆ ਵੀ ਗੁਰੂ ਘਰ ਤੁਸੀਂ ਕੀ ਇਹ ਚੀਜ਼ਾਂ ਦੇਖਣ ਜਾਂਦੇ ਹੋ ਕਿ ਨਾ ਲੈਣ ਜਾਂਦੇ ਹੋ, ਤਾਂ ਉਹ ਲੋਕ ਕੁਛ ਵੀ ਇਹੋ ਜਿਹਾ ਕਰਨ ਤੋਂ ਪਹਿਲਾਂ ਸ਼ਰਮ ਮਹਿਸੂਸ ਕਰਦੇ ਆ, ਇਹੋ ਜਿਹੀ ਕੁਛ ਕਰਦੇ ਨਹੀਂ, ਦਿਖਾਉਂਦੇ ਨਹੀਂ, ਉਦੋਂ ਬਿਹਤਰ ਆ ਸੰਬੰਧਿਤ ਧਿਰ ਨੂੰ ਦੱਸਦੇ ਆ। ਸੋ ਬੈਸਟ ਆਈਡੀਆ ਇਹ ਹੁੰਦਾ ਜੀ ਵੀ ਜੇ ਕੁਛ ਗਲਤ ਹੋ ਰਿਹਾ ਤਾਂ ਅਗਲੇ ਨੂੰ ਦੱਸੋ ਜੋ ਗਲਤ ਕਰ ਰਿਹਾ, ਜੇ ਕੁਛ ਸਹੀ ਹੋ ਰਿਹਾ ਤਾਂ ਦੁਨੀਆਂ ਨੂੰ ਦੱਸੋ। ਇਹਦੇ ਨਾਲ ਸੁਧਾਰ ਦੀ ਜਿਹੜੀ ਤੇਜ਼ੀ ਆ ਜਾਂਦੀ ਹੈ, ਸੁਧਾਰ ਛੇਤੀ ਹੁੰਦਾ। ਪਰ ਕੁਝ ਕੁ ਵਾਰੀ ਇਹ ਹੋ ਜਾਂਦਾ ਵੀ ਪਾਣੀ ਪੁਲ ਉੱਥੋਂ ਦੀ ਲੰਘ ਜਾਂਦਾ ਤੇ ਅਗਲਾ ਸੁਣਨਾ ਨਹੀਂ ਚਾਹੁੰਦਾ, ਤੇ ਉਦੋਂ ਤੁਸੀਂ ਫੇਰ ਜਿਹੜਾ ਹਥਿਆਰ ਦਾ ਜਿਹੜਾ ਦੂਜਾ ਪਾਸਾ ਵਰਤ ਸਕਦੇ ਹੋ ਤੇ ਵਰਤਣਾ ਵੀ ਚਾਹੀਦਾ। ਪਰ ਕੁੱਲ ਮਿਲਾ ਕੇ ਬੈਸਟ ਆਈਡੀਆ ਹੀ ਹੈ ਜੀ ਵੀ ਆਪਣੇ ਆਪ ਤੋਂ ਸ਼ੁਰੂ ਕਰੋ, ਆਪਣੇ ਚ ਸੁਧਾਰ ਲਿਓ, ਦੂਜਾ ਚ ਆਪੇ ਆਜੂਗਾ।
ਜੀ ਬਿਲਕੁਲ। ਤੇ ਹਰਪ੍ਰੀਤ ਸਿੰਘ ਹੋਣਾ ਨੇ ਈਮੇਲ ਕੀਤੀ ਹੈ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਐਂਡ ਸੁਖਪ੍ਰੀਤ ਸਿਸਟਰ, ਕਹਿੰਦੇ ਮਿੰਟੂ ਭਾਜੀ ਤੁਹਾਡੀਆਂ ਸਾਰਿਆਂ ਨਾਲ ਫੋਟੋ ਕਲਿੱਕ ਕਰ ਦਿੱਤੀਆਂ ਪਰ ਆਪਣੀ ਫੋਟੋ ਤੁਹਾਡੇ ਨਾਲ ਤੇ ਅਮਨਦੀਪ ਭਾਜੀ ਨਾਲ ਕਲਿੱਕ ਨਹੀਂ ਕੀਤੀ, ਹਰਪ੍ਰੀਤ ਸਿੰਘ ਡਾਰਵਿਨ ਹੋਣਾ ਨੇ ਕਿਹਾ। ਸੋ ਕੋਈ ਗੱਲ ਨੀ ਜੀ, ਇਹ ਮੇਲ ਗੇੜ ਹੁੰਦੇ ਹੀ ਰਹਿਣੇ ਆ, ਰੱਬ ਸਾਰਿਆਂ ਨੂੰ ਲੰਬੀਆਂ ਉਮਰਾਂ ਦੇਵੇ ਔਰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ, ਜ਼ਰੂਰ ਹੀ ਤੁਸੀਂ ਫੋਟੋ ਉਹਨਾਂ ਨਾਲ ਕਲਿੱਕ ਕਰ ਪਾਓਗੇ ਇੱਕ ਦਿਨ। ਤੇ ਇੱਕ ਹੋਰ ਈਮੇਲ ਆਈ ਹੈ ਜੀ, ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਕਹਿੰਦੇ ਕੰਗ੍ਰੈਚੁਲੇਸ਼ਨਸ ਫਾਰ ਸਿੱਖ ਗੇਮਸ, ਕਹਿੰਦੇ ਇਟ ਵਾਜ਼ ਨਾਈਸ ਟੂ ਮੀਟ ਮਿੰਟੂ ਜੀ ਔਨ ਰਿਵਸਪੀ ਗੁਰੂ ਘਰ ਐਂਡ ਵਾਜ਼ ਪ੍ਰੈਜ਼ਰ ਟੂ ਹੈਵ ਲੰਚ ਵਿਦ ਅਮਨਦੀਪ ਸਿੱਧੂ ਐਂਡ ਮਿੰਟੂ ਜੀ ਔਨ ਫਸਟ ਡੇ ਆਫ ਗੇਮਸ ਐਟ ਲੰਗਰ ਹਾਲ, ਕਹਿੰਦੇ ਇੰਸੀਡੈਂਟਲੀ ਦੇ ਕਮ ਔਨ ਆਰ ਬੈਂਚ ਵੇਅਰ ਵੀ ਵਰ ਆਲਰੇਡੀ ਹੈਵਿੰਗ ਲੰਚ। ਸਵਾਹ ਜੀ ਵਾਹ, ਦੇਖਿਆ ਜਿੰਨੇ ਰੱਬ ਜਿੱਥੇ ਰੱਬ ਨੂੰ ਜਿੰਨੇ ਮਿਲਾਉਣਾ ਹੁੰਦਾ ਉੱਥੇ ਉਹ ਪਹਿਲਾਂ ਹੀ ਪਹੁੰਚੇ ਹੁੰਦੇ ਆ। ਸੋ ਬਹੁਤ ਵਧੀਆ ਜੀ। ਸੋ ਇਹ ਈਮੇਲਸ ਆਈਆਂ ਹੋਈਆਂ ਜੀ, ਮੈਨੂੰ ਲੱਗਦਾ ਮੈਂ ਸਾਰੀਆਂ ਪੜ੍ਹ ਲਈਆਂ। ਇੱਕ ਹੋਰ ਆਈ ਹੈ ਜੀ, ਕਹਿੰਦੇ ਸਤਿ ਸ੍ਰੀ ਅਕਾਲ, ਅਸੀਂ ਵੀ ਭਾਜੀ ਨੂੰ ਮਿਲੇ ਸੀ, ਮੇਰਾ ਇਹ ਮੈਂ ਕਰ ਲਈ ਹੈ ਸੋਰੀ। ਸੋ ਮੈਨੂੰ ਲੱਗਦਾ ਮੈਂ ਮੈਸੇਜਸ ਜਿਹੜੇ ਆ ਸਾਰੇ ਲੈ ਲਏ ਆ ਜੀ, ਮੇਰੇ ਤਾਂ ਕੋਈ ਮੈਸੇਜਸ ਰਹਿ ਗਿਆ ਹੋਵੇ ਤਾਂ ਉਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ ਜੀ। ਤੇ ਕੁਲਜੀਤ ਗਰੇਵਾਲ ਹੋਣਾ ਨੇ ਕਹਿੰਦਾ ਕੀਤੀ ਹੈ, ਹਾਂਜੀ ਕੁਲਜੀਤ ਗਰੇਵਾਲ ਹੋਣਾ ਦਾ ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਜੀ। ਤੇ ਮਧੂਸੂਦਨ ਹੋਣਾ ਨੇ ਇੱਕ ਹੋਰ ਈਮੇਲ ਕੀਤੀ ਹੈ, ਕਹਿੰਦੇ ਸਰ ਸਮ ਬੋਡੀ ਟੋਲਡ ਮੀ ਅਬਾਊਟ 12 lakh ਕਲੈਕਸ਼ਨ ਫੋਰ ਡਾਬ ਇਨ ਗੁਰੂ ਘਰ, ਆਈ ਐਮ ਨੋਟ ਸ਼ਿਓਰ ਦਿਸ ਨਿਊਜ਼ ਇਜ਼ ਇਟ ਟਰੂ ਬਟ ਆਈ ਫੀਲ ਪ੍ਰਾਊਡ ਆਈ ਬਿਲੋਂਗ ਦਿਸ ਕਮਿਊਨਿਟੀ।
ਬਿਲਕੁਲ ਮਧੂ ਜੀ, ਆਪਾਂ ਹਰਪ੍ਰੀਤ ਹੋਰਾਂ ਨੂੰ, ਡਾਰਵਨ ਹੋਰਾਂ ਨੂੰ ਕਿਹਾ, ਬੇਨਤੀ ਕੀਤੀ ਹੈ ਵੀ ਉਹ ਜ਼ਰੂਰ ਐਗਜ਼ੈਕਟ ਅੰਕੜੇ ਦੇਣਗੇ, ਪਰ 10-12 lakh ਰੁਪਈਆ ਤਾਂ ਹੋ ਸਕਦਾ, ਡਾਲਰ ਤਾਂ ਨਹੀਂ ਹੋ ਸਕਦੇ ਇੰਨੇ ਇਕੱਠੇ, ਪਰ ਹਾਂ ਜੇ $25,000 ਦੀ ਵੀ ਜਿਹੜੀ ਗੱਲ ਆਈ ਹੈ ਤਾਂ ਬਹੁਤ ਵੱਡੀ ਰਕਮ ਆ ਇੱਕ ਮੇਲੇ ਦੇ ਵਿੱਚ, ਇੱਕ ਉਹ ਲੋਕਾਂ ਵੱਲੋਂ ਗੁਰੂ ਦੇ ਨਾਂ ਨੂੰ ਦੇਣੀ ਬਹੁਤ ਵੱਡੀ ਮਾਣ ਵਾਲੀ ਗੱਲ ਆ ਸਾਡੇ ਲਈ।
ਜੀ ਬਿਲਕੁਲ। ਕੁਲਵੀਰ ਸਿੰਘ ਹੁਣਾਂ ਨੇ ਸਾਨੂੰ ਟੈਲੀਗ੍ਰਾਮ ਰਾਹੀਂ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਮਿੰਟੂ ਜੀ, ਕਹਿੰਦੇ ਲੱਖ ਲੱਖ ਮੁਬਾਰਕਾਂ ਜੀ ਸਿੱਖ ਗੇਮ ਲਈ ਜੀ, ਕਹਿੰਦੇ ਸਾਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ, ਰੱਬ ਸਾਰੀ ਟੀਮ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਬਹੁਤ ਬਹੁਤ ਸ਼ੁਕਰੀਆ ਕੁਲਵੀਰ ਜੀ। ਤੇ ਗੁਰਦੀਪ ਸਿੰਘ ਹੁਣਾਂ ਨੇ ਕਿਹਾ, ਬਾਈ ਜੀ ਥੋੜਾ ਪੰਜਾਬ ਵੱਲ ਦੇਖੀਏ ਤਾਂ SC ST ਦੀ ਜੋ ਲੜਾਈ ਚੱਲ ਰਹੀ ਆ, ਨੈਟ ਬੰਦ ਰਿਹਾ, ਤੁਹਾਡੇ ਕੀ ਵਿਚਾਰ ਨੇ? ਮਾਫ਼ੀ ਆ ਵੀ ਉਲਟ ਜੇ ਪਾਸੇ ਮਸਲਾ ਉਠਾ ਲਿਆ ਮੈਂ। ਤੋ ਇਹਦੇ ਬਾਰੇ ਵੀ ਜ਼ਰੂਰੀ ਗੱਲ ਕਰਦੇ ਹਾਂ ਭਾਜੀ, ਕਿਉਂਕਿ ਗੱਲਬਾਤ ਤੇ ਜਗਤਾਰ ਭਾਜੀ ਨੇ ਵੀ ਇਸ ਬਾਰੇ ਸਵਾਲ ਕੀਤਾ। ਤੋ ਪਰ ਧਾਰੀਵਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਬਰਾੜ ਸਾਹਿਬ ਤੋਂ ਪੁੱਛਣਾ ਸੀ ਫਾਈਨਲ ਦਾ ਜੇਤੂ ਕਿਹੜੀ ਟੀਮ ਨੂੰ ਐਲਾਨਿਆ ਗਿਆ?
ਫਾਈਨਲ ਦਾ ਜੇਤੂ ਹਜੇ ਕੋਈ ਨਹੀਂ ਐਲਾਨਿਆ ਗਿਆ ਜੀ, ਕਿਉਂਕਿ ਡਿਸਪਿਊਟ ਹੋਣ ਕਾਰਨ ਹੁਣ ਜਿਹੜੀ ਐਨਜੈਕ ਦੀ ਮੀਟਿੰਗ ਹੋਣੀ ਆ, ਮੀਟਿੰਗ ਦੇ ਵਿੱਚ ਜਿਹਦਾ ਵੀ ਰਾਈਟ ਬਣਦਾ ਹੋਇਆ, ਜਿਹਨੇ ਵੀ ਗੇਮ ਦੌਰਾਨ, ਕਿਉਂਕਿ 11 ਮੈਚ ਤਾਂ 10-11 ਮੈਚ ਬਹੁਤ ਸੋਹਣੇ ਮੈਚ ਹੋਏ ਆ, ਉਹਨਾਂ ਚ ਪਰਫਾਰਮੈਂਸ ਦੇ ਆਧਾਰ ਤੇ ਵੀ ਬੇਦਾਗ ਢੰਗ ਨਾਲ ਜਿਹਨੇ ਪਰਫਾਰਮੈਂਸ ਕੀਤਾ ਉਸ ਢੰਗ ਨਾਲ ਹੀ ਇਹ ਐਲਾਨਿਆ ਜਾਊਗਾ
ਜੀ। ਬਿਲਕੁਲ। ਧਨੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀਗੀ ਤੇ ਕਹਿੰਦੇ ਲੰਗਰ ਬਹੁਤ ਸਵਾਦ ਸੀ ਭਾਜੀ।
ਬਿਲਕੁਲ ਜੀ ਬਿਲਕੁਲ, ਧੰਨਵਾਦ ਕਰੋ ਬਾਟਲਾ ਗਰੁੱਪ
ਦਾ, ਹਮੇਸ਼ਾ ਸਵਾਦ ਹੀ ਹੁੰਦਾ ਤੇ ਕਹਿੰਦੇ ਕੜਾ ਵੀ ਠੀਕ ਹੈ। ਅੱਜ ਅਸੀਂ ਖਾਣ ਪੀਣ ਦੀਆਂ ਗੱਲਾਂ ਕਰਨੀਆਂ ਜੀ, ਜਿੰਨਾ ਕੁ ਸਮਾਂ ਸਾਡੇ ਤੋਂ ਪ੍ਰੋਗਰਾਮ ਦੇ ਵਿੱਚ ਬਾਕੀ ਬਚਿਆ ਸੋ ਬਸ ਉਹਦੇ ਵਿੱਚ ਕਰਦੇ ਹਾਂ, ਬਾਕੀ ਦੇ ਸਵਾਦ ਪੂਰੇ ਹਨਾ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਕਿਹਾ ਕਿ ਸਾਡਾ ਤਾਂ ਜਹਾਜ਼ ਹੀ ਨਿਕਲ ਗਿਆ ਸੀ ਸਿਡਨੀ ਵਾਲਾ, ਨਾਲ ਹੀ ਇਹਨਾਂ ਨੇ ਆਪਣੀ ਫੋਟੋ ਜਿਹੜੀ ਆ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਜ਼ਰੂਰ ਸੀ ਉਸ ਮੁੱਦੇ ਤੇ ਅਸੀਂ ਆਉਂਦੇ ਹਾਂ ਜਲਦੀ। ਤੇ ਸਤਨਾਮ ਸਿੰਘ ਧਾਰੀਵਾਲ ਹੁਣਾਂ ਨੇ ਕਿਹਾ ਅਸੀਂ ਵੀ ਗਰਾਊਂਡ 'ਚ ਪਹੁੰਚ ਗਏ ਸੀ, VIP ਬੋਇਜ਼ ਫਰੋਮ ਲੋਪੋ। ਜਸਬੀਰ ਰੰਧਾਵਾ ਹੁਣਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਭਾਜੀ ਤੇ ਭੈਣ ਜੀ, ਸਿੱਖ ਖੇਡਾਂ ਦੀ ਆਪ ਸਭ ਨੂੰ ਵਧਾਈ। ਇਹ ਵੀ ਦੱਸ ਦੋ ਕਿ ਸਿੱਖ ਖੇਡਾਂ ਪਰਥ 'ਚ ਕਦੋਂ ਹੋਣਗੀਆਂ ਜਾਂ ਫਿਰ ਪਰਥ 'ਚ ਨਹੀਂ ਹੋ ਸਕਦੀਆਂ? ਤਾਂ ਲੋ ਭਾਜੀ ਦੱਸੋ।
ਬਿਲਕੁਲ ਹੋਣਗੀਆਂ ਜੀ, ਪਰਥ 'ਚ 2020 'ਚ ਹੋਣਗੀਆਂ ਜੀ। ਹਰ 6 ਸਾਲ ਬਾਅਦ ਬਾਰੀ ਆਉਂਦੀ ਹੈ ਜੀ। ਪਹਿਲਾਂ 2014 'ਚ ਹੋਈਆਂ ਸੀ ਪਰਥ, ਹੁਣ 2020 ਪਰਥ ਦੇ ਹਿੱਸੇ ਆਇਆ। 2020 ਦੇ ਵਿੱਚ ਜਾਣੀ ਕਿ ਪਰਥ ਦੇ ਵਿੱਚ ਗੇਮਾਂ ਹੋਣੀਆਂ, ਤੁਹਾਡੇ ਕਮੇਟੀ ਬਣ ਚੁੱਕੀ ਆ, ਬਾਈ ਗੁਰਦਰਸ਼ਨ ਸਿੰਘ ਕੈਲੇ ਉਹਦੇ ਪ੍ਰੈਜੀਡੈਂਟ ਆ, ਤੇ ਉਸ ਕਮੇਟੀ ਦੇ ਵਿੱਚ ਤੁਸੀਂ ਜੇ ਚਾਹੁੰਦੇ ਹੋ ਵਲੰਟੀਅਰੀ ਜਾਂ ਕੋਈ ਵੀ ਹੈਲਪ ਕਿਸੇ ਵੀ ਕਿਸਮ ਦੀ ਕਰਨੀ ਚਾਹੁੰਦੇ ਹੋ, ਮੌਕੇ ਤੇ ਆ ਕੇ ਜੁੜਨ ਨਾਲੋਂ ਮੈਂ ਤੁਹਾਨੂੰ ਐਡਵਾਈਸ ਕਰੂੰਗਾ ਵੀ ਹੁਣ ਜੁੜੋ। ਉਹ ਬੰਦੇ ਹੁੰਦੇ ਆ ਜਿਹੜੇ ਵਕਤ ਤੋਂ ਪਹਿਲਾਂ ਸਾਥ ਦਿੰਦੇ ਆ, ਜਦੋਂ ਕੋਈ ਕਾਮਯਾਬ ਹੋ ਜਾਂਦੀ ਚੀਜ਼ ਉਦੋਂ ਬਾਅਦ ਕਹਿਣਾ ਵੀ ਮੈਂ ਵੀ ਕੀਤਾ ਮੈਂ ਵੀ ਕਰਨਾ ਸੀ, ਉਹ ਐਵੇਂ ਇੱਕ ਗੱਲਾਂ ਹੁੰਦੀਆਂ। ਜੇ ਤੁਸੀਂ ਚਾਹੁੰਦੇ ਹੋ ਵਾਕਈ ਇਹ ਜੇ ਮਹਾਂਕੁੰਭ ਦਾ ਹਿੱਸਾ ਬਣਨਾ ਤਾਂ ਹੁਣੇ ਤੋਂ ਹਿੱਸਾ ਪਾਓ। ਸੋ ਇਹ ਸਭ ਤੋਂ ਵੱਡੀ ਜਿਹੜੀ ਚੀਜ਼ ਆ, ਅਗਲੀਆਂ ਮੈਲਬਰਨ ਚ ਹੋ ਰਹੀਆਂ ਤੇ ਉਦੋਂ ਅਗਲੀਆਂ ਪਰਥ ਦੇ ਵਿੱਚ
ਜੀ। ਬਿਲਕੁਲ। ਤੇ ਬਲਰਾਜ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਕੰਗਰੈਟਸ ਟੂ ਆਲ ਫੋਰ ਅਨਦਰ ਸਿੱਖ ਗੇਮਸ, ਐਕਸਾਈਟਿਡ ਫੋਰ ਨੈਕਸਟ ਈਅਰ ਇਨ ਵਿਕਟੋਰੀਆ ਐਂਡ ਗੁੱਡ ਐਕਸ਼ਨ ਅਗੇਂਸਟ ਡਰੱਗ। ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਤੇ ਲਓ ਭਾਜੀ, ਮੈਨੂੰ ਲੱਗਦਾ ਕਿ ਹੁਣ ਅਸੀਂ ਜੋ ਸਵਾਲ ਕੀਤੇ ਸੀ ਸਾਨੂੰ ਗੁਰਦੀਪ ਭਾਜੀ ਨੇ ਤੇ ਜਗਤਾਰ ਭਾਜੀ ਦਾ ਕੁਝ ਜਿਹੜੇ ਮੁੱਦੇ ਸੀ ਉਹਨਾਂ ਤੇ ਆਉਂਦੇ ਆ। ਤੇ
ਜੀ ਜੀ,
ਉਹਨਾਂ ਦਾ ਸੀ ਇੱਕ ਤੇ ਉਹਨੇ ਕਿਹਾ ਕਿ ਹਨਾ
SC ਤੇ ST ਦਾ ਜਿਹੜਾ ਮਸਲਾ ਚੱਲ ਰਿਹਾ ਜਿਹੜਾ ਉਹਦੇ ਤੇ ਜੀ, ਪਹਿਲਾਂ ਤਾਂ ਇਹ ਥੋੜਾ ਜਿਹਾ ਮਸਲੇ ਬਾਰੇ ਦੱਸਦੇ ਆ ਜੀ, ਕਿਉਂਕਿ ਮੈਂ ਕੁਛ ਦਿਨ ਖਬਰਾਂ ਤੋਂ ਦੂਰ ਰਿਹਾ, ਪਰ ਗੱਲ ਇਹ ਹੈ ਵੀ ਜਿੱਥੋਂ ਤੱਕ ਮੁੱਦੇ ਬਾਰੇ ਪਤਾ ਇਹੀ ਆ ਰਹੀ ਹੈ ਗੱਲ ਵੀ ਕਿਸੇ ਕਈ ਇੱਕ ਕਿਤੇ ਕਾਗਜ਼ ਪੱਤਰ ਦੇ ਵਿੱਚ ਕਿਸੇ ਆਫਿਸਰ ਨੇ ਜਾਤੀ ਸੂਚਕ ਅੰਕ ਜਿਹੜਾ ਕਿ ਅਸੀਂ ਵਰਤ ਨਹੀਂ ਸਕਦੇ ਸੀ, ਇੱਕ ਕਾਨੂੰਨ ਬਣਾਤਾ ਸੀ, ਉਹ ਲਿਖਤਾ ਸੀ ਕਿਸੇ ਫੈਸਲੇ ਦੇ ਵਿੱਚ, ਤੇ ਉਸ ਲਈ ਉਹਨੂੰ ਜਿਹੜੀ ਸਜ਼ਾ ਹੋ ਗਈ ਸੀ ਜਾਂ ਉਸ ਲਈ ਉਹਨੂੰ ਜੁਰਮਾਨਾ ਹੋ ਗਿਆ ਸੀ, ਉਹਦੀ ਜਦੋਂ ਉਹਨਾਂ ਨੇ ਅਪੀਲ ਸੁਪਰੀਮ ਕੋਰਟ ਚ ਪਾਈ ਤਾਂ ਸੁਪਰੀਮ ਕੋਰਟ ਨੂੰ ਮਹਿਸੂਸ ਹੋਇਆ ਵੀ ਇਸ ਕਾਨੂੰਨ ਨੂੰ ਮਿਸਯੂਜ਼ ਕੀਤਾ ਜਾ ਰਿਹਾ। ਕਾਨੂੰਨ ਕੀ ਆ ਵੀ ਤੁਸੀਂ ਕਿਸੇ ਨੂੰ ਜਾਤੀ ਸੂਚਕਾਂਕ ਨਹੀਂ ਕਹਿ ਸਕਦੇ, ਤੇ ਇਹਦੇ ਲਈ ਜਿਹੜੀ ਕਾਨੂੰਨ ਨੂੰ ਸਖ਼ਤ ਇਸ ਲਈ ਬਣਾਇਆ ਸੀ ਵੀ ਇਹਨੂੰ ਸਾਫ਼ ਕੀਤਾ ਜਾਵੇ ਛੇਤੀ ਛੇਤੀ, ਤੇ ਉਹਦੇ ਚ ਬਿਨਾਂ ਸੁਣਵਾਈ ਕੁਛ ਵੀ ਦੇਖੇ ਤੇ ਉਹਦੀ ਅਗਲੇ ਨੂੰ ਜਿਹੜਾ ਉਹਦੇ ਤੇ FIR ਦਰਜ ਹੋ ਜਾਂਦੀ ਸੀ। ਜਿਵੇਂ ਦਾਜ ਦੇ ਮਾਮਲੇ ਚ ਅੱਜ ਜੇ ਦਾਜ ਦੀ ਲਾਹਨਤ ਆ ਤਾਂ ਦਾਜ ਦੀ ਲਾਹਨਤ ਤੇ ਦਾਜ ਦਾ ਜਿਹੜਾ ਕਾਨੂੰਨ ਨੂੰ ਮਿਸਯੂਜ਼ ਕਰਨ ਦੀ ਵੀ ਲਾਹਨਤ ਹੀ ਆ। ਘੱਟੋ ਘੱਟ ਹਰ ਰੋਜ਼ ਜੇ 100 ਕੇਸ ਹੁੰਦਾ ਨਾ ਤਾਂ 100 ਚੋਂ 80 ਕੇਸ ਦਾਜ ਦੇ ਜਲ ਹੀ ਹੁੰਦੇ ਆ ਉਸ ਕਾਨੂੰਨ ਦਾ ਫਾਇਦਾ ਲੈ ਕੇ। ਐਵੇਂ ਸਾਰੇ ਟੱਬਰ ਦੇ ਨਾਂ ਲਿਖਾ ਦਿੱਤੇ ਜਾਂਦੇ ਆ ਵੀ ਫਲਾਨਾ ਫਲਾਨਾ ਮੰਗਦਾ ਸੀ, ਮੇਰੇ ਤੋਂ ਧਮਕਾ ਮੰਗਦਾ ਸੀ। ਸੁਪਰੀਮ ਕੋਰਟ ਨੂੰ ਇਹ ਲੱਗਿਆ ਵੀ ਇਹ ਗਲਤ ਆ ਵੀ ਜੇ ਕਿਸੇ ਨੂੰ ਜਾਤੀ ਸੂਚਕਾਂਕ ਬੋਲਤਾ ਤੇ ਉਹਦੇ ਤੇ ਇੱਦਾਂ ਨਹੀਂ ਗ੍ਰਿਫਤਾਰੀ ਜਾਂ ਇੱਦਾਂ ਨਹੀਂ ਹੋਣਾ ਚਾਹੀਦਾ, ਉਹ ਤੇ ਉਹਨਾਂ ਨੇ ਰੋਕ ਲਾਤੀ। ਇਸ ਲਈ ਜਿਹੜੇ ਇਹ ਜਿਹੜੇ ਲੋਕ ਸੀ ਇਹ ਭਟਕ ਉੱਠੇ, ਜਦੋਂ ਇਹ ਲੋਕ ਭਟਕ ਉੱਠੇ ਤਾਂ ਫਿਰ ਦੂਜੇ ਲੋਕਾਂ ਨੇ ਉਹੀ ਤਾਨੇ ਮਿਣੇ ਮਾਰਨੇ ਸ਼ੁਰੂ ਕਰਤੇ ਵੀ ਜੇ ਇਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਆ ਤੇ ਇਹਨਾਂ ਨੂੰ ਕਹੋ ਬਾਰਡਰ ਤੇ ਪਹਿਲਾਂ ਜਾ ਕੇ ਗੋਲੀ ਦਾ ਸਾਹਮਣਾ ਕਰਨ, ਯੇ ਵੋ। ਇਹ ਗੱਲਾਂ ਪਤਾ ਕੀ ਜਦੋਂ ਲੜਾਈਆਂ ਹੁੰਦੀਆਂ ਤੇ ਉਹ ਲੜਾਈਆਂ ਦੇ ਵਿੱਚ ਇੱਕ ਦੂਜੇ ਨੂੰ ਇਹੋ ਜਿਹੀਆਂ ਗੱਲਾਂ ਕਹੀਆਂ ਜਾਂਦੀਆਂ, ਪਰ ਰੁਕ ਨਹੀਂ ਬਣਦਾ। ਹੁਣ ਗੱਲ ਆ ਜਾਂਦੀ ਹੈ ਵੀ ਜਿਹੜਾ ਇਹ ਘੁਣ ਸਾਡੇ ਸਮਾਜ ਨੂੰ ਲੱਗਿਆ, ਇਹ ਕੋਈ ਅੱਜ ਨਹੀਂ ਲੱਗਿਆ, ਇਹ ਮਨੂਵਾਦ ਦੀਆਂ ਗੱਲਾਂ ਬਹੁਤ ਪੁਰਾਣੀਆਂ, ਜੋ ਹਿਸਟਰੀ ਪੜੋਗੇ ਨਾ ਤੇ ਜਾਤ ਪਾਤ ਜਿਹੜੀ ਇੱਕ ਬਹੁਤ ਪਹਿਲਾਂ ਪੈਦਾ ਹੋਈ ਆ ਤੇ ਉਹ ਜਾਤ ਪਾਤ ਸਾਡੇ ਸਾਨੂੰ ਘੁਣ ਵਾਂਗੂ ਖਾ ਰਹੀ ਆ। ਜੇ ਹੁਣ ਅਸੀਂ ਕਹੀਏ ਵੀ ਅਸੀਂ ਉੱਥੇ ਆਸਟ੍ਰੇਲੀਆ ਵਾਲਾ ਕਲਚਰ ਲਿਆਵਾਂਗੇ ਤੇ ਜਾਤ ਪਾਤ ਚੱਕ ਦਿਆਂਗੇ, ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਜਾਤ ਪਾਤ ਇੱਦਾਂ ਚੱਕੀ ਜਾ ਸਕੂਗੀ ਤੇ ਜਾਂ ਉਹਨੂੰ ਅਸੀਂ ਬੁੱਢੋ ਨਕਾਰ ਦਿਆਂਗੇ। ਅਸੀਂ ਕਾਗਜ਼ਾਂ ਚ ਨਕਾਰ ਦਿਆਂਗੇ, ਕੇਸਾਂ ਤੋਂ ਡਰਦੇ ਜਿਵੇਂ ਸੀਗਾ ਨਕਾਰ ਦਿਆਂਗੇ, ਪਬਲਿਕਲੀ ਬੋਲਣ ਤੋਂ ਝਿਜਕ ਜਾਂਗੇ, ਪਰ ਜਿਹੜੇ ਸਾਡੇ ਆਪਦੇ ਅੰਦਰ ਇੱਕ ਗੱਲਾਂ ਬਣੀਆਂ ਹੋਈਆਂ, ਇੱਕ ਹੀਨ ਭਾਵਨਾਵਾਂ ਬਣ ਗਈਆਂ ਦਲਿਤਾਂ ਦੇ ਅੰਦਰ, ਜਾਂ ਜਿਹੜੇ ਉੱਚ ਦਰਜੇ ਦੇ ਲੋਕਾਂ ਕੋਲੇ ਆਪਦੀਆਂ ਭਾਵਨਾਵਾਂ ਬਣ ਗਈਆਂ ਵੀ ਅਸੀਂ ਸੁਪੀਰੀਅਰ ਹਾਂ, ਉਹ ਅੰਦਰੋਂ ਨਹੀਂ ਨਿਕਲਦੀਆਂ। ਉਹ ਇੱਕ ਨਾ ਤੁਹਾਡੇ ਅੰਦਰ ਖੂਨ ਚ ਘਰ ਕਰ ਗਈਆਂ, ਆਉਣ ਵਾਲੀਆਂ ਦੋ ਚਾਰ ਜਨਰੇਸ਼ਨ ਲੱਗ ਜਾਣਗੀਆਂ ਤੇ ਫੇਰ ਜਾ ਕੇ ਹੋ ਸਕਦਾ ਵੀ ਜਿਹੜੀ 20-30-50 ਜਨਰੇਸ਼ਨ ਪੈਦਾ ਹੋਈ ਚੀਜ਼ ਨੂੰ ਕੱਢਣ ਲਈ 5-10 ਜਨਰੇਸ਼ਨ ਲੱਗ ਜਾਣ ਫੇਰ ਨਿਕਲ ਸਕਦੀਆਂ। ਪਰ ਨਿਕਲਣੀਆਂ ਕਿਵੇਂ ਜੇ ਉਹਦੇ ਚ ਸਰਕਾਰ ਸਾਥ ਦੇਊਗੀ, ਵੀ ਸਰਕਾਰ ਆਏ ਕਰੇ ਵੀ ਕਾਨੂੰਨ ਬਣਾਵੇ, ਜਾਂ ਸਰਕਾਰ ਇਹ ਐਲਾਨ ਕਰੇ ਵੀ ਕੋਈ ਆਰਕਸ਼ਣ ਨਹੀਂ ਤੇ ਅਸੀਂ ਬਰਾਬਰ ਤਾਂ ਸਾਰੇ ਬਰਾਬਰਤਾ ਸਾਡੇ ਚ ਤੇ ਅਮੀਰੀ ਗਰੀਬੀ ਨਾਲ ਆਰਕਸ਼ਣ ਹੋਵੇ ਤਾਂ ਜਿਵੇਂ ਆਸਟ੍ਰੇਲੀਆ ਦੇ ਵਿੱਚ ਹੁੰਦਾ, ਤਾਂ ਉਹ ਚੀਜ਼ਾਂ ਜੇ ਲਾਗੂ ਸਰਕਾਰ ਕਰੂਗੀ ਤਾਂ ਜਾ ਕੇ ਇਹ 5-7 ਪੀੜੀਆਂ ਚ ਫੇਰ ਠੀਕ ਹੋਊਗਾ। ਪਰ ਰੌਲਾ ਇਹ ਹੈ ਵੀ ਸਰਕਾਰ ਲਾਗੂ ਕੌਣ ਕਰੂਗੀ, ਬਿੱਲੀ ਦੇ ਗਲ ਚ ਟੱਲੀ ਬੰਨੇ ਕਿਹੜੇ, ਜਿਹੜਾ ਵੀ ਬੰਨੂ ਆ ਹੁਣ ਤੱਕ ਕਾਂਗਰਸ ਦਲਿਤਾਂ ਦੀ ਵੋਟ ਤੇ ਜਿੱਤਦੀ ਰਹੀ ਆ, ਹੁਣ ਭਾਜਪਾ ਉਹਨਾਂ ਦੀਆਂ ਵੋਟਾਂ ਨੂੰ ਵਰਤ ਰਹੀ ਆ ਤੇ ਉਹਨਾਂ ਨੂੰ ਉਹ ਦਿਖਦੇ ਨੀ, ਅਮੀਰੀ ਗਰੀਬੀ ਦਲਿਤ ਉਹ ਤਾਂ ਦਿਖਦੇ ਨੀ, ਉਹਨਾਂ ਨੂੰ ਤਾਂ ਵੋਟ ਦਿਖਦੀ ਆ ਉਹਦੇ ਅੰਦਰੋਂ, ਤੇ ਉਹਨੂੰ ਅਸੀਂ ਕਿਵੇਂ ਪ੍ਰਭਾਵਿਤ ਕਰਨਾ। ਸੋ ਸਾਡੇ ਸਿਆਸੀ ਲੋਕ ਆ ਜਿਹੜੇ ਇਹਨੂੰ ਕਰਨਾ ਨੀ ਚਾਹੁੰਦੇ। ਪਹਿਲਾਂ ਵੀ ਇੱਕ ਬੀਪੀ ਸਿੰਘ ਨੇ ਫੈਸਲਾ ਲਿਆ ਸੀ, ਸਖ਼ਤ ਕਦਮ ਚੱਕਿਆ ਸੀ ਉਦੋਂ ਬੀਪੀ ਸਿੰਘ ਨੇ, ਤੇ ਉਹ ਮੰਡਲ ਕਮਿਸ਼ਨ ਦੀਆਂ ਰਿਪੋਰਟਾਂ, ਮੰਡਲ ਕਮਿਸ਼ਨ ਬੈਠਾ ਸੀ ਇੱਕ ਬਹੁਤ ਪਹਿਲਾਂ, ਉਹਨੇ ਰਿਪੋਰਟ ਦਿੱਤੀ ਸੀ ਮੰਡਲ ਕਮਿਸ਼ਨ ਨੇ ਵੀ ਕੀ ਦੀ ਲਿਖਾਫ, ਤੇ ਉਹ ਜਦੋਂ ਲਾਗੂ ਖੜੇ ਹੋ ਗਏ ਤੇ ਦੂਜੇ ਪਾਸੇ ਜਨਰਲ ਭਾਈਚਾਰਾ ਖੜਾ ਹੋ ਗਿਆ। ਮੇਰੇ ਖੁਦ ਦੇ ਯਾਦ ਆ, ਮੈਂ ਵੀ ਉਸ ਟਾਈਮ ਇਸ ਇਹਦੇ ਵਿੱਚ ਇਹਦੀ ਮਾਰਚ ਆਇਆ, ਬਹੁਤ ਲੋਕਾਂ ਨੂੰ ਉਸ ਟਾਈਮ ਚ ਟ੍ਰੇਨਾਂ ਸਾੜੀਆਂ, ਜਿਵੇਂ ਕੱਲ 1100 ਤੋਂ ਉੱਤੇ ਪਰਚੇ ਰੇਲਵੇ ਦੇ ਦਰਜ ਹੋਏ ਆ ਵੀ ਰੇਲਵੇ ਦੀ ਪ੍ਰੋਪਰਟੀ ਨੂੰ ਨੁਕਸਾਨ ਕਰਨ ਦੇ। ਸੋ ਇਹ ਇੱਦਾਂ ਉਦੋਂ ਵੀ ਬਹੁਤ ਕੁਛ ਹੋਇਆ ਸੀ, ਫਿਰ ਉਹਦੀ ਆੜ ਚ ਗਲਤ ਪਰਚੇ ਵੀ ਦਰਜ ਹੋਏ, ਬਹੁਤ ਕੁਛ ਹੋਇਆ ਵੀ ਉਸ ਟਾਈਮ ਬੀਪੀ ਸਿੰਘ ਦੇ ਵੇਲੇ ਸਾਰੇ ਅੱਗ ਫੈਲ ਗਈ ਸੀ ਸਾਰੇ ਭਾਰਤ ਦੇ ਵਿੱਚ। ਪਰ ਹੁਣ ਫੇਰ ਇੱਕਦਮ ਦੇ ਬੰਦ ਦੇ ਵਿੱਚ ਤੁਸੀਂ ਦੇਖਿਆ ਹੀ ਆ ਕੀ ਕੁਛ ਹੋਇਆ। ਪਰ ਮੇਰਾ ਇਹ ਮੰਨਣਾ ਵੀ ਜੇ ਕਾਨੂੰਨ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਕੇ ਉਹਦੇ ਨੂੰ ਉਹ ਪਲਟਾਇਆ ਗਿਆ ਤਾਂ ਉਹਦੇ ਪਿੱਛੇ ਬਹੁਤ ਸਾਰਾ ਜ਼ੋਰ ਲੱਗਿਆ ਹੋਊ, ਐਡਾ ਸੌਖਾ ਨਹੀਂ ਪਲਟਦਾ। ਉਹਦੇ ਪਿੱਛੇ ਚੰਗੀ ਗੱਲ ਹੀ ਆ ਵੀ ਅਸੀਂ ਕਈ ਵਾਰੀ ਮਿਸਯੂਜ਼ ਕਰਦੇ ਹਾਂ, ਹੁਣ ਅਸੀਂ ਜਿਵੇਂ ਫਿਰ ਗੱਲ ਕਰ ਰਹੇ ਸੀ, ਅਸੀਂ ਗਾਣਿਆਂ ਚ ਤਾਂ ਇਹ ਲੋਕ ਆਪ ਹੀ ਕਹਿ ਰਹੇ ਆ ਲਲਕਾਰੇ ਮਾਰ ਕੇ ਵੀ ਅਸੀਂ ਉਹ ਹੁੰਨੇ ਅਸੀਂ ਵੋ ਹੁੰਨੇ, ਆਪਦੇ ਜਾਤੀ ਸੂਚਕਾਂਕ ਬੋਲ ਰਹੇ ਆ, ਤੇ ਜੇ ਦੂਜਾ ਬੰਦਾ ਉਹਨਾਂ ਨੂੰ ਜਾਤੀ ਸੂਚਕਾਂਕ ਕਹਿ ਦੇ ਤਾਂ ਤੁਸੀਂ ਫੇਰ ਉਹ ਬਹੁਤ ਵੱਡਾ ਦੋਸ਼ੀ ਹੋ ਗਿਆ। ਤੇ ਇਹ ਨਾ ਮੈਨੂੰ ਵੀ ਨੀ ਪਹਿਲਾਂ ਬੜਾ ਪਤਾ ਸੀ ਇਸ ਇਸ਼ੂ ਦੇ ਉੱਤੇ, ਪਰ 1991 ਦੀ ਗੱਲ ਆ ਸ਼ਾਇਦ ਜਾਂ 92 ਦੀ ਜਦੋਂ ਇਲੈਕਸ਼ਨ ਹੋਏ ਆ ਨਾ, ਤੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਾਈਕਾਟ ਕੀਤਾ ਹੋਇਆ ਸੀ ਸਭ ਨੇ, ਮਾਹੌਲ ਬਹੁਤ ਗੰਦਾ ਸੀ। ਤੇ ਚਲੋ ਜੀ ਅਸੀਂ ਤਲਵੰਡੀ ਸੀਟ ਤੋਂ ਇਲੈਕਸ਼ਨ ਲੜ ਰਹੇ ਸੀ, ਮੇਰੇ ਕੋਲ ਉਹਦਾ ਕੰਟਰੋਲ ਸੀ ਸਾਰਾ ਕੁਛ, ਤੇ ਪਰ ਪੋਜੀਸ਼ਨ ਇਹ ਸੀ ਵੀ ਜਿੱਥੇ ਵੀ ਕਿਤੇ ਬੋਲਦੇ ਸੀ ਜਾਂ ਗੱਲ ਕਰਦੇ ਸੀ ਤਾਂ ਉੱਥੇ 5-10-20 ਬੰਦੇ ਆਉਂਦੇ ਸੀ, ਕੋਈ ਆਉਂਦਾ ਨੀ ਸੀ 6-6 ਉੱਥੇ। ਤੇ ਉੱਥੇ ਸਾਡੇ ਜਿਹੜੇ ਕੈਂਡੀਡੇਟ ਸੀ ਨਾ ਉਦੋਂ, ਤੇ ਉਹ ਕੈਂਡੀਡੇਟ ਬੋਲਣ ਲੱਗੇ ਲੈਕਚਰ ਦੇ ਵਿੱਚ, ਉਹਨਾਂ ਨੇ ਇਹ ਗੱਲ ਕਹਿਤੀ ਵੀ ਮੈਂ ਮੇਰੇ ਭਰਾ ਮਜ਼ਬੀ ਸਿੱਖ ਭਰਾਵਾਂ ਨੂੰ ਇਹ ਗੱਲ ਕਹਿਣਾ ਵੀ ਮੈਂ ਜੇ ਆ ਗਿਆ ਤਾਂ ਆਹ ਕਰੂੰਗਾ, ਇੰਨੀ ਗੱਲ ਕਹੀ ਸੀ ਉਹਨਾਂ ਨੇ। ਤਾਂ ਇੰਨੀ ਗੱਲ ਮੈਨੂੰ ਤਾਂ ਕੋਈ ਨੋਟ ਨਹੀਂ ਆਈ ਗੱਲ ਉਦੋਂ, ਉਸ ਟਾਈਮ ਚ ਮੈਂ ਤਾਂ ਕੋਈ ਨੋਟ ਨਹੀਂ ਕੀਤੀ ਵੀ ਪਤਾ ਨਹੀਂ ਕੀ ਆ। ਪਰ ਮੈਂ ਜਦੋਂ ਕਾਰ ਮੋੜੀ ਨਾ ਤੇ ਮੇਰੇ ਨਾਲ ਕੈਂਡੀਡੇਟ ਬੈਠੇ ਸਨ, ਅਸੀਂ ਦੋਨੇ ਕਾਰ ਚ ਸੀ, ਬਾਕੀ ਸਿਕਿਉਰਿਟੀ ਸੀ। ਤੇ ਜੋ ਮੈਂ ਕਾਰ ਮੋੜੀ ਤੇ ਕਿਸੇ ਨੇ ਮੁੰਡੇ ਨੇ ਨੌਜਵਾਨ ਨੇ ਮੂਹਰੋਂ ਸ਼ੀਸ਼ੇ ਮੂਹਰੇ ਆ ਕੇ ਹੱਥ ਮਾਰਿਆ ਵੀ ਰੋਕ ਕਾਰ, ਹਾਲਾਂਕਿ ਸਿਕਿਉਰਿਟੀ ਮੈਨੂੰ ਕਹਿੰਦੀ ਨਾ ਰੋਕ, ਪਰ ਮੇਰੇ ਕੈਂਡੀਡੇਟ ਕਹਿੰਦੇ ਵੀ ਨਹੀਂ ਰੋਕ, ਗੱਲ ਕਰ ਕੀ ਕਹਿੰਦੇ ਆਪਾਂ ਨੂੰ ਪੁੱਛ। ਤੇ ਜਦੋਂ ਮੈਂ ਕੀਤਾ ਖੋਲਿਆ ਸ਼ੀਸ਼ਾ ਤਾਂ ਉਹ ਮੂਹਰੋਂ ਮੁੰਡਾ ਆਦਾ, ਕਹਿੰਦਾ ਤੈਨੂੰ ਪਤਾ ਵੀ ਤੂੰ ਜਿਹੜੇ ਸ਼ਬਦ ਬੋਲਿਆ ਕੈਂਡੀਡੇਟ ਨੂੰ ਸੰਬੋਧਨ ਹੋ ਕੇ, ਕਹਿੰਦਾ ਤੈਨੂੰ ਮੈਂ ਹੁਣ ਅੰਦਰ ਕਰਾ ਸਕਦਾ, ਤੂੰ ਇਹ ਸ਼ਬਦ ਕਹਿ ਨਹੀਂ ਸਕਦਾ ਜਿਹੜੇ ਤੂੰ ਕਹੇ ਆ ਸਟੇਜ ਦੇ ਉੱਤੇ। ਤਾਂ ਮੈਨੂੰ ਉਦੋਂ ਤੱਕ ਕੁਛ ਨਹੀਂ ਪਤਾ ਸੀ ਵੀ ਇਹ ਕੀ ਕਹੀ ਜਾਂਦਾ, ਕਿਹੜੇ ਸ਼ਬਦ ਕਹਿਤੇ। ਤੇ ਸਾਡੇ ਕੈਂਡੀਡੇਟ ਨੇ ਵੀ ਉਹਦੀਆਂ ਹੱਥ ਬੰਨ ਲਏ, ਕਹਿੰਦਾ ਬਈ ਬਾਈ ਗਲਤੀ ਹੋ ਗਈ ਮੇਰੇ ਤੋਂ, ਮੇਰੀ ਭਾਵਨਾ ਇਹ ਨਹੀਂ ਸੀ, ਪਰ ਮੈਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਦਾ ਇਸ ਲਈ, ਤੇ ਇਹ ਮੈਂ ਗਲਤੀ ਆ, ਅੱਗੇ ਤੋਂ ਕਦੇ ਵੀ ਮੈਂ ਸ਼ਬਦ ਨਹੀਂ ਵਰਤੂੰਗਾ। ਤੇ ਮੈਨੂੰ ਬੜੀ ਹੈਰਾਨੀ ਹੋਈ ਜਾਵੇ ਵੀ ਇਹ ਐ ਮਾਫੀ ਮੰਗੀ ਜਾਂਦਾ, ਇਹ ਗੱਲ ਕੀ ਆ। ਪਰ ਜਦੋਂ ਉਹ ਸਾਰਾ ਘਟਨਾਕ੍ਰਮ ਨਿਬੜਿਆ ਸੀ, ਕਾਰ ਅੱਗੇ ਤੋਰੀ, ਤੇ ਮੈਂ ਪੁੱਛਿਆ, ਮੈਂ ਕਿਹਾ ਬਾਈ ਜੀ ਕੀ ਗੱਲ ਹੋ ਗਈ ਸੀ, ਇਹ ਕੀ ਕਹਿਤਾ ਸੀ? ਤਾਂ ਉਹਨਾਂ ਨੇ ਜੋ ਮੈਨੂੰ ਦੱਸਿਆ ਵੀ ਅਸੀਂ ਇਹ ਸ਼ਬਦ ਆ ਜਿਹੜੇ ਸੰਵਿਧਾਨ ਚ ਬੈਨ ਕੀਤੇ ਹੋਏ ਆ, ਫਿਰ ਮੈਂ ਕਿਹਾ ਹੋਰ ਕੀ ਕਹਿ ਸਕਦੇ ਤੁਸੀਂ? ਤਾਂ ਕਹਿੰਦੇ ਮੈਂ ਆਪਣੇ ਦਲਿਤ ਭਰਾ ਕਹਿ ਸਕਦਾ ਸੀ। ਦਲਿਤ ਭਰਾ ਕਹਿ ਸਕਦਾ ਸੀ ਇਹਨੂੰ, ਪਰ ਮੈਂ ਇਹ ਨਹੀਂ ਕਹਿ ਸਕਦਾ ਸੀਗਾ, ਤੇ ਇਸ ਲਈ ਮੈਂ ਮਾਫੀ ਮੰਗਣ ਚ ਫਾਇਦਾ ਸਮਝਿਆ ਵੀ ਮੇਥੋਂ ਗਲਤੀ ਹੋਈ ਹੈ, ਮਾਫੀ ਮੰਗ ਲਓ। ਸੋ ਕਹਿਣ ਦਾ ਭਾਵ ਇਹ ਹੈ ਵੀ ਇਹ ਕਾਨੂੰਨ ਦੀ ਆੜ ਦੇ ਵਿੱਚ ਨਾ ਫਿਰ ਹਰੇਕ ਬੰਦਾ ਮਿਸਯੂਜ਼ ਕਰਨਾ ਸ਼ੁਰੂ ਹੋ ਗਿਆ ਸੀ, ਇਸ ਲਈ ਇਹ ਕਾਨੂੰਨ ਬੰਦ ਕੀਤਾ। ਪਰ ਹੁਣ ਦੂਜੇ ਪਾਸੇ ਦੇਖੋ, ਹੁਣ ਜਿਹੜੇ ਸਿਆਸੀ ਲੋਕ ਆ, ਸਿਆਸੀ ਲੋਕਾਂ ਨੂੰ ਹੁਣ ਮੌਕਾ ਮਿਲ ਗਿਆ ਇਸ ਥਾਂ ਦੇ ਅੱਗ ਪਾਉਣ ਦਾ, ਤੇ ਉਹ ਸ਼ੁਰੂ ਹੋ ਰਹੇ ਆ।
ਬਿਲਕੁਲ। ਸੋ ਜਸਟੀ ਗਰਵਾਲ ਹੁਣਾਂ ਨੇ ਭਾਜੀ ਈਮੇਲ ਦੇ ਰਾਹੀਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਹਰਪ੍ਰੀਤ ਸਿੰਘ ਹੁਣਾਂ ਨੇ ਵੀ ਮੈਸੇਜ ਕੀਤਾ, ਕਹਿੰਦੇ ਭਾਜੀ 43,000 ਹੁਣ ਤੱਕ ਹੋ ਗਿਆ ਨੇ, ਤੇ ਬਾਕੀ ਜਿਨ੍ਹਾਂ ਨੇ ਆਨਲਾਈਨ ਟ੍ਰਾਂਸਫਰ ਕੀਤਾ ਉਹ 2-3 ਦਿਨ ਤੱਕ ਅਕਾਊਂਟ 'ਚ ਆ ਜਾਣਗੇ, ਤੇ ਮੰਡੇ ਨੂੰ ਕਹਿੰਦੇ ਮੈਂ ਤੁਹਾਨੂੰ ਪੂਰੀ ਅਮਾਊਂਟ ਦੀ ਜਾਣਕਾਰੀ ਜਿਹੜੀ ਦੇ ਦੇਵਾਂਗਾ। ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਸਿੰਘ।
ਸੋ ਮਧੂ ਜੀ ਦੇਖ ਲੋ, ਤੁਹਾਡੇ ਅੰਕੜੇ ਆ ਗਏ, $43,000 ਹੋ ਚੁੱਕਿਆ, ਤੇ ਹਜੇ ਬਹੁਤ ਸਾਰੇ ਲੋਕ ਉੱਥੇ ਆਉਂਦੇ ਸੀ ਤੇ ਕਹਿੰਦੇ ਸੀ ਵੀ ਅਸੀਂ ਆਨਲਾਈਨ ਟ੍ਰਾਂਸਫਰ ਕਰ ਦਿਆਂਗੇ। ਸੋ ਕੀ ਬਾਤ ਹੈ ਜੀ, ਵਧਾਈ ਦੇ ਪਾਤਰ ਹਾਂ
ਜੀ। ਬਿਲਕੁਲ। ਸੋ ਇਹ ਵੀ ਜੀ ਇੱਕ ਵੱਡੇ ਜਿਹੜੇ ਕਹਿ ਲਓ ਗੁਰੂ ਘਰ ਜਿਸ ਤਰ੍ਹਾਂ ਬਣੇ ਹੋਏ ਆ ਮੈਲਬਰਨ ਦੇ ਵਿੱਚ ਜਾਂ ਸਿਡਨੀ ਜਾਂ ਪਰਥ ਦੇ ਵਿੱਚ, ਜਦੋਂ ਅਸੀਂ ਜਾਂਦੇ ਹਾਂ ਉਹਨਾਂ ਸ਼ਹਿਰਾਂ ਦੇ ਵਿੱਚ, ਤੇ ਸਾਡੀਆਂ ਅੱਖਾਂ 'ਚ ਵੀ ਇਹ ਸੁਪਨਾ ਜ਼ਰੂਰ ਚਮਕਦਾ ਕਿ ਸਾਡੇ ਨਸੀਬ ਦੇ ਵਿੱਚ ਵੀ ਇਹ ਗੁਰੂ ਘਰ ਇਸੇ ਤਰ੍ਹਾਂ ਹੋਣ। ਸੋ ਕੋਸ਼ਿਸ਼ ਜਾ ਰਹੀ ਹੈ ਜੀ, ਤੇ ਉਮੀਦ ਕਰਦੇ ਹਾਂ ਕਿ ਹਰ ਜਿਹੜਾ ਸ਼ਹਿਰ ਹੈ ਉੱਥੇ ਏਦਾਂ ਹੀ ਗੁਰੂ ਘਰ ਬਣਨ ਤੇ ਨਿਸ਼ਾਨ ਸਾਹਿਬ ਝੂਲਣ। ਤੋਂ ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ ਇਸ ਜਾਣਕਾਰੀ ਦੇ ਲਈ। ਤੇ ਭਾਜੀ ਮਨੀ ਮੰਡਲੀ ਕਲਾਂ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਪਿਛਲੇ ਹਫਤੇ ਦੀ ਖ਼ਬਰ, ਮੇਰੇ ਹਿਸਾਬ ਨਾਲ ਨਰਿੰਦਰ ਮੋਦੀ ਲਈ ਭਾਰਤ ਜੰਗਲ ਹੈ ਤੇ ਉਹ ਜੰਗਲ ਦਾ ਰਾਜਾ ਹੈ, ਪਰ ਹੁਣ ਮੋਦੀ ਦੇ ਹਮਲਿਆਂ ਤੋਂ ਬਚਣ ਲਈ ਅਤੇ ਆਪਣੀ ਹੋਂਦ ਨੂੰ ਬਚਾਉਣ ਲਈ ਵੱਖ ਵੱਖ ਪਾਰਟੀਆਂ ਦੇ ਖਿਲਾਰੇ ਨੂੰ ਇਕੱਠੇ ਕਰਨ ਲਈ ਆਜੜੀ ਦੇ ਰੂਪ ਵਿੱਚ ਮਮਤਾ ਬੈਨਰਜੀ ਨੇ ਮੋਰਚਾ ਸੰਭਾਲਿਆ ਹੈ। ਅਥਰੇ ਤੇ ਗੁੱਸੇ ਸੁਭਾਅ ਦੀ ਹੋਣ ਕਾਰਨ ਦੇਖਦੇ ਹਾਂ ਕਿ ਮਮਤਾ ਜੀ ਇਸ ਖਿਲਾਰੇ ਨੂੰ ਵਿਉਂਤ ਨਾਲ ਇੱਕ ਵਾੜੇ ਵਿੱਚ ਇਕੱਠਾ ਕਰ ਪਾਉਂਦੀ ਹੈ ਜਾਂ ਨਹੀਂ। ਕਦੀ ਕਦੀ ਖਿਆਲ ਆਉਂਦਾ ਹੈ ਕਿ ਮਮਤਾ ਜੀ ਨਾਲ ਬਚਪਨ ਦੀ ਕਹਾਣੀ ਜਿਵੇਂ ਕਹਾਣੀ ਵਾਲੇ ਆਜੜੀ ਵਾਲੀ ਨਾ ਹੋਵੇ। ਤੁਹਾਡਾ ਕੀ ਵਿਚਾਰ ਹੈ ਇਸ ਬਾਰੇ?
ਦੇਖੋ, ਮੈਂ ਕਈ ਦਿਨ ਪਹਿਲਾਂ ਦੱਸਿਆ ਸੀ ਇਸ ਗੱਲ ਤੇ ਗੱਲ ਹੋਈ ਸੀ ਵੀ ਜਿਹੜੀ ਮਮਤਾ ਬੈਨਰਜੀ ਆ ਉਹਨਾਂ ਨੂੰ ਜਿਹੜਾ ਇਹ ਰੂਪ ਤਾਂ ਰੋਲ ਤਾਂ ਦਿੱਤਾ ਗਿਆ ਵੀ ਥੋੜਾ ਜਿਹਾ ਉਸ ਉਹਨਾਂ ਦੀ ਚੋਂ ਦੇਖਿਆ ਜਾ ਰਿਹਾ ਵੀ ਹਰਕ੍ਰਿਸ਼ਨ ਸੁਰਜੀਤ ਵਾਲਾ ਰੋਲ ਅਦਾ ਕਰਨਗੇ ਜਾਂ ਜਿਹੜਾ ਪਹਿਲਾਂ ਯੂਨਾਈਟਡ ਬਣਦੇ ਰਹੇ ਆ, ਫਰੰਟ ਬਣਦੇ ਰਹੇ ਆ, ਉਹ ਰੋਲ ਅਦਾ ਕਰਨਗੇ ਕਿਉਂਕਿ ਜਿਹੜੇ ਪਹਿਲਾਂ ਵਾਲੇ ਸੀਗੇ ਸਾਰੇ ਉਹ ਕਿਤੇ ਨਾ ਕਿਤੇ ਨਾਕਾਮ ਹੋ ਗਏ, ਜਿਨ੍ਹਾਂ ਚ ਲਾਲੂ ਪ੍ਰਸ਼ਾਦ ਯਾਦਵ ਅੰਦਰ ਆ, ਮੁਲਾਇਮ ਸਿੰਘ ਯਾਦਵ ਆਪਦੇ ਪਰਿਵਾਰਕ ਲੜਾਈ ਚੋਂ ਨਹੀਂ ਨਿਕਲ ਸਕੇ ਤੇ ਸ਼ਰਦ ਯਾਦਵ ਦਾ ਉਹ ਹੋਲਡ ਨਹੀਂ ਰਿਹਾ, ਉਦੂਤਲੀ ਪੀੜੀ ਸੀ ਦੇਵਗੌੜਾ ਬੀਪੀ ਸਿੰਘ ਗੁਜਰਾਲ, ਉਹਨਾਂ ਚੋਂ ਬੀਪੀ ਸਿੰਘ ਤੇ ਗੁਜਰਾਲ ਚਲੇ ਗਏ ਆ, ਦੇਵਗੌੜਾ ਉਹਨੇ ਸਕਰੀਏ ਨਹੀਂ ਹੈ, ਦੇਵੀ ਲਾਲ ਚਲੇ ਗਏ। ਸੋ ਇਸ ਟਾਈਮ ਦੇ ਉੱਤੇ ਹਰਕ੍ਰਿਸ਼ਨ ਸਿੰਘ ਸੁਰਜੀਤ ਅੱਗੇ ਜਿਹੜੀ ਕੜੀ ਦੀ ਭੂਮਿਕਾ ਨਿਭਾਉਂਦੇ ਸੀ ਉਹ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਵਿੱਚ ਹੈ ਵੀ ਜਿਹੜੀ ਜਿਹਦੇ ਚ ਉਹ ਕਹਿ ਰਹੇ ਆ ਵੀ ਭਾਈ ਅਸੀਂ ਕੋਸ਼ਿਸ਼ ਕਰੀਏ ਤੇ ਇਹਨਾਂ ਨੂੰ ਇਕੱਠੇ ਕਰਕੇ ਤੇ ਬੀਜੇਪੀ ਨੂੰ ਹਰਾਈਏ। ਸੋ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਕਿੱਥੋਂ ਤੱਕ ਕਾਮਯਾਬ ਹੁੰਦੇ ਆ, ਪਰ ਮੈਨੂੰ ਲੱਗਦਾ ਜਿਹੜੀ ਹਰਕ੍ਰਿਸ਼ਨ ਸੁਰਜੀਤ ਵਾਲੀ ਭੂਮਿਕਾ ਸ਼ਾਇਦ ਉਹ ਨਾ ਨਿਭਾ ਸਕਣ ਮਮਤਾ ਬੈਨਰਜੀ, ਕਿਉਂਕਿ ਉਹਨਾਂ ਦਾ ਸੁਭਾਅ ਜਿਵੇਂ ਇਹਨਾਂ ਨੇ ਵੀ ਲਿਖਿਆ ਅਥਰਾ ਸੁਭਾਅ, ਬਿਲਕੁਲ ਜੀ ਮੈਂ ਤਾਂ ਬਹੁਤ ਨੇੜੇ ਤੋਂ ਉਹਨਾਂ ਨੂੰ ਬਚ ਰਿਹਾ, ਬਹੁਤ ਨੇੜੇ ਉਹਨਾਂ ਦੇ ਰਹਿਣ ਦਾ ਮੈਨੂੰ ਮੌਕਾ ਮਿਲਿਆ ਤੇ ਬਹੁਤ ਹੀ ਗਰਮ ਖਿਆਲੀ ਆ ਤੇ ਤੇਜ਼ ਤਰਾਰ ਉਹ ਤੇ ਬੋਲੀ ਦੇ ਬਹੁਤ ਹੀ ਜਿਹਨੂੰ ਕਹਿੰਦੇ ਨੇ ਬੈੜਾ, ਇੱਕ ਭੈੜਾ ਹੁੰਦਾ ਬੰਦਾ, ਭੈੜਾ ਬੰਦਾ ਹੋਰ ਚੀਜ਼ ਹੁੰਦਾ, ਭੈੜਾ ਬੰਦਾ ਕਈ ਵਾਰੀ ਬੋਲੀ ਦਾ ਮਿੱਠਾ ਹੁੰਦਾ ਕੰਮ ਨੀ ਚੰਗੇ ਕਰਦਾ ਹੁੰਦਾ, ਬੈੜਾ ਬੰਦਾ ਇਹ ਹੁੰਦਾ ਵੀ ਉਹ ਬੋਲੀ ਦਾ ਵੀ ਬਹੁਤ ਬੈੜਾ ਹੁੰਦਾ, ਹੋ ਸਕਦਾ ਚੰਗਾ ਹੋਵੇ ਬਹੁਤ ਤੇ ਹੋ ਸਕਦਾ ਬਹੁਤ ਮਾੜਾ ਹੋਵੇ, ਪਰ ਬੈੜਾ ਬੰਦਾ ਹਮੇਸ਼ਾ ਬੋਲੀ ਦਾ ਬਹੁਤ ਬੈੜਾ ਹੁੰਦਾ ਜਿਹੜੀ ਕਿ ਕਿਸੇ ਨੂੰ ਨੀ ਹਜ਼ਮ ਆਉਂਦੀ। ਸੋ ਮੈਨੂੰ ਲੱਗਦਾ ਇਹੀ ਪ੍ਰੋਬਲਮ ਜਿਹੜੀ ਇੱਥੇ ਆਊਗੀ, ਪਰ ਹੋ ਸਕਦਾ ਜੀ ਦੇਖੋ ਜਦੋਂ ਕਹਿੰਦੇ ਨੀ ਹੁੰਦੇ ਜਦੋਂ ਲੋੜ ਪਵੇ ਤੇ ਉਦੋਂ ਗਧੇ ਨੂੰ ਵੀ ਬਾਪ ਕਿਹਾ ਜਾ ਸਕਦਾ, ਹੁਣ ਸਭ ਨੂੰ ਦਿਖ ਰਿਹਾ ਵੀ ਮੋਦੀ ਇਸ ਢੰਗ ਨਾਲ ਨਹੀਂ ਜਾਣ ਵਾਲੇ ਸਾਡੇ ਸਿਰ ਤੋਂ, ਉਹਨਾਂ ਨੂੰ ਭੇਜਣ ਲਈ ਸਾਨੂੰ ਇਕੱਠੇ ਹੋਣਾ ਹੀ ਪੈਣਾ
ਜੀ। ਤੇ ਜੱਗਾ ਸੈਦੋ ਕੇ ਮੈਲਬੋਰਨ ਆਸਟ੍ਰੇਲੀਆ ਇਹਨਾਂ ਨੇ ਜੀ ਮੈਸੇਜ ਕੀਤਾ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਐਂਡ ਮਿੰਟੂ ਵੀਰ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਕਹਿੰਦੇ ਇੰਜੋਏ ਕਰ ਰਹੇ ਹਾਂ ਜੀ ਰਜਾਈ ਵਿੱਚ ਬੈਠ ਕੇ। ਸੋ ਛੁੱਟੀ ਤੇ ਲੱਗਦੇ ਹੋ ਅੱਜ ਹੈ ਨਾ, ਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਨਾ ਕਰ ਜ਼ਰੂਰ ਬੰਦਿਆ ਤੂੰ ਆਪਣੇ ਆਪ ਤੇ, ਰੱਬ ਨੇ ਤੇਰੇ ਵਰਗੇ ਪਤਾ ਨੀ ਕਿੰਨੇ ਬਣਾ ਕੇ ਮਿਟਾ ਦਿੱਤੇ ਹੋਣਗੇ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਦੇ ਲਈ। ਤੇ ਸੰਦੀਪ ਰਾਏ ਹੁਣਾਂ ਨੇ ਜੀ ਕਿਹਾ ਕਿ ਪਲੀਜ਼ ਸ਼ੇਅਰ ਅਕਾਊਂਟ ਇਨਫੋ ਫੋਰ ਗੁਰੂ ਘਰ ਸੇਵਾ।
ਜੀ ਕੋਈ ਨੀ ਜੀ, ਆਪਾਂ ਹਰਪ੍ਰੀਤ ਉਹਨਾਂ ਨੂੰ ਕਹਾਂਗੇ, ਜ਼ਰੂਰ ਉਹ ਸਾਂਝਾ ਕਰਨਗੇ। ਤੇ ਜੇ ਕੋਈ ਵੀ ਸੱਜਣ ਮਿੱਤਰ ਪੈਸੇ ਪਾਉਣੇ ਚਾਹੇ ਤਾਂ ਹਰਪ੍ਰੀਤ ਸਿੰਘ ਡਾਰਵਨ ਨਾਲ ਸੰਪਰਕ ਕੀਤਾ ਜਾ ਸਕਦਾ, ਤੇ ਉਹਨਾਂ ਦਾ ਕੰਟੈਕਟ ਆਪਾਂ ਜ਼ਰੂਰ ਇਹਨਾਂ ਨੂੰ ਭੇਜਿਓ ਜੀ।
ਜੀ ਭਾਈ ਜਗਤਾਰ ਸਿੰਘ ਢਿੱਕੇ ਵਾਲਿਆਂ ਨੇ ਕਿਹਾ ਜੀ ਕੱਲ ਮੇਰੀ ਕੁਝ ਕੁ ਲੋਕਾਂ ਨਾਲ ਗੱਲ ਹੋਈ ਪੰਜਾਬ ਚ, ਉੱਥੋਂ ਖਬਰ ਮਿਲੀ ਹੈ ਕਿ ਬੰਦ ਨਾਲ ਸੰਬੰਧਿਤ ਲੋਕਾਂ ਨੂੰ ਅਸਲ ਮਾਮਲੇ ਦਾ ਪਤਾ ਹੀ ਨਹੀਂ ਹੈ। ਪ੍ਰਚਾਰਿਆ ਇਹ ਕਿਹਾ ਹੈ ਕਿ ਹਾਈ ਕੋਰਟ ਨੇ ਦਲਿਤ ਭਾਈਚਾਰੇ ਦੀ ਰਿਜ਼ਰਵੇਸ਼ਨ ਬੰਦ ਕਰਨ ਦੀ ਗੱਲ ਕੀਤੀ ਹੈ, ਦੇਖੋ ਮਸਲਾ ਕੀ ਸੀ ਤੇ ਕੀ ਬਣਾ ਦਿੱਤਾ ਗਿਆ।
ਦੇਖੋ ਇਹੀ ਗੱਲ ਆ, ਕੱਲ ਮੈਂ ਪ੍ਰੋਗਰਾਮ ਦੇ ਵਿੱਚ ਨਾ ਇੱਕ ਸ਼ਬਦ ਵਰਤ ਗਿਆ ਸੀ ਵੀ ਭੀੜ ਦੇ ਦਿਮਾਗ ਨਹੀਂ ਹੁੰਦਾ। ਦੇਖੋ ਸ਼ਬਦ ਤਾਂ ਉਹ ਮੇਰਾ ਬਣਾਇਆ ਸ਼ਬਦ ਨਹੀਂ ਸੀ ਜਾਂ ਮੇਰੀ ਬਣਾਈ ਹੋਈ ਗੱਲ ਨਹੀਂ ਸੀ, ਉਹ ਤਾਂ ਸਦੀਆਂ ਤੋਂ ਚੱਲਿਆ ਹੋਇਆ ਇੱਕ ਮੁਹਾਵਰਾ ਸੀ। ਤੇ ਮੈਂ ਕੱਲ ਉਹ ਗੱਲ ਉਸ ਸੁਧਾਰ ਵਿੱਚ ਕਹੀ ਸੀ ਵੀ ਕੁਛ ਵੀ ਹੋ ਸਕਦਾ ਸੀ। ਸਾਡਾ ਜਿਹੜਾ ਮੇਨ ਉਦੋਂ ਮੈਚ ਕਰਾਉਣਾ ਸਾਡੇ ਲਈ ਵੱਡੀ ਚੀਜ਼ ਨਹੀਂ ਸੀ, ਸਾਡੀ ਜਿਹੜੀ ਕਮੇਟੀ ਦੀ ਚਿੰਤਾ ਇਸ ਗੱਲ ਲਈ ਸੀ ਵੀ ਕਿਸੇ ਕਿਸਮ ਦਾ ਕੋਈ ਦੰਗਾ ਨਾ ਭੜਕੇ, ਕੋਈ ਇਹੋ ਜਿਹਾ ਵਰਤਾਰਾ ਨਾ ਹੋ ਜੇ ਜਿਹੜਾ ਵਰਲਡ ਵਾਈਡ ਸਾਡੀ ਕੌਮ ਨੂੰ ਦੇਣਾ ਪਵੇ, ਤੇ ਅਸੀਂ ਲੋਕਾਂ ਨੂੰ ਸ਼ਾਂਤ ਹੋ ਕੇ ਆਪੋ ਆਪਣੇ ਘਰੇ ਭੇਜਣਾ ਚਾਹੁੰਦੇ ਸੀ। ਆਹ ਸਾਡਾ ਉਸ ਟਾਈਮ ਟਾਰਗੇਟ ਸੀ ਸਿਡਨੀ ਦੇ ਵਿੱਚ। ਉਹ ਚੀਜ਼ਾਂ ਆਮ ਬੰਦੇ ਦੀ ਸੋਚ ਤੋਂ ਪਰੇ ਸੀ। ਆਮ ਬੰਦਾ ਤਾਂ ਇਹ ਸੋਚਦਾ ਸੀ ਵੀ ਮੈਚ ਕਿਉਂ ਨਹੀਂ ਹੋ ਰਿਹਾ ਤੇ ਕਿਉਂ ਨਹੀਂ ਕਰਾ ਰਹੇ, ਪਰ ਉਹ ਤਾਂ ਜਦੋਂ ਹੋ ਹੀ ਨਹੀਂ ਰਿਹਾ ਸੀ ਤੇ ਉਦੋਂ ਅਗਲੀ ਗੱਲ ਤਾਂ ਜਿਹੜੀ ਬਾਅਦ ਦੀ ਗੱਲ ਸੀਗੀ। ਸੋ ਇਹ ਉਦੋਂ ਮੈਂ ਕਹਿਤਾ ਵੀ ਭੀੜ ਦੇ ਦਿਮਾਗ ਨਹੀਂ ਹੁੰਦਾ। ਕੱਲ ਮੈਨੂੰ ਦੋ ਚਾਰ ਫੋਨ ਵੀ ਆਏ ਵੀ ਤੁਸੀਂ ਸਾਨੂੰ ਬੇਦਿਮਾਗਾ ਕਿਹਾ, ਮੈਂ ਬੇਦਿਮਾਗਾ ਪਰ ਪਰਸਨ ਨੂੰ ਨਹੀਂ ਕਿਹਾ ਕਿਤੇ ਵੀ। ਇਹ ਇੱਕ ਕਾਮਨ ਜੀ ਗੱਲ ਆ ਵੀ ਤੁਸੀਂ ਸੋਚੋ ਵੀ ਜਦੋਂ ਬਹੁਤ ਸਾਰੀ ਭੀੜ ਆ ਉਦੋਂ ਉਹਨਾਂ ਦਾ ਇੱਕ ਬ੍ਰੇਨ ਥੋੜਾ ਹੈਗਾ ਵੀ ਇੱਕ ਥੋੜਾ ਦਿਮਾਗ ਨਾਲ ਸੋਚਦੇ ਆ। ਉਦੋਂ ਕੋਈ ਵੀ ਇੱਕ ਸ਼ਰਾਰਤੀ ਅੰਸਰ ਇੱਕ ਸ਼ਰਾਰਤ ਕਰ ਦੂਗਾ ਤੇ ਭੀੜ ਨੂੰ ਉਧਰ ਹੀ ਸੋਚਣ ਤੇ ਮਜਬੂਰ ਹੋਣਾ ਪੈ ਜੂਗਾ। ਤੁਸੀਂ ਬਹੁਤ ਵਾਰੀ ਦੇਖਿਆ ਵੀ ਇੱਕ ਪੁਲ ਦੇ ਉੱਤੇ ਉਹੀ ਕਿਸੇ ਨੇ ਕਹਿਤਾ ਵੀ ਮੂਹਰੋਂ ਪੁਲ ਟੁੱਟ ਗਿਆ ਤੇ ਪੁਲ ਟੁੱਟਿਆ ਵੀ ਨਹੀਂ ਸੀ ਤੇ ਫਿਰ ਵੀ 20-25 ਬੰਦੇ ਮਰ ਗਏ ਉੱਥੇ ਇੱਕ ਦੂਜੇ ਨੂੰ ਲਤੜ ਲਤੜ ਕੇ। ਤੇ ਜੇ ਉੱਥੇ ਭੀੜ ਚ ਦਿਮਾਗ ਹੁੰਦਾ ਜਾਂ ਦਿਮਾਗ ਕੰਟਰੋਲ ਕਰ ਲੈਂਦਾ ਤਾਂ ਇਹ ਜਿਹਾ ਕੁਛ ਹੁੰਦਾ ਹੀ ਨਾ। ਸੋ ਇਹੀ ਗੱਲ ਇੱਥੇ ਆ, ਕੱਲ ਦੀਆਂ ਜਿਹੜੀਆਂ SC/ST ਦੀਆਂ ਰੌਲੇ ਪੈ ਰਹੇ ਆ ਉਹਨਾਂ ਨੂੰ ਅਣਜਾਣ ਲੋਕਾਂ ਨੂੰ ਪਤਾ ਹੀ ਨਹੀਂ। ਉਹਨਾਂ ਨੂੰ ਜਿਹੜੀ ਗੱਲ ਕਹਿ ਦਿੰਦੇ ਆ ਜਵਾਨੀ ਵੇਲੇ ਆਹ ਡਲੇ ਚਲਾਉਣੇ, ਅੱਗਾਂ ਲਾਉਣੀਆਂ, ਪੱਥਰ ਮਾਰਨੇ ਚੰਗੇ ਲੱਗਦੇ ਆ ਤੇ ਉਹ ਚੀਜ਼ਾਂ ਜਵਾਨੀ ਵੇਲੇ ਕਰਦੇ ਆ। ਪਰ ਕੱਲ ਦੋ ਕੁ ਵੀਡੀਓ ਜਿਹੜੀਆਂ ਆਈਆਂ ਉਹਨਾਂ ਨੇ ਮੈਨੂੰ ਹੱਸਣ ਤੇ ਵੀ ਮਜਬੂਰ ਕੀਤਾ, ਉਹਨਾਂ ਦੇ ਮੈਨੂੰ ਸੋਚਣ ਤੇ ਮਜਬੂਰ ਕੀਤਾ। ਇੱਕ ਤਾਂ ਵੀਡੀਓ ਸਭ ਨੇ ਦੇਖੀ ਹੋਣੀ ਆ ਵੀ ਇੱਕ ਥਾਣੇ ਦੇ ਬਾਹਰ ਕੋਈ ਬੰਦਾ ਵੀਡੀਓ ਬਣਾ ਰਿਹਾ ਤੇ ਉਸ ਥਾਣੇ ਦੇ ਵਿੱਚੋਂ ਹਰ ਇੱਕ ਮਿੰਟ ਬਾਅਦ ਦੋ ਦੋ ਤਿੰਨ ਤਿੰਨ ਮੁੰਡਿਆਂ ਦਾ ਗਰੁੱਪ, ਨੌਜਵਾਨਾਂ ਦਾ ਗਰੁੱਪ ਬਾਹਰ ਨਿਕਲਦਾ ਤੇ ਉਹ ਅਈ ਅਈ ਜਿਵੇਂ ਕੁੱਟ ਖਾ ਤੇ ਤੁਰਿਆ ਜਾਂਦਾ ਨੀ ਤੇ ਚੀਕਾਂ ਮਾਰਦੇ ਬਾਹਰ ਨੂੰ ਭੱਜਦੇ ਆ, ਕਿਸੇ ਦੇ ਪੈਰਾਂ ਤੇ ਕਿਸੇ ਦੇ ਗਿੱਟਿਆਂ ਤੇ ਡੰਡੇ ਵੱਜੇ ਆ ਤੇ ਉਹ ਡੰਡੇ ਖਾਂਦੇ ਹੋਏ ਤੇ ਬਾਹਰ ਨੂੰ ਆਉਂਦੇ ਆ ਅਈ ਅਈ ਕਰਦੇ। ਪਹਿਲਾਂ ਤਾਂ ਮੈਨੂੰ ਉਹਨਾਂ ਤੇ ਹਾਸੀ ਇਸ ਗੱਲ ਦੀ ਆਉਂਦੀ ਆ ਵੀ ਭੀੜ ਦੇ ਵਿੱਚ ਰਲ ਕੇ ਸੂਰਵੀਰ ਨਹੀਂ ਬਣਿਆ ਜਾ ਸਕਦਾ। ਸੂਰਵੀਰਤਾ ਦੇ ਜਿਹੜੇ ਕਾਰਨਾਮੇ ਆ ਨਾ ਉਹ ਤਾਂ ਸਿੱਖਣੇ ਪੈਣਗੇ ਸਾਨੂੰ ਬਾਬਾ ਫਤਿਹ ਸਿੰਘ ਤੋਂ, ਬਾਬਾ ਜ਼ੋਰਾਵਰ ਸਿੰਘ ਤੋਂ, ਬਾਬਾ ਜੁਝਾਰ ਸਿੰਘ ਤੋਂ, ਬਾਬਾ ਅਜੀਤ ਸਿੰਘ ਤੋਂ। ਜੇ ਜਿਹੜੀਆਂ ਤੁਸੀਂ ਸੂਰਵੀਰ ਹੋ ਨਾ ਉਹ ਸੂਰਵੀਰਾਂ ਦਾ ਇੱਕ ਡੰਡੇ ਨਾਲ ਹੀ ਹਾਲ ਹੋ ਜਾਂਦਾ। ਜਿਹੜਾ ਤੁਸੀਂ ਬਿਨਾਂ ਸੋਚੇ ਸਮਝੇ ਸੜਕਾਂ ਦੇ ਉੱਤੇ ਆ ਕੇ ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਕਰਨ ਲੱਗੇ ਤੇ ਉਹਨਾਂ ਨੂੰ ਇੱਕ ਇੱਕ ਡੰਡੇ ਤੋਂ ਬਾਅਦ ਫਿਰ ਉਹਨਾਂ ਦੀ ਹਾਲ ਦੇਖਣਾ ਸੀ, ਉਹਨਾਂ ਦੀਆਂ ਚੀਕਾਂ ਵੱਜਦੀਆਂ ਦੇਖਣੀਆਂ ਸਨ। ਤੇ ਦੂਜੀ ਵੀਡੀਓ ਮੈਨੂੰ ਜਿਹੜੀ ਇੱਕ ਗੁਰਸਿੱਖ ਵਾਲੀ ਬੜੀ ਚੰਗੀ ਲੱਗੀ, ਇੱਕ ਨਿਹੰਗ ਸਿੰਘ ਨੇ ਜਿਹੜੀ ਦਿਖਾਇਆ ਵੀ ਗੁਰੂ ਸਾਹਿਬ ਦੀ ਜਿਹੜੀ ਪੌਲ ਆ, ਖੰਡੇ ਦੀ ਜਿਹੜੀ ਪੌਲ ਆ, ਉਹ ਕਿਵੇਂ ਤੁਹਾਨੂੰ ਦੁਨੀਆਂ ਤੋਂ ਵੱਖਰਾ ਕਰ ਦਿੰਦੀ ਆ। ਦੇਖੋ ਉਸ ਕੱਲੇ ਸਿੰਘ ਨੇ ਜਦੋਂ ਉਹਦੀ ਗੱਡੀ ਰੋਕੀ ਉਹਨੇ ਬੜੀ ਸ਼ਰਧਾ ਨਾਲ ਸਭ ਨੂੰ ਮਿੰਨਤ ਕੱਢੀ ਵੀ ਮੈਨੂੰ ਜਾਣ ਦਿਓ। ਉਹ ਜਿਹੜੀ ਉਹਨਾਂ ਦੀ ਧਰਮ ਪਤਨੀ ਸੀ ਉਹ ਪੂਰੀ, ਉਹ ਵੀ ਗੁਰਸਿੱਖ ਸੀ, ਉਹਨੇ ਮਿੰਨਤ ਕੱਢੀ ਵੀ ਭਾਈ ਸਾਨੂੰ ਰੋਕੇ ਨਾਲੇ ਦਾ ਕੋਈ ਹੱਲ ਨਹੀਂ, ਤੁਸੀਂ ਜਾਣ ਦਿਓ। ਪਰ ਜੋ ਨਹੀਂ ਮੰਨੇ ਤਾਂ ਫੇਰ ਉਹਨਾਂ ਨੇ ਦਿਖਾਇਆ ਵੀ ਕਿਵੇਂ ਸਾਨੂੰ ਗੁਰੂ ਸਾਹਿਬ ਨੇ ਗਿੱਦੜੋਂ ਸ਼ੇਰ ਬਣਾਇਆ। ਕੋਈ ਇਹ ਬਾਣਾ ਪਾਉਣਾ ਜਾਂ ਕੋਈ ਇਹ ਦਿਖਾਵਾ ਨਹੀਂ ਹੈ, ਇਹ ਜੇ ਕਿਸੇ ਨੇ ਖੰਡੇ ਬਾਟੇ ਦੀ ਪੌੜ ਲੈ ਲਈ ਹੈ ਨਾ, ਜੇ ਗੁਰੂ ਦਾ ਸਿੰਘ ਸੱਜ ਗਿਆ ਤਾਂ ਉਹ 1.25 ਲੱਖ ਸੇ ਏਕ ਲੜਾਉਂ ਵਾਲੀ ਗੱਲ ਜਿਹੜੀ ਉਹਦੇ ਅੰਦਰ ਦ੍ਰਿੜ ਕਰ ਦਿੱਤੀ ਗੁਰੂ ਸਾਹਿਬ ਨੇ, ਉਹ ਕੱਲ ਉਸ ਵੀਡੀਓ ਨੂੰ ਦੇਖ ਕੇ ਮਹਿਸੂਸ ਹੋਈ। ਅੱਖਾਂ ਚ ਪਾਣੀ ਵੀ ਭਰਿਆ, ਸੀਨਾ ਵੀ ਮਾਣਨਾ ਚੌੜਾ ਹੋਇਆ ਤੇ ਬਾਰ ਬਾਰ ਦੇਖਣ ਨੂੰ ਵੀ ਜੀ ਕਰਿਆ ਵੀ ਬਹੁਤ ਸ਼ੇਅਰ ਹੋਈ ਆ ਉਹ ਵੀਡੀਓ, ਤੁਸੀਂ ਹਰ ਬੰਦੇ ਨੇ ਦੇਖੀ ਹੋਣੀ ਆ। ਤੇ ਉਸ ਗੁਰਸਿੱਖ ਨੇ ਦੇਖੋ ਜਿੰਨਾ ਚਿਕ ਉਹਨੇ ਸ਼ਾਂਤੀ ਨਾਲ ਸਭ ਨੂੰ ਰੋਕਣਾ ਕਿਹਾ, ਕਿਸੇ ਨੇ ਨਹੀਂ ਸੁਣੀ, ਜਦੋਂ ਇੱਕ ਨੇ ਗਾਲ ਦੇਤੀ ਉਹਨਾਂ ਨੂੰ ਤਾਂ ਉਦੋਂ ਬਾਅਦ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਦੱਸਿਆ ਤੇ ਸਾਰੀ ਭੀੜ ਕਿਵੇਂ ਮੂਹਰੇ ਲੱਗੀ, ਉਹ ਸਿੱਖ ਦੇ ਇੱਕ ਸਿੱਖ ਦੇ ਇੱਕ ਭੀੜ ਮੂਹਰੇ ਲੱਗੀ ਤਾਂ ਉਹ ਸਾਡੇ ਲਈ ਮਾਣ ਵਾਲੀ ਗੱਲ ਆ ਵੀ ਗੁਰੂ ਦਾ ਸਿੱਖ ਇਹੋ ਜਿਹਾ ਹੋਣਾ ਚਾਹੀਦਾ। ਪਹਿਲਾਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਜਮਾਂ ਜਦੋਂ ਅੰਤ ਹੋ ਜਾਂਦਾ ਉਦੋਂ ਹੀ ਸ਼ਮਸ਼ੀਰ ਨੂੰ ਹੱਥ ਪੈਂਦਾ, ਉਹਨਾਂ ਨੇ ਬਹੁਤ ਵਧੀਆ ਫਾਰਸੀ ਦੇ ਸ਼ੇਅਰ ਇਸ ਗੱਲ ਦੇ ਵਿੱਚ ਲਿਖੇ ਆ, ਤਾਂ ਤੁਸੀਂ ਉਹ ਚੀਜ਼ ਕੱਲ ਉਸ ਚੋਂ ਲਾਈਵ ਦੇਖ ਸਕਦੇ ਹੋ ਉਸ ਵੀਡੀਓ ਚ।
ਤੇ ਜਗਤਾਰ ਭਾਜੀ ਨੇ ਕਿਹਾ ਕਿ ਮਨਪ੍ਰੀਤ ਤੇ ਸੁਖਬੀਰ ਦੀ ਸ਼ਬਦੀ ਜੰਗ ਜਿਹੜੀ ਹੈ ਉਹਨੂੰ ਤੁਹਾਡੀ ਅੱਖ ਕਿੱਦਾਂ ਦੇਖਦੀ ਹੈ?
ਦੇਖੋ ਸ਼ਬਦੀ ਜੰਗ ਤਾਂ ਵਧੀਆ ਪਰਦੇ ਨਿਕਲ ਕੇ ਆ ਰਿਹਾ ਸਾਹਮਣੇ, ਗਾਂਹ ਨੂੰ ਡਰ ਪੈਰਾ ਹੋ ਰਿਹਾ ਵੀ ਜੇ ਕੁਛ ਗਲਤ ਕਰਾਂਗੇ ਤਾਂ ਕੋਈ ਵੀ ਭਵਿਸ਼ਣ ਨਿਕਲ ਕੇ ਦੱਸ ਸਕਦਾ। ਪਰ ਗੱਲ ਤਾਂ ਇਹ ਆ ਵੀ ਇਹ ਗੱਲਾਂ ਅਸੀਂ ਜਾਣਦੇ ਹੀ ਆ, ਸਾਰਿਆਂ ਨੂੰ ਪਤਾ ਹੀ ਆ, ਸਾਰਿਆਂ ਨੇ ਸੁਣੀਆਂ ਹੀ ਹੋਈਆਂ ਵੀ ਕੀ ਕੀ ਹੁੰਦਾ, ਕੀ ਇਸ ਪਰਿਵਾਰ ਚ ਹੁੰਦਾ ਰਿਹਾ, ਪਰ ਉਹਦਾ ਗਾਂ ਕੋਈ ਨਤੀਜਾ ਕੀ ਨਿਕਲ ਰਿਹਾ, ਕੀ ਉਹਦੇ ਤੇ ਕੋਈ ਵੱਡੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਹੇ ਆ ਜਾਂ ਚੱਲਣਗੇ, ਜਾਂ ਕੋਈ ਕੋਈ ਬੰਦਾ ਉੱਥੇ ਗਵਾਹੀਆਂ ਦੇਊ ਜਾਂ ਸਬੂਤ ਦੇਊ, ਉਹ ਚ ਕੁਝ ਨਿਕਲ ਕੇ ਆਊ ਤਾਂ ਹੀ ਆ ਨਾ।
ਜੀ ਬਿਲਕੁਲ, ਤੇ ਹਰਪ੍ਰੀਤ ਸਿੰਘ ਹੁਣਾਂ ਨੇ ਜਿਹੜੀ ਡਿਟੇਲਸ ਹੈਗੀਆਂ ਉਹ ਜਿਹੜੀ ਗੁਰਦੁਆਰੇ ਦੇ ਸੰਬੰਧੀ ਜਿਹੜੀ ਸੇਵਾ ਉਹਦੇ ਲਈ ਸਾਨੂੰ ਭੇਜ ਦਿੱਤੀਆਂ, ਸੋ ਉਹ ਵੀ ਜ਼ਰੂਰੀ ਮੈਂ ਸ਼ੇਅਰ ਕਰ ਦਾਂਗੀ ਜੀ ਬਾਅਦ ਵਿੱਚ। ਤੇ ਹਰਪ੍ਰੀਤ ਸੰਧੂ ਹੁਣਾਂ ਨੇ ਲਿਖਿਆ ਹੈ ਕਿ ਸਤਿ ਸ਼੍ਰੀ ਅਕਾਲ ਜੀ, ਵੇਖੋ ਨਜ਼ਰੀਆ ਆਪੋ ਆਪਣਾ ਹੁੰਦਾ ਹੈ, ਕਈ ਵਾਰ ਇੰਜ ਹੁੰਦਾ ਹੈ ਕਿ ਉਹ ਅਰੇਂਜਮੈਂਟ ਜਿੰਨਾ ਤੇ ਅਸੀਂ ਬਹੁਤ ਪੈਸਾ ਤੇ ਸਮਾਂ ਖਰਚ ਕੀਤਾ ਹੁੰਦਾ ਹੈ ਦੂਜਿਆਂ ਲਈ ਯੂਜ਼ਲੈਸ ਹੁੰਦਾ ਹੈ, ਇਸ ਲਈ ਫੋਲੋ ਦਾ ਰੂਲਸ, ਐਵਰੀਥਿੰਗ ਵਿਲ ਬੀ ਲੁਕਡ ਆਫਟਰ। ਕਿਤਾਬਾਂ ਨੂੰ ਗੰਦੇ ਹੱਥ ਲਾਉਣ ਬਾਰੇ ਮੈਂ ਉੱਥੇ ਹੈਲਪ ਕੀਤੀ 3 ਦਿਨ, ਕਹਿੰਦੇ ਕਿਤਾਬਾਂ ਸੈੱਟ ਕਰਦਿਆਂ ਚੁੱਕਦਿਆਂ ਰੱਖਦਿਆਂ ਹੱਥ ਕਾਲੇ ਹੋ ਜਾਂਦੇ ਸੀ, ਕਿਤਾਬਾਂ ਪੰਜਾਬ ਤੋਂ ਅਲੱਗ ਅਲੱਗ ਪਬਲਿਸ਼ਰਾਂ ਤੋਂ ਮੰਗਵਾਈਆਂ ਫਿਰ ਪੈਕ ਹੋ ਕੋਰੀਅਰ ਹੋਈਆਂ, ਕਿਤਾਬਾਂ ਪਾਠਕਾਂ ਦੇ ਹੱਥ ਤੱਕ ਜਾਣ ਤੋਂ ਪਹਿਲਾਂ ਕਈ ਥਾਂ ਲੰਘਦੀਆਂ, ਸਾਨੂੰ ਕਿਤਾਬਾਂ ਝਾੜ ਕੇ ਪਾਠਕਾਂ ਨੂੰ ਫੜਾਉਣੀਆਂ ਪੈਂਦੀਆਂ ਸੀ ਜੀ। ਕਹਿੰਦੇ ਸਾਡੀ ਭਾਵਨਾ ਸੁੱਚੀ ਹੋਣੀ ਚਾਹੀਦੀ ਹੈ, ਹੱਥ ਰੂਲ ਬਣਾ ਕੇ ਨਹੀਂ ਭਾਵਨਾ ਨਾਲ ਧੋਤੇ ਹੋਣੇ ਚਾਹੀਦੇ ਆ। ਬਹੁਤ ਵਧੀਆ ਜੀ,
ਬਿਲਕੁਲ ਬਹੁਤ ਬਹੁਤ ਵਧੀਆ। ਹਰਪ੍ਰੀਤ ਹੋਰਾਂ ਨੇ ਤੇ ਰਾਜਵਿੰਦਰ ਬਾਈ ਹੋਰਾਂ ਨੇ ਨਾ 3 ਦਿਨ ਬਹੁਤ ਸਖ਼ਤ ਸੇਵਾ ਉੱਤੇ ਕੁਲਜੀਤ ਖੋਸਾ ਤੇ ਆਪਣੇ ਗੁਰਸੇਵਕ ਹੋਰਾਂ ਨਾਲ ਨਿਭਾਈ ਆ, ਸੋ ਬਹੁਤ ਧੰਨਵਾਦ ਇਹਨਾਂ ਦਾ ਵੀ ਉਹਨਾਂ ਨੇ ਕਿਤਾਬਾਂ ਦੀ ਦੁਨੀਆਂ ਨੂੰ ਜਿਹੜਾ ਕਿਤਾਬੀ ਕਲਚਰ ਜਿਹੜਾ ਆਸਟ੍ਰੇਲੀਆ ਚ ਪੈਦਾ ਹੋਇਆ ਪਿਛਲੇ ਸਾਲ 2 ਸਾਲਾਂ ਤੋਂ ਉਹਦਾ ਜਿਹੜਾ ਅਗਲੀ ਕੜੀ ਚ ਅੱਗੇ ਤੋਰਿਆ, ਸੋ ਬਹੁਤ ਮਿਹਰਬਾਨੀ ਤੁਹਾਡੀ ਇਸ ਹੈਲਪ ਲਈ।
ਸੰਦੀਪ ਰਾਏ ਹੁਣਾਂ ਨੇ ਕਿਹਾ ਜੀ, ਵਨ ਪਰਸਨ ਵਾਜ਼ ਰਾਜਪੂਤ ਵੈਨ ਪਦਮਾਵਤੀ ਇਸ਼ੂ, ਨਾਉ ਹੀ ਇਜ਼ ਦਲਿਤ ਪਿਕਚਰਸ ਫਲੋਟਿੰਗ ਔਨ ਸੋਸ਼ਲ ਮੀਡੀਆ। ਸੋ
ਬਿਲਕੁਲ ਜੀ, ਇਹਨਾਂ ਲੋਕਾਂ ਨੂੰ ਮੌਕਾ ਪ੍ਰਸਤ ਲੋਕ ਕਿਹਾ ਜਾਂਦਾ, ਇਹ ਲੋਕ ਮੌਕਾ ਪ੍ਰਸਤ ਲੋਕ ਹੁੰਦੇ ਆ ਤੇ ਜਿਹੜੇ ਜਿਨ੍ਹਾਂ ਦਾ ਕੰਮ ਹੁੰਦਾ ਵੀ ਗੰਗਾ ਗਏ ਗੰਗਾ ਰਾਮ, ਜਮਣਾ ਗਏ ਜਮਣਾ ਦਾਸ, ਤੇ ਆਪਣੀਆਂ ਰੋਟੀਆਂ ਸੇਕਣੀਆਂ, ਜਿੱਥੇ ਜਿੱਥੇ ਰੋਟੀਆਂ ਸੇਕ ਸਕਦੇ ਉੱਥੇ ਉੱਥੇ ਉਹ ਰੋਟੀਆਂ ਸੇਕਦੇ ਆ। ਪਦਮਾਵਤੀ ਵਾਲਾ ਇਸ਼ੂ ਹੁਣ ਠੰਡਾ ਪੈ ਗਿਆ, ਵਿਹਲੇ ਹੋਣੇ ਆ ਘਰੇ, ਹੁਣ ਦਲਿਤਾਂ ਵਾਲੇ ਇਸ਼ੂ ਚ ਆਪਦੀ ਰੋਜੀ ਰੋਟੀ ਚੱਲ ਪਊਗੀ ਉਹਨਾਂ ਦੀ।
ਬਿਲਕੁਲ ਠੀਕ ਆ। ਚਹਲ ਸਾਹਿਬ ਹੁਣਾਂ ਨੇ ਵੀ ਜੀ ਸਾਨੂੰ 2 ਖਬਰਾਂ ਭੇਜੀਆਂ, ਨਾਲ ਹੀ ਇਹਨਾਂ ਨੇ ਲਿਖਿਆ ਹੈ ਕਿ ਪਤਨੀ ਮੈਂ 5 ਕਿਲੋ ਮਟਰ ਲੈ ਲਵਾਂ, ਪਤੀ ਕਹਿੰਦਾ ਹਾਂ ਲੈ ਲਾ, ਪਤਨੀ ਕਹਿੰਦੀ ਮੈਂ ਤੁਹਾਡੀ ਰਾਏ ਨੀ ਮੰਗੀ, ਮੈਂ ਪੁੱਛ ਰਹੀ ਹਾਂ 6 ਲਓਗੇ ਇੰਨੇ ਜਾਂ ਘੱਟ ਲਵਾਂ। ਠੀਕ ਹੈ ਜੀ ਠੀਕ ਹੈ। ਸੋ ਇਹਨਾਂ ਨੇ 2 ਖਬਰਾਂ ਜਿਹੜੀਆਂ SBS ਪੰਜਾਬੀ ਤੋਂ ਸਾਡੇ ਨਾਲ ਸਾਂਝੀਆਂ ਕੀਤੀਆਂ। ਕਹਿੰਦੇ ਭਾਰਤੀ ਖਿਡਾਰੀ ਕਾਮਨਵੈਲਥ ਖੇਡਾਂ ਵਿੱਚ ਡੋਪਿੰਗ ਦੇ ਦੋਸ਼ ਤੋਂ ਮੁਕਤ, ਕਹਿੰਦੇ ਡੋਪਿੰਗ ਦੇ ਦੋਸ਼ਾਂ ਤੋਂ ਮੁਕਤ ਹੋਣ ਦੇ ਬਾਵਜੂਦ ਭਾਰਤੀ ਖਿਡਾਰੀਆਂ ਤੇ ਖੇਡਾਂ ਵਿੱਚ ਨੋ ਨੀਡਲ ਪਾਲਿਸੀ ਦੀ ਉਲੰਘਣਾ ਕਾਰਨ ਕਾਰਵਾਈ ਕੀਤੀ ਜਾ ਸਕਦੀ ਹੈ।
ਦੇਖੋ ਮੇਰੀ ਇਸ ਵਿਸ਼ੇ ਤੇ ਨਾ ਉਹਦੇ ਲੰਮੀ ਲੰਮੀ ਚੌੜੀ ਗੱਲ ਹੋਈ ਸੀ ਰੁਪਿੰਦਰ ਨਾਲ, ਜਿਹੜੇ ਕਿ ਸਾਡੇ ਰੈਸਲਰ ਆ, ਤੇ ਉਹ ਕਾਮਨਵੈਲਥ ਗੇਮਾਂ ਤੇ ਜਾਣ ਤੋਂ ਪਹਿਲਾਂ ਸਾਨੂੰ ਉੱਥੇ ਗੇਮਾਂ ਚ ਆਏ ਤੇ ਅਸੀਂ ਉਹਨਾਂ ਦਾ ਬਣਦਾ ਮਾਣ ਦਿੱਤਾ, ਤੇ ਉਹ ਮੇਰੇ ਨਾਲ ਉਹਨਾਂ ਦੀ ਕਾਫੀ ਲੰਮੀ ਚੌੜੀ ਗੱਲ ਹੋਈ ਸੀ ਇਸ ਵਿਸ਼ੇ ਤੇ। ਉਹ ਕਹਿੰਦੇ ਵੀ ਸਾਨੂੰ ਪਿਛਲੇ ਤੇ ਜਦੋਂ ਦਾ ਕਾਮਨਵੈਲਥ ਗੇਮਾਂ ਦੇ ਵਿੱਚ ਸਿਲੈਕਸ਼ਨ ਹੋਈ ਹੈ ਨਾ, ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਘਰ ਦੇ ਬਾਹਰ ਗਏ ਆ ਜਾਣ ਜਿਹੜੇ ਬਾਡਾ ਵਾਲੇ ਡੋਪ ਟੈਸਟ ਕਰਨ। ਉਹਨਾਂ ਨੇ ਪਤਾ ਨੀ ਕਿੰਨੇ ਕਿੰਨੇ ਵਾਰੀ ਤੇ ਕਦੋਂ ਕਦੋਂ ਵਾਰੀ ਉਹਨਾਂ ਨੇ ਟੈਸਟ ਕੀਤਾ, ਬਹੁਤ ਚੰਗਾ ਲੱਗਦਾ ਇਹ ਚੀਜ਼ ਨਾ। ਉਹ ਆਦੇ ਸਾਨੂੰ ਕੋਈ ਇਤਰਾਜ਼ ਹੀ ਨੀ ਕਰੀ ਜਾਣ, ਪਰ ਕਹਿੰਦੇ ਸਾਨੂੰ ਡਰ ਪਤਾ ਕਿਸ ਚੀਜ਼ ਤੋਂ ਲੱਗਦਾ, ਹੁਣ ਮੈਂ ਕਹਿੰਦਾ ਇੱਥੇ ਚਾਹ ਪਾਣੀ ਜੋ ਵੀ ਇੱਥੇ ਵੀ ਤੁਹਾਡੇ ਕੋਲੇ ਪੀਣਾ ਜਾਂ ਬੈਠਣਾ, ਉਹ ਤੋਂ ਵੀ ਡਰ ਲੱਗੀ ਜਾਂਦਾ ਵੀ ਇਹ ਚ ਵੀ ਨਾ ਕੋਈ ਚੀਜ਼ ਜਾਵੜੇ ਅੰਦਰ ਤੇ ਫਿਰ ਉਹ ਡ੍ਰੋਪ ਦੇ ਵਿੱਚ ਆ ਜੇ। ਸੋ ਕਹਿਣ ਦਾ ਭਾਵ ਇਹ ਆ ਵੀ ਅੱਜ ਕੱਲ ਜੇ ਕਹਿੰਦੇ ਸੀ ਬਾਡੀ ਬਿਲਡਿੰਗ ਦੀਆਂ ਚੀਜ਼ਾਂ ਖਾਂਦੇ ਆ ਹੋਰ ਕਰਦੇ ਆ ਤੇ ਉੱਥੇ ਆ ਜਾਂਦੀਆਂ ਚੀਜ਼ਾਂ, ਕਿੱਥੇ ਕਿੱਥੇ ਤੁਸੀਂ ਕਿਵੇਂ ਕਿਵੇਂ ਬਚੋਗੇ। ਉਹਨਾਂ ਨੇ ਦੱਸਿਆ ਕਹਿੰਦੇ ਵੀ ਕਈ ਵਾਰੀ ਨਾ ਖਿਡਾਰੀ ਖਾਂਦੇ ਆ ਲੈਂਦੇ ਆ, ਇਹ ਤਾਂ ਜਿਵੇਂ ਕੱਲ ਬਾਸੀ ਸਾਹਿਬ ਵੀ ਦੱਸ ਗਏ ਸੀ, ਪਰ ਕਈ ਵਾਰੀ ਉਹ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਖਿਡਾਰੀ ਨੂੰ ਵੀ ਕੋਈ ਇਹ ਮੈਂ ਨਸ਼ਾ ਲੈ ਲਿਆ ਜਾਂ ਕੋਈ ਪਾਬੰਦੀ ਸ਼ੁਦਾ ਕੋਈ ਦਵਾਈ ਲੈ ਲਈ, ਤੇ ਉਹ ਬਾਅਦ ਚ ਪਤਾ ਲੱਗਦਾ ਵੀ ਵਿੱਚੋਂ ਨਿਕਲ ਆਉਂਦੀ ਆ। ਸੋ ਇਸ ਕਰਕੇ ਜਿਹੜਾ ਇਹ ਕਾਮਨਵੈਲਥ ਖੇਡਾਂ ਦੇ ਵਿੱਚ ਜਿਹੜਾ ਭਾਰਤ ਦੀ 2 ਵਾਰੀ ਹੇਠੀ ਹੋ ਚੁੱਕੀ ਆ, ਪਹਿਲਾਂ ਪੱਤਰਕਾਰ ਫੜੇ ਜਾਣੇ ਜਾਲੀ ਪੱਤਰਕਾਰ, ਤੇ ਉਦੋਂ ਬਾਅਦ ਜਿਹੜਾ ਇਹ ਆਪਣੀ ਇਹਦੇ ਚ ਸਰਿੰਜਾਂ ਜਾਂ ਨੀਡਲਸ ਦਾ ਪਤਾ ਫੜੀਆਂ ਜਾਣੀਆਂ ਕੈਂਪਸ ਦੇ ਵਿੱਚੋਂ। ਸੋ ਹੋ ਸਕਦਾ ਜਿਹੜੀਆਂ ਨੀਡਲਸ ਵਾਲਾ ਤਾਂ ਜਿਹੜਾ ਘਟਨਾਕ੍ਰਮ ਹੋਵੇ ਬਦਨਾਮੀ ਕਰਨ ਲਈ ਕਿਸੇ ਨੇ ਕੀਤਾ ਹੋਵੇ, ਇਹ ਜਿਹੀਆਂ ਚੀਜ਼ਾਂ ਵੀ ਕਿਤੇ ਨਾ ਕਿਤੇ, ਪਰ ਕਾਮਨਵੈਲਥ ਦੇ ਵਿੱਚ ਜਿਹੜੀ ਸਿਕਿਉਰਿਟੀ ਆ ਜਾਂ ਜਿਹੜਾ ਸਿਸਟਮ ਆ ਉਹ ਐਡਾ ਸੌਖਾ ਤਾਂ ਹੈ ਨਹੀਂ ਵੀ ਉਹਨੂੰ ਬ੍ਰੀਚ ਕਰ ਲਿਆ ਜਾਵੇ ਉਹਦੇ ਅੰਦਰ ਏਦਾਂ ਕੁਛ ਕਰ ਲਿਆ ਜਾਵੇ, ਪਰ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਪਰਦੇ ਲੈ ਜਾਣੇ ਆ।
ਜੀ ਤੇ ਨਾਲ ਇਹਨਾਂ ਨੇ ਇੱਕ ਹੋਰ ਖਬਰ ਸਾਂਝੀ ਕੀਤੀ ਸੀ ਕਿ ਭਾਰਤੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਕਿਉਂ ਕੱਢਿਆ ਟਵਿੱਟਰ ਤੇ ਗੁੱਸਾ, ਕਹਿੰਦੇ 2012 ਦੀ ਓਲੰਪਿਕ ਵਿੱਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਸਾਇਨਾ ਨੇ ਕਾਮਨਵੈਲਥ ਖੇਡਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ ਜ਼ਰੀਏ ਖੇਡਾਂ ਦੇ ਪ੍ਰਬੰਧਕਾਂ ਤੇ ਆਪਣੀ ਭੜਾਸ ਕੱਢੀ ਹੈ।
ਉਹ ਮੈਨੂੰ ਲੱਗਦਾ ਜਿਵੇਂ ਉਹਨਾਂ ਨੂੰ ਵੀ ਵੀਆਈਪੀ ਕਲਚਰ ਦੇ ਸ਼ਿਕਾਰ ਹੋ ਗਏ, ਉਹਨਾਂ ਦੇ ਪਿਤਾ ਜੀ ਨੂੰ ਅੰਦਰ ਨਹੀਂ ਜਾਣ ਦਿੱਤਾ, ਮੈਨੂੰ ਲੱਗਦਾ ਇੱਥੇ ਵੀ
ਤੁਸੀਂ ਗੱਲ ਜਿੱਥੇ ਸ਼ੁਰੂ ਹੋਈ ਸੀ ਉੱਥੇ ਹੀ ਮੁਕਾ ਦਿੱਤੀ ਬਾਜੀ ਹੈ।
ਲੱਗਦਾ ਮੈਨੂੰ ਖਬਰ ਚ ਲਿਖਿਆ ਪੈਣਾ ਉਹਨਾਂ ਦੇ ਪਿਤਾ ਜੀ ਨੂੰ ਕਹਿੰਦੇ ਕਾਮਨਵੈਲਥ ਖੇਡਾਂ ਚ ਅੰਦਰ ਨਹੀਂ ਜਾਣ ਦਿੱਤਾ।
ਠੀਕ ਹੈ ਠੀਕ ਹੈ ਠੀਕ ਹੈ ਹਾਂਜੀ, ਚਲੋ ਮੈਂ ਪੂਰੀ ਖਬਰ ਨੀ ਪੜੀ ਇਸ ਕਰਕੇ। ਠੀਕ ਹੈ, ਤੇ ਰਜਿੰਦਰ ਸਿੰਘ ਧਨੀ ਹੁਣਾਂ ਨੇ ਕਿਹਾ ਹੈ ਕਿ ਭਾਜੀ ਤੁਸੀਂ ਮਿਲਖਾ ਸਿੰਘ ਵਾਂਗੂ ਉੱਡ ਰਹੇ ਸੀ ਗਰਾਊਂਡ ਚ, ਨਾਈਸ ਲੱਗ ਰਿਹਾ ਸੀ ਕਹਿੰਦੇ।
ਉਹ ਤਾਂ ਮੇਰੀ ਵੈਸੇ ਚਾਲ ਆ, ਕੋਈ ਉਹਦੇ ਮੈਂ ਸਪੈਸ਼ਲ ਨੀ ਉੱਡ ਰਿਹਾ ਸੀ, ਉਹ ਤਾਂ ਮੈਂ ਤੁਰਦੇ ਹੀ ਇੰਨਾ ਕਾਲਾ ਤਾਂ ਉਹਦੇ ਅੱਖ ਨੂੰ। ਮੈਨੂੰ ਐਂ ਲੱਗਦਾ ਵੀ ਸਮੇਂ ਦਾ ਸਦ ਉਪਯੋਗ ਕਰੀਏ, ਐਵੇਂ ਰਾਹ ਚ ਸਮਾਂ ਜਿਹੜਾ 5 ਮਿੰਟ ਲੱਗਣੇ, ਜੇ 3 ਮਿੰਟ ਲਾਵਾਂਗੇ ਤਾਂ 2 ਮਿੰਟ ਹੋਰ ਬਚ ਰਹਿਣਗੇ ਜਿਉਣ ਲਈ ਆਪਣੇ ਲਈ, ਤੇ ਸੋ ਇਸ ਢੰਗ ਨਾਲ ਮੈਂ 1000 ਮਿੰਟ ਹੀ ਬਚਾ ਚੁੱਕਿਆ ਹੁਣ ਤੱਕ ਭੱਜ ਭੱਜ ਕੇ।
ਜੀ ਬਿਲਕੁਲ, ਤੇ ਸੰਦੀਪ ਰਾਏ ਹੁਣਾਂ ਨੇ ਲਿਖਿਆ ਕਿ ਸ਼ੇਨ ਵਾਰਨੇ ਨੂੰ ਵੀ ਨਹੀਂ ਪਤਾ ਸੀ ਵਟ ਹੀ ਟੁੱਕ, ਤੇ ਬੋਬੀ ਸਿੰਘ ਹੁਣਾਂ ਨੇ ਵੀ ਸਾਂਝ ਪਾਈ ਹੈ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਨੇ ਲਿਖਿਆ ਘਰ ਜਾਤੇ ਵਕਤ ਵਟਸਐਪ ਦੇਖਤੇ ਜਾ ਰਹਾ ਥਾ, ਬਾਜੂ ਵਾਲੇ ਮਕਾਨ ਮੇ ਕਬ ਘੁਸ ਗਿਆ ਪਤਾ ਹੀ ਨਹੀਂ ਪੜਾ, ਔਰ ਅਸ਼ਚਰਿਆ ਕੀ ਬਾਤ ਤੋ ਇਹ ਹੈ ਕਿ ਉਸ ਘਰ ਕੀ ਔਰਤ ਨੇ ਚਾਏ ਲਾ ਕਰ ਦੀਆ, ਔਰ ਸੀਰੀਅਲ ਕੇ ਚੱਕਰ ਮੇ ਉਸਕੋ ਵੀ ਪਤਾ ਨਹੀਂ ਪੜਾ ਕਿ ਮੈਂ ਗੈਰ ਹੂੰ। ਸੋ ਕਹਿੰਦੇ ਚਾਏ ਪੀਤੇ ਸਮੇਂ ਉਸ ਔਰਤ ਕੇ ਪਤੀ ਘਰ ਪੇ ਆ ਗਏ ਔਰ ਮੁਝੇ ਦੇਖ ਕਰ ਸੋਰੀ ਗਲਤ ਘਰ ਮੇ ਆ ਗਿਆ ਬੋਲ ਕਰ ਚਲੇ ਗਏ, ਕਿਉਂਕਿ ਉਹ ਫੇਸਬੁੱਕ ਦੇਖ ਰਹੇ ਥੇ। ਵੈਸੇ ਬਹੁਤ ਵਧੀਆ ਬਹੁਤ ਵਧੀਆ ਬਬੂ ਸਿੰਘ ਜੀ, ਆ ਤਾਂ ਤੁਸੀਂ ਮਾਹੌਲ ਬਦਲ ਦਿੱਤਾ, ਬਹੁਤ ਵਧੀਆ ਮੈਸੇਜ, ਬਹੁਤ ਵਧੀਆ, ਔਰ ਚੁਟਕਲਾ ਨੀ ਰਹਿ ਗਿਆ ਜੀ, ਮੈਨੂੰ ਲੱਗਦਾ ਪੀ ਜ਼ਿੰਦਗੀ ਦੀ ਸੱਚਾਈ ਹੋਣ ਵਾਲੀ ਹੈ ਬਸ ਹੁਣ
ਸੱਚਾਈ। ਸੋ ਸੁਖਪ੍ਰੀਤ ਤਾਂ ਮੈਨੂੰ ਆਪ ਭਜਣਾ ਬਹੁਤ ਉਸ ਤਾਂ ਕਹਿੰਦੇ ਨੀ ਵੀ ਜਾ, ਮੈਂ ਮੈਨੂੰ ਹੁਣ ਭਜਣਾ ਛੱਡ ਕੇ ਮੈਂ ਕਮੂ ਗਈ ਸਾਰਾ ਕੁਝ, ਕਿਉਂਕਿ 9 ਵਜ ਗਏ ਮੇਰਾ ਦਿਹਾੜੀ ਦਾ ਟਾਈਮ ਹੋ ਗਿਆ
9 ਵਜ ਗਏ। ਜੀ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਭਾਜੀ ਅੱਜ ਦੇ ਪ੍ਰੋਗਰਾਮ ਦੇ ਲਈ, ਸੋ ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਨੂੰ।
ਸੋ ਬਹੁਤ ਮਿਹਰਬਾਨੀ ਸਾਰਿਆਂ ਦੀ ਜੀ, ਤੇ ਮਾਫੀ ਚਾਹਣਾ, ਕਈ ਵਾਰੀ ਤਲਖੀ ਆ ਜਾਂਦੀ ਹੈ, ਪਰ ਤਲਖੀ ਕਿਤੇ ਆਉਂਦੀ ਹੈ, ਆਪਦਿਆਂ ਤੇ ਆਉਂਦੀ ਆ, ਜਦੋਂ ਕੋਈ ਆਪਦਾ ਬੰਦਾ ਹੀ ਨਾ ਆਪਾਂ ਨੂੰ ਸਮਝੇ ਤਾਂ ਉਦੋਂ ਥੋੜੀ ਤਲਖੀ ਆ ਜਾਂਦੀ ਹੈ, ਔਰ ਕੋਈ ਸਾਡੀ ਮਨਸ਼ਾ ਨਹੀਂ ਕਦੇ ਵੀ ਮਾੜੀ ਹੋਈ, ਮਨਸ਼ਾ ਸਾਡੀ ਹਮੇਸ਼ਾ ਹੀ ਨਾਲ ਰਹੀ ਹੈ ਤੁਹਾਡੇ ਨਾਲ, ਜਦੋਂ ਮਰਜ਼ੀ ਅੱਧੀ ਰਾਤ ਵੱਡਾ ਭਰਾ ਸਮਝ ਕੇ ਜੋ ਮਰਜ਼ੀ ਸਜ਼ਾ ਦਿਓ ਤਾਂ ਆਪਾਂ ਭੁਗਤਾਂਗੇ, ਪਰ ਜੋ ਵੀ ਹੁੰਦਾ ਜਾਂ ਜਿਵੇਂ ਵੀ ਹੁੰਦਾ ਉਹਦੇ ਚ ਕੋਸ਼ਿਸ਼ ਇਹੀ ਹੁੰਦੀ ਵੀ ਚੰਗੇ ਤੋਂ ਚੰਗਾ ਹੀ ਕੀਤਾ ਜਾ ਸਕੇ, ਕੋਈ ਬੁਰਾਈ ਨਾ ਫੈਲਾਈ ਜਾਵੇ ਕਿਤੇ ਵੀ ਹੋਵੇ। ਸੋ ਬਹੁਤ ਮਿਹਰਬਾਨੀ ਸਾਰਿਆਂ ਦੀ, ਤੇ ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਚ ਫਰਾਈਡੇ ਨੂੰ।
ਜੀ ਸੁਣੋ ਜੀ, ਵੈਰ ਸਾਹਿਬ ਦੇ ਨਾਲ ਬਹੁਤ ਦਿਲ ਦੀਆਂ ਗੱਲਾਂ ਕਰ ਲਈਆਂ, ਹਨਾ, ਚੰਗੀ ਪੜਾਸ ਵੀ ਕੱਢ ਲਈ ਤੁਸੀਂ ਸਾਰਿਆਂ ਨੇ, ਤੇ ਆਪਣਾ ਪਿਆਰ ਜਿਹੜਾ ਉਹ ਵੀ ਤੁਸੀਂ ਦਿਖਾ ਦਿੱਤਾ, ਸੋ ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ, ਜਦੋਂ ਕੋਈ ਇਹੋ ਜਿਹਾ ਵੱਡਾ ਕਹਿ ਲਓ ਘਰ ਦੇ ਵਿੱਚ ਵਿਆਹ ਹੋਇਆ ਹੁੰਦਾ ਹੈ ਤੇ ਹਫਤਾ 10 ਦਿਨ ਉਹਦੀਆਂ ਗੱਲਾਂ ਹੀ ਚੱਲਦੀਆਂ ਰਹਿੰਦੀਆਂ, ਤੇ ਉਹੀ ਹਾਲ ਆਪਣੇ ਪ੍ਰੋਗਰਾਮ ਚ ਆ, ਹਨਾ, ਹੁਣ ਸਿੱਖ ਗੇਮਸ ਹੋ ਕੇ ਹਟੀਆਂ ਤੇ ਹਫਤਾ ਕੁ ਲੱਗ ਹੀ ਜਾਣਾ ਆ ਉਸ ਖੁਮਾਰ ਚੋਂ ਉਤਰਦਿਆਂ ਨੂੰ, ਉੱਥੇ ਕੀਤੀ ਆਪਣੀ ਜਿਹੜੀ ਚੰਗੀਆਂ ਚੀਜ਼ਾਂ ਆ ਉਹਦੀ ਵਡਿਆਈ ਕਰਨ ਦੇ ਵਿੱਚ, ਜਾਂ ਜਿਹੜੀਆਂ ਗਲਤੀਆਂ ਹੋਣ ਤਾਈਆਂ ਹੋਈਆਂ ਉਹਨਾਂ ਦੇ ਬਾਰੇ ਵਿੱਚ ਵੀ ਜਿਹੜੀ ਵਿਚਾਰ ਚਰਚਾ ਕਰਨ ਦੇ ਲਈ। ਸੋ ਤੁਹਾਡੇ ਸਾਰਿਆਂ ਦੇ ਸਾਥ ਪਿਆਰ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਇਹ ਮੈਂ ਵੀ ਇਹੀ ਗੱਲ ਕਹਾਂਗੀ ਕਿ ਦਿਲ ਵਿੱਚ ਕੋਈ ਗੱਲ ਨੀ ਰੱਖਣੀ, ਕਈ ਵਾਰੀ ਹੁੰਦਾ ਕਿ ਅਸੀਂ ਕਿਸੇ ਹੋਰ ਵੇਚ ਕਹਿੰਦੇ ਹਾਂ ਜਾਂ ਸਮਝ ਹੋਰ ਵੇ ਨਾਲ ਲਿਆ ਜਾਂਦਾ ਹੈ, ਜਾਂ ਫਿਰ ਜੇ ਦਿਲ ਦੇ ਵਿੱਚ ਕੋਈ ਗਿਲਾ ਵੀ ਹੁੰਦਾ ਤੇ ਉਹ ਵੀ ਤੁਸੀਂ ਰੱਖ ਲੈਂਦੇ ਹੋ, ਬਹੁਤ ਵਧੀਆ ਲੱਗਦਾ ਜੀ, ਇਸੇ ਲਈ ਹਰਮਨ ਪਰਿਵਾਰ ਹੈ। ਸੋ ਲਓ ਜੀ, ਜਗਤਾਰ ਗਿੱਲ ਭਾਜੀ ਹੁਣਾਂ ਨੇ ਕਿਹਾ ਵੀ ਮਾਹੌਲ ਬਦਲੋ ਹੁਣ। ਬਿਲਕੁਲ ਜੀ, ਮਾਹੌਲ ਬਦਲਦੇ ਆ, ਤੇ ਨਾਲ ਹੀ ਇਹਨਾਂ ਨੇ ਇੱਕ ਜਿਹੜਾ ਚੁਟਕਲਾ ਵੀ ਭੇਜਿਆ, ਕਹਿੰਦੇ ਕਿ ਜਦੋਂ ਪਤਨੀ ਕੋਲੋਂ ਗਲਾਸ ਟੁੱਟ ਜਾਵੇ ਤਾਂ ਬਸ, ਪਤੀ ਕੋਲੋਂ ਗਲਾਸ ਟੁੱਟ ਜਾਵੇ ਤਾਂ ਸਾਰੇ ਘਰ ਚ ਰੌਲਾ ਪੈ ਜਾਂਦਾ, ਜੰਗ ਛਿੜ ਜਾਂਦੀ ਹੈ ਨਾ, ਵੀ ਸਾਰਾ ਕੁਝ ਹੀ ਤੋੜ ਦੋ, ਵੀ ਟੁੱਟ ਕਿੱਦਾਂ ਗਿਆ ਗਲਾਸ, ਧਿਆਨ ਕਿੱਥੇ ਸੀ ਤੁਹਾਡਾ, ਸਾਰਾ ਕੁਝ ਤੋੜ ਦੋ, ਤੇ ਜਦੋਂ ਪਤਨੀ ਤੋਂ ਗਲਾਸ ਟੁੱਟ ਜਾਂਦਾ ਤਾਂ ਫੇਰ ਇਹ ਹੁੰਦਾ ਵੀ ਇਹ ਗਲਾਸ ਇੱਥੇ ਰੱਖਿਆ ਕਿੰਨੇ ਸੀ, ਹੈਨਾ। ਸੋ ਬਿਲਕੁਲ ਜੀ, ਇਹੀ ਤਾਂ ਗੱਲ ਆ। ਕਹਿੰਦੇ ਭਈ ਇੱਕ ਨਾ ਏਦਾਂ ਸੀਗਾ ਭੀ ਇੱਕ ਇਹੋ ਜਿਹੀ ਗਲਤੀ ਆ ਜੋ ਹਮੇਸ਼ਾ ਪਤੀ ਦੀ ਹੁੰਦੀ ਹੈ। ਮੈਨੂੰ ਵੀ ਉਹ, ਮੈਂ ਤੁਹਾਨੂੰ ਨਾ ਬੜਾ ਵਧੀਆ ਚੁਟਕਲਾ ਸੀਗਾ ਉਹ ਵੀ ਮੈਂ ਤੁਹਾਨੂੰ ਦੇਖ ਕੇ ਭੇਜਦੀ ਹਾਂ ਦੁਬਾਰਾ ਪ੍ਰੋਗਰਾਮ ਦੇ ਵਿੱਚ ਸੁਣਾਉਂਦੀ ਹਾਂ, ਮੇਰੇ ਦਿਮਾਗ ਚ ਸਕਿਪ ਕਰ ਗਿਆ। ਸੋ ਮੈਨੂੰ ਲੱਗਦਾ ਇੱਕ ਬ੍ਰੇਕ ਲੈ ਲਈਏ, ਹੈਨਾ, ਤੇ ਮੈਂ ਵੀ ਪਾਣੀ ਵਗੈਰਾ ਪੀ ਕੇ ਦੁਬਾਰਾ ਕਾਇਮ ਹੁੰਦੀ ਹਾਂ ਤੇ ਨਾਲ ਹੀ ਅੱਜ ਅਸੀਂ ਗੱਲਬਾਤ ਕਰਨੀ ਸੀਗੀ ਜੀ ਆਪਣੇ ਪੰਜਾਬ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਜਿਹੜੇ ਵਧੀਆ ਵਧੀਆ ਜਗ੍ਹਾ ਤੇ ਕੀ ਕੀ ਸਪੈਸ਼ਲ ਮਿਲਦਾ ਕਿਹੜੇ ਕਿਹੜੇ ਕੋਨੇ ਦੇ ਵਿੱਚ ਕੀ ਵਧੀਆ ਮਿਲਦਾ ਹਨਾ ਤੇ ਉਹਦੇ ਬਾਰੇ ਗੱਲਬਾਤ ਕਰਨੀ ਆ ਸੋ ਤੁਸੀਂ ਵੀ ਉਹਦਾ ਹਿੱਸਾ ਜ਼ਰੂਰ ਬਣਨਾ ਤੇ ਤੁਸੀਂ ਦੱਸਣਾ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਹੜੀ ਚੀਜ਼ ਵਧੀਆ ਹੁੰਦੀ ਹੈ ਹਨਾ ਜਿਸ ਚੀਜ਼ ਦੇ ਨਾਲ ਤੁਹਾਡਾ ਜਿਹੜਾ ਇਲਾਕਾ ਉਹ ਜਾਣਿਆ ਜਾਂਦਾ ਹੈ ਤੇ ਜਲਦੀ ਹਾਜ਼ਰ ਹੁੰਦੀ ਆ ਜੀ ਮੈਂ ਤੇ ਨਾਲ ਮੇਰੇ ਹੋਣਗੇ ਮਨਜੋਤ ਐਡੀਲੇਡ ਤੋਂ ਤੇ ਗੱਲਬਾਤ ਕਰਦੇ ਹਾਂ ਫਿਰ ਅਸੀਂ ਜੀ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਚਲਾਓ ਤੇਰੇ ਮੇਰੇ ਦਿਲ ਵਿੱਚ ਚਲਾਓ ਤੇਰੇ ਮੇਰੇ ਦਿਲ ਵਿੱਚ ਚਲਾਓ ਤੇਰੇ
ਲਓ ਜੀ ਨੂਰਾ ਸਿਸਟਰਸ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ, ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ। ਸੋ ਬੁੱਧਵਾਰ ਦੀ ਸਵੇਰ ਜੀ ਔਰ ਰੌਣਕਾਂ ਜਿਹੜੀਆਂ ਸਵੇਰ ਦੇ ਨਾਲ ਨਾਲ ਦੁੱਗਣੀਆਂ ਚੁਗਣੀਆਂ ਹੁੰਦੀਆਂ ਜਾ ਰਹੀਆਂ ਨੇ ਔਰ ਕੰਮਾਂ ਕਾਰਾਂ ਚ ਜਿਹੜੀ ਮਸਰੂਫੀਅਤ ਉਹ ਵੀ ਵੱਧਦੀ ਜਾ ਰਹੀ ਹੈ ਤੇ ਤੁਹਾਡੇ ਸਾਰਿਆਂ ਦੇ ਮੈਸੇਜਸ ਜਿਹੜੇ ਆ ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਲਹਿਰਾਂ ਲਗਾਈਆਂ ਹੋਈਆਂ ਨੇ। ਸੋ ਬੁੱਧਵਾਰ ਦੀ ਸਵੇਰ ਔਰ ਬੁੱਧਵਾਰ ਦੀ ਸਵੇਰ ਅਸੀਂ ਗੱਲ ਕਰੀ ਦੀ ਹੁੰਦੀ ਆ ਜੀ ਆਪਣੇ ਯਾਦਾਂ ਦੀ। ਸੋ ਅੱਜ ਯਾਦਾਂ ਦੀ ਜਗ੍ਹਾ ਤੇ ਯਾਦਾਂ ਹੀ ਆ ਜੀ ਇਹ ਵੀ ਕਿ ਚਲੋ ਯਾਦ ਕਰਦੇ ਆ ਅਸੀਂ ਕਿ ਸਾਡੇ ਇਲਾਕੇ ਦੇ ਵਿੱਚ ਕਿਹੜੀ ਕਿਹੜੀ ਇਹੋ ਜਿਹੀ ਚੀਜ਼ ਮਸ਼ਹੂਰ ਹੁੰਦੀ ਸੀ, ਛੋਟੀ ਤੋਂ ਛੋਟੀ ਵੀ ਹੋ ਸਕਦੀ ਹੈ ਵੱਡੀ ਤੋਂ ਵੱਡੀ ਵੀ ਹੋ ਸਕਦੀ ਹੈ ਨਾ। ਜਿਵੇਂ ਮੈਂ ਗੱਲ ਕਰਾਂ ਤੇ ਮੈਨੂੰ ਆਪਣੇ ਪਿੰਡ ਦੀ ਗੱਲ ਕਰਾਂ ਤੇ ਮੈਨੂੰ ਯਾਦ ਹੈ ਕਿ ਸਾਡੇ ਪਿੰਡ ਰੇਸ਼ਮ ਹੁੰਦਾ ਸੀ ਕੁਲਫੀਆਂ ਵੇਚਣ ਵਾਲਾ, ਉਹਦੀਆਂ ਕੁਲਫੀਆਂ ਬੜੀਆਂ ਹੀ ਸਵਾਦ ਹੁੰਦੀਆਂ ਸੀ। ਜਾਂ ਇੱਕ ਭੁੱਪੇ ਦੀ ਹੱਟੀ ਹੁੰਦੀ ਸੀ ਜੀ ਸਾਡੇ ਪਿੰਡ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੋਇਆ ਕਿ ਉੱਥੋਂ ਅਸੀਂ ਬਰਫ਼ ਦੇ ਗੋਲੇ ਲੈ ਕੇ ਬਹੁਤ ਖਾਈਦੇ ਹੁੰਦੇ ਸੀਗੇ ਤੇ ਇੱਕ ਮਾਈ ਆਉਂਦੀ ਹੁੰਦੀ ਸੀ ਸਾਡੇ ਸਕੂਲ ਦੇ ਵਿੱਚ ਜਿਹੜੀ ਸ਼ਕਰਗੰਦਿਆਂ ਦੀ ਚਾਟ ਬਣਾਉਂਦੀ ਹੁੰਦੀ ਸੀ, ਉਹ ਵੀ ਬੜੀ ਸਵਾਦ ਹੁੰਦੀ ਸੀ। ਸੋ ਇਹੋ ਜਿਹੀਆਂ ਬਹੁਤ ਚੀਜ਼ਾਂ ਜੋ ਸਾਡੇ ਬਚਪਨ ਦੇ ਨਾਲ ਸਾਡੇ ਜੁੜੀਆਂ ਹੋਈਆਂ ਹੈ, ਉਹ ਸਵਾਦ ਜਿਹੜੇ ਸਾਨੂੰ ਲੱਗਦੇ ਹੁੰਦੇ ਸੀ ਕਿ ਨਹੀਂ ਜੀ ਇੱਦਾਂ ਦਾ ਸਵਾਦ ਕਿਤੇ ਹੋਰ ਹੋ ਹੀ ਨਹੀਂ ਸਕਦਾ ਹਨਾ, ਚਾਹੇ ਉਹ ਮਾਂ ਦੇ ਹੱਥਾਂ ਦੀ ਬਣਾਈ ਕਿਸੇ ਸਪੈਸ਼ਲ ਡਿਸ਼ ਦਾ ਹੋਵੇ, ਰਾਜਮਾਂਹ ਦਾ ਹੋਵੇ ਜਾਂ ਕੜੀ ਚੌਲ ਦਾ ਹੋਵੇ। ਸੋ ਉਹੋ ਜਿਹਾ ਕੋਈ ਵੀ ਸਵਾਦ ਜੋ ਜਿਹੜਾ ਤੁਹਾਨੂੰ ਅੱਜ ਤੱਕ ਨਹੀਂ ਭੁੱਲਾ ਜਾਂ ਜਿਹੜਾ ਤੁਹਾਨੂੰ ਲੱਗਦਾ ਵੀ ਇਸ ਤੋਂ ਵਧੀਆ ਹੋ ਹੀ ਨਹੀਂ ਸਕਦਾ, ਉਹਦੇ ਵਰਗਾ ਕੋਈ ਬਣਾ ਹੀ ਨਹੀਂ ਸਕਦਾ, ਉਹ ਸਵਾਦ ਉਸ ਜ਼ਾਇਕੇ ਦੀ ਗੱਲ ਜਿਹੜੀ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਤੋਰਨੀ ਹੈ। ਸੋ ਤੁਸੀਂ ਵੀ ਜਲਦੀ ਤੋਂ ਜਲਦੀ ਆਪਣੇ ਮੈਸੇਜਸ ਭੇਜੋ ਤੇ ਯਾਦ ਕਰੋ ਉਹ ਜ਼ਾਇਕੇ ਉਹ ਸਵਾਦ ਜਿਹੜੇ ਤੁਸੀਂ ਮਾਣੇ ਹੋਏ ਨੇ। ਤੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਅੱਜ ਮਨਜੋਤ ਸਿੰਘ ਨੇ ਸਾਥ ਪਾਈ ਹੈ ਜੀ, ਉਹ ਐਡੀਲੇਡ ਤੋਂ ਹੀ ਆ, ਬੜੇ ਪਿਆਰੇ ਜੇ ਗੱਭਰੂ ਨੇ, ਬੜੀਆਂ ਪਿਆਰੀਆਂ ਪਿਆਰੀਆਂ ਉਹਨਾਂ ਦੀਆਂ ਗੱਲਾਂ ਹੁੰਦੀਆਂ ਨੇ। ਸੋ ਇੱਕ ਦਿਨ ਮੇਰਾ ਵੀ ਸਬੱਬ ਬਣਿਆ ਉਹਨਾਂ ਨਾਲ ਬੈਠਣ ਦਾ ਤੇ ਫਿਰ ਮੈਂ ਹੈਰਾਨ ਰਹਿ ਗਈ ਕਿ ਉਹਨਾਂ ਨੂੰ ਇੰਨਾ ਕੁਛ ਪਤਾ, ਯਾਨੀ ਹਰ ਜਗ੍ਹਾ ਦੀ ਜਿਹੜੀ ਜਿਹੜੇ ਸ਼ਹਿਰ ਦੀ ਗੱਲ ਕਰੋ ਉਹਨਾਂ ਨੂੰ ਇਹ ਪਤਾ ਸੀਗਾ ਵੀ ਇਸ ਸ਼ਹਿਰ ਦਾ ਆਹ ਵਧੀਆ ਹੁੰਦਾ, ਉਸ ਸ਼ਹਿਰ ਦਾ ਆਹ ਵਧੀਆ ਹੁੰਦਾ। ਸੋ ਬਹੁਤ ਹੀ ਘੁੰਮੇ ਫਿਰੇ ਹੋਏ ਔਰ ਕਾਫੀ ਨਜ਼ਰ ਹੁੰਦੀ ਹੈ ਉਹਨਾਂ ਦੀ ਕਿਹੜੀ ਜਗ੍ਹਾ ਤੇ ਕਿਹੜੀ ਚੀਜ਼ ਵਧੀਆ ਹੁੰਦੀ ਹੈ। ਸੋ ਬੜੀ ਪਾਰਖੀ ਅੱਖ ਦੇ ਮਾਲਕ ਨੇ ਜੀ। ਸੋ ਸਵਾਗਤ ਕਰਦੀ ਹਾਂ ਮੈਂ ਮਨਜੋਤ ਹੁਣਾਂ ਦਾ। ਸਤਿ ਸ੍ਰੀ ਅਕਾਲ ਮਨਜੋਤ।
ਸਤਿ ਸ੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਹੈ?
ਬਸ ਬਿਲਕੁਲ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ?
ਬਸ ਵਧੀਆ ਜੀ, ਵਧੀਆ। ਅੱਜ ਗੱਲਬਾਤ ਕਰਨੀ ਸੀ ਖਾਣ ਪੀਣ ਬਾਰੇ। ਹਾਂ
ਬਿਲਕੁਲ, ਖਾਣ ਪੀਣ ਬਾਰੇ ਗੱਲਬਾਤ ਕਰਨੀ ਸੀ। ਸੋ ਸਾਡੇ ਸਰੋਤਿਆਂ ਦੇ ਨਾਲ ਜਿਹੜੀ ਇੱਕ ਸਾਡੇ ਨਾਲ ਜੁੜੇ ਹੋਏ ਨੇ, ਸੋ ਆਸਟ੍ਰੇਲੀਆ ਤੋਂ ਹੀ ਨਹੀਂ ਵਾ ਹੋਰ ਵੀ
ਕਈ
ਜਿਹੜੇ ਸਰੋਤਿਆਂ ਨੇ
ਸਾਡੇ ਨਾਲ ਵੀ ਜਿੰਨੇ ਵੀ ਸਾਡੇ ਲਿਸਨਰ ਨੇ ਇਸ ਟਾਈਮ ਸਾਨੂੰ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਗੱਲਬਾਤ ਸ਼ੁਰੂ ਕਰਦੇ ਆ ਜੀ। ਭੈਣ ਜੀ ਹੁਣੇ ਸਾਡੇ ਤੋਂ ਕੁਝ ਸਵਾਲ ਪੁੱਛਣਗੇ, ਅਸੀਂ ਉਹਨਾਂ ਦਾ ਜਵਾਬ ਦੇਵਾਂਗੇ।
ਸਵਾਲ ਤੇ ਕੀ ਪੁੱਛਣੇ ਆ, ਅਸੀਂ ਗੱਲਾਂ ਬਾਤਾਂ ਹੀ ਕਰਨੀਆਂ ਨੇ। ਸੋ ਸਭ ਤੋਂ ਪਹਿਲਾਂ ਮਨਜੋਤ ਤੁਸੀਂ ਆਪਣੇ ਬਾਰੇ ਦੱਸੋ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ?
ਮੈਂ ਜੀ ਲੁਧਿਆਣੇ ਦੇ ਕੋਲ ਸਾਡਾ ਪਿੰਡ ਆ ਜੀ, ਛੋਟਾ ਜਿਹਾ ਮੁੱਲਾਪੁਰ ਦਾਖਾਂ ਦੇ ਨਾਲ ਪੈਂਦਾ ਜੀ ਜਾਂਗਪੁਰ
ਜੀ।
ਤੇ ਉੱਥੇ ਮੈਂ ਛੋਟਾ ਹੁੰਦਾ ਉੱਥੇ ਰਿਹਾ, ਫਿਰ ਮੇਰੀ ਸਟੱਡੀ ਲੁਧਿਆਣੇ ਦੀ ਆ ਸਾਰੀ, ਨੇੜੇ ਆ ਬਾਲੀ ਦੂਰ ਨੀ, 10 ਕਿਲੋਮੀਟਰ 15 ਕਿਲੋਮੀਟਰ ਦੀ ਆ। ਮਿਕਸ ਜਿਹਾ ਰਿਹਾ ਕੰਮ, ਮੇਰੇ ਫਰੈਂਡ ਜਿਹੜੇ ਸਾਰੇ ਮਿਕਸ ਰਹੇ, ਕਿਉਂਕਿ ਲੁਧਿਆਣਾ ਵੀ ਇੱਕ ਤਰ੍ਹਾਂ ਦਾ ਮਲਟੀ ਕਲਚਰ ਹੀ ਕਿਹਾ ਜਾਂਦਾ ਆਪਣੇ ਪੰਜਾਬ ਚ, ਤੁਸੀਂ ਸੁਣਿਆ ਹੀ ਹੋਣਾ। ਉੱਥੋਂ ਵੀ ਲੋਕ ਮਿੰਟਾ ਮਾਲ ਉਹ ਮਾਲਵੇ ਚ ਪੈਂਦਾ, ਬਟ ਉੱਥੇ ਲੋਕ ਮਾਝੇ ਦੇ ਵੀ ਆ, ਦੁਆਬੇ ਦੇ ਵੀ ਆ, ਮਾਲਵੇ ਦੇ ਤਾਂ ਹੈਗੇ ਹੀ ਨੀ, ਪਲੱਸ ਦੂਸਰੇ ਪ੍ਰਦੇਸ਼ਾਂ ਤੋਂ ਕਹਿ ਲੋ ਵੀ ਯੂਪੀ ਬਿਹਾਰ ਹੋਰ ਵੀ ਕਈ ਉੱਥੇ, ਕਿਉਂਕਿ ਇੰਡਸਟਰੀ ਏਰੀਆ ਨੌਕਰੀ ਪੇਸ਼ੇ ਵਾਲੇ ਲੋਕ ਸਾਰੇ ਤਰ੍ਹਾਂ ਦੇ ਲੋਕ ਮਿਲਦੇ ਨੇ, ਫਿਰ ਤਾਂ ਕਰਕੇ ਫੂਡ ਦਾ ਵੀ ਮਿਕਸ ਹੋ ਜਾਂਦਾ, ਫੂਡ ਵੀ ਸਾਰੇ ਤਰ੍ਹਾਂ ਦਾ ਸਾਨੂੰ ਦੇਖਣ ਨੂੰ ਮਿਲ ਜਾਂਦਾ ਲੁਧਿਆਣੇ ਵਿੱਚ। ਹੁਣ ਤਾਂ ਕਾਫੀ ਐਡਵਾਂਸ ਹੋ ਚੁੱਕਿਆ ਜੀ।
ਠੀਕ ਹੈ। ਸੋ ਮੈਂ ਵੀ ਆਪਣੀ ਜਿਹੜੀ ਪੋਸਟ ਗ੍ਰੈਜੂਏਸ਼ਨ ਆ ਮੈਂ ਲੁਧਿਆਣੇ ਤੋਂ ਹੀ ਕੀਤੀ ਹੋਈ ਆ। ਸੋ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਬਹੁਤ ਤਰ੍ਹਾਂ ਦੇ ਲੋਕ ਉੱਥੇ ਦਿਸਦੇ ਆ ਹਨਾ, ਅਲੱਗ ਅਲੱਗ ਵੱਖਰੀ ਵੱਖਰੀਆਂ ਥਾਵਾਂ ਤੋਂ ਆਏ। ਸੋ ਉਹੀ ਜਿਹੜਾ ਫਿਰ ਤੁਹਾਡਾ ਜਿਹੜਾ ਫੂਡ ਹੁੰਦਾ ਉਹਦੇ ਵਿੱਚ ਵੀ ਉਹ ਚੀਜ਼ ਦਿਸਦੀ ਹੈ। ਸੋ ਖਾਣੇ ਦਾ ਸ਼ੌਂਕ ਕਿਸ ਤਰ੍ਹਾਂ ਬਣਿਆ ਤੁਹਾਡਾ, ਯਾਨੀ ਤੁਹਾਨੂੰ ਖਾਣ ਪੀਣ ਦਾ ਜਿਸ ਬਾਅਦ ਵਿੱਚ ਅਸੀਂ ਗੱਲ ਜਿਸ ਤਰ੍ਹਾਂ ਕਰਨੀ ਹੈ। ਸੋ ਖਾਣ ਪੀਣ ਦੀਆਂ ਤੁਹਾਨੂੰ ਬਹੁਤ ਹੀ ਚੀਜ਼ਾਂ ਦਾ ਪਤਾ ਹੈ ਨਾ, ਤੇ ਇਹ ਖਾਣ ਪੀਣ ਦਾ ਜਿਹੜਾ ਸ਼ੌਂਕ ਹੈ ਜਾਂ ਇਹ ਇਹਨਾਂ ਬਾਰੇ ਨਜ਼ਰ ਰੱਖਣ ਦੀ ਜਿਹੜੀ ਗੱਲਬਾਤ ਹੈ ਕਦੋਂ ਤੋਂ ਸ਼ੁਰੂ ਹੋਈ?
ਮੈਂ ਪਹਿਲਾਂ ਤਾਂ ਸੋਚੀ ਨੀ ਸੀ ਗੱਲ, ਹੁਣ ਤੁਸੀਂ ਪੁੱਛੀ ਆ ਤਾਂ ਮੈਨੂੰ ਸੋਚਣੀ ਪੈ ਗਈ ਗੱਲ। ਇਹ ਏਦਾਂ ਹੋਇਆ ਜੀ, ਹੁਣ ਪਿੰਡ ਵਿੱਚ ਤਾਂ ਇੰਨਾ ਖਾਣ ਪੀਣ ਨੂੰ ਬਹੁਤ ਸਿੰਪਲ ਹੁੰਦਾ ਨਾ ਆਪਣਾ ਪੰਜਾਬੀ ਜਿਹੜਾ ਜੋ ਵੀ ਆ, ਬਟ ਜਦੋਂ ਆਪਾਂ ਤੁਹਾਨੂੰ ਮੈਂ ਦੱਸਿਆ ਮੈਂ ਪੜ੍ਹਿਆ ਉੱਥੇ ਲੁਧਿਆਣੇ ਤੇ ਕੁਛ ਮੇਰੇ ਨਾਨਕੇ ਉਹ ਸ਼ਹਿਰ ਵਿੱਚ ਰਹਿੰਦੇ ਆ, ਮੈਂ ਤਾਂ ਸਟੱਡੀ ਕੰਪਲੀਟ ਕਰਨੀ ਹੁੰਦੀ ਸੀ ਤਾਂ ਮੈਂ ਮੋਸਟਲੀ ਟਾਈਮ ਆਪਣਾ ਨਾਨਕੇ ਸਪੈਂਡ ਕਰਦਾ ਸੀ। ਜਿਹੜੇ ਮੇਰੇ ਮਾਮਿਆਂ ਜੀ ਨੇ ਉਹ ਖਾਣ ਪੀਣ ਦੇ ਬਹੁਤ ਸ਼ੌਕੀਨ ਆ ਸ਼ੁਰੂ ਤੋਂ, ਅਸੀਂ ਉਹਨਾਂ ਵੱਲ ਦੇਖ ਦੇਖ ਕੇ, ਖਾਸ ਕਰਕੇ ਨੌਨ ਵੈਜ ਸਾਡੇ ਮੋਸਟਲੀ ਘਰਾਂ ਵਿੱਚ ਏਦਾਂ ਹੀ ਹੁੰਦਾ ਪੰਜਾਬੀਆਂ ਦੇ ਵੀ, ਆਪਣੀਆਂ ਬੁੜੀਆਂ ਜਿੱਦਾਂ ਉਹ ਨਹੀਂ ਬਣਾਉਂਦੀਆਂ, ਬੰਦਿਆਂ ਨੂੰ ਬਣਾਉਣਾ ਪੈਂਦਾ ਹਨਾ, ਤੇ ਅਸੀਂ ਉਹਨਾਂ ਦੀ ਹੈਲਪ ਕਰਨੀ, ਜਿੱਦਾਂ ਉਹਨਾਂ ਨੇ ਕਹਿਣਾ ਤੂੰ ਵੀ ਚੱਲ ਪਿਆਜ਼ ਕੱਟ ਲਾ, ਉਹਨੇ ਕਹਿਣਾ ਕਿਸੇ ਨੇ ਤੂੰ ਕਹਿਣਾ ਤੂੰ ਲਸਣ ਕੱਟ ਲਾ ਹਨਾ, ਉਹ ਛੋਟੇ ਹੁੰਦੇ ਤੋਂ ਜਿੱਦਾਂ ਕਹਿ ਲਓ ਵੀ ਬਾਹਲੇ ਮਸਾਲੇ ਟਾਈਪ ਕੁਛ ਏਦਾਂ ਖਾਣੇ ਦੀ ਆਦਤ ਪੈ ਗਈ। ਫਿਰ ਉਹਨਾਂ ਨੇ ਸਾਨੂੰ ਲੈ ਜਾਣਾ ਲੁਧਿਆਣੇ ਵਿੱਚ ਬਹੁਤ ਟਾਈਮ ਪਹਿਲਾਂ ਛੋਟੇ ਹੁੰਦੇ ਤੇ, ਵੀ ਮੈਂ ਉਹ ਖਾਣ ਪੀਣ ਦੇ ਸ਼ੌਕੀਨ ਸੀਗੇ, ਪੁਰਾਣੀਆਂ ਤੋਂ ਪੁਰਾਣੀਆਂ ਜਗ੍ਹਾ ਤੇ ਸਾਨੂੰ ਲੈ ਕੇ ਜਾਣਾ ਵੀ ਇਹ ਦੁਕਾਨ ਇੱਥੇ 50 ਸਾਲ ਪੁਰਾਣੀ ਆ, ਇਹ 100 ਸਾਲ ਪੁਰਾਣੀ ਆ, ਇੱਥੇ ਜਾ ਸਕਦੇ ਆ ਆਪਾਂ ਆ ਸਕਦੇ ਆ, ਤੇ ਉਹਨਾਂ ਨੇ ਸਾਨੂੰ ਲੈ ਜਾਣਾ ਛੋਟੇ ਹੁੰਦੇ। ਬਸ ਉਹ ਅੱਗੇ ਦੀ ਅੱਗੇ ਇੰਨਾ ਸਵਾਦ ਪੈ ਗਿਆ ਖਾਣ ਪੀਣ ਦਾ, ਫਿਰ ਸਾਨੂੰ ਆਪਸ ਹੀ ਲੱਭਣ ਲੱਗ ਗਏ ਜਿਵੇਂ 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 ਅਸੀਂ ਵੱਡੇ ਹੋਏ, ਤੇ ਕੋਈ ਲੁਧਿਆਣੇ ਦੀ ਇੱਦਾਂ ਦੀ ਫਿਰ ਜਗ੍ਹਾ ਨੀ ਛੱਡੀ ਅਸੀਂ ਖਾਣ ਪੀਣ ਵਾਲੀ, ਫਿਰ ਕਿਸੇ ਦੂਸਰੇ ਸ਼ਹਿਰ ਵਿੱਚ ਜਾਣਾ, ਉੱਥੇ ਸਾਡਾ ਵੀ ਇਹੀ ਪਹਿਲਾ ਮੋਟਿਵ ਹੁੰਦਾ ਸੀ, ਭੁੱਖ ਲੱਗੀ ਹੁੰਦੀ ਸੀ ਅਸੀਂ, ਇੱਕ ਤਾਂ ਹੁੰਦਾ ਨਾ ਨੋਰਮਲ ਕੋਈ ਸਾਹਮਣੇ ਜਗ੍ਹਾ ਦੇਖੀ ਖਾ ਲਈ, ਸਾਨੂੰ ਇਹ ਹੁੰਦਾ ਸੀ ਪਹਿਲਾਂ ਵੀ ਇਹੀ ਪੁੱਛਣਾ ਕਿਸੇ ਤੋਂ ਇੱਥੇ ਵਧੀਆ ਕੀ ਮਿਲਦਾ, ਜੇ ਤਾਂ ਦੂਰ ਆ ਭੁੱਖ ਜ਼ਿਆਦਾ ਲੱਗੀ ਆ ਫਿਰ ਤਾਂ ਨੇੜਿਓ ਖਾ ਲੈਣਾ, ਨਹੀਂ ਟਾਈਮ ਹੁੰਦਾ ਸੀ ਫਿਰ ਅਸੀਂ ਉਹ ਜਗ੍ਹਾ ਤੇ ਸਪੈਸ਼ਲ ਜਾਣਾ ਉਹ ਚੀਜ਼ ਖਾ ਕੇ ਆਉਣੀ ਵੀ ਇਹ ਜਗ੍ਹਾ ਇੱਥੇ ਦੀ। ਕਈ ਵੇਲੇ ਐਕਸਪੀਰੀਅੰਸ ਵਧੀਆ ਰਹਿੰਦਾ ਸੀ, ਕਈ ਵੇਲੇ ਵਧੀਆ ਵੀ ਨਹੀਂ, ਆਪਾਂ ਨੂੰ ਪਸੰਦ ਨਹੀਂ ਆਉਂਦਾ ਕਿਉਂਕਿ ਉਹ ਦੂਸਰੇ ਦੇ ਏਰੀਏ ਦੀ ਉਹਨਾਂ ਦਾ ਟੇਸਟ ਵੱਖਰਾ ਹੁੰਦਾ,
ਆਪਾਂ ਨੂੰ
ਪਸੰਦ ਨਹੀਂ ਆਉਂਦੀ। ਹਾਂਜੀ ਤੇ
ਸਹੀ ਗੱਲ ਆ,
ਛੋਟੇ ਹੁੰਦੇ ਅਸੀਂ, ਹਾਂਜੀ ਛੋਟੇ ਹੁੰਦੇ ਸਾਨੂੰ ਨਾਨਾ ਜੀ ਨੇ ਲੈ ਕੇ ਜਾਣਾ, ਉਹਨਾਂ ਨੇ ਸਾਨੂੰ ਜਿਵੇਂ ਓਦਾਂ ਦੀ ਚੀਜ਼ਾਂ ਖਵਾਉਣੀ ਜਿੱਦਾਂ ਬੱਚਿਆਂ ਦੀ ਹੈਲਦੀ ਹੋਣ, ਉਹ ਖਾ ਤਾਂ ਉਹ ਵੀ ਸਾਰਾ ਕੁਛ ਲੈਂਦੇ ਸੀ, ਪਰ ਆਪਣੇ ਬਜ਼ੁਰਗ ਆਪਣੇ ਬਾਰੇ ਸੋਚ ਲੈਂਦੇ ਆ ਵੀ ਆਹ ਚੀਜ਼ ਬੱਚਾ ਖਾਊਗਾ ਤਾਂ ਇਹਨੂੰ ਇਹਦੇ ਵਾਸਤੇ ਵਧੀਆ ਰਹੂਗੀ। ਜਿਵੇਂ ਉਹਨਾਂ ਨੇ ਸਾਨੂੰ ਲੈ ਕੇ ਜਾਣਾ ਤਾਂ ਇੱਕ ਲੱਸੀ ਮਿਲਦੀ ਹੁੰਦੀ ਸੀ ਚੌੜੇ ਬਾਜ਼ਾਰ ਦੇ ਵਿੱਚ, ਤੇ ਸਾਨੂੰ ਨਾਨਾ ਜੀ ਨੇ ਉੱਥੇ ਲੈ ਜਾਣਾ ਕਿ ਬੱਚੇ ਨੇ ਲੱਸੀ ਪੀਣਗੇ ਇਹਨਾਂ ਲਈ ਵਧੀਆ ਆ ਮਿੱਠਾ ਪਾ ਕੇ, ਉਹ ਸ਼ੌਪ ਹਲੇ ਵੀ ਆ। ਉਹ ਚੌੜਾ ਬਾਜ਼ਾਰ ਜਦੋਂ ਐਂਡ ਹੁੰਦਾ ਨਾ, ਦੋ ਸੜਕਾਂ ਬਣਦੀਆਂ ਨੇ, ਜਦੋਂ ਦੋ ਸੜਕਾਂ ਬਣਦੀਆਂ ਚੌਂਕ ਦੇ ਵਿੱਚ ਹੀ ਆ ਉਹ ਸ਼ੌਪ ਉਹਦੀ ਛੋਟੀ ਜੀ, ਉਹ ਤਕਰੀਬਨ ਮੈਨੂੰ ਲੱਗਦਾ ਵੀ ਨਾਨਾ ਜੀ ਦੀ ਉਮਰ ਵੀ 80 ਸਾਲ ਹੋ ਗਏ, ਉਦੋਂ ਪਹਿਲਾਂ ਵੀ ਦੱਸ ਰਹੇ 100 ਸਾਲ ਦੇ ਕਰੀਬ, ਮੈਨੂੰ ਲੱਗ ਕੇ ਉਦੋਂ ਵੀ ਵੱਧ ਹੋ ਸਕਦੀ ਹੈ, ਕੋਈ ਆਈਡੀਆ ਨੀ। ਉਹ ਹਲੇ ਵੀ ਉਦਾਂ ਹੀ ਤੁਹਾਨੂੰ ਉੱਥੇ ਲੱਸੀ ਮਿਲੂਗੀ, ਮਿੱਠੀ ਮਿੱਠੀ ਲੱਸੀ ਬਣਾਉਂਦੇ ਆ ਤੇ ਉੱਤੇ ਉਹ ਮਲਾਈ ਪਾ ਕੇ ਦਿੰਦੇ ਆ, ਤੇ ਉੱਥੇ ਅਸੀਂ ਲੱਸੀ ਪੀਣੀ। ਫਿਰ ਉਹਨਾਂ ਨੇ ਸਾਨੂੰ ਫਰੂਟ ਚਾਟ ਜੀ ਇੱਕ ਖਵਾਉਣੀ ਤੇ ਘਰੇ ਲਿਆਉਣਾ। ਫਿਰ ਜਦੋਂ ਅਸੀਂ ਮਾਮਾ ਜੀ ਨਾਲ ਜਾਣਾ, ਉਹਨਾਂ ਨੇ ਉਹਨਾਂ ਦੇ ਵੱਖਰੇ ਖਾਣੇ ਹੁੰਦੇ ਸੀ। ਇੱਕ ਹੋਰ ਆ ਉੱਥੇ ਕੋਲੇ, ਮੈਂ ਤੁਹਾਨੂੰ ਦੱਸ ਦਵਾਂ ਜੇ ਕੋਈ ਲੁਧਿਆਣੇ ਦਾ ਇਸ ਟਾਈਮ ਕੋਈ ਸੁਣ ਰਿਹਾ, ਉਹਨਾਂ ਨੂੰ ਪਤਾ ਹੀ ਹੋਣਾ ਵਾ। ਉਹੀ ਜੇ ਤੁਸੀਂ ਲੈਫਟ ਹੈਂਡ ਜਿੱਥੋਂ ਸੜਕਾਂ ਦੋ ਹੁੰਦੀਆਂ ਨੇ ਚੌੜੇ ਬਾਜ਼ਾਰ ਦੇ ਐਂਡ, ਜਦੋਂ ਆਪਾਂ ਐਂਟਰ ਹੁੰਦੇ ਆ ਘੰਟਾ ਘਰ ਸਾਈਡ ਤੋਂ ਹਨਾ ਜੀ, ਐਂਡ ਹੁੰਦਾ ਆ ਸੜਕਾਂ ਦੋ ਹੁੰਦੀਆਂ ਐਂਡ ਤੇ ਜਾ ਕੇ ਲੈਫਟ ਹੈਂਡ ਸਾਈਡ ਕੋਰਨਰ ਤੇ ਤਾਂ ਉਹ ਲੱਸੀ ਵਾਲੀ ਆ, ਜੇ ਰਾਈਟ ਹੈਂਡ ਸਾਈਡ ਥੋੜਾ ਅੱਗੇ ਜਾਈਏ ਤਾਂ 500 ਮੀਟਰ ਜਾਂ ਇੰਨਾ ਕੁ ਜਾਈਏ ਤਾਂ ਇੱਕ ਪੰਡਿਤ ਜੀ, ਪੰਡਿਤ ਦੀ ਪਰੌਂਠੇ ਵਾਲੀ ਆਉਂਦੀ ਹੈ ਜੀ ਦੁਕਾਨ, ਉੱਥੇ ਤੁਹਾਨੂੰ
ਠੀਕ ਹੈ,
ਉਹ ਉਹ 24 ਘੰਟੇ ਸਰਵਿਸ ਆ ਜੀ ਉਹਦੇ ਬੰਦੇ ਦੀ। ਜਦੋਂ ਮਰਜ਼ੀ ਜਾਓ
ਤੁਸੀਂ, ਸਾਨੂੰ ਗੁਰਦੀਪ ਸਿੰਘ
ਜਿਹੜੇ ਟਾਈਮ ਵੀ,
ਸਾਨੂੰ ਗੁਰਦੀਪ ਸਿੰਘ ਹੁਣਾਂ ਨੇ ਵੀ, ਗੁਰਦੀਪ ਸਿੰਘ ਹੁਣਾਂ ਨੇ ਵੀ ਸਾਨੂੰ ਉਹਨਾਂ ਦਾ ਜ਼ਿਕਰ ਕੀਤਾ, ਸੋ ਦੇਖ ਲਓ ਜੀ ਹੈ ਵੀ ਗੁਰਦੀਪ ਸਿੰਘ ਹੁਣਾਂ ਨੇ ਵੀ ਸਾਨੂੰ ਕਿੱਡੀ ਲੰਬੀ ਲਿਸਟ ਹੀ ਭੇਜ ਦਿੱਤੀ ਮਨਜੋਤ, ਹੁਣ ਮੈਂ ਤੁਹਾਨੂੰ ਸੁਣਾਉਂਦੀ ਹਾਂ ਤੇ ਤੁਸੀਂ ਦੱਸਿਓ ਇਹਨਾਂ 'ਚ ਤੁਹਾਨੂੰ ਕਿਹੜੇ ਕਿਹੜੇ ਪਤਾ। ਸੋ ਲਿਖਦੇ ਨੇ ਕਿ ਪੰਡਿਤ ਦੇ ਪਰੌਂਠੇ, ਅਮਨ ਚਿਕਨ, ਚਾਵਲਾ ਚਿਕਨ, ਮੁੱਲਾਪੁਰ ਫੌਜੀ ਦੀ ਮੱਛੀ ਤੇ ਪੰਨਾ ਲਾਲ ਦੇ ਪਕੌੜੇ, ਕੈਂਟ ਵਾਲੇ ਪੁਲ ਦੇ ਪਕੌੜੇ, ਚੂਰ ਮੂਰ ਦੇ ਗੋਲ ਗੱਪੇ ਤੇ ਦਲੀਪ ਦੀ ਲੱਸੀ ਤੇ ਬਸੰਤ ਦੀ ਡੱਕੇ ਵਾਲੀ ਕੁਲਫੀ। ਵਾਜੀ ਵਾ, ਬਿਲਕੁਲ ਇਹਦੇ ਵਿੱਚ ਮੈਨੂੰ ਬਸੰਤ ਦੀ ਡੱਕੇ ਵਾਲੀ ਕੁਲਫੀ ਤੇ ਇੱਕ ਪੰਨੂ ਦੇ ਪਕੌੜੇ ਹੁੰਦੇ ਸੀ ਹਨਾ, ਉਹ ਵਾਲੇ ਬਹੁਤ
ਪੰਨੂ ਦੇ ਪਕੌੜੇ ਹੀਰੋ ਸਾਈਕਲ ਦੇ ਬਾਹਰ ਲੱਗਦੇ ਆ ਜੀ, ਵਿਸ਼ਕਰਮਾ ਚੌਂਕ ਦੇ ਕੋਲੇ ਪੰਨੂ, ਉਹ ਜਦੋਂ ਦੀ ਹੀਰੋ ਸਾਈਕਲ ਬਣੀ ਹੋਈ ਹੈ ਨਾ ਇੰਡਸਟਰੀ, ਉਦੋਂ ਦਾ ਹੀ ਬੰਦੇ ਉਹ ਬਾਹਰ ਪਕੌੜੇ ਚਾਹ ਦਾ ਸਟਾਲ ਹੁੰਦਾ ਸੀਗਾ, ਉਦੋਂ ਦਾ ਹੀ ਕੰਮ ਚੱਲ ਰਿਹਾ ਉਹਨਾਂ ਦਾ। ਤੇ
ਬਸੰਤ ਦੀ ਡੱਕੇ ਵਾਲੀ ਲਿਖੀ ਆ, ਉਹ ਖਾਧੀ ਆ ਮਨਜੋਤ?
ਹਾਂਜੀ, ਉਹ ਤਾਂ ਸਾਡੇ ਘਰਾਂ ਦੇ ਖੋਲੇ ਆ ਜੀ, ਉਹ ਤਾਂ ਸਾਡੇ ਉਹ ਤਾਂ ਖਾਂਦੇ ਰਹਿੰਦੇ ਸੀ।
ਅੱਛਾ, ਠੀਕ,
ਕਾਫੀ ਵਧੀਆ ਬਣਾਉਂਦਾ ਉਹ ਬੰਦਾ ਵੀ। ਉਹਨੇ ਰੇਡੀ ਤੋਂ ਸਟਾਰਟ ਕੀਤਾ ਸੀਗਾ ਜੀ, ਰੇਡੀ ਤੋਂ ਸਟਾਰਟ ਕਰਕੇ ਇਸ ਟਾਈਮ ਉਹ ਬੰਦੇ ਨੇ ਪਹਿਲਾਂ ਦੁਕਾਨ ਕਿਰਾਏ ਤੇ ਲਈ, ਹੁਣ ਉਹਦੇ ਕੋਲੇ ਜਿਹੜੀਆਂ ਦੁਕਾਨਾਂ ਬੈਕ ਸਾਈਡ ਤੇ ਚਾਰ ਪੰਜ ਸੀਗੀਆਂ ਉਹ ਬੰਦੇ ਨੇ ਬਾਏ ਕਰ ਲਈਆਂ, ਯਾਨੀ ਕਿ ਉਹਦਾ ਇੰਨਾ ਬਿਜ਼ਨਸ ਚੱਲਿਆ ਸਾਡੇ ਦੇਖਦੇ ਦੇਖਦੇ, ਬਾਹਲਾ ਟਾਈਮ ਨੀ, 10-15 ਸਾਲ ਦੇ ਵਿੱਚ। ਉਹਦੇ ਕੋਲੇ ਹੁਣ ਤੁਸੀਂ ਉਹ ਚਿਕਨ ਦੀ ਵਰਾਇਟੀ ਵੀ ਹੁੰਦੀ ਆ ਤੇ ਰੋਸਟਡ ਵਗੈਰਾ ਵੀ ਕਰਕੇ ਦਿੰਦਾ, ਤੰਦੂਰੀ ਫਿਸ਼ ਵੀ ਜਿੱਦਾਂ ਨੋਰਮਲੀ ਮਿਲਦੀ ਨੀ ਹੈਗੀ, ਸਾਰਾ ਕੁਛ ਕਰਦਾ ਜੀ। ਕਾਫੀ ਉਹਦੇ ਆਪਣੀ ਲਿਸਟ ਵੱਡੀ ਕਰ ਲਈ ਮੈਨਿਊ ਦੀ। ਉਹ ਤਾਂ ਹੋ ਗਿਆ ਹੁਣ ਹਾਈ ਫਾਈ ਕੰਮ, ਉਹਦੇ ਬਿਲਕੁਲ ਸਾਹਮਣੇ ਜੇ ਉਹ ਮਸ਼ਹੂਰ ਆ ਮੁੱਲਾਪੁਰ ਵਿਚ ਨਾ, ਅਲੀ ਚਿਕਨ ਵਾਲਾ ਵੀ ਮੂੰਹ ਮਸ਼ਹੂਰ ਆ। ਜਿੰਨੇ ਮੁੰਡੇ ਖੁੰਡੇ ਜਿੰਨੇ ਕਾਲਜੇਟ ਮੁੰਡੇ ਆ ਉੱਥੇ, ਜਿੰਨੇ ਵੀ ਪਿੰਡ ਵਾਲੇ ਮੁੰਡੇ ਆ, ਉਹ ਕੀ ਕਰਦੇ ਆ ਚਿਕਨ ਬਾਏ ਕਰ ਲੈਂਦੇ ਆ, ਉਹ ਖੜੇ ਖੜੇ ਉਹਨਾਂ ਨੂੰ ਦਿੰਦੇ ਆ ਬਣਾਉਣ ਤੇ, ਉਹ ਬਣਾ ਕੇ ਦਿੰਦੇ ਨੇ। ਹੋਰ ਕੋਈ ਏਦਾਂ ਕਿਤੇ, ਮੈਂ ਕਹਿੰਦਾ ਬਹੁਤ ਘੱਟ ਆਪਸ਼ਨ ਹੁੰਦੀ ਆ, ਆਪਾਂ ਕਿਸੇ ਰੈਸਟੋਰੈਂਟ ਜਾਈਏ ਤਾਂ ਆਪਾਂ ਨੂੰ ਏਦਾਂ ਕੋਈ ਵੀ ਨੀ ਕਰਕੇ ਦਊਗਾ ਵੀ ਤੁਸੀਂ ਚਿਕਨ ਆਪਣਾ ਲੈ ਕੇ ਆਓ ਤੇ ਅਸੀਂ ਤੁਹਾਨੂੰ ਬਣਾ ਕੇ ਦੇਈਏ।
ਅੱਛਾ, ਤੇ ਹਾਂ ਠੀਕ ਹੈ,
ਉੱਥੇ ਤੁਸੀਂ ਦੋ ਉਹਨੂੰ ਥੋੜੇ ਪੈਸੇ ਦੋ ਨਾਲ, ਤੇ ਉਹ ਬੜੇ ਪਿਆਰ ਨਾਲ ਤੁਹਾਨੂੰ ਬਣਾ ਕੇ ਦਊਗਾ। ਤੇ ਸਾਰੇ ਮੋਸਟਲੀ ਮੁੰਡੇ ਖੁੰਡੇ ਸਭ ਉੱਥੇ ਖਾ ਕੇ ਆਉਂਦੇ ਆ। ਤੇ ਫਿਰ ਜੇ ਹੁਣ ਮੁੱਲਾਪੁਰ ਨੂੰ ਚੱਲਣੇ ਆ ਤਾਂ ਥੋੜਾ ਅੱਗੇ ਅੱਗੇ ਵੱਲ ਚੱਲਦੇ ਆ, ਜਗਰਾਓ ਸ਼ੋਕੀ ਦੇ ਸਮੋਸੇ ਕਿਸੇ ਨੇ ਸੁਣੇ ਹੋਣ ਤਾਂ।
ਠੀਕ ਹੈ, ਗੁਰਦੀਪ ਸਿੰਘ ਹੁਣਾਂ ਨੇ ਕਿਹਾ ਹੈ ਮਨਜੋਤ ਕਿ ਫੇਰ ਤਾਂ ਬਾਈ ਨੇ ਚੌਧਰੀ ਦੇ ਪਨੀਰ ਵਾਲੇ ਪਕੌੜੇ ਵੀ ਖਾਧੇ ਹੋਣੇ ਆ।
ਹਾਂਜੀ ਹਾਂਜੀ ਹਾਂਜੀ, ਚੌਧਰੀ ਹੋ ਗਿਆ, ਇਧਰੋਂ ਇੱਕ ਦ੍ਰੇਸੀ ਗਰਾਊਂਡ ਆ ਆਪਣੇ ਲੁਧਿਆਣੇ ਵਿਚ, ਦ੍ਰੇਸੀ ਗਰਾਊਂਡ ਦੇ ਬੈਕ ਸਾਈਡ ਤੇ ਦੁਕਾਨ ਆ ਅੰਬਾਲਾ, ਅੰਬਾਲਾ ਚਾਟ ਕਰਕੇ। ਉਹ ਬੰਦੇ ਕੋਲੇ 5-6 ਤਰ੍ਹਾਂ ਦਾ ਪਾਣੀ ਆ ਜੀ ਗੋਲ ਗੱਪਿਆਂ ਦਾ, ਤੇ ਪ੍ਰੋਪਰ ਵੇ ਨਾਲ ਬਣਾਉਂਦਾ ਜੀ, ਬਿਲਕੁਲ ਸਾਫ਼ ਸੁਥਰੇ। ਉਹਨੇ ਫਿਲਟਰ ਲਵਾਇਆ ਹੋਇਆ ਸਪੈਸ਼ਲ ਪਾਣੀ ਲਈ ਆਪਣੇ, ਕਿਉਂਕਿ ਪਾਣੀ ਸਾਫ਼ ਨੀ ਹੈਗੇ ਅੱਜ ਕੱਲ ਤੁਹਾਨੂੰ ਪਤਾ, ਉੱਥੇ ਫਿਲਟਰ ਲਵਾਇਆ, ਗਲਵਸ ਪਾ ਕੇ ਰੱਖਦਾ, ਸਿਰ ਢੱਕ ਕੇ ਰੱਖਦਾ, ਬਹੁਤ ਨੀਟ ਐਂਡ ਕਲੀਨ ਹੈ ਜੀ ਉਹਦਾ ਕੰਮ। 5 ਤਰ੍ਹਾਂ ਦਾ ਪਾਣੀ ਦਿੰਦਾ ਜੀ, ਉਹ ਇੱਕ ਜੀਰੇ ਦਾ, ਹਿੰਗ ਦਾ, ਨਿੰਬੂ ਦਾ, ਪੁਦੀਨੇ ਦਾ ਤੇ ਮਿੱਠਾ, ਫਿਰ ਲਾਸਟ ਵਿੱਚ ਉਹ ਇੱਕ ਕੋਂਬੀਨੇਸ਼ਨ ਜਿਹਾ ਕਰਕੇ ਦਿੰਦਾ ਜੀ, ਦਹੀਂ, ਮਿੱਠੀ ਚਟਨੀ, ਥੋੜਾ ਜਿਹਾ ਸਪਾਈਸੀ, ਇੱਕ ਸਪੈਸ਼ਲ ਬਣਾ ਕੇ ਦਿੰਦਾ ਜੀ ਇੱਕ ਗੋਲ ਗੱਪਾ ਐਂਡ ਲਾਸਟ ਵਾਲਾ। ਤੇ ਉਹ ਬੜਾ ਬਹੁਤ ਵਾਰੀ ਨੀ ਆਉਂਦੀ ਜੀ ਜਾਈਏ ਤਾਂ, ਉਹਦੇ ਕੋਲ ਬਹੁਤ ਰਸ ਹੁੰਦਾ ਉੱਥੇ ਜੀ। ਤੇ ਹੁਣ ਅੱਜ ਕੱਲ ਬੜਾ
ਖਾਣ ਪੀਣ ਦੀ ਮਨਜੋਤ ਗੱਲ ਖਾਣ ਪੀਣ ਦੀ ਤੋਰ ਲਈ ਆ, ਤੇ ਮੈਂ ਸੋਚਦੀ ਸੀ ਕਿ ਅੱਜ ਤੋਂ ਡਾਇਟਿੰਗ ਸ਼ੁਰੂ ਕਰੂੰਗੀ, ਪਰ ਮੈਨੂੰ ਨਹੀਂ ਲੱਗਦਾ ਅੱਜ ਦੀ ਤਰੀਕ ਸਹੀ ਰਹਿਣੀ ਆ। ਮੈਨੂੰ ਤੇ ਜਿਹੜੀਆਂ ਤੁਸੀਂ ਗੱਲਾਂ ਦੱਸ ਰਹੇ ਮੂੰਹ ਚ ਪਾਣੀ ਵੀ ਆ ਰਿਹਾ, ਤੇ ਨਾਲ ਨਾਲ ਹੋਰ ਵੀ ਇੰਨਾ ਕੁਛ ਯਾਦ ਆ ਰਿਹਾ ਵੀ ਹਾਂ ਏਦਾਂ ਹੁੰਦਾ ਸੀ। ਇੱਕ ਯਾਦ ਆ ਮੈਨੂੰ ਕਿ 34-34 ਸੈਕਟਰ ਚੰਡੀਗੜ੍ਹ ਦੇ ਵਿੱਚ ਵੀ ਇੱਕ ਕ੍ਰਿਸ਼ਨਾ ਵਾਲਿਆਂ ਦੇ ਗੋਲ ਗੱਪੇ, ਉਹ ਵੀ ਬੜੇ ਮਸ਼ਹੂਰ, ਉਹ ਵੀ ਏਦਾਂ ਹੀ ਕਈ ਤਰ੍ਹਾਂ ਦੇ ਪਾਣੀ ਬਣਾ ਕੇ ਦਿੰਦੇ ਹੁੰਦੇ ਸੀ, ਤੇ ਐਂਡ ਵਾਲਾ ਗੋਲ ਗੱਪਾ ਬੜਾ ਵਧੀਆ ਹੁੰਦਾ ਸੀ। ਬਾਈ ਦੀ ਮਾਰਕੀਟ ਦੇ ਵਿੱਚ ਜਿਹੜੀ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਵੀ ਇੱਕ ਹੈਗੀ ਆ ਦੁਕਾਨ ਜਿੱਥੇ ਟਿੱਕੀਆਂ ਗੋਲ ਗੱਪੇ ਬੜੇ ਵਧੀਆ।
ਹਾਂਜੀ, ਉਹ ਹਾਂਜੀ, ਦਿਨੇ ਦਿਨੇ ਤਾਂ ਆਹ ਕੁਛ ਹੁੰਦਾ ਉੱਥੇ, ਫਿਰ ਜੇ ਰਾਤ ਨੂੰ ਜਾਈਏ ਜਾਂ ਸਵੇਰੇ ਤੜਕੇ ਜਾਈਏ ਤਾਂ ਉਹ ਸਾਰੀ ਮਾਰਕੀਟ ਬੰਦ ਹੁੰਦੀ ਆ, ਤੇ ਉਸੇ ਜਗ੍ਹਾ ਉੱਤੇ ਇੱਕ ਸਟਾਲ, ਛੋਟੇ ਛੋਟੇ ਬੇਚਾਰੇ ਗਰੀਬ ਬੰਦੇ ਆ ਕੇ ਸਟਾਲ ਲਾਉਂਦੇ, ਛੋਟੇ ਛੋਟੇ ਆਮਲੇਟ ਤੇ ਮੈਗੀ ਦਿੰਦੇ ਜੀ ਰਾਤ ਨੂੰ 22-34 ਸਾਰਿਆਂ ਵਿੱਚ। ਹਾਂਜੀ,
ਅੱਛਾ ਅੱਛਾ,
ਉਹ ਜਦੋਂ ਮੈਂ ਵੀ ਥੋੜਾ ਟਾਈਮ ਰਿਹਾ ਨਾ ਉੱਥੇ ਪੜਿਆ ਸੀਗਾ ਜੀ, ਤੇ ਸਾਨੂੰ ਉੱਥੇ ਨਾਈਟ ਲਾਈਫ ਦਾ ਵੀ ਪਤਾ ਵਾ, ਉੱਥੇ ਰਾਤ ਨੂੰ ਤਾਂ ਹੋਰ ਸਾਰਾ ਕੁਛ ਬੰਦ ਹੁੰਦਾ ਜੀ, ਫਿਰ ਸਾਰੇ ਮੁੰਡੇ ਖੁੰਡੇ ਰੋਟੀ ਖਾ ਕੇ ਜਾਂ ਕਈਆਂ ਨੇ ਖਾਣੀ ਹੁੰਦੀ ਆ ਬਾਹਰ ਨਿਕਲ ਜਾਂਦੇ, ਉਹ ਸਾਰੇ ਜਗ੍ਹਾ ਤੇ ਛੋਟੇ ਛੋਟੇ ਸਟਾਲ ਲਾ ਕੇ ਬੈਠੇ ਹੁੰਦੇ ਆ, ਤੇ ਉਹਨਾਂ ਕੋਲੇ ਜਾਂ ਸਾਈਕਲ ਹੁੰਦਾ ਆ, ਉਹਦੇ ਤੇ ਉਹ ਆਮਲੇਟ ਤੇ ਬ੍ਰੈਡ ਪਕੌੜਾ ਕੁਛ ਏਦਾਂ ਕਰਕੇ ਤੇ ਇੱਕ ਮੈਗੀ ਬਣਾ ਕੇ ਦਿੰਦੇ ਆ ਜੀ ਉਹ ਰਾਤ ਨੂੰ।
ਔਰ ਕਿੰਨੀ ਵਧੀਆ ਲੱਗਦੀ ਆ ਨਾ ਉਹ ਛੋਟੀਆਂ ਛੋਟੀਆਂ ਜਿਹੜੀਆਂ ਰੇੜੀਆਂ ਹੁੰਦੀਆਂ ਸੀ ਉਹਨਾਂ ਦੇ ਉੱਤੇ, ਉਹ ਉਬਲੇ ਅੰਡਿਆਂ ਦੇ ਨਾਲ ਚਾਹ ਪੀ ਕੇ ਮਜ਼ਾ ਆ ਜਾਂਦਾ ਹੁੰਦਾ ਸੀ। ਔਰ ਉਹਨਾਂ ਦੀ ਜਿਹੜੀ ਚਾਹ ਹੁੰਦੀ ਆ ਨਾ ਏਦਾਂ ਕਾਰਨਰ ਤੇ ਜਿਹੜੇ ਰੱਖੇ ਹੁੰਦੀ ਸੀ ਕੇਤਲੀ ਜਿਹੀ, ਉਹ ਚਾਹ ਤੇ ਕਮਾਲ ਦੀ ਹੁੰਦੀ ਸੀ, ਉਹਦੇ ਲਾਗਿਓ ਵੀ ਲੰਘ ਜਾਓ ਤੇ ਆਹ ਉਹਦੀ ਖੁਸ਼ਬੂ ਵੀ ਬੜੀ ਵਧੀਆ ਲੱਗਦੀ ਹੁੰਦੀ ਸੀ ਇਹਨਾਂ ਦੇ ਆਪਣੇ ਪੰਜਾਬ ਦੇ ਵਿੱਚ।
ਹਾਂਜੀ, ਹਾਂਜੀ ਹਾਂਜੀ ਮੈਗੀ ਤਾਂ ਤਕਰੀਬਨ ਆਪਣੇ ਸਾਰਿਆਂ ਦੀ ਫੇਵਰੇਟ ਹੀ ਹੁੰਦੀ ਆ ਨਾ ਜੀ, ਤੇ ਰਾਤ ਨੂੰ ਜਦੋਂ ਮੈਗੀ ਹਾਂਜੀ ਰਾਤ ਨੂੰ ਇੱਕ ਤੁਹਾਨੂੰ ਬਣਾ ਕੇ ਦੇਵੇ ਤੇ ਉਹ ਤਾਂ ਫਿਰ ਦੂਰੋਂ ਸਮੈਲ ਆਉਣ ਲੱਗ ਜਾਂਦੀ ਹੈ, ਗੱਡੀਆਂ ਖੜਾ ਕੇ ਲੋਕ ਉੱਥੇ ਰਾਤ ਨੂੰ ਸਾਰਾ ਕੁਝ ਬੰਦ ਹੁੰਦਾ ਫਿਰ ਵੀ ਪਰ ਗੱਡੀਆਂ ਖੜੀਆਂ ਹੁੰਦੀਆਂ ਲੋਕ ਫਿਰ ਵੀ ਵੇਟ ਕਰਦੇ ਹੁੰਦੇ ਆ ਉੱਥੇ, ਉਹ ਵਿਚਾਰੇ ਫਿਰ ਰਾਤ ਨੂੰ ਉਹਨਾਂ ਦੀ ਮਾਰਕੀਟ ਖੁੱਲਦੀ ਆ ਉਹ ਸਭ ਖਵਾ ਪਿਆ ਕੇ ਲੋਕਾਂ ਨੂੰ ਵਾਪਸ ਚਲੇ ਜਾਂਦੇ ਆ, ਉਹ ਫਿਰ ਚੌਵੀ ਘੰਟੇ ਸਰਕਲ ਚੱਲੀ ਜਾਂਦਾ ਜੀ ਉੱਥੇ। ਤੇ ਇੱਕ ਜੀ ਮੈਂ ਜ਼ਿਕਰ ਕਰਨਾ ਸੀ ਵੀ ਹੈ, ਹਾਂਜੀ ਗੁਰਦੀਪ ਕੀ ਕਹਿੰਦੇ ਸੀ?
ਗੁਰਦੀਪ ਭਾਜੀ ਹੁਣਾਂ ਨੇ ਇੱਕ ਹੋਰ ਮੈਸੇਜ ਕੀਤਾ, ਉਹ ਵੀ ਚੰਗੇ ਸ਼ੌਕੀਨ ਲੱਗਦੇ ਆ ਖਾਣ ਪੀਣ ਦੇ ਹੈ, ਕਹਿੰਦੇ ਕਿ ਵਿਰਕ ਵਾਲੇ ਦੀ ਸ਼ੌਪ ਦੇ ਅੱਗੇ ਭੁੰਦੇ ਆ ਜੀ ਚਿਕਨ, ਮੈਨੂੰ ਲੱਗਦਾ ਜਿਹੜੀ ਤੁਸੀਂ ਗੱਲ ਕੀਤੀ ਹੋਣੀ ਹੈ, ਹੈਨਾ?
ਹਾਂਜੀ 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 ਹਾਂਜੀ
ਹਾਂ,
ਉਹ ਵਿਰਕ ਵਾਲੇ ਨਾਲ ਪਹਿਲਾਂ ਸੀਗਾ ਮੁੰਡਾ, ਉਹਦੇ ਨਾਲ ਤੁਹਾਨੂੰ ਮੈਂ ਦੱਸਦਾ, ਉਹਦਾ ਮੈਨੂੰ ਸਾਰੀ ਹਿਸਟਰੀ ਪਤਾ, ਮੈਂ ਉਹ ਏਰੀਏ ਦਾ ਨਾ ਵਿਰਕ ਵਾਲੇ ਦੇ, ਉਹ ਪਹਿਲਾਂ ਮੁੰਡਾ ਕੰਮ ਕਰਦਾ ਸੀਗਾ ਚਿਕਨ ਦਾ ਵਿੱਚ, ਫਿਰ ਉਹਨੇ ਆਪਣੀ ਰੇਹੜੀ ਲਾ ਲਈ ਸੀ ਬਾਹਰ, ਹੈਨਾ? ਫਿਰ ਕੀ ਹੋਇਆ, ਜਿਹੜਾ ਵਿਰਕ ਦਾ ਮੇਨ ਬੰਦਾ ਸੀਗਾ ਉਹਦੀ ਡੈਥ ਹੋ ਗਈ, ਉਹਦੇ ਗਾਹਾਂ ਸਾਲੇ ਨੇ ਹੈਂਡ ਓਵਰ ਕਰ ਲਿਆ ਵਿਰਕ ਦਾ ਸ਼ੋਪ ਤੇ, ਉਹਦੀ ਬਣੀ ਨੀ ਉਹਦੇ ਨਾਲ ਤਾਂ ਕਹਿ ਲੋ, ਤੇ ਉਹ ਬੰਦੇ ਨੇ ਆਪਣੀ ਰੇਹੜੀ ਥੋੜੀ ਅੱਗੇ ਕਰ ਲਈ ਠੇਕੇ ਦੇ ਬਾਹਰ, ਤੇ ਉਹ ਬੰਦੇ ਉਹਨਾਂ ਨੇ ਨਵੇਂ ਲਾ ਲਏ ਉੱਥੇ ਵਿਰਕ ਦੇ, ਹੁਣ ਨਵੇਂ ਬੰਦੇ ਆ ਉਹ ਬੰਦੇ ਨੀ ਹੈਗੇ, ਉਹ ਬੰਦੇ ਨੇ ਆਪਣੇ ਬੰਦੇ ਲਾਏ ਹੋਏ ਆ ਬਣਾਉਣ ਲਈ, ਤੇ ਉਹ ਬੰਦੇ ਨੇ ਅੱਗੇ ਜਦੋਂ ਜਿਹੜਾ ਮੂਵ ਹੋਇਆ ਅਲੀ ਦੀ ਗੱਲ ਕਰਦਾ, ਉਹ ਠੇਕੇ ਬਾਹਰ ਲੈ ਗਏ ਆਪਣਾ ਜੋ ਵੀ ਰੇਹੜੀ ਸੀਗੀ ਜੋ ਵੀ, ਉਹ ਬੰਦੇ ਨੇ ਇੰਨੀ ਤਰੱਕੀ ਕੀਤੀ ਕਿੱਥੇ ਤਾਂ ਉਹ ਇੱਕ ਸ਼ੋਪ ਤੇ ਕੰਮ ਕਰਦਾ ਸੀ ਜਸਟ ਵਿੱਚ ਥੋੜੇ ਪੈਸੇ ਕਮਾ ਰਿਹਾ ਸੀ, ਜਦੋਂ ਅਸੀਂ ਉਹਦੀ ਰੇਹੜੀ ਚੇਂਜ ਕੀਤੀ ਫਿਰ ਉਹਨੇ ਉਹ ਉੱਤੋਂ ਇੱਕ ਹੋਰ ਬਣਾ ਕੇ ਅੱਗੇ ਜਾ ਕੇ ਇੱਕ ਸ਼ੋਪ ਲਈ ਆ ਪ੍ਰੋਪਰ ਸੇਮ ਵਿਰਕ ਦੇ ਸਟਾਫ ਜਿੱਦਾਂ ਜੋ ਵੀ ਵੱਡੀ ਸ਼ੋਪ, ਤੇ ਉਹਦੀਆਂ ਦੋ ਆਪਣੀ ਹੁਣ ਤਿੰਨ ਪਾਸੇ ਰੇਹੜੀਆਂ ਨੇ, ਲਾਈਕ ਇੱਕ ਸਿਨਮੇ ਕੋਲੇ ਚ ਕਰਗੀ ਜੇ ਉਹਨਾਂ ਨੂੰ ਪਤਾ ਹੋਵੇ ਜੀ, ਤੇ ਇੱਕ ਬਿਲਕੁਲ ਉਹਦੇ ਬਰਾਬਰ ਕੰਪੀਟੀਸ਼ਨ ਲਈ ਰੱਖੀ ਹੋਈ ਆ ਉਹਨੇ, ਤੇ ਇੱਕ ਉਹਨੇ ਪਲੱਸ ਆਪਣੀ ਦੁਕਾਨ ਕਰ ਲਈ ਕਿ ਜਿਹੜਾ ਸਾਰਾ ਸਟਾਫ ਉਹਦੇ ਕੋਲ ਜਾਵੇ।
ਠੀਕ ਹੈ, ਗੁਰਦੀਪ ਸਿੰਘ ਹੁਣੀ ਕਹਿ ਰਹੇ ਆ ਕਿ ਕਹਿੰਦੇ ਮੂੰਹ ਚ ਬਿਲਕੁਲ ਜੀ, ਹੈਨਾ? ਮੈਨੂੰ ਵੀ ਇਹ ਲੱਗਦਾ ਫਿਰ ਗਲਤੀ ਟੋਪਿਕ ਹੀ ਛੇੜ ਲਿਆ, ਮੂੰਹ ਚ ਤਾਂ ਪਾਣੀ ਮੇਰੇ ਲਈ ਬਹੁਤ ਆ ਰਿਹਾ। ਸੋ ਇਹਨਾਂ ਨੇ ਲਿਖਿਆ ਹੈ ਕਿ
ਹਾਂਜੀ,
ਇਹਨਾਂ ਨੇ ਲਿਖਿਆ ਕਿ ਜਗਰਾਓ ਤੋਂ ਅੱਗੇ ਜਾਓ ਤੇ ਕੋਟਕਪੂਰੇ ਵਾਲੇ ਆਟੇ ਵਾਲਾ ਚਿਕਨ ਬਹੁਤ ਮਸ਼ਹੂਰ ਹੈ, ਪਰ ਤੁਸੀਂ ਵੀ ਮੈਨੂੰ ਲੱਗਦਾ ਇਹ ਗੱਲ ਸੀ ਜਦੋਂ ਬੈਠੇ ਸੀ ਤੇ ਤੁਸੀਂ ਵੀ ਕੀਤੀ ਸੀ ਨਾ
ਵਾਂਗੇ। ਉਹਦੀ ਹਾਂਜੀ ਉਹਦੀ ਖਾਸੀਅਤ ਵੀ ਮੈਂ ਦੱਸਦਾ ਜੀ, ਉਹਦੀ ਖਾਸੀਅਤ ਇਹ ਹੈ ਜੀ, ਉਹ ਪਹਿਲਾਂ ਬੰਦਾ ਸੀਗਾ ਉਧਰ ਬੰਬੇ ਗਿਆ ਸੀ, ਫੇਲ ਹੋ ਗਿਆ ਸੀਗਾ, ਉਹਨੇ ਆ ਕੇ ਇੱਥੇ ਕੰਮ ਕੀਤਾ ਸੀਗਾ ਤੇ ਇੱਥੇ ਬਹੁਤ ਚੱਲਿਆ, ਪਰ ਜਿਹੜੇ ਕੁਛ ਉਹਦੇ ਕਸਟਮਰ ਇੱਦਾਂ ਦੇ ਸੀਗੇ ਉਹਦੇ ਫੈਨ ਸੀਗੇ ਬੰਬੇ ਵਿੱਚ ਵੀ, ਚਾਹੇ ਫੇਲ ਹੋ ਗਿਆ ਸੀ ਕੰਮ ਘੱਟ ਚੱਲਦਾ ਸੀ, ਜਿੰਨੇ ਕੁ ਲਿਮਿਟਡ ਉਹਦੇ ਬੰਦੇ ਸੀ ਉੱਥੇ, ਕਿਰਾਇਆ ਜ਼ਿਆਦਾ ਹੋਣ ਕਰਕੇ ਕਹਿ ਲਓ ਵੀ ਬਹੁਤ ਮਹਿੰਗੀ ਸਿਟੀ ਹੈ ਨਾ ਜੀ, ਪਰ ਉਹਨੂੰ ਉਹ ਪੂਰੇ ਨਹੀਂ ਪੈਂਦੇ ਸੀ ਉਹ ਕਸਟਮਰ, ਤੇ ਉਹ ਉੱਥੇ ਆਇਆ ਇਥੋਂ ਜਿਹੜੇ ਕਸਟਮਰ ਜਿਹੜੇ ਫੈਨ ਆ ਉਹ ਤਾਂ ਫਿਰ ਚੀਜ਼ ਉਹ ਲੱਭਣਗੇ ਜਿਹੜੀ ਕਿਤੇ ਮਿਲਦੀ ਨੀ, ਉਹ ਜਿੱਥੇ ਮਰਜ਼ੀ ਹੋਵੇ ਦੁਨੀਆਂ ਤੇ ਜਾ ਕੇ ਖਾਣਗੇ ਉਹ ਤਾਂ, ਪਰ ਫਿਰ ਵੀ ਉਹ ਬੰਬੇ ਤੋਂ ਸਪੈਸ਼ਲ ਬੰਦੇ ਆ ਰਹੇ ਸੀਗੇ, ਤੇ ਫਿਰ ਉਹ ਚਿਕਨ ਦੀ ਇਹ ਖਾਸੀਅਤ ਆ ਜੀ, ਉਹ ਤੰਦੂਰ ਵਿੱਚ ਬਣਦਾ ਆ ਆਟਾ ਲਾ ਕੇ ਹਨਾ ਜੀ, ਤੇ ਉਹਦੀ ਜਿਹੜੀ ਉਹਨੂੰ ਮੈਰੀਨੇਟ ਕਰਕੇ ਮਲਮਲ ਦੇ ਕੱਪੜੇ ਨਾਲ ਲਪੇਟ ਕੇ ਉਹਦੇ ਵਿੱਚ ਬਦਾਮ ਪਾਏ ਜਾਂਦੇ ਜੀ ਭਿਉਂਏ ਹੋਏ ਛਿੱਲ ਕੇ, ਜਦੋਂ ਉਹਨੂੰ ਖੋਲੋ ਬੜੇ ਸਮੈਲ ਆਉਂਦੀ ਹੈ ਜੀ, ਹੌਲੀ ਹੌਲੀ ਤੋੜ ਕੇ ਵਿੱਚੋਂ ਕੱਪੜਾ ਲਪੇਟਿਆ ਹੁੰਦਾ ਜੀ, ਖੋਲੋ ਵਿੱਚੋਂ ਬਦਾਮ ਹੁੰਦੇ ਆ ਉਹਦੇ, ਤੇ ਮੈਰੀਨੇਟ ਬੜਾ ਵਧੀਆ ਹੁੰਦਾ ਜੀ ਉਹ, ਤੇ ਉਹਦੀ ਖਾਸੀਅਤ ਇਹ ਆ ਵੀ ਉਹ ਜਦੋਂ ਬਣ ਗਿਆ ਉਹਨੂੰ ਤੁਸੀਂ ਆਪਣੇ ਚਾਹੇ ਆਸਟ੍ਰੇਲੀਆ ਲਿਆਓ ਜੀ, 15 ਦਿਨ ਤੱਕ ਖਰਾਬ ਨੀ ਹੁੰਦਾ ਜੀ ਉਹ ਚਿਕਨ। ਤੇ ਉਹਨੂੰ ਹਾਂਜੀ ਉਹਨੂੰ ਕਾਫੀ ਦੂਰ ਤੱਕ ਉਹ ਸਪਲਾਈ ਕਰਦੇ, ਜਿੱਦਾਂ ਟ੍ਰੇਨਾਂ ਵਿੱਚ ਜਾਂਦਾ ਆ ਜਿੱਦਾਂ ਬੱਸ ਦੇ ਥਰੂ ਜਾਂ ਕਿਸੇ ਦੇ ਥਰੂ, 15 ਦਿਨ ਤੱਕ ਉਹਨੂੰ ਚਿਕਨ ਨੂੰ ਕੁਛ ਨੀ ਹੁੰਦਾ ਜੀ, ਲੋਕ ਤਾਂ ਹੀ ਉਹਦੀ ਬੜੇ ਦੂਰ ਤੱਕ ਲੈ ਕੇ ਜਾਂਦੇ ਜੀ।
ਤੁਸੀਂ ਜਿੱਦਾਂ ਦੱਸ ਰਹੇ ਹੋ ਨਾ ਵੀ ਉਹਦੇ ਵਿੱਚ ਐਂ ਕਰਕੇ ਐਂ ਕੱਪੜਾ ਲਪੇਟਿਆ ਜਾਂਦਾ ਇਹ ਕੀਤਾ ਹੁੰਦਾ, ਤੇ ਮੈਨੂੰ ਤਾਂ ਆਪਣੇ ਕਰੇਲੇ ਯਾਦ ਆ ਰਹੇ ਜਿਹੜੀ ਮੇਰੀ ਦਾਦੀ ਬਣਾਉਂਦੀ ਹੁੰਦੀ ਸੀ, ਉਹਦੇ ਉੱਤੇ ਤਾਂ ਗੱਲ ਪੇਟ ਕੇ ਕਰੇਲਿਆਂ ਦੇ ਉੱਤੇ, ਤੇ ਫਿਰ ਉਹ ਮਿੱਟੀ ਦੀ ਹੁੰਦੀ ਸੀ ਸਾਡੇ ਹਾਂਡੀ ਜੇ, ਉਹਦੇ ਵਿੱਚ ਬਣਦੇ ਹੁੰਦੇ ਸੀ ਉਹ। ਸੋ ਕਿਸੇ ਕਿਸੇ ਜਗ੍ਹਾ ਦੀਆਂ ਚੀਜ਼ਾਂ ਹੈਨਾ, ਪਰ ਜਿੱਦਾਂ ਤੁਸੀਂ ਇਹ ਦੱਸ ਰਹੇ ਇਹ ਵਾਲਾ ਚਿਕਨ ਵੀ ਏਦਾਂ ਦਾ ਸੀ, ਕਦੀ ਕਿਤੇ ਮੈਂ ਤੇ ਨਹੀਂ ਖਾਧਾ ਨਾ ਹੀ ਕਦੀ ਮੈਂ ਸੁਣਿਆ। ਸਰਬਜੀਤ ਭਾਜੀ ਦੱਸੋ ਤੁਸੀਂ ਵੀ ਚੁੱਪ ਚਾਪ ਬੈਠੇ ਵੀ ਕੀ ਹਾਲ ਚਾਲ, ਪਾਣੀ ਆ ਰਿਹਾ ਹੁਣ ਇੱਧਰ ਭਾਜੀ ਦੇ ਮੂੰਹ ਵਿੱਚ ਵੀ ਹੈ ਨਾ ਹੁਣ। ਬਿਲਕੁਲ, ਮੇਰੇ ਵਰਗੀ ਨੇ ਤਾਂ ਸਵੇਰ ਦੀ ਚਾਹ ਵੀ ਨੀ ਪੀਤੀ ਅਜੇ ਤੱਕ, ਤੇ ਸਰਬਜੀਤ ਭਾਜੀ ਵੀ ਭੁੱਖੇ ਪਿਆਸੇ ਹੀ ਬੈਠੇ ਹੋਣੇ ਆ, ਤੇ ਉਪਰੋਂ ਏਦਾਂ ਦੀਆਂ ਗੱਲਾਂ ਚੱਲ ਪਈਆਂ ਤੇ ਬਸ ਹੁਣ ਤੇ ਸੋ ਬਹੁਤ ਹੀ ਵਧੀਆ ਜੀ। ਔਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਗੁਰਦੀਪ ਸਿੰਘ ਭਾਜੀ ਹੁਣਾਂ ਨੇ ਕਹਿੰਦੇ ਕਿ ਬਾਈ ਮੇਰਾ ਪਿੰਡ ਵੀ ਮੁੱਲਾਂਪੁਰ ਆ ਤੇ ਰਹਿੰਦਾ ਮੈਂ BRS ਨਗਰ ਆ, ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਨਾਈਟ ਸਟਰੀਟ ਤੇ PU ਯੂਨੀਵਰਸਿਟੀ ਦੇ ਬਾਹਰ ਦੇ ਪਰੌਂਠੇ। ਵਾਹ ਜੀ ਵਾਹ, PU ਤਾਂ ਨਾ ਹੀ ਯਾਦ ਕਰਵਾਓ ਗੁਰਦੀਪ ਸਿੰਘ, ਸਹੀ ਗੱਲ ਆ।
PU ਦੇ ਬਾਹਰ ਇੱਕ ਜੂਸ ਵਾਲਾ ਖੜਦਾ ਜੀ, ਗੇਟ ਨੰਬਰ 3 ਦੇ ਬਾਹਰ, ਉਹ ਇੰਨਾ ਫਰੈਸ਼ ਜੂਸ ਹੁੰਦਾ, ਨੋਰਮਲੀ ਪੀਂਦੇ ਆ ਸਾਰੇ ਉਹਦੇ ਕੋਲ। ਉਹ ਕਹਿ ਲੋ ਵੀ ਤੁਹਾਡੇ ਬੜਾ ਸਾਫ਼ ਸੁਥਰੀ ਰੇਹੜੀ ਆ, ਉਹ ਵੀ ਜਿੱਦਾਂ ਹਾਈਜੀਨਿਕ ਬੰਦਾ ਆ ਵੀ, ਪਰ ਹੈ ਰੇਹੜੀ ਹੋਈ ਆ। ਜਦੋਂ ਵੀ ਤੁਸੀਂ ਜਾਓਗੇ ਜਿੱਦਾਂ ਦਾ ਜੂਸ ਕਹੋਗੇ ਉਦਾਂ ਦਾ ਤੁਹਾਨੂੰ ਦਊਗਾ। ਉਹਦੇ ਬਿਲਕੁਲ ਸਾਹਮਣੇ ਜਿਮ ਆ, ਇਧਰਲੇ ਪਾਸੇ ਪਿੱਛੇ ਨੂੰ 100 meters ਪਿੱਛੇ ਨੂੰ ਹੈਗੇ ਜਿਮ, ਉਹ ਸਪੈਸ਼ਲ ਜਿਮ ਵਾਸਤੇ ਸੀਗਾ, ਪਰ ਹੁਣ ਨੋਰਮਲੀ ਲੋਕ ਉਹਨਾਂ ਤੋਂ ਉਹਦੇ ਤੋਂ ਜੂਸ ਪੀਣ ਲੱਗੇ ਆ। ਉਹ ਗ੍ਰੀਨ ਐਪਲ ਦਾ ਵੀ ਵਿੱਚ ਜੂਸ ਦਿੰਦਾ ਹੈ, ਆਪਣੇ ਇੰਡੀਆ 'ਚ ਤਾਂ ਗ੍ਰੀਨ ਐਪਲ ਘੱਟ ਯੂਜ ਕਰਦੇ, ਪਰ ਉਹ ਬੰਦਾ ਰੱਖਦਾ ਸਪੈਸ਼ਲੀ ਜਿਮ ਵਾਲਿਆਂ ਕਰਕੇ।
ਬਹੁਤ ਵਧੀਆ।
ਹਾਂਜੀ ਹਾਂਜੀ।
ਅੱਛਾ, ਇੱਕ ਹੋਰ ਹੁੰਦਾ ਸੀ ਪੰਜਾਬ ਯੂਨੀਵਰਸਿਟੀ 'ਚ ਜਦੋਂ ਜਿਹੜੇ ਦਿਨ ਜਦੋਂ ਮੈਂ ਹੁੰਦੀ ਸੀ ਉੱਥੇ, ਕੈਂਪਸ ਦੇ ਵਿੱਚ ਹੀ ਨਾ ਇੱਕ ਆਂਟੀ ਹੁੰਦੀ ਸੀ, ਉਹਨੇ ਆਪਣਾ ਵਿੱਚ ਹੀ ਤੰਦੂਰ ਲਗਾਇਆ ਹੁੰਦਾ ਸੀ, ਜਿਹੜੇ ਕੁਆਟਰਸ ਜੇ ਹੁੰਦੇ ਸੀ ਉਹਦੇ ਵਿੱਚ ਜਿਹੜੀ ਜਗ੍ਹਾ ਹੁੰਦੀ ਸੀ ਨਾ, ਉਹਨੇ 2 ਸਬਜ਼ੀਆਂ ਬਣਾ ਲੈਣੀਆਂ ਤੇ ਉੱਥੇ ਤੰਦੂਰ ਦੇ ਵਿੱਚ ਉਹਨੇ ਰੋਟੀਆਂ ਦੇਣੀਆਂ, ਔਰ ਮੈਨੂੰ ਲੱਗਦਾ 5 rupees ਦੀ ਕੋਈ ਥਾਲੀ ਹੁੰਦੀ ਸੀ ਉਹ, ਔਰ ਬਹੁਤ ਹੀ ਕਮਾਲ ਦੀ ਉਹਦੇ ਹੱਥਾਂ ਦੀ ਜਿਹੜੀ ਸਬਜ਼ੀ ਰੋਟੀ ਆ ਉਹ ਵੀ ਮੈਨੂੰ ਅਜੇ ਤੱਕ ਯਾਦ ਆ, ਬੜਾ ਵਧੀਆ। ਸਾਡੀ ਮੈਸ ਦੀ ਰੋਟੀ ਖਾ ਖਾ ਕੇ ਜਦੋਂ ਅੱਕ ਜਾਈਦਾ ਸੀ ਤਾਂ ਫਿਰ ਅਸੀਂ ਆਂਟੀ ਕੋ ਜਾਈਦਾ ਹੁੰਦਾ ਸੀਗਾ ਵੀ ਆਂਟੀ ਲਿਆ ਅੱਜ ਤੇਰੀਆਂ ਰੋਟੀਆਂ ਖਾਣੀਆਂ ਸੀ। ਸੋ ਕਹਿੰਦੇ ਕਿ ਗੁਰਦੀਪ ਸਿੰਘ ਹੁਣਾਂ ਨੇ ਅੱਗੇ ਲਿਖਿਆ ਕਿ ਅਲੀ ਕਾਇਲਪੁਰ ਵਾਲੇ ਰਸਤੇ ਚ ਚਲਾ ਗਿਆ, ਕਹਿੰਦੇ ਬਾਈ ਵਿਰਕ ਉਹਦੀ ਹੈਲਪ ਕਰਦਾ ਪੂਰੀ ਅੱਗੇ ਵਧਣ ਲਈ। ਠੀਕ ਹੈ ਜੀ, ਜਿਹੜੀ ਅਸੀਂ ਗੱਲ ਕੀਤੀ ਸੀ ਤੇ ਕਹਿੰਦੇ ਬਾਈ ਨੂੰ ਪੁੱਛਿਓ ਕਿ ਢਾਕੇ ਵਾਲੇ ਸਕੂਲ ਦੇ ਬਾਹਰ ਜੰਗਪੁਰ ਵਾਲੇ ਰੋਡ ਤੇ ਕੁਲਚੇ ਖਾਦੇ ਆ।
ਉਹ 3 ਭਰਾ ਨੇ ਜੀ, ਉਹ ਬਹੁਤ ਪੁਰਾਣੇ ਨੇ, ਰੇਹੜੀਆਂ ਲਾਈਆਂ ਤਿੰਨਾਂ ਨੇ, ਲਾਈਨ ਸਿਰ ਲਾਈਆਂ ਹੁੰਦੀਆਂ। ਜਦੋਂ ਤਾਂ ਛੁੱਟੀ ਹੁੰਦੀ ਆ ਉਹ ਢਾਕੇ ਸਕੂਲ ਦੇ ਬਾਹਰ ਇੱਕ ਜਾਣਾ ਚੁੰਨੀ ਰਾਮ ਕਰਕੇ, ਚੁੰਨੀ ਲਾਲ ਚੁੰਨੀ ਰਾਮ ਕਰਕੇ ਉਹ ਲੈ ਕੇ ਆਉਂਦਾ ਤੇ ਫੇਰ ਦੁਬਾਰਾ ਉਹ ਹੁਣ ਫੇਰ ਚਲੇ ਜਾਂਦਾ। ਇੱਕ ਸਾਡੇ ਰਾਜੂ ਵਾਲੇ ਆ ਜੀ, ਫਾਸਟ ਫੂਡ ਵਾਲੇ, ਉੱਥੇ ਉਹ ਵੀ ਕਾਫੀ ਮਸ਼ਹੂਰ ਆ, ਨਿਊਡਲ ਵਾਲੇ ਬਰਗਰ ਮਿਲਦੇ ਆ ਜੀ ਉੱਥੋਂ, ਤੇ ਸਪਰਿੰਗ ਰੋਲ ਹੁੰਦੇ ਆ ਉਹਨਾਂ ਦੇ ਕੋਲੇ, ਬਾਕੀ ਚਾਟ ਚੂਟ ਤੇ ਗੋਲ ਗੱਪੇ ਵਗੈਰਾ ਸਾਰਾ ਕੁਛ ਉਹਨਾਂ ਨੇ ਕੋਮਬੀਨੇਸ਼ਨ ਜਿਹਾ ਬਣਾਇਆ। ਉਹਨਾਂ ਦੇ ਜਿਹੜੇ ਰਾਜੂ ਵਾਲੇ ਆ ਉਹ ਅਗਰ ਨਗਰ ਤੋਂ ਸ਼ੁਰੂ ਹੋਏ ਸੀਗੇ ਜੀ, ਅਗਰ ਨਗਰ ਮੇਨ ਚੌਂਕ ਦੇ ਵਿੱਚੋਂ ਸ਼ੁਰੂ ਹੋਏ ਸੀ, ਉੱਥੇ ਵੀ ਇੱਕ ਫੂਡ ਕੋਰਟ ਬਣਿਆ ਹੋਇਆ ਜੀ, ਉੱਥੋਂ ਉਹਨਾਂ ਨੇ ਕੰਮ ਵਧਿਆ ਤੇ ਮੁੱਲਾਪੁਰ ਖੋਲਿਆ, ਇੱਕ ਹੁਣ ਉਹਨਾਂ ਨੇ ਜਗਰਾਉਂ ਵੀ ਖੋਲਤਾ ਜੀ, ਤੇ ਸੇਮ ਚੀਜ਼ਾਂ ਮਿਲਦੀਆਂ ਸਾਰੇ ਪਾਸੇ ਉਹਨਾਂ ਦੇ, ਕਾਫੀ ਵਧੀਆ ਹੁੰਦਾ ਜਿੱਦਾਂ ਲੋਕਲ ਫੂਡ ਆ, ਬਰਗਰ ਨਿਊਡਲ ਵਾਲੇ ਬਰਗਰ ਜਿੱਦਾਂ ਬਹੁਤ ਆਪਣੇ ਇੰਡੀਆ ਤੋਂ ਸਟਾਰਟ ਹੋਏ ਆ, ਮੈਂ ਕਹਿੰਦਾ ਕਿਤੇ ਹੋਰ ਨੀ ਮਿਲਦੇ ਇਹ। ਉਹ ਟਿੱਕੀ ਸਟਫ ਪਾ ਕੇ ਵਿੱਚ ਥੋੜਾ ਜਿਹਾ ਸੈਲਡ ਹੁੰਦਾ ਜੀ, ਨਿਊਡਲ ਪਾ ਕੇ ਦਿੰਦੇ ਆ ਤੇ ਉਹਨੂੰ ਬਟਰ ਨਾਲ ਫਰਾਈ ਕਰਕੇ। ਤੇ ਅਗਰ ਨਗਰ ਵਿੱਚ ਜੀ ਇੱਕ ਕਿੰਗ ਬਰਗਰ ਵਾਲਾ ਜੀ ਇੱਕ ਮੁੰਡਾ, ਤੇ ਉਹਦਾ ਤੁਸੀਂ ਜੇ ਬਰਗਰ ਟਰਾਈ ਕਰ ਲਵੋ ਤੁਸੀਂ ਆਪਣੇ ਆ KFC ਜਾਂ ਏਦਾਂ, ਉਹ ਬਣਾਉਂਦਾ ਵੈਜ ਹੀ ਆ ਜੀ, ਨੋਨ ਵੈਜ ਨੀ ਬਣਾਉਂਦਾ, ਬਣਾਉਂਦਾ ਵੈਜ ਹੀ ਆ, ਪਰ ਵੈਜ ਦੇ ਵਿੱਚ ਉਹ ਬੰਦੇ ਨੇ ਇੰਨੇ ਜ਼ਿਆਦਾ ਉਹਦੇ ਮੈਨਿਊ ਵੱਡਾ ਕੀਤਾ ਹੋਇਆ, ਤੇ ਉਹਦੇ ਕਾਫੀ ਤਰ੍ਹਾਂ ਦੇ ਬਰਗਰ ਅਸੀਂ ਟਰਾਈ ਕੀਤੇ ਆ, ਬਹੁਤ ਸਵਾਦ ਹੁੰਦੇ ਜੀ ਆਪਣੇ, ਵਧੀਆ ਸਟਫ ਯੂਜ ਕਰਦਾ ਜੀ ਉਹ, ਚੀਜ਼ ਵਗੈਰਾ ਜਿੱਦਾਂ ਪ੍ਰੋਪਰ ਕੰਪਨੀ ਦੀ, ਤੇ ਉਹਨੇ ਆਪਣੀਆਂ ਪੈਟੀਆਂ ਤਿਆਰ ਕੀਤੀਆਂ ਹੋਈਆਂ ਜੀ, ਤੇ ਵਿੱਚ ਕਈਆਂ ਦੇ ਵਿੱਚ ਉਹ ਸੋਯਾਬੀਨ ਟਾਈਪ ਕਰਕੇ, ਉਹਦਾ ਜਿੱਦਾਂ ਚਿਕਨ ਦਾ ਆਪਾਂ ਫੀਲਿੰਗ ਲੈਣੀ ਆ ਨਾ, ਸੋਯਾਬੀਨ ਯੂਜ ਕਰਦੇ ਆ, ਉਹਦੀ ਵੀ ਉਹਨੇ ਇੱਕ ਏਦਾਂ ਇੱਕ ਪੈਟੀ ਤਿਆਰ ਕੀਤੀ, ਉਹ ਪਾ ਕੇ ਦਿੰਦਾ ਜੀ ਵਿੱਚ, ਬਾਕੀ ਵੈਜ ਜੀ ਵਿੱਚ ਤਾਂ ਹੁੰਦੀ ਆ ਪੈਟੀ ਕਾਫੀ ਅਲੱਗ ਅਲੱਗ। ਤੇ ਉੱਥੇ ਨਾਲ ਹੀ ਡੋਸੇ ਵਾਲਾ ਖੜਦਾ ਜੀ, ਗੋਲ ਗੱਪੇ ਵਾਲਾ ਜੀ,
ਪਰਮ ਕੌਰ ਹੁਣਾਂ ਨੇ ਸਾਨੂੰ ਰੋਟੀ ਭੇਜ ਦਿੱਤੀ, ਅਸੀਂ ਭੁੱਖ ਭੁੱਖ ਕਰੀ ਜਾਂਦੇ ਆ ਨਾ, ਤਾਂ ਉਹਨਾਂ ਨੇ ਫੋਟੋਆਂ ਹੀ ਭੇਜ ਦਿੱਤੀਆਂ, ਉਹ ਕੜੀ ਪਕੌੜੇ ਤੇ ਦਾਲ ਪਈ ਹੋਈ ਆ, ਤੇ ਨਾਲ ਮੈਨੂੰ ਲੱਗਦਾ ਤਵਾ ਫਰਾਈ ਸਬਜ਼ੀ ਆ ਤੇ ਰੋਟੀਆਂ ਵੀ ਪਈਆਂ ਹੋਈਆਂ, ਪਰ ਚੁੱਕ ਨੀ ਮੈਂ ਸਕਦੀ ਪਰਮ ਜੀ, ਇਹ ਤਾਂ ਦਿਖਾ ਕੇ ਤੁਸੀਂ ਹੋਰ ਜ਼ੁਲਮ ਕਰੀ ਜਾਂਦੇ ਆ, ਹੈਨਾ। ਸੋ ਨਾਲ ਹੀ ਹਰਪ੍ਰੀਤ ਸਿੰਘ ਹੁਣਾਂ ਦਾ ਵੀ ਮੈਸੇਜ ਆਇਆ ਜੀ, ਤੇ ਉਹਨਾਂ ਨੇ ਕਿਹਾ ਕਿ ਕੋਟਕਪੂਰੇ ਦਾ ਢੋਡਾ ਜਿਹੜਾ ਉਹ ਵੀ ਬੜਾ ਮਸ਼ਹੂਰ ਹੈ, ਬਹੁਤ ਬਹੁਤ ਸ਼ੁਕਰੀਆ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਹੈ ਜੀ ਭਾਜੀ ਸਾਡੇ। ਇਹਨਾਂ ਨੇ ਲਿਖਿਆ ਕਿ 11 ਸੈਕਟਰ ਦੀ ਰੇਹੜੀ ਮਾਰਕੀਟ ਗਿਆਨੀ ਦੀ ਦਾਲ ਫਰਾਈ ਬੜੀ ਯਾਦ ਆਉਂਦੀ ਹੈ। ਕਹਿੰਦੇ 15 ਸੈਕਟਰ ਦੀ ਰੇਹੜੀ ਮਾਰਕੀਟ ਚ ਦੇਸ ਰਾਜ ਦਾ ਸੁੱਕੇ ਵਟਰਾਂ ਦੀ ਸਬਜ਼ੀ ਬੜੀ ਯਾਦ ਆਉਂਦੀ ਹੈ। ਸੋ ਹੈ ਨਾ ਇਹੋ ਜਿਹੀਆਂ ਕਿੰਨੀਆਂ ਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਸਾਡੇ ਜ਼ਾਇਕੇ ਨਾਲ ਸਾਡੇ ਸਵਾਦ ਨਾਲ ਜੁੜੀਆਂ ਹੁੰਦੀਆਂ।
ਹਾਂਜੀ, ਗਿਆਨੀ ਤੋਂ ਯਾਦ ਆ ਗਿਆ ਇੱਕ ਆਪਣੇ ਨਾ ਗਿਆਨੀ ਫਲੇਵਰ ਦਾ, ਗਿਆਨੀ ਬ੍ਰਾਂਡ ਦਾ ਇੱਕ ਆਈਸ ਕ੍ਰੀਮ ਆਉਂਦੀ ਆ ਆਪਣੇ ਆਪਣੇ ਇੰਡੀਆ ਵਿੱਚ, ਗਿਆਨੀ GIANI ਗਿਆਨੀ, ਤੇ ਉਹਨਾਂ ਦੇ ਫਲੇਵਰ, ਉਹਨਾਂ ਨੇ ਹੈ ਆਈਸ ਕ੍ਰੀਮ ਆ ਜੀ ਉਹ, ਪਰ ਉਹਨਾਂ ਦੇ ਫਲੇਵਰ ਇੰਡੀਅਨ ਨੇ। ਉਹਦੇ ਵਿੱਚ ਸਾਨੂੰ ਤਾਂ ਸਭ ਤੋਂ ਵਧੀਆ ਜਿਹੜਾ ਫਲੇਵਰ ਲੱਗਦਾ ਹੁੰਦਾ ਸੀਗਾ ਜੀ ਉਹ ਗੁਲਾਬੋ ਆ, ਸੁਣਨ ਵਿੱਚ ਕਾਫੀ ਫਨੀ ਲੱਗਦਾ, ਪਰ ਉਹ ਤੁਸੀਂ ਜਾ ਕੇ ਆਰਡਰ ਕਰੋ ਤਾਂ ਗੁਲਾਬੋ ਹੀ ਮਿਲੂਗੀ ਤੁਹਾਨੂੰ। ਉਹ ਗੁਲਾਬਾਂ ਉਹਦੇ ਵਿੱਚ ਗੁਲਕੰਦ ਪਾਈ ਜਾਂਦੀ ਹੈ ਜੀ, ਜਿਵੇਂ ਸਟ੍ਰੋਬੇਰੀ ਫਲੇਵਰ ਦੇ ਵਿੱਚ ਗੁਲਕੰਦ ਮਿਕਸ ਕਰਕੇ ਕੁਛ ਉਹਨਾਂ ਨੇ ਇੱਦਾਂ ਬਣਾਈ ਹੋਈ ਆ। ਤੇ ਬਟ ਉਹ ਇੱਕ ਉਹਨਾਂ ਦੇ ਪਾਨ ਫਲੇਵਰ ਵੀ ਮਿਲਦਾ, ਪਰ ਪਾਨ ਕੋਈ ਮੋਸਟਲੀ ਲੋਕ ਕਈ ਪਸੰਦ ਨੀ ਕਰਦੇ ਨਾ ਜੀ, ਬਟ ਉਹ ਪਾਨ ਫਲੇਵਰ ਦੀ ਵੀ ਉਹਨਾਂ ਦੇ ਕੋਲੇ ਆ। ਇੱਕ ਗੁਲਾਬੋ ਆ, ਇੱਕ ਚੋਕਲੇਟ ਹੀ ਆ, ਬਾਕੀ ਜਿਹੜੇ ਫਲੇਵਰ ਨੋਰਮਲ ਹੁੰਦੇ ਆ ਨਾ ਜੀ ਉਹ ਵਾਲੇ ਆ, ਪਰ ਜੇ ਤੁਸੀਂ ਗੁਲਾਬੋ ਟਰਾਈ ਕਰ ਲਓ ਜੇ ਕੋਈ ਬੰਦਾ ਤਾਂ, ਉਹ ਚੀਜ਼ ਇੱਥੇ ਆਪਣੇ ਮਿਲਦੀ ਨੀ ਹੈਗੀ।
ਸਾਲਟਡ
ਕੈਰਾਮੈਲ ਹੁੰਦੀ ਜੀ ਇੱਥੇ ਆਪਣੇ, ਥੋੜੀ ਜੀ ਮਿਲਦੀ
ਕੈਰਾਮੈਲ ਹੁੰਦੀ, ਹਾਂ ਬਿਲਕੁਲ, ਪਰ ਉਹ ਵਾਲਾ ਟੇਸਟ ਨੀ ਹੁੰਦਾ। ਤੇ ਜਗਤਾਰ ਭਾਜੀ ਨੇ ਕਿਹਾ ਕਿ ਸਾਡੇ ਪਿੰਡ ਚ ਲੱਦੇ ਦੀ ਹੱਟੀ ਬਹੁਤ ਮਸ਼ਹੂਰ ਸੀ, ਕਹਿੰਦੇ ਸ਼ਾਇਦ ਉਹ ਸਾਡੇ ਪਿੰਡ ਚ ਪਹਿਲੀ ਹੱਟੀ ਸੀ, ਗਾਹਕਾਂ ਨਾਲ ਆਏ ਬੱਚਿਆਂ ਨੂੰ ਰੂੰਗਾ ਝੂੰਗਾ ਦੇਣਾ, ਕਹਿੰਦੇ ਲੱਦੇ ਦੀ ਆਦਤ ਸੀ। ਲੱਦੇ ਦੀ ਹੱਟੀ ਰੂੰਗੇ ਕਰਕੇ ਮਸ਼ਹੂਰ ਸੀ, ਮੁਲਖੇ ਦੀ ਡੱਕੇ ਵਾਲੀ ਕੁਲਫੀ ਬਹੁਤ ਮਸ਼ਹੂਰ ਸੀ, ਤੇ ਅੱਧੀ ਛੁੱਟੀ ਵੇਲੇ ਸਕੂਲ ਮੋਹਰੇ ਖੜਦਾ ਹੁੰਦਾ ਸੀ, ਕਹਿੰਦੇ ਉਹ ਚੰਡੀਗੜ੍ਹ ਚ PGI ਤੇ ਯੂਨੀਵਰਸਿਟੀ ਦੇ ਗੇਟ ਅਗਲੇ ਪਰੌਂਠੇ ਬੜੇ ਯਾਦ ਆਉਂਦੇ ਆ। ਆਪਣੇ ਪਿੰਡਾਂ ਤੋਂ ਸ਼ੁਰੂ ਹੁੰਦੀ ਹੈ ਨਾ, ਕਿ ਆਪਣੇ ਪਿੰਡਾਂ ਦੇ ਵਿੱਚ ਇੱਦਾਂ ਦੀਆਂ ਛੋਟੀਆਂ ਛੋਟੀਆਂ ਕਿੰਨੀਆਂ ਕੋਈ ਹੱਟੀਆਂ ਹੀ ਹੁੰਦੀਆਂ ਸੀਗੀਆਂ, ਜਾਂ ਕਹਿ ਲੋ ਰੇਹੜੀਆਂ ਲਾਉਂਦੇ ਹੁੰਦੇ ਸੀਗੇ, ਜਾਂ ਅੱਧੀ ਛੁੱਟੀ ਵੇਲੇ ਸਕੂਲਾਂ ਦੇ ਅੱਗੇ ਗਰੂਨ ਨੇ ਲੈ ਕੇ ਬੈਠਦਾ ਸੀ, ਕੋਈ ਸ਼ੱਕਰ ਗੰਦੀਆਂ ਹੋ ਗਈਆਂ ਜਾਂ ਗੋਲ ਗੱਪੇ ਹੋ ਗਏ, ਸੋ ਉੱਥੋਂ ਹੀ ਸਾਨੂੰ ਇਹ ਸਵਾਦ ਲੱਗਦਾ ਸੀ, ਤੇ ਫਿਰ ਉਸੇ ਸਵਾਦ ਦੀ ਅੱਗੇ ਤੋਂ ਅੱਗੇ ਜਿਹੜੀ ਰਿਸਰਚ ਆ ਉਹ ਜਾਰੀ ਰਹਿੰਦੀ ਹੁੰਦੀ ਸੀਗੀ। ਸੋ ਬਹੁਤ ਵਧੀਆ, ਮੈਨੂੰ ਲੱਗਦਾ ਭਈ ਮਨਜੋਤ ਅੱਜ ਦਾ ਜਿਹੜਾ ਪ੍ਰੋਗਰਾਮ ਆ, ਇੱਕ ਪ੍ਰੋਗਰਾਮ ਤਾਂ ਇਹ ਸਾਰੇ ਸਵਾਦਾਂ ਨੂੰ ਇਕੱਠਾ ਕਰਨ ਦੇ ਲਈ ਕਾਫੀ ਨਹੀਂ ਹੈਗਾ। ਸੋ ਮੈਨੂੰ ਲੱਗਦਾ ਸਾਨੂੰ ਵਾਲਾ ਜਿਹੜਾ ਅਗਲਾ ਬੁੱਧਵਾਰ ਆ ਉਹਦੇ ਵਿੱਚ ਵੀ ਤੁਹਾਨੂੰ ਜ਼ਰੂਰ ਟਾਈਮ ਕੱਢਣਾ ਪੈਣਾ, ਕਿਉਂਕਿ ਅਜੇ ਬਹੁਤ ਇਹੋ ਜਿਹੇ ਸਵਾਦ
ਜ਼ਰੂਰ ਕਰਨੀ ਹੈ ਨਾ। ਹਲੇ ਤਾਂ ਸ਼ੁਰੂਆਤ ਵੀ ਨਹੀਂ ਹੋਈ ਜੀ, ਮੈਂ ਕਹਿੰਦਾ ਪਤਾ ਨੀ ਕਿੰਨੇ ਲੁਧਿਆਣੇ ਦੇ ਫਲੇਵਰ ਆ ਜਿਹੜੇ ਮੈਂ ਤੁਹਾਨੂੰ ਦੱਸੇ ਨੀ, ਕਿੰਨੇ ਫੇਮਸ ਜਗ੍ਹਾ ਨੇ, ਹਲੇ ਆਪਾਂ ਉਹਦੇ ਬਾਰੇ ਗੱਲ ਨੀ ਕੀਤੀ ਗਈ। ਕੋਈ ਗੱਲ ਨੀ, ਜੇ ਹੋਇਆ ਤਾਂ ਜ਼ਰੂਰ ਜੀ ਦੱਸਾਂਗੇ,
ਜਰੂਰ ਹੀ। ਅਸੀਂ ਅਜੇ ਲੁਧਿਆਣੇ ਤੋਂ ਬਾਹਰ ਵੀ ਚੱਲਣਾ ਆ, ਹਨਾ। ਸੋ ਮੈਂ ਸਰੋਤਿਆਂ ਨੂੰ ਵੀ ਦਰਖਾਸਤ ਕਰਦੀ ਹਾਂ ਕਿ ਤੁਹਾਡੇ ਕੋਲ ਵੀ ਕੋਈ, ਹਾਂ ਬਿਲਕੁਲ। ਸੋ ਸਰਬਜੀਤ ਭਾਜੀ ਤੋਂ ਅਸੀਂ ਪਟਿਆਲੇ ਵਾਲੇ ਵੀ ਪੁੱਛਣਾ ਵੀ ਪਟਿਆਲੇ ਚ ਕੀ ਮਿਲਦਾ। ਸੋ ਸਾਰੇ ਆਪਣੇ ਇਲਾਕੇ ਦੇ ਜਿਹੜੇ ਵੀ ਸਵਾਦ ਆ ਉਹਨਾਂ ਦੇ ਤਿਆਰ ਰਹੋ, ਕਿਉਂਕਿ ਆਉਂਦੇ ਬੁੱਧਵਾਰ ਅਸੀਂ ਫੇਰ ਇਹਨਾਂ ਸਵਾਦਾਂ ਇਹਨਾਂ ਜ਼ਾਇਕਿਆਂ ਦੀ ਗੱਲ ਕਰਨੀ ਹੈ। ਸੋ ਮਨਜੋਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ, ਹੈਨਾ। ਤੇ ਸਾਨੂੰ ਸਾਰਿਆਂ ਨੂੰ ਸਰੋਤਿਆਂ ਨੂੰ ਮਿਲ ਕੇ ਵਧੀਆ ਲੱਗਿਆ ਹੋਣਾ। ਸੋ ਬਾਕੀ ਆਪਣੀ ਤੁਸੀਂ ਲਿਸਟ ਤਿਆਰ ਰੱਖੋ, ਆਉਂਦੇ ਬੁੱਧਵਾਰ ਨੂੰ ਅਸੀਂ ਫੇਰ ਸੁਣਾਉਂਦੇ ਹਾਂ ਲਹਿਰਾਂ ਪ੍ਰੋਗਰਾਮ, ਲਹਿਰਾਂ ਦੇ ਵਿੱਚ ਇਸ ਸਵਾਦ ਦੀਆਂ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ,
ਤੇ ਬਹੁਤ ਬਹੁਤ ਸ਼ੁਕਰੀਆ ਮਨਜੋਤ, ਬਹੁਤ ਬਹੁਤ ਸ਼ੁਕਰੀਆ, ਮਿਲਦੇ ਆ ਅਗਲੇ ਬੁੱਧਵਾਰ ਨੂੰ। ਬਹੁਤ ਬਹੁਤ
ਸ਼ੁਕਰੀਆ
ਜੀ। ਸੋ ਬਿਲਕੁਲ ਜੀ, ਗੱਲਬਾਤ ਦੇ ਦੌਰਾਨ ਮੈਨੂੰ ਪਤਾ ਹੀ ਨਹੀਂ ਚੱਲਦਾ ਹੁੰਦਾ ਕਿ ਮੈਂ ਟਾਈਮ ਜਿਹੜਾ ਉਹ ਧਿਆਨ ਹੀ ਨਹੀਂ ਜਾਂਦਾ, ਜਦੋਂ ਤੁਹਾਡੇ ਸਾਰਿਆਂ ਦਾ ਸਾਥ ਹੁੰਦਾ ਜਦੋਂ ਅਸੀਂ ਇਕੱਠੇ ਬੈਠਦੇ ਆ ਗੱਲਬਾਤ ਕਰਦੇ ਆ, ਤੇ ਬਿਲਕੁਲ ਜੀ ਟਾਈਮ ਦਾ ਪਤਾ ਨਹੀਂ ਲੱਗਦਾ। ਪਰ ਕੋਈ ਗੱਲ ਨਹੀਂ ਜੀ, ਆਉਂਦਾ ਬੁੱਧਵਾਰ ਫੇਰ ਤੁਹਾਡੇ ਨਾਮ ਕਰਾਂਗੇ ਔਰ ਉਹਦੇ ਵਿੱਚ ਗੱਲਬਾਤ ਕਰਾਂਗੇ ਇਸ ਜ਼ਾਇਕੇ ਇਸ ਸਵਾਦ ਦੀ। ਸੋ ਉਮੀਦ ਕਰਦੇ ਹਾਂ ਜੀ ਬਹੁਤ ਵਧੀਆ ਸਵੇਰ ਚੜੀ ਹੋਣੀ ਹੈ ਤੁਹਾਡੇ ਸਾਰਿਆਂ ਦੇ ਲਈ, ਔਰ ਅੱਜ ਦਾ ਦਿਨ ਬਹੁਤ ਸਾਰੀਆਂ ਖੁਸ਼ੀਆਂ ਖੇੜੇ ਲੈ ਕੇ ਆਵੇ, ਔਰ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਉਹ ਤੁਸੀਂ ਖਾਂਦੇ ਰਹੋ, ਖੜਾਉਂਦੇ ਰਹੋ, ਹੈ ਨਾ, ਸਵਾਦਾਂ ਦਾ ਇਹਨਾਂ ਦਾ ਜਿਹੜਾ ਜ਼ਾਇਕਾ ਜਿਹੜਾ ਤੁਸੀਂ ਮਾਣਦੇ ਰਹੋ। ਸੋ ਆਪਣੀ ਜ਼ਿੰਦਗੀ ਚ ਖੁਸ਼ ਰਹੋ, ਹੱਸਦੇ ਹਸਾਉਂਦੇ ਰਹੋ ਜੀ। ਤੇ ਲਓ ਜੀ, ਧਨੀ ਸਾਹਿਬ ਹੁਣੀ ਆਏ ਆ, ਕਹਿੰਦੇ ਗੁਰਦਾਸਪੁਰ ਵਾਲਿਆਂ ਨੂੰ ਵੀ ਦਿਓ ਟਾਈਮ ਕਦੇ ਸਾਰਾ ਟਾਈਮ ਤੁਹਾਡਾ ਹੀ ਆ ਜੀ ਗੱਲ ਕਾਹਦੀ ਸੋ ਬਿਲਕੁਲ ਜੀ ਆਉਂਦੇ ਬੁੱਧਵਾਰ ਨੂੰ ਤਿਆਰ ਰਹੋ ਤੁਸੀਂ ਸਾਰੇ ਚਾਹੇ ਪਟਿਆਲੇ ਤੋਂ ਹੋਵੋ ਗੁਰਦਾਸਪੁਰ ਤੋਂ ਹੋਵੋ ਨਵਾਂ ਸ਼ਹਿਰ ਤੋਂ ਹੋਵੋ ਫਰੀਦਕੋਟ ਫਿਰੋਜ਼ਪੁਰ ਬਠਿੰਡੇ ਤੋਂ ਜਿੱਥੋਂ ਵੀ ਤੁਸੀਂ ਕਿਤੇ ਹੋ ਬਿਲੋਂਗ ਕਰਦੇ ਹੋ ਤੁਸੀਂ ਆਪਣੇ ਆਪਣੇ ਇਲਾਕੇ ਦੇ ਆਪਣੇ ਆਪਣੇ ਸ਼ਹਿਰ ਦਾ ਜ਼ਾਇਕਾ ਸਾਡੇ ਨਾਲ ਸਾਂਝਾ ਕਰਨਾ ਹੈ ਤੋ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਤੁਹਾਡੇ ਲਈ ਪਿਆਰਾ ਜਿਹਾ ਗੀਤ ਛੱਡ ਕੇ ਜਾ ਰਹੀ ਹਾਂ ਔਰ ਮਿਲਦੀ ਹਾਂ ਅਗਲੇ ਬੁੱਧਵਾਰ ਉਦੋਂ ਤੱਕ ਚੜ੍ਹਦੀ ਕਲਾ ਤੇ ਰੱਬ ਰਾਖਾ
Thank you.